Good evening, friends. It's a great privilege to be back here in the house of the Lord tonight.
शुभ शाम दोस्तो, आज रात फिर प्रभु दे घर विच संगति विच आना अते हुण तक इस सवेर दे मन्ने नाल जिउंदे रहना जिस विच उसदी महान हजूरी दे द्वारा साडे प्राणा नूं महान बरकत मिली है एक भागा वाली गल है अते हुण अज रात साडे कोल इक है अज रात असी सत कलीसिया युगा अते सत्तां मोहरां दे विचली दराड़ विषय ते संदेश शुरू कर रहे हां। अज दोपहर बाद दे समय मैं एक मित्र नाल थोड़ी गलबात कर रहा सी अते शायद ये खुदा दी मर्जी होई तां इना गर्मियां विच किसे समय जो मेनू घर नहीं लेके जांदा है या मैं फिर आवां या समुंदर पार नहीं जांदा हां या किते होर नहीं जांदा हां तां मैं फिर दोबारा आखरी सत तुरियां ते प्रचार करांगा अते ए एक दूसरे नाल जुड़ियां होईयां हन अते इस तों बाद इस विच आखरी सत बवां हन अते जिवें जिवें असी इस दा अध्ययन करदे अगे वधदे जावांगे एक दूसरे नाल जुड़दियां जाणगियां। अज रात जद कि असी एक तरह नाल शांत हां हो सकदा है कि अज रात मेरा संदेश थोड़ा जिहा लंबा हो जावे एथों तक यूं ही मैं इत्थे वापस आउंदा हां। मैं फिनिक्स विच जिन्ना भी प्रचार कीता अते मेरा गला एक बारी भी खराब नहीं होया वेख्या ए ठीक गल है अते ओ मेरे प्रभु मैं उत्थे किन्नी जोर नाल वचन दा प्रचार कीता सी अते मेरा विश्वास है कि मैं बिना किसे गले दी खराबी दे 27 संगतियां कीतियां सन परंतु तुसी वेखदे हो कि इत्थे इस तरह दा मौसम है इत्थे बहुत खराब मौसम है क्योंकि ए एक घाटी है इत्थे वापस आउण नाल मेरी सेहत बिगड़ जांदी है इत्थे ता बहुत बुरा हाल है तुसी जानदे हो कि मेरा की मतलब है ए वादी सेहत दे हिसाब नाल ठीक नहीं है अते कोई भी प्रचारक जो इत्थे बोलदा है शुरू तो ही उसका गला खराब हो जांदा है अते एक बार मेरे एक दोस्त ने जो डॉक्टर है मेरा गला वेख्या कि पता लगे कि मेरे गले विच की नुक्स है अते उसने कहा तेरे गले विच कोई भी खराबी नहीं है कहा बस यही है कि तेरा गला पक गया है। तुसी जानदे हो कि मैं इसे किस्म दा हां जद तक इस गले दा इस्तेमाल प्रचार लई हुंदा रहिंदा है मेनू चंगा लगदा है समझे तुसी इस तरह परमेश्वर दे राज लई करना ठीक होवेगा। हुण हो सकदा है कि असी अपनी देह ते यीशु मसीह दे चिन्ह जां दाग लवाउण दे योग ना होईए जिवें पौलुस ने ओ दाग मार खाण नाल लवाए सन परंतु हो सकदा है कि असी अपने प्रचार नाल अते अपनी आवाज उन्हां चीजां दे विरुद्ध उठाउण नाल जो कि गलत हन उन्हां दागां नूं लवा सकदे हां। इस लई असीं धन्नवादी हां कि सानूं होर अगां नूं मार खाण दी लोड़ नहीं है खास करके इस समय तक लई। इस लई असीं हां इत्थे किन्ने लोक हां जिन्हां ने श्री मानू कि समां यही है संदेश पढ़िया है या इस नूं सुनिया है कि तुसीं जानदे हो श्रीमान इस समां केड़ा है ਇਹ ਮੈਨੂੰ ਥੋੜਾ ਜਿਹਾ ਬੇਚੈਨ ਕਰ ਦਿੰਦਾ ਹੈ ਜੇ ਤੁਸੀਂ ਇਸ ਨੂੰ ਪੜਿਆ ਜਾਂ ਸੁਣਿਆ ਨਹੀਂ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਇਸ ਨੂੰ ਜਰੂਰ ਪੜੋ ਜਾਂ ਸੁਣੋ ਇਹ ਮੈਨੂੰ ਇੱਕ ਤਰ੍ਹਾਂ ਨਾਲ ਬੇਚੈਨ ਕਰ ਦਿੰਦਾ ਹੈ। ਸੰਗਤੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਲਗਭਗ ਇੱਕ ਹਫ਼ਤਾ ਜਾਂ ਇਹ 10 ਦਿਨ ਪਹਿਲਾਂ ਮੈਂ ਬਹੁਤ ਬੇਚੈਨ ਸੀ ਮੈਂ ਸੰਗਤੀ ਜਾਂ ਕੋਈ ਹੋਰ ਦੂਸਰਾ ਕੰਮ ਨਹੀਂ ਕਰ ਸਕਿਆ ਸੀ ਕਿਉਂਕਿ ਮੈਂ ਨਹੀਂ ਜਾਣਦਾ ਸੀ ਕਿ ਇਹ ਕੀ ਹੈ ਇਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਇਹ ਇੱਕ ਬਹੁਤ ਹੀ ਬੁਰਾ ਹੈ ਅਤੇ ਮੈਂ ਇਹ ਨਹੀਂ ਜਾਣਦਾ ਸੀ ਕਿ ਇਹ ਕੀ ਸੀ ਸੋ ਮੈਂ ਇੱਕ ਦਿਨ ਤੜਕੇ ਸਵੇਰ ਨੂੰ ਸਬੀਨੋ ਕੈਨੀਅਨ ਜਾਣ ਲਈ ਉੱਠ ਖਲੋਤਾ ਸਬੀਨੋ ਕੈਨੀਅਨ ਜਾਣ ਲਈ ਮੇਰੇ ਘਰ ਤੋਂ 30 ਜਾਂ 40 ਮਿੰਟ ਲੱਗਦੇ ਹਨ ਜਾਂ ਸਬੀਨੋ ਕੈਨੀਅਨ ਦੀ ਚੋਟੀ ਤੱਕ ਪਹੁੰਚਣ ਲਈ ਮੇਰੇ ਘਰੋਂ ਗੱਡੀ ਵਿੱਚ 40 ਮਿੰਟ ਲੱਗਦੇ ਹਨ ਉੱਥੇ ਸਿਰਫ ਇੱਕ ਸੜਕ ਹੈ ਜੋ ਪਹਾੜੀ ਤੱਕ 30 ਮੀਲ ਦੀ ਦੂਰੀ ਤੱਕ ਜਾਂਦੀ ਹੈ ਉੱਥੇ ਉਤਾਂ ਇੱਕ ਅਨੋਖਾ ਦੇਸ਼ ਹੈ ਹੁਣ ਮੈਂ ਇੱਥੇ ਰੇਗਿਸਤਾਨ ਵਿੱਚ ਹੋ ਸਕਦਾ ਹਾਂ ਜਿੱਥੇ ਹੁਣ ਇਸ ਵੇਲੇ ਤਾਪਮਾਨ 80 ਜਾਂ 90 ਹੈ ਅਤੇ ਤੂੰ 30 ਮਿੰਟ ਦੀ ਦੂਰੀ ਤੇ 8 ਫੁੱਟ ਉੱਚੀ ਬਰਫ਼ ਵਿੱਚ ਹੋ ਸਕਦਾ ਹਾਂ ਮੈਂ ਪਹਾੜ ਦੀ ਚੋਟੀ ਤੇ ਹੋ ਸਕਦਾ ਹਾਂ ਅਸੀਂ ਹੁਣੇ ਹੀ ਥੋੜੇ ਦਿਨ ਪਹਿਲਾਂ ਫਿਨਿਕਸ ਵਿੱਚ ਸੀ ਜਿੱਥੇ ਤਾਪਮਾਨ 20 ਜਾਂ 28 ਜਾਂ ਕੁਝ ਅਜਿਹਾ ਸੀ ਉਹਨਾਂ ਨੇ ਤੈਰਨ ਵਾਲੇ ਤਲਾਬਾਂ ਦੇ ਪਾਣੀ ਨੂੰ ਗਰਮ ਕੀਤਾ ਹੋਇਆ ਸੀ ਅਤੇ ਲੋਕ ਉਹਨਾਂ ਵਿੱਚ ਤੈਰ ਰਹੇ ਸਨ ਅਤੇ ਉੱਥੋਂ 40 ਮੀਲ ਗੱਡੀ ਚਲਾਉਣ ਤੇ ਅਜਿਹੀ ਥਾਂ ਆ ਜਾਂਦੀ ਹੈ ਜਿੱਥੇ 0 ਤੋਂ ਵੀ 40 ਡਿਗਰੀ ਥੱਲੇ ਤਾਪਮਾਨ ਸੀ ਅਜਿਹਾ ਫਲੈਗ ਸਟਾਫ ਵਿੱਚ ਵੀ ਵੇਖਿਆ ਸੀ ਇਹ ਮਾਰੂਥਲ ਅਤੇ ਸਮੁੰਦਰੀ ਪਾਣੀਆਂ ਦੇ ਉੱਚੇ ਬਹਾਵ ਦਾ ਅੰਤਰ ਹੈ ਅਤੇ ਦਮੇ ਦੀ ਬਿਮਾਰੀ ਦੇ ਰੋਗੀਆਂ ਵਗੈਰਾ ਲਈ ਇਹ ਜਲਵਾਯੂ ਬਹੁਤ ਹੀ ਸਿਹਤਮੰਦ ਸੀ ਪਰੰਤੂ ਹੁਣ ਮੈਂ ਉੱਥੇ ਕੈਨੀਅਨ ਵਿੱਚ ਚੜ ਗਿਆ ਅਤੇ ਜਿੰਨਾ ਉੱਚੀ ਚੜ ਸਕਦਾ ਸੀ ਮੈਂ ਚੜ ਗਿਆ ਅਤੇ ਯਾਦ ਮੈਂ ਉੱਥੇ ਬੈਠਾ ਹੋਇਆ ਸੀ ਮੈਂ ਪ੍ਰਭੂ ਨੂੰ ਪੁੱਛਿਆ ਕਿ ਪ੍ਰਭੂ ਇਸ ਸਭ ਦਾ ਕੀ ਅਰਥ ਹੈ ਮੈਂ ਇੱਕ ਤਰ੍ਹਾਂ ਨਾਲ ਬੇਚੈਨ ਸੀ ਅਤੇ ਨਹੀਂ ਜਾਣਦਾ ਸੀ ਕਿ ਕੀ ਕਰਨਾ ਚਾਹੀਦਾ ਹੈ ਅਤੇ ਯਾਦ ਕਿ ਮੈਂ ਪ੍ਰਾਰਥਨਾ ਕਰ ਰਿਹਾ ਸੀ ਤਾਂ ਇੱਕ ਅਨੋਖੀ ਘਟਨਾ ਘਟਦੀ ਹੈ मैं ईमानदार बनिया रहना चाहता हाँ। हुण वेखो, हो सकता है कि उस वेले मैं नींद विच होवां, या ये हो सकता है कि या अचेतन वाली हालत होवे, या हो सकता है कि एक दर्शन होवे। मैं तां यही विश्वास करदा हाँ कि एक दर्शन सी, मेरे हाथ इस तरह नाल फैले हुए सन, अते मैं कह रहा सी प्रभु इस धमाके का की अर्थ है, अते उन्हां सत स्वर्ग दूतां दा मीनार एक समूह विच आना, मेनू धरती तो उपर चुक लेना, पूर्व वाल नू मुड़ जान दा की अर्थ है। मैं उत्थे प्रार्थना विच खड़ा सी, अते उसे वेले कुछ होया, अते मेरे हाथ विच कोई चीज आ डिगी, अते मैं जानदा हां कि ये तुसी आत्मिक गल्लां बारे नहीं समझदे हो, ता हो सकदा है कि ए तुहानू बेहद अजीब लगे, परंतु कोई चीज मेरे हाथ ते आके डिगी सी। अरे याद मैं वेखिया ता ए एक तलवार सी, अते उस तलवार दी मुठ या हत्था मोती दा बनिया होया सी, उस सोने मोती दा बनिया सी, जो मैं पहला कदे भी नहीं वेखिया सी। तुसी जानदे हो उस रखिया जो उस हत्थे ते लगाई हुंदी है, मेरा अंदाजा है कि वो इसलिए हुंदी है कि जद लोग गतका खेडदे हन तां उन्हां दे हत्थ ना वड्डे जान। सो सुरक्षक हत्था सोने दा सी, अते उस तलवार दा पत्रा बहुत लंबा नहीं सी, पर उसरे वर्गा तिखा सी, अते वह चांदी वांग चमकदा सी, अते एनी सोहनी सी जेही मैं पहला कदे नहीं वेखी सी। ए बिलकुल मेरे हाथ विच पूरी तरह नाल फिट हो गई, अते मैं इस नूं फड़िया होया सी। मैं कहा कि ये सोहनी नहीं है, मैं उस नूं वेखिया अते मैं सोचिया, तुसी जानदे हो कि मैं हमेशा ही तलवार तों डरदा हां। मैं एक तरह नाल खुश सी कि मैं उस समय विच नहीं रह रहा हां जद लोग तलवार दी वरतों करदे सन, क्योंकि मैनूं तां चाकू तों वी डर लगदा है। अदे मैं सोचिया मैं इसका की करांगा। अरे याद मैं तलवार अपने हाथ विच फड़ी हुई सी, कित्यों एक आवाज ने मेनू आख्या ए महाराज दी तलवार है, अदे उस तो बाद वो तलवार मेनू छड के चली गई। चंगा, मैं हैरान हो रहा सी कि इसका मतलब की है, ए महाराजे दी तलवार है। अदे मैं सोचिया जे उसने कहा हुंदा राजे दी तलवार ता हो सकता सी कि मैं इसनू समझ जांदा, परंतु उसने ता कहा सी महाराजे दी तलवार, इसलिए हो सकता है कि मेनू इसका अधिकार ना होवे, परंतु मैं सोचिया सिर्फ एक ही महाराजा है जो कि परमेश्वर है, अते उसे दी ही तलवार है जो कि दो तारी तलवार नालों भी तिखी है, समझे। अदे ये तुम मेरे विच बने रहो, अदे मेरिया गल्ला तुहाडे विच बनिया रहन। अते मैं सोचिया तुसी गतके विच वेखदे हो, अदे जिवें कि मैं इस बारे विच एक शब्द तक नहीं समझदा हां, ते ना ही कोई गतके दा निजम जानदा हां, परंतु जिथों तक मैं इस बारे विच समझदा हां, इस विच चाकू या तलवार तिरछी चलाई जांदी है, अते तद अखीर विच जद ओ तुहाडा दुश्मन अते तुसी अपनियां अपनियां तलवारां नूं इक दूजे दी तलवार नाल भड़ाउंदे हो या रोक लेंदे हो, तद इस तो बाद ए आदमी दे जोर ते निर्भर करदा है। वेखो, क्योंकि उसकी तलवार मेरे दिल वाल नूं निशाना बने हुए हुंदी है, अदे मेरी तलवार उसके वाल, परंतु ओ रुक गईयां हन, जिवें कि साडे चाकू एक दूजे नाल टकरा रहे होण, अदे इस तो बाद यादो फिर दोबारा एक दूसरे नाल टकराउंदियां हन, तां दोनों इको ही समय आ जांदियां हन, अते जेड़ा दूजे नूं पिछां तक सुटे उसकी तलवार सीधी उसके दिल ते हुंदी है। सो ए तां निर्भर करदा है इथों तक कि तलवार वचन हो सकदी है जो विश्वास दे मजबूत हत्थां दी पकड़ ते निर्भर करदी है कि उस नूं फड़न, कि उस नूं दुश्मन दे दिल तक लियाउण। हुण मैं इन्हां गल्लां दे बारे विच नहीं जानदा हां, परंतु सिर्फ जो कुछ भी मेनू परमेश्वर कोलों मिलिया है ओही मैं तुहानूं दस सकदा हां, ओही है मैं तुहानूं दस्सिया है, तां कि तुसीं जान जाओ कि मैं विश्वास कीता है कि इसे तरह ही सी कि साडे प्रभु ने ए नहीं कहा सी कि सब कुछ जो उसने पिता कोलों पाया है उसने सब कुछ दस दिता है, अते कुछ भी बाकी नहीं रखिया, अते इसे तरह असीं उन्हां सभना गल्लां नूं दस दिंदे हां जिवें ओ आउंदियां हन। हुण जे तुसीं सच्ची ही समझदार बने रहे हो अते दुआ करदे रहे हो, तां मैनूं यकीन है कि हुण तुसीं छेती ही इन्हां गल्लां नूं समझ आओगे जिन्हां दे प्रगट होण दा मैं विश्वास करदा हां। हुण आओ असी उस किताब विचों पांच अध्याय नूं कढ़िए जो कि यसु मसीह दा प्रकाश अखवांदी है। हुण वेखो, कल रात असी पहली मोर ते प्रचार करांगे, पहलियां चार मोरां चार घोड़सवारां दे नाल खोलियां जांदियां हन, अरे इस विच हरेक मोर दे खुलन ते धरती उत्ते कुछ हुंदा है, अरे इस तो बाद शायद ए मोरां ज्यादा लंबियां नहीं होणगियां या तां कि असी उन्हां नूं वेखदे जाइए जिवें सोमवार मंगलवार बुधवार वीरवार आदि। इस तो बाद मैं छेवीं मोर दे लई सोचदा हां, ਅਤੇ ਸ਼ਾਇਦ ਪੰਜਵੀਂ ਛੇਵੀਂ ਅਤੇ ਸੱਤਵੀਂ ਮੋਹਰ ਬਹੁਤ ਲੰਬੀ ਹੋਵੇਗੀ। ਇਸ ਲਈ ਹੋ ਸਕਦਾ ਹੈ ਕਿ ਤੁਹਾਨੂੰ ਥੋੜਾ ਇਹਦੇ ਅੰਦਰ ਆਰਾਮ ਕਰਨ ਨੂੰ ਮਿਲ ਸਕੇ। ਸਾਡਾ ਮਕਸਦ ਇੱਥੇ ਸੰਗਤੀਆਂ ਕਰਨ ਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਹਫ਼ਤੇ ਦੀ ਹਰੇਕ ਰਾਤ ਨੂੰ 7 ਵਜੇ ਹੋਵੇਗੀ ਅਤੇ ਮੈਂ ਮੰਚ ਤੇ ਠੀਕ 7:30 ਵਜੇ ਹੋਵਾਂਗਾ ਅਤੇ ਤਦ ਹੋ ਸਕਦਾ ਹੈ ਕਿ ਅਸੀਂ ਅੱਧੀ ਰਾਤ ਨੂੰ ਇੱਥੋਂ ਬਾਹਰ ਨਿਕਲੀਏ। ਸੋ ਮੈਂ ਅੱਜ ਸਵੇਰੇ 1 ਘੰਟਾ ਵੱਧ ਲੈ ਲਿਆ ਸੀ। ਮੇਰਾ ਇਹ ਮਤਲਬ ਨਹੀਂ ਸੀ। ਮੈਂ ਨਹੀਂ ਜਾਣਦਾ ਹਾਂ ਕਿ ਕਦੋਂ, ਮੈਂ ਨਹੀਂ ਜਾਣਦਾ ਹਾਂ ਕਿ ਪਹਿਲਾ ਸਵਾਰ ਕੌਣ ਹੈ। ਮੈਂ ਨਹੀਂ ਜਾਣਦਾ ਹਾਂ ਕਿ ਪਹਿਲੀ, ਦੂਸਰੀ, ਤੀਸਰੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਮੋਹਰ ਕੀ ਹੈ। ਮੈਂ ਇਸ ਪਲ ਤੱਕ ਨਹੀਂ ਜਾਣਦਾ ਹਾਂ, ਸਮਝੇ। ਮੈਂ ਤਾਂ ਕੇਵਲ ਉਸੇ ਉੱਤੇ ਹੀ ਨਿਰਭਰ ਹਾਂ। ਇਸ ਲਈ ਇਹੀ ਕਾਰਨ ਹੈ ਕਿ ਮੈਂ ਇਸ ਹਫ਼ਤੇ ਪਰਮੇਸ਼ਵਰ ਦੀ ਕਿਰਪਾ ਨਾਲ, ਉਸਦੀ ਮਦਦ ਨਾਲ ਇਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਇਹਨਾਂ ਨੂੰ ਗਹਿਰਾਈ ਨਾਲ ਸਮਝ ਜਾਓਗੇ। ਤੁਸੀਂ ਜਾਣਦੇ ਹੋ ਕਿ ਦਰਸ਼ਨ ਵਿੱਚ ਤੁਸੀਂ ਜਿਨ੍ਹਾਂ ਗੱਲਾਂ ਨੂੰ ਵੇਖਦੇ ਹੋ, ਤੁਸੀਂ ਉਹਨਾਂ ਗੱਲਾਂ ਨੂੰ ਤਦ ਤੱਕ ਪ੍ਰਗਟ ਨਹੀਂ ਕਰ ਸਕਦੇ ਜਦ ਤੱਕ ਕਿ ਤੁਹਾਨੂੰ ਉਹਨਾਂ ਨੂੰ ਪ੍ਰਗਟ ਕਰਨ ਦੀ ਇਜਾਜ਼ਤ ਨਹੀਂ ਮਿਲ ਜਾਂਦੀ ਹੈ। ਕਿੰਨੀ ਵਾਰੀ ਤੁਸੀਂ ਸਭਨਾਂ ਨੇ ਮੈਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ, ਘਰ ਵਿੱਚ ਜਾਓ, ਸ਼ਾਇਦ ਉੱਥੇ ਇੱਕ ਟੋਪੀ ਰੱਖੀ ਹੋਈ ਹੋਵੇਗੀ ਅਤੇ ਬੱਚਾ ਜਾਂ ਹੋਰ ਕੋਈ ਤਦ ਤੱਕ ਚੰਗਾ ਨਹੀਂ ਹੋਵੇਗਾ ਜਦ ਤੱਕ ਕਿ ਇਹ ਉੱਥੇ ਪਈ ਹੋਈ ਹੈ। ਮੈਂ ਉਹਨਾਂ ਨੂੰ ਨਹੀਂ ਦੱਸ ਸਕਦਾ ਹਾਂ ਜਾਂ ਨਾ ਹੀ ਮੈਂ ਉਸਨੂੰ ਉੱਥੋਂ ਹਟਾ ਸਕਦਾ ਹਾਂ। ਉਸਨੂੰ ਤਾਂ ਕਿਸੇ ਹੋਰ ਢੰਗ ਨਾਲ ਹਟਣਾ ਹੈ, ਕਿਸੇ ਹੋਰ ਨੇ ਉਸਨੂੰ ਚੁੱਕਣਾ ਹੈ ਅਤੇ ਹਟਾਉਣਾ ਹੈ ਅਤੇ ਤਦ ਸਭ ਕੁਝ ਠੀਕ ਹੋ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਸੋ ਆਓ ਹੁਣ ਅਸੀਂ ਪ੍ਰਾਰਥਨਾ ਵਿੱਚ ਚੱਲਦੇ ਹਾਂ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਪ੍ਰਕਾਸ਼ ਦੀ ਪੋਥੀ ਪੜ੍ਹੀਏ, ਆਓ ਅਸੀਂ ਆਪਣੇ ਝੁਕੇ ਹੋਏ ਸਿਰਾਂ ਦੇ ਨਾਲ ਉਸ ਨਾਲ ਗੱਲ ਕਰੀਏ।
ਲਾਰਡ ਜੀਸਸ, ਵੀ ਆਰ ਆਲ ਟੁਗੇਦਰ ਇਨਸਫੀਸ਼ੀਐਂਟ।
ਪ੍ਰਭੂ ਯੇਸੂ, ਅਸੀਂ ਤਾਂ ਪੂਰੇ ਦੇ ਪੂਰੇ ਹੀ ਅਧੂਰੇ ਹਾਂ ਇਸ ਅੱਤ ਪਵਿੱਤਰ ਘੜੀ ਵਿੱਚ, ਜਿਸ ਵਿੱਚ ਕਿ ਪ੍ਰਾਣ ਸਮੇਂ ਦੇ ਟਿਕਾਣੇ ਤੇ ਲਟਕੇ ਹੋਏ ਹਨ। ਅਸੀਂ ਪ੍ਰਭੂ ਤੋਂ ਬਿਨਾਂ ਪੁੱਛੇ ਇਸ ਪਵਿੱਤਰ ਕਿਤਾਬ ਨੂੰ ਸਮਝਣ ਲਈ ਹੋਰ ਕਿਸੇ ਵੀ ਸਾਧਨ ਦਾ ਯਤਨ ਨਹੀਂ ਕਰਾਂਗੇ। ਸਿਰਫ ਇੱਕ ਹੀ ਹੈ ਜੋ ਇਸ ਕਿਤਾਬ ਨੂੰ ਪ੍ਰਗਟ ਕਰ ਸਕਦਾ ਹੈ। ਹੁਣ ਦੇ ਕਿ ਹੁਣ ਉਹ ਅੱਗੇ ਆਵੇ ਅਤੇ ਆਪਣੇ ਦਾਸ ਦੀਆਂ ਕਮਜ਼ੋਰ ਕੋਸ਼ਿਸ਼ਾਂ ਨੂੰ ਬਰਕਤ
ਦੇਵੇ।
ਪ੍ਰਭੂ, ਜਿਵੇਂ ਵਚਨ ਅੱਗੇ ਵਧਦਾ ਹੈ, ਵਚਨ ਤੇ ਬਰਕਤ ਦੇ। ਹੁਣ ਦੇ ਕਿ ਆਤਮਾ ਦੀ ਸਾਮਰਥ ਵਿੱਚ ਅੱਗੇ ਵਧੇ ਅਤੇ ਹੁਣ ਦੇ ਕਿ ਆਤਮਿਕ ਧਰਤੀ, ਜਿਹੜੇ ਰਾਸਵਾਜੀ ਨੂੰ ਜਾਣਨ ਦੇ ਭੁੱਖੇ ਅਤੇ ਪਿਆਸੇ ਹਨ, ਇਹ ਉਸ ਉੱਤੇ ਡਿੱਗੇ ਅਤੇ ਆਪਣੇ ਵਰਗੇ ਹੀ ਫੈਲ ਪੈਦਾ
ਕਰੇ।
ਪ੍ਰਭੂ, ਇਹ ਬਖਸ਼ ਦੇ ਕਿ ਸਾਰੀ ਮਹਿਮਾ ਤੈਨੂੰ ਮਿਲੇ। ਕਾਸ਼ ਕਿ ਅੱਜ ਰਾਤ ਜੋ ਭੁੱਖੇ ਅਤੇ ਪਿਆਸੇ ਹਨ ਉਹ ਵਚਨ ਦੇ ਵਿੱਚੋਂ ਰੋਟੀ ਅਤੇ ਜਲ ਪ੍ਰਾਪਤ ਕਰ ਸਕਣ। ਅਸੀਂ ਇਸ ਨੂੰ ਯਸੂ ਮਸੀਹ ਦੇ ਨਾਮ ਵਿੱਚ, ਜਿਸ ਦਾ ਕਿ ਇਹ ਪ੍ਰਕਾਸ਼ ਹੈ, ਮੰਗਦੇ ਹਾਂ, ਆਮੀਨ। ਹੁਣ ਅਸੀਂ ਪੰਜਵਾਂ ਬਾਬ ਕੱਢਣ ਲਈ ਜਾ ਰਹੇ ਹਾਂ। ਹੁਣ ਇਹ ਤਾਂ 7 ਮੋਹਰਾਂ ਨਹੀਂ ਹਨ, ਪਰ ਇਹ ਤਾਂ 7 ਮੋਹਰਾਂ ਅਤੇ 7 ਕਲੀਸਿਆਈ ਯੁੱਗਾਂ ਦੇ ਵਿਚਕਾਰ ਲਈ ਦਰਾੜ ਹੈ।
Now there is also a 6th chapter of
ਹੁਣ 6ਵਾਂ ਬਾਬ ਵੀ, ਅਸਲ ਵਿਚ ਇਹ ਪ੍ਰਕਾਸ਼ ਦੀ ਪੋਥੀ ਦਾ 4ਥਾ ਬਾਬ ਹੈ, ਜਿਹਦੇ ਵਿਚ ਇੱਕ ਕਿਸਮ ਦਾ ਕੁਝ ਪ੍ਰਗਟ ਕੀਤਾ ਗਿਆ ਹੈ ਜੋ ਕਲੀਸਿਆ ਦੇ ਉਠਾਏ ਜਾਣ ਤੋਂ ਬਾਅਦ ਹੋਵੇਗਾ। ਕਲੀਸਿਆ ਪ੍ਰਕਾਸ਼ ਦੀ ਪੋਥੀ ਦੇ 3ਰੇ ਬਾਬ ਵਿਚ ਉਠਾ ਲਈ ਜਾਂਦੀ ਹੈ ਅਤੇ ਪ੍ਰਕਾਸ਼ ਦੀ ਪੋਥੀ ਦੇ 19ਵੇਂ ਬਾਬ ਤੱਕ ਵਾਪਸ ਨਹੀਂ ਆਉਂਦੀ ਹੈ, ਸਮਝੇ। ਇਸੇ ਲਈ ਕਲੀਸਿਆ ਕਸ਼ਟ ਕਾਲ ਦੇ ਸਮੇਂ ਵਿਚ ਨਹੀਂ ਹੋਵੇਗੀ। ਮੈਂ ਜਾਣਦਾ ਹਾਂ ਕਿ ਇਹ ਉਹਨਾਂ ਸਾਰੇ ਹੀ ਸਿਖਾਉਣ ਵਾਲਿਆਂ ਦੇ ਵਿਰੁੱਧ ਹੈ ਜਿਨ੍ਹਾਂ ਨਾਲ ਮੈਂ ਗੱਲਾਂ ਕੀਤੀਆਂ ਹਨ, ਪਰੰਤੂ ਮੇਰਾ ਮਤਲਬ ਸਾਰਿਆਂ ਨਾਲ ਅਸਹਿਮਤ ਹੋਣ ਦਾ ਨਹੀਂ ਹੈ। ਮੈਂ ਤਾਂ ਤੁਹਾਡਾ ਭਾਈ ਬਣਿਆ ਰਹਿਣਾ ਚਾਹੁੰਦਾ ਹਾਂ, ਪਰੰਤੂ ਮੈਨੂੰ ਇਸ ਦੀ ਸਿੱਖਿਆ ਉਸੇ ਤਰ੍ਹਾਂ ਹੀ ਦੇਣੀ ਚਾਹੀਦੀ ਹੈ ਜਿਵੇਂ ਮੈਨੂੰ ਇਹ ਵਿਖਾਈ ਦਿੰਦੀ ਹੈ। ਤੁਸੀਂ ਵੇਖੋ, ਜੇ ਮੈਂ ਇਸ ਤਰ੍ਹਾਂ ਨਹੀਂ ਕਰਦਾ ਹਾਂ ਤਾਂ ਮੈਂ ਵਚਨ ਨੂੰ ਸੁਚੇ ਢੰਗ ਨਾਲ ਇਕੱਠਿਆਂ ਨਹੀਂ ਕਰ ਸਕਦਾ ਹਾਂ, ਸਮਝੇ। ਹੁਣ ਭਾਵੇਂ ਕਲੀਸਿਆ ਕਲੇਸ਼ ਦੇ ਬਾਅਦ ਉਠਾਈ ਜਾਂਦੀ ਹੈ ਜਾਂ ਪਹਿਲਾਂ ਉਠਾਈ ਜਾਂਦੀ ਹੈ, ਪਰ ਮੈਂ ਤਾਂ ਇਸ ਨਾਲ ਹੀ ਉਠਾਇਆ ਜਾਣਾ ਚਾਹੁੰਦਾ ਹਾਂ। ਖਾਸ ਗੱਲ ਇਹ ਹੈ, ਇਸ ਲਈ ਅਸੀਂ ਉਹਨਾਂ ਗੱਲਾਂ ਦਾ ਬਸ ਅੰਦਾਜ਼ਾ ਹੀ ਲਗਾ ਰਹੇ ਹਾਂ, ਕਿਉਂਕਿ ਪੜ੍ਹਾਈ ਦੇ ਘਾਟੇ ਦੇ ਕਾਰਨ ਮੈਂ ਉਦਾਹਰਣਾਂ ਵਿੱਚ ਵਚਨ ਨੂੰ ਸਮਝਾਉਂਦਾ ਹਾਂ। ਮੈਂ ਉਸ ਨੂੰ ਵੇਖਦਾ ਹਾਂ ਅਤੇ ਵੇਖਦਾ ਹਾਂ ਕਿ ਇਹ ਕੀ ਹੈ ਜਾਂ ਇਹ ਪੁਰਾਣੇ ਨੇਮ ਵਿੱਚ ਕੀ ਸੀ ਜੋ ਕਿ ਨਵੇਂ ਨੇਮ ਦਾ ਨਮੂਨਾ ਹੈ। ਇਸ ਤੋਂ ਬਾਅਦ ਮੈਨੂੰ ਕੁਝ ਸੋਚ ਵਿਚਾਰ ਮਿਲਦਾ ਹੈ ਕਿ ਨਵੇਂ ਨੇਮ ਵਿੱਚ ਕੀ ਹੈ। ਸਮਝੇ, ਜਿਵੇਂ ਨੂਹ ਕਸ਼ਟ ਕਾਲ ਦੇ ਆਉਣ ਤੋਂ ਪਹਿਲਾਂ ਕਿਸ਼ਤੀ ਵਿੱਚ ਚਲਾ ਜਾਂਦਾ ਹੈ ਜੋ ਕਿ ਇੱਕ ਨਮੂਨਾ ਹੈ, ਪਰੰਤੂ ਇਸ ਤੋਂ ਪਹਿਲਾਂ ਕਿ ਨੂਹ ਕਿਸ਼ਤੀ ਵਿਚ ਜਾਵੇ ਹਨੋਕ ਉਠਾ ਲਿਆ ਜਾਂਦਾ ਹੈ। ਵੇਖੋ ਕੁਝ ਵੀ ਹੋਣ ਤੋਂ ਪਹਿਲਾਂ ਹਨੋਕ ਉੱਪਰ ਚਲਾ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਕਿ ਸਦੂਮ ਤੇ ਕਸ਼ਟ ਆਏ ਇਸ ਤੋਂ ਪਹਿਲਾਂ ਕਿ ਸਦੂਮ ਦਾ ਨਾਸ਼ ਹੋਵੇ ਲੂਤ ਨੂੰ ਸਦੂਮ ਵਿਚੋਂ ਬਾਹਰ ਬੁਲਾ ਲਿਆ ਜਾਂਦਾ ਹੈ ਪਰੰਤੂ ਅਬਰਾਹਮ ਸਦਾ ਹੀ ਸਦੂਮ ਵਿਚੋਂ ਬਾਹਰ ਸੀ। ਤੁਸੀਂ ਇਨ੍ਹਾਂ ਨਮੂਨਿਆਂ ਨੂੰ ਵੇਖੋ ਪਰ ਹੁਣ ਅਸੀਂ ਪਹਿਲੀ ਆਇਤ ਪੜਾਂਗੇ। ਮੈਂ ਇਸ ਦੀਆਂ ਪਹਿਲੀਆਂ ਦੋ ਜਾਂ ਤਿੰਨ ਆਇਤਾਂ ਪੜਾਂਗਾ। ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਸੀ ਮੈਂ ਉਹਦੇ ਸੱਜੇ ਹੱਥ ਵਿਚ ਇਕ ਪੋਥੀ ਵੇਖੀ ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ ਸੱਤਾਂ ਮੋਹਰਾਂ ਨਾਲ ਬੰਦ ਕੀਤੀ ਹੋਈ ਸੀ ਅਤੇ ਮੈਂ ਇਕ ਬਲੀ ਦੂਤ ਨੂੰ ਵੱਡੀ ਆਵਾਜ਼ ਨਾਲ ਇਹ ਪ੍ਰਚਾਰ ਕਰਦੇ ਵੇਖਿਆ ਭਈ ਪੋਥੀ ਨੂੰ ਖੋਲਣ ਅਤੇ ਉਹਦੀਆਂ ਮੋਹਰਾਂ ਨੂੰ ਤੋੜਨ ਦੇ ਯੋਗ ਕੌਣ ਹੈ ਤਾਂ ਨਾ ਸੁਰਗ ਵਿਚ ਨਾ ਧਰਤੀ ਉੱਤੇ ਨਾ ਧਰਤੀ ਦੇ ਹੇਠ ਕੋਈ ਸੀ ਜੋ ਉਸ ਪੋਥੀ ਨੂੰ ਖੋਲ ਸਕਦਾ ਜਾਂ ਉਸ ਉੱਤੇ ਨਿਗਾਹ ਕਰ ਸਕਦਾ। ਕਿਸ ਤਰ੍ਹਾਂ ਦੀ ਪੋਥੀ ਹੈ ਤਾਂ ਮੈਂ ਰੋਨਾ ਇਸ ਲਈ ਜੋ ਉਸ ਪੋਥੀ ਦੇ ਖੋਲਣ ਜਾਂ ਉਸ ਉੱਤੇ ਨਿਗਾਹ ਕਰਨ ਦੇ ਯੋਗ ਕੋਈ ਨਾ ਨਿਕਲਿਆ। ਹੁਣ ਤੁਸੀਂ ਯੋਗਤਾ ਦੀ ਗੱਲ ਕਰਦੇ ਹੋ ਇਥੋਂ ਤੱਕ ਕਿ ਉਸ ਉੱਤੇ ਨਿਗਾਹ ਕਰਨ ਦੇ ਯੋਗ ਕਿਤੇ ਵੀ ਕੋਈ ਵੀ ਨਹੀਂ ਮਿਲਿਆ ਸੀ। ਉਹਨਾਂ ਬਜ਼ੁਰਗਾਂ ਵਿਚੋਂ ਇਕ ਨੇ ਮੈਨੂੰ ਆਖਿਆ ਨਾ ਰੋ ਵੇਖ ਉਹ ਬੱਬਰ ਸ਼ੇਰ ਜਿਹੜਾ ਯਹੂਦਾ ਦੇ ਗੋਤ ਵਿਚੋਂ ਹੈ ਅਤੇ ਦੌਦ ਦੀ ਜੜ ਹੈ ਉਸ ਪੋਥੀ ਅਤੇ ਉਹਦੀਆਂ ਸੱਤਾਂ ਮੋਹਰਾਂ ਦੇ ਖੋਲਣ ਲਈ ਜਿੱਤ ਗਿਆ ਹੈ ਅਤੇ ਮੈਂ ਸਿੰਘਾਸਨ ਅਤੇ ਉਹਨਾਂ ਚੌਹਾਂ ਜੰਤੂਆਂ ਦੇ ਵਿਚਾਲੇ ਇਕ ਲੇਲੇ ਨੂੰ ਜੋ ਮਾਨੋ ਕੋਇਆ ਗਿਆ ਸੀ ਖਲੋਤਾ ਵੇਖਿਆ ਜਿਹਦੇ ਸੱਤ ਸਿੰਘ ਅਤੇ ਸੱਤ ਅੱਖੀਆਂ ਸਨ। ਇਹ ਪਰਮੇਸ਼ਵਰ ਦੇ ਸੱਤੇ ਆਤਮੇ ਹਨ ਜਿਹੜੇ ਸਾਰੀ ਧਰਤੀ ਵਿਚ ਕੱਲੇ ਹੋਏ ਹਨ ਅਤੇ ਉਹਨੇ ਆਣ ਕੇ ਉਸਦੇ ਸੱਜੇ ਹੱਥੋਂ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਸੀ ਉਹ ਪੋਥੀ ਲੈ ਲਈ। ਅਸੀਂ ਹੁਣ ਥੋੜੀ ਦੇਰ ਲਈ ਪ੍ਰਕਾਸ਼ ਦੀ ਪੋਥੀ ਦੇ ਪੰਜਵੇਂ ਬਾਬ ਦੀ ਪਹਿਲੀ ਆਇਤ ਤੋਂ ਸੱਤਵੀਂ ਆਇਤ ਤੱਕ ਪੜ੍ਹਨਾ ਰੋਕਦੇ ਹਾਂ। ਹੁਣ ਜੇ ਤੁਸੀਂ ਇਸ ਤੇ ਨਿਸ਼ਾਨੀ ਲਗਾ ਰਹੇ ਹੋ ਤਾਂ ਇਹ ਸਮਝੋ ਕਿ ਇਹ ਸੱਤਾਂ ਮੋਹਰਾਂ ਦੀ ਪੋਥੀ ਪ੍ਰਕਾਸ਼ ਦੀ ਪੋਥੀ ਦੀ 10 ਬਾਬ ਦੀਆਂ ਸੱਤਾਂ ਗਰਜਾਂ ਦੇ ਸਮੇਂ ਪ੍ਰਗਟ ਹੁੰਦੀ ਹੈ। ਆਓ ਅਸੀਂ ਥੋੜੇ ਸਮੇਂ ਲਈ ਪ੍ਰਕਾਸ਼ ਦੀ ਪੋਥੀ ਦੇ 10ਵੇਂ ਬਾਬ ਨੂੰ ਕੱਢੀਏ ਤਾਂ ਕਿ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪਾਠ ਦਾ ਅਧਿਐਨ ਕਰੀਏ ਤੁਹਾਨੂੰ ਇੱਕ ਸਮਝ ਮਿਲ ਜਾਵੇ। ਹੁਣ ਵੇਖੋ ਇਹ ਅੰਤ ਸਮੇਂ ਲਈ ਹੈ। ਸੁਣੋ ਮੈਂ ਇੱਕ ਹੋਰ ਬਲੀ ਦੂਤ ਨੂੰ ਬੱਦਲ ਪਹਿਨੀ ਆਕਾਸ਼ੋਂ ਉਤਰਦੇ ਵੇਖਿਆ ਅਤੇ ਉਸਦੇ ਸਿਰ ਉਤੇ ਮੇਘ ਧਨੁਕ ਸੀ। ਜੇ ਤੁਸੀਂ ਧਿਆਨ ਦਿਓ ਇਹ ਮਸੀਹ ਹੈ ਕਿਉਂਕਿ ਪੁਰਾਣੇ ਨੇਮ ਵਿਚ ਉਹ ਨੇਮ ਦਾ ਦੂਤ ਅਖਵਾਉਂਦਾ ਸੀ। ਹੁਣ ਇੱਥੇ ਉਹ ਸਿੱਧਾ ਯਹੂਦੀਆਂ ਲਈ ਆ ਰਿਹਾ ਹੈ ਕਿਉਂਕਿ ਕਲੀਸੀਆ ਜਾ ਚੁੱਕੀ ਹੈ, ਸਮਝੇ? ਠੀਕ ਹੈ। ਅਤੇ ਉਸਦਾ ਮੂੰਹ ਸੂਰਜ ਵਰਗਾ ਅਤੇ ਉਸਦੇ ਪੈਰ ਅਗਨ ਦੇ ਥੰਮਾਂ ਵਰਗੇ ਸਨ। ਕੀ ਤੁਹਾਨੂੰ ਪ੍ਰਕਾਸ਼ ਦੀ ਪੋਥੀ ਇੱਕ ਵਾਲਾ ਦੂਤ ਯਾਦ ਹੈ? ਇਹ ਉਹੀ ਹੈ। ਦੂਤ ਇੱਕ ਸੰਦੇਸ਼ ਵਾਹਕ ਹੁੰਦਾ ਹੈ ਅਤੇ ਉਹ ਇਸਰਾਇਲ ਦੇ ਲਈ ਇੱਕ ਸੰਦੇਸ਼ ਵਾਹਕ ਹੈ। ਸਮਝ ਲੱਗੀ? ਹੁਣ ਵੇਖੋ ਇੱਥੇ ਕਲੀਸੀਆ ਉਠਾਈ ਜਾ ਚੁੱਕੀ ਹੈ ਜਾਂ ਉਠਾਈ ਜਾਣ ਵਾਲੀ ਹੈ। ਉਹ ਆਪਣੀ ਕਲੀਸੀਆ ਦੇ ਲਈ ਆਉਂਦਾ ਹੈ। ਹੁਣ ਧਿਆਨ ਦਿਓ ਅਤੇ ਆਪਣੇ ਹੱਥ ਵਿਚ ਇੱਕ ਖੁੱਲੀ ਹੋਈ ਛੋਟੀ ਜਿਹੀ ਪੋਥੀ ਉਸਨੇ ਫੜੀ ਹੋਈ ਸੀ। ਹੁਣ ਇੱਥੇ ਵੇਖੋ, ਪਹਿਲਾਂ ਇਹ ਪੋਥੀ ਬੰਦ ਸੀ ਅਤੇ ਇਸ ਉੱਤੇ ਮੋਹਰ ਲੱਗੀ ਹੋਈ ਸੀ, ਪਰੰਤੂ ਇੱਥੇ ਖੁੱਲੀ ਹੋਈ ਹੈ, ਇੱਥੇ ਖੋਲੀ ਜਾ ਚੁੱਕੀ ਹੈ। ਉਸ ਸਮੇਂ ਤੋਂ ਜਦ ਇਹ ਪੁਸਤਕ ਮੋਹਰ ਬੰਦ ਸੀ, ਅੱਜ ਰਾਤ ਤੱਕ ਅਸੀਂ ਇਸ ਦਾ ਅਧਿਐਨ ਕਰਨ ਜਾ ਰਹੇ ਹਾਂ, ਹੁਣ ਇਹ ਖੁੱਲੀ ਹੋਈ ਹੈ। ਉਸਦੇ ਹੱਥ ਵਿਚ ਇੱਕ ਛੋਟੀ ਜਿਹੀ ਪੋਥੀ ਖੁੱਲੀ ਹੋਈ ਸੀ, ਉਹ ਕਿਵੇਂ ਸੂਰਜ ਥੰਮਾ ਵਾਂਗ। ਇੱਕ ਮਿੰਟ ਲਈ ਰੁਕੋ, ਮੈਂ ਇਸ ਨੂੰ ਫਿਰ ਦੁਬਾਰਾ ਪੜ੍ਹਨਾ ਸ਼ੁਰੂ ਕਰਦਾ ਹਾਂ। ਅਤੇ ਆਪਣੇ ਹੱਥ ਵਿਚ ਇੱਕ ਖੁੱਲੀ ਹੋਈ ਛੋਟੀ ਜਿਹੀ ਪੋਥੀ ਉਸਨੇ ਫੜੀ ਹੋਈ ਸੀ। ਉਸਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਖੱਬੇ ਨੂੰ ਧਰਤੀ ਉੱਤੇ ਟਿਕਾਇਆ, ਤਾਂ ਉਸਨੇ ਵੱਡੀ ਆਵਾਜ਼ ਨਾਲ ਇਉਂ ਪੁਕਾਰਿਆ ਜਿਉਂ ਬੱਬਰ ਸ਼ੇਰ ਗੱਜਦਾ ਹੈ। ਅਸੀਂ ਜਾਣਦੇ ਹਾਂ ਕਿ ਉਹ ਯਹੂਦਾ ਦੇ ਗੋਤ ਦਾ ਬੱਬਰ ਸ਼ੇਰ ਹੈ। ਇੱਥੇ ਇੱਕ ਜਗ੍ਹਾ ਤਾਂ ਉਹ ਲੇਲਾ ਹੈ, ਪਰ ਇੱਥੇ ਉਹ ਸ਼ੇਰ ਹੈ, ਸਮਝੇ? ਜਾਂ ਉਸਨੇ ਪੁਕਾਰਿਆ ਤਾਂ ਸੱਤਾਂ ਬੱਦਲ ਦੀਆਂ ਗਰਜਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ। ਹੁਣ ਯੋਹੰਨਾ ਨੂੰ ਆਗਿਆ ਦਿੱਤੀ ਗਈ ਸੀ ਕਿ ਜੋ ਉਹਨੇ ਵੇਖਿਆ ਹੈ ਉਸ ਨੂੰ ਲਿਖੇ। ਸੋ ਰਸੂਲ ਅਤੇ ਨਬੀ ਨੇ ਲਿਖਣ ਲਈ ਆਪਣੀ ਕਲਮ ਚੁੱਕੀ ਅਤੇ ਜਦ ਉਹ ਸੱਤੇ ਗਰਜਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਮੈਂ ਇੱਕ ਆਵਾਜ਼ ਆਕਾਸ਼ੋਂ ਇਹ ਆਖਦੀ ਸੁਣੀ ਤੇ ਜਿਹੜੀਆਂ ਗੱਲਾਂ ਉਹਨਾਂ ਸੱਤਾਂ ਗਰਜਾਂ ਨੇ ਸੁਣਾਈਆਂ ਉਹਨਾਂ ਉੱਤੇ ਮੋਹਰ ਲਾ ਅਤੇ ਉਹਨਾਂ ਨੂੰ ਨਾ ਲਿਖ। ਹੁਣ ਇਸਦੇ ਬਾਰੇ ਵਿੱਚ ਅਸੀਂ ਨਹੀਂ ਜਾਣਦੇ ਹਾਂ, ਅਜੇ ਇਹਨਾਂ ਦਾ ਪ੍ਰਗਟ ਹੋਣਾ ਬਾਕੀ ਹੈ। ਇਸ ਦਾ ਵਰਣਨ ਪਵਿੱਤਰ ਵਚਨ ਵਿੱਚ ਵੀ ਨਹੀਂ ਹੈ ਜੋ ਉਹਨਾਂ ਗਰਜਾਂ ਨੇ ਕਿਹਾ ਹੈ। ਜਿਹੜੇ ਦੂਤ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖਲੋਤੇ ਵੇਖਿਆ ਸੀ, ਉਸ ਨੇ ਆਪਣਾ ਸੱਜਾ ਹੱਥ ਆਕਾਸ਼ ਵੱਲ ਉਠਾਇਆ। ਹੁਣ ਸੁਣੋ, ਅਤੇ ਜਿਹੜਾ ਯੁਗੋ ਯੁਗ ਜਿਉਂਦਾ ਹੈ, ਜਿਹਨੇ ਆਕਾਸ਼ ਅਤੇ ਧਰਤੀ ਅਤੇ ਜੋ ਕੁਝ ਉਹਦੇ ਵਿੱਚ ਹੈ ਅਤੇ ਸਮੁੰਦਰ ਅਤੇ ਜੋ ਕੁਝ ਉਹਦੇ ਵਿੱਚ ਹੈ ਉਤਪਤ ਕੀਤਾ, ਉਹਦੀ ਸੌਂ ਖਾਧੀ ਭਈ ਹੋਰ ਚਿਰ ਨਹੀਂ ਲੱਗੇਗਾ। ਧਿਆਨ ਦਿਓ, ਇੱਥੇ ਉਹ ਆਇਤ ਹੈ ਜਿਹੜੀ ਮੈਂ ਲੈਣਾ ਚਾਹੁੰਦਾ ਹਾਂ। ਸਗੋਂ ਸੱਤਵੇਂ ਦੂਤ ਦੀ ਆਵਾਜ਼ ਦੇ ਦਿਨੀ ਜਾਂ ਉਹ ਤੁਰੀ ਵਜਾਵੇਗਾ ਤਾਂ ਪਰਮੇਸ਼ਵਰ ਦਾ ਭੇਤ ਸੰਪੂਰਨ ਹੋਵੇਗਾ, ਜਿਵੇਂ ਉਹਨੇ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ ਇਹਦੀ ਖੁਸ਼ਖਬਰੀ ਦਿੱਤੀ ਸੀ। ਹੁਣ ਵੇਖੋ, ਇਹਨਾਂ ਸੱਤਾਂ ਮੋਹਰਾਂ ਦੀ ਕਿਤਾਬ ਦਾ ਭੇਤ ਸੱਤਵੇਂ ਕਲੀਸਿਆਈ ਯੁੱਗ ਦੇ ਦੂਤ ਦੇ ਸੰਦੇਸ਼ ਦੇਣ ਦੇ ਸਮੇਂ ਪ੍ਰਗਟ ਹੋਵੇਗਾ। ਸਮਝੇ, ਜਦੋਂ ਸੱਤਵਾਂ ਦੂਤ ਤੁਰੀ ਵਜਾਵੇਗਾ ਅਤੇ ਉੱਥੇ ਸੰਦੇਸ਼ ਲਿਖਿਆ ਹੋਇਆ ਹੈ ਅਤੇ ਸਾਡੇ ਕੋਲ ਇਹ ਟੇਪ ਅਤੇ ਕਿਤਾਬਾਂ ਦੇ ਰੂਪ ਵਿੱਚ ਮੌਜੂਦ ਹੈ। ਹੁਣ ਸੰਦੇਸ਼ ਦੇਣ ਦੇ ਸ਼ੁਰੂ ਵਿੱਚ ਪਰਮੇਸ਼ਵਰ ਦਾ ਭੇਤ ਸੰਪੂਰਨ ਹੋਵੇਗਾ। ਹੁਣ ਅਸੀਂ ਧਿਆਨ ਦੇਵਾਂਗੇ, ਪਰਮੇਸ਼ਵਰ ਦੀ ਗੁਪਤ ਕਿਤਾਬ ਦਾ ਭੇਤ ਤਦ ਤੱਕ ਨਹੀਂ ਖੁੱਲਦਾ ਜਦ ਤੱਕ ਕਿ ਸੱਤਵੇਂ ਦੂਤ ਦਾ ਸੰਦੇਸ਼ ਨਹੀਂ ਹੁੰਦਾ ਹੈ। ਹੁਣ ਮੈਨੂੰ ਯਕੀਨ ਹੈ ਕਿ ਇਹ ਗੱਲਾਂ ਮੋਹਰਾਂ ਦੇ ਸਮੇਂ ਮਹੱਤਵਪੂਰਨ ਹੋਣਗੀਆਂ, ਕਿਉਂਕਿ ਜ਼ਰੂਰ ਹੈ ਇਸ ਦਾ ਹਰੇਕ ਬਿੰਦੂ ਇੱਕ ਲਾਈਨ ਵਿੱਚ ਹੋਵੇ। ਹੁਣ ਇਹ ਤਾਂ ਭੇਤ ਭਰਿਆ ਲਿਖਿਆ ਹੋਇਆ ਹੈ, ਕਿਉਂਕਿ ਕਿਤੇ ਵੀ ਕੋਈ ਮਨੁੱਖ ਇਸ ਨੂੰ ਨਹੀਂ ਜਾਣਦਾ ਹੈ, ਸਿਰਫ ਪਰਮੇਸ਼ਵਰ ਯਸੂ ਮਸੀਹ ਇਸ ਨੂੰ ਜਾਣਦਾ ਹੈ। ਹੁਣ ਪਰੰਤੂ ਇਹ ਇੱਕ ਪੋਥੀ, ਇੱਕ ਭੇਤ ਭਰੀ ਪੋਥੀ ਹੈ, ਇਹ ਛੁਟਕਾਰੇ ਦੀ ਪੋਥੀ ਹੈ। ਅਸੀਂ ਇਸ ਗੱਲ ਤੇ ਥੋੜੀ ਦੇਰ ਵਿੱਚ ਆਵਾਂਗੇ ਅਤੇ ਅਸੀਂ ਜਾਣਦੇ ਹਾਂ ਕਿ ਇਹ ਛੁਟਕਾਰੇ ਦੀ ਪੋਥੀ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਸਮਝਿਆ ਗਿਆ ਸੀ। ਪਿਛਲੇ ਛੀਆਂ ਕਲੀਸੀਆਂ ਦੇ ਯੁੱਗਾਂ ਵਿੱਚ ਇਸ ਪੋਥੀ ਦੀਆਂ ਗੱਲਾਂ ਦੀ ਬਹੁਤ ਛਾਣਬੀਣ ਕੀਤੀ ਗਈ, ਪਰੰਤੂ ਅੰਤ ਦੇ ਸਮੇਂ ਵਿੱਚ ਜਦ ਸੱਤਵੇਂ ਦੂਤ ਨੇ ਆਪਣੇ ਭੇਤ ਦੀਆਂ ਗੱਲਾਂ ਨੂੰ ਦੱਸਣਾ ਸ਼ੁਰੂ ਕੀਤਾ ਤਾਂ ਉਹ ਉਹਨਾਂ ਸਾਰੀਆਂ ਖਾਮੀਆਂ ਨੂੰ ਜੋ ਉਹਨਾਂ ਮਨੁੱਖਾਂ ਨੇ ਉਹਨਾਂ ਛੀਆਂ ਯੁੱਗਾਂ ਦੌਰਾਨ ਛੱਡੀਆਂ ਸੰਪੂਰਨ ਕਰੇਗਾ। ਅਤੇ ਭੇਤ ਪਰਮੇਸ਼ਵਰ ਦੇ ਵੱਲੋਂ ਪਰਮੇਸ਼ਵਰ ਦੇ ਵਚਨ ਦੇ ਰੂਪ ਵਿੱਚ ਆਉਂਦੇ ਹਨ ਅਤੇ ਪਰਮੇਸ਼ਵਰ ਦੇ ਸੰਪੂਰਨ ਵਚਨ ਨੂੰ ਪ੍ਰਗਟ ਕਰਦੇ ਹਨ ਅਤੇ ਤਦ ਪਰਮੇਸ਼ਵਰ ਤਾਈ ਅਤੇ ਹੋਰ ਦੂਜੇ ਸਾਰੇ ਭੇਤ ਸਮਝ ਵਿੱਚ ਆ ਜਾਂਦੇ ਹਨ। ਸਾਰੇ ਹੀ ਭੇਤ, ਭਾਵੇਂ ਉਹ ਸੱਪ ਦੀ ਸੰਤਾਨ ਜਾਂ ਕੋਈ ਵੀ ਭੇਤ ਹੋਵੇ, ਉਹਨਾਂ ਦਾ ਪ੍ਰਗਟ ਕੀਤਾ ਜਾਣਾ ਹੈ। ਹੁਣ ਤੁਸੀਂ ਵੇਖਦੇ ਹੋ, ਮੈਂ ਉਹ ਸਭ ਆਪਣੇ ਕੋਲੋਂ ਨਹੀਂ ਕਹਿ ਰਿਹਾ ਹਾਂ, ਇਹ ਤਾਂ ਉਹ ਹੈ, ਇਹ ਤਾਂ ਯਹੋਵਾ ਇਉਂ ਫਰਮਾਉਂਦਾ ਹੈ ਵਾਲਾ ਵਚਨ ਹੈ। ਮੈਂ ਤੁਹਾਡੇ ਲਈ ਇਸ ਨੂੰ ਪੋਥੀ ਵਿੱਚੋਂ ਪੜ੍ਹ ਕੇ ਸੁਣਾਉਂਦਾ ਹਾਂ। ਸੱਤਵੇਂ ਦੂਤ ਦੇ ਸੰਦੇਸ਼ ਦੇਣ ਦੇ ਸਮੇਂ ਪਰਮੇਸ਼ਵਰ ਦਾ ਭੇਤ ਸੰਪੂਰਨ ਹੋਵੇਗਾ, ਜਿਹਦੀ ਘੋਸ਼ਣਾ ਉਸਦੇ ਪਵਿੱਤਰ ਨਬੀਆਂ ਨੇ ਕੀਤੀ ਸੀ। ਇਹ ਨਬੀ ਉਹ ਨਬੀ ਹਨ ਜਿਨ੍ਹਾਂ ਨੇ ਵਚਨ ਲਿਖਿਆ ਹੈ। ਸੱਤਵੇਂ ਕਲੀਸਿਆ ਦੇ ਯੁੱਗ ਵਿੱਚ, ਆਖਰੀ ਕਲੀਸਿਆ ਦੇ ਯੁੱਗ ਵਿੱਚ ਜਾਂ ਉਹ ਤੁਰੀ ਵਜਾਵੇਗਾ ਤਾਂ ਸਾਰੀਆਂ ਤਰੁੱਟੀਆਂ ਯੋਨਾ ਦੁਆਰਾ ਪਿਛਲੇ ਯੁੱਗਾਂ ਵਿੱਚ ਛੱਡ ਦਿੱਤੀਆਂ ਗਈਆਂ ਸਨ ਉਹਨਾਂ ਸਾਰੀਆਂ ਨੂੰ ਇਕੱਠਾ ਕਰੇਗਾ। ਅਤੇ ਜਦ ਮੋਹਰਾਂ ਖੁੱਲ ਜਾਂਦੀਆਂ ਹਨ ਅਤੇ ਭੇਤ ਪ੍ਰਗਟ ਹੁੰਦਾ ਹੈ ਤਾਂ ਦੂਤ ਸੰਦੇਸ਼ ਵਾਹਕ ਥੱਲੇ ਆਉਂਦਾ ਹੈ। ਮਸੀਹ ਆਪਣਾ ਇੱਕ ਪੈਰ ਧਰਤੀ ਤੇ ਅਤੇ ਇੱਕ ਪੈਰ ਸਮੁੰਦਰ ਤੇ ਟਿਕਾਉਂਦਾ ਹੈ ਅਤੇ ਉਸਦੇ ਸਿਰ ਤੇ ਮੇਘ ਧਨੁੱਖ ਹੈ। ਹੁਣ ਯਾਦ ਰਹੇ, ਅਜਿਹਾ ਹੋਣ ਦੇ ਵੇਲੇ ਸੱਤਵਾਂ ਦੂਤ ਧਰਤੀ ਤੇ ਹੀ ਹੈ, ਉਸੇ ਤਰ੍ਹਾਂ ਜਿਸ ਤਰ੍ਹਾਂ ਯੋਹੰਨਾ ਆਪਣਾ ਸੰਦੇਸ਼ ਦੇ ਰਿਹਾ ਸੀ ਜਿਸ ਸਮੇਂ ਮਸੀਹਾ ਆਉਂਦਾ ਹੈ। ਯੋਹੰਨਾ ਜਾਣਦਾ ਸੀ ਕਿ ਉਹ ਉਸ ਨੂੰ ਵੇਖੇਗਾ, ਕਿਉਂਕਿ ਉਸਨੇ ਹੀ ਤਾਂ ਉਹਦੀ ਪਛਾਣ ਕਰਵਾਉਣੀ ਸੀ। ਅਤੇ ਅਸੀਂ ਵਚਨ ਵਿੱਚੋਂ ਇਹ ਸਮਝਦੇ ਹਾਂ ਕਿ ਮਲਾਕੀ 4 ਵਿੱਚ ਦਿੱਤਾ ਹੋਇਆ ਹੈ ਕਿ ਇੱਕ ਅਜਿਹੇ ਆਦਮੀ ਨੇ ਆਉਣਾ ਹੈ ਜੋ ਯੋਹੰਨਾ ਵਰਗਾ, ਏਲੀਆ ਦੇ ਵਰਗਾ ਹੋਵੇਗਾ, ਜਿਹਦੇ ਕੋਲ ਖੁਦਾ ਦਾ ਵਚਨ ਆਵੇਗਾ ਅਤੇ ਉਸਨੇ ਪਵਿੱਤਰ ਆਤਮਾ ਦੇ ਰਾਹੀਂ ਖੁਦਾ ਦੇ ਸਾਰੇ ਗੁਪਤ ਭੇਤਾਂ ਨੂੰ ਖੋਲਣਾ ਹੈ ਅਤੇ ਬਾਲਕਾਂ ਦੇ ਵਿਸ਼ਵਾਸ ਨੂੰ ਚੇਲਿਆਂ ਪੇਵਾਂ ਦੇ ਵਿਸ਼ਵਾਸ ਵੱਲ ਵਾਪਸ ਪੇਰਨਾ ਹੈ। ਇਹਨਾਂ ਸਾਰੇ ਭੇਤਾਂ ਨੂੰ ਬਿਲਕੁਲ ਠੀਕ ਠੀਕ ਪ੍ਰਗਟ ਕਰੇਗਾ ਜਿਹੜੇ ਕਿਨਾਂ ਜਥੇਬੰਦੀਆਂ ਨੇ ਸਾਲਾਂ ਲੱਭੇ ਹਨ। ਹੁਣ ਵਚਨ ਨੇ ਇਹੀ ਆਖਿਆ ਹੈ ਹੁਣ ਵਚਨ ਨੇ ਇਹੀ ਆਖਿਆ ਹੈ, ਮੈਂ ਤਾਂ ਸਿਰਫ ਉਸੇ ਗੱਲ ਦਾ ਜ਼ਿੰਮੇਵਾਰ ਹਾਂ ਜੋ ਵਚਨ ਨੇ ਆਖਿਆ ਹੈ। ਸਮਝੇ, ਇਹ ਤਾਂ ਲਿਖਿਆ ਹੋਇਆ ਹੈ, ਇਹ ਸੱਚ ਹੈ, ਇਹੋ ਹੀ ਇਹ ਹੈ।
We see that this seven seal book now is the mystery of redemption.
ਹੁਣ ਅਸੀਂ ਵੇਖਦੇ ਹਾਂ ਕਿ ਇਹ ਸੱਤਾ ਮੋਹਰਾਂ ਦੀ ਪੁਸਤਕ ਛੁਟਕਾਰੇ ਦਾ ਗੁਪਤ ਭੇਤ ਹੈ। ਇਹ ਪਰਮੇਸ਼ਵਰ ਦੇ ਵੱਲੋਂ ਛੁਟਕਾਰੇ ਦੀ ਪੁਸਤਕ ਹੈ। ਹੁਣ ਇਸ ਦੂਤ ਦੇ ਤੁਰੀ ਵਜਾਉਣ ਦੇ ਦਿਨੀ ਇਸ ਸਮੇਂ ਸਾਰੇ ਗੁਪਤ ਭੇਤ ਸੰਪੂਰਨ ਹੋ ਜਾਣਗੇ। ਹੁਣ ਵੇਖੋ, ਇੱਥੇ ਇੱਕ ਦੂਤ ਧਰਤੀ ਉੱਤੇ ਹੈ ਅਤੇ ਇੱਕ ਹੋਰ ਦੂਤ ਬਲੀ ਦੂਤ ਹੇਠਾਂ ਆਇਆ। ਵੇਖੋ, ਇਹ ਦੂਤ, ਇਹ ਸੰਦੇਸ਼ ਵਾਹਕ ਧਰਤੀ ਦਾ ਦੂਤ ਹੈ ਅਤੇ ਇੱਥੇ ਇੱਕ ਹੋਰ ਸਵਰਗ ਦੂਤ ਸਵਰਗ ਤੋਂ ਆਉਂਦਾ ਹੈ ਜਿਸ ਦੇ ਸਿਰ ਉੱਤੇ ਮੇਘ ਧਨੁੱਖ ਵਾਲਾ ਨੇਮ ਹੈ। ਵੇਖੋ, ਇਹ ਸਿਰਫ ਮਸੀਹ ਹੀ ਹੋ ਸਕਦਾ ਹੈ, ਠੀਕ ਜਿਵੇਂ ਕਿ ਉਹ ਪ੍ਰਕਾਸ਼ ਦੀ ਪੋਥੀ ਦੇ ਪਹਿਲੇ ਬਾਬ ਵਿੱਚ ਸੀ। ਉਹ ਸੱਤਾਂ ਸੋਨੇ ਦੇ ਸ਼ਮਾਦਾਨਾਂ ਵਿਚਕਾਰ ਮੇਘ ਧਨੁੱਖ ਨਾਲ ਖੜਾ ਹੈ ਅਤੇ ਵੇਖਣ ਨੂੰ ਯਸ਼ਬ ਅਤੇ ਲਾਲ ਅਕੀਕ ਵਾਂਗ ਲੱਗਦਾ ਸੀ ਅਤੇ ਇੱਥੇ ਉਹ 10 ਬਾਬ ਵਿੱਚ ਵਾਪਸ ਆਉਂਦਾ ਹੈ ਜਦ ਸਾਰੇ ਪੇਸ ਸੰਪੂਰਨ ਹੋਣੇ ਹਨ ਅਤੇ ਮੋਹਰਾਂ ਨੂੰ ਖੋਲਿਆ ਜਾਣਾ ਹੈ ਅਤੇ ਘੋਸ਼ਣਾ ਕੀਤੀ ਜਾਵੇਗੀ ਕਿ ਪਈ ਹੋਰ ਚਿਰ ਨਹੀਂ ਲੱਗੇਗਾ। ਅਤੇ ਉਸਨੇ ਕਿਹਾ ਸੀ ਜਾਂ ਸੱਤਵਾਂ ਦੂਤ ਤੁਰੀ ਵਜਾਉਣੀ ਸ਼ੁਰੂ ਕਰੇਗਾ ਤਾਂ ਪੇਸ ਸੰਪੂਰਨ ਹੋਵੇਗਾ ਅਤੇ ਉਸ ਵੇਲੇ ਦੂਤ ਪ੍ਰਗਟ ਹੋਵੇਗਾ। ਅਸੀਂ ਉਸ ਦੇ ਬਹੁਤ ਨਜ਼ਦੀਕ ਹਾਂ, ਇਹ ਸੱਚ ਹੈ। ਹੁਣ ਧਿਆਨ ਦਿਓ, ਇਸ ਪੋਥੀ ਦਾ ਭੇਤ ਸੱਤਾਂ ਮੋਹਰਾਂ ਦੇ ਅੰਦਰ ਹੈ। ਜਦ ਤੱਕ ਅਸੀਂ ਇਹ ਨਾ ਵੇਖ ਲਈਏ ਕਿ ਉਹਨਾਂ ਸੱਤਾਂ ਮੋਹਰਾਂ ਦੇ ਅੰਦਰ ਕੀ ਬੰਦ ਹੈ, ਤਦ ਤੱਕ ਅਸੀਂ ਸਿਰਫ ਕਲਪਨਾ ਹੀ ਕਰ ਸਕਦੇ ਹਾਂ, ਕਿਉਂਕਿ ਜਿਵੇਂ ਮੈਂ ਅੱਜ ਸਵੇਰ ਤੁਹਾਨੂੰ ਇਸ ਵੇਦ ਦੇ ਛੋਟੇ ਜਿਹੇ ਸੰਦੇਸ਼ ਵਿਚ ਦੱਸਿਆ ਸੀ, ਪਰਮੇਸ਼ਵਰ ਸਧਾਰਨਤਾ ਵਿਚ ਛੁਪਦਾ ਹੈ। ਤੁਸੀਂ ਵੇਖਿਆ, ਅਸੀਂ ਯਕੀਨਨ ਇਸ ਗੱਲ ਨੂੰ ਗੁਆ ਬੈਠਾਂਗੇ ਜਦ ਤੱਕ ਇਹ ਪੂਰੀ ਤਰ੍ਹਾਂ ਅਸਲੀ ਤੌਰ ਤੇ ਪਵਿੱਤਰ ਆਤਮਾ ਦੁਆਰਾ ਪ੍ਰਗਟ ਨਾ ਕੀਤੀ ਜਾਵੇ ਅਤੇ ਉਹ ਇਸ ਨੂੰ ਸਾਬਤ ਵੀ ਕਰੇ। ਸਮਝੇ, ਜੇ ਕੋਈ ਨਬੀ ਉੱਠਦਾ ਹੈ ਅਤੇ ਤੁਹਾਨੂੰ ਦੱਸਦਾ ਹੈ ਕਿ ਇਹ ਤਾਂ ਉਹ ਹੈ ਅਤੇ ਖੁਦਾ ਉਸ ਨੂੰ ਪ੍ਰਮਾਣਿਤ ਨਹੀਂ ਕਰਦਾ ਹੈ ਤਾਂ ਤੁਸੀਂ ਇਸ ਨੂੰ ਭੁੱਲ ਜਾਓ। ਸਮਝੇ, ਪਰੰਤੂ ਪਰਮੇਸ਼ਵਰ ਨੇ ਤਾਂ ਹਰ ਇੱਕ ਗੱਲ ਨੂੰ, ਹਰ ਇੱਕ ਬਿਆਨ ਨੂੰ ਸਾਬਤ ਕਰਨਾ ਹੈ ਤਾਂ ਕਿ ਉਹ ਉਸ ਨੂੰ ਠੀਕ ਦੱਸੇ। ਸਮਝੇ, ਇਸ ਲਈ ਉਸਦੇ ਬੱਚੇ ਇਹਨਾਂ ਗੱਲਾਂ ਨੂੰ ਵੇਖਣਗੇ ਅਤੇ ਸੁਚੇਤ ਹੋ
ਜਾਣਗੇ।
ਧਿਆਨ ਦਿਓ, ਪੋਥੀ ਉੱਤੇ ਸੱਤ ਮੋਹਰਾਂ, ਇਹਨਾਂ ਸੱਤਾਂ ਮੋਹਰਾਂ ਨੇ ਪੋਥੀ ਨੂੰ ਬੰਦ ਕੀਤਾ ਹੋਇਆ ਹੈ। ਸਮਝੇ, ਪੋਥੀ ਪੂਰੀ ਤਰ੍ਹਾਂ ਦੇ ਨਾਲ ਮੋਹਰ ਬੰਦ ਹੈ। ਕੀ ਤੁਸੀਂ ਇਸ ਨੂੰ ਸਮਝਦੇ ਹੋ? ਇਹ ਪੁਸਤਕ ਤਦ ਤੱਕ ਪੂਰੀ ਤਰ੍ਹਾਂ ਨਾਲ ਬੰਦ ਹੈ ਜਦ ਤੱਕ ਸੱਤ ਮੋਹਰਾਂ ਤੋੜੀਆਂ ਨਹੀਂ ਜਾਂਦੀਆਂ ਹਨ। ਇਹ ਪੋਥੀ ਸੱਤਾਂ ਮੋਹਰਾਂ ਨਾਲ ਬੰਦ ਹੈ। ਹੁਣ ਇਹ ਸੱਤਾਂ ਗਰਜਾਂ ਤੋਂ ਵੱਖਰੀਆਂ ਹਨ। ਸਮਝੇ, ਇਹ ਤਾਂ ਪੋਥੀ ਉੱਤੇ ਮੋਹਰਾਂ ਹਨ ਅਤੇ ਇਹ ਪੋਥੀ ਮੋਹਰਾਂ ਤਦ ਤੱਕ ਨਹੀਂ ਖੁੱਲਣਗੀਆਂ ਜਦ ਤੱਕ ਸੱਤਵੇਂ ਦੂਤ ਦਾ ਸੰਦੇਸ਼ ਨਹੀਂ ਪ੍ਰਚਾਰਿਆ ਜਾਂਦਾ। ਵੇਖਿਆ, ਇਸੇ ਲਈ ਅਸੀਂ ਅੰਦਾਜ਼ਾ ਹੀ ਲਗਾ ਰਹੇ ਹਾਂ, ਪਰੰਤੂ ਖੁਦਾ ਦਾ ਅਸਲੀ ਪ੍ਰਕਾਸ਼ ਉਸਦੇ ਆਵਾਜ਼ ਦੇਣ ਦੇ ਸਮੇਂ ਵਿਚ ਪੂਰੀ ਤਰ੍ਹਾਂ ਨਾਲ ਪ੍ਰਗਟ ਕੀਤਾ ਜਾਵੇਗਾ। ਇਹ ਇੱਕ ਪ੍ਰਮਾਣਿਤ ਸੱਚਾਈ ਹੈ। ਹੁਣ ਇਹ ਬਿਲਕੁਲ ਵਚਨ ਦੇ ਮੁਤਾਬਕ ਹੈ, ਉਸ ਸਮੇਂ ਸਾਰੇ ਭੇਤ ਸੰਪੂਰਨ ਹੋ ਜਾਣਗੇ। ਯਾਦ ਰੱਖੋ, ਅਤੇ ਸੱਤਾਂ ਮੋਹਰਾਂ ਦੀ ਕਿਤਾਬ ਪ੍ਰਕਾਸ਼ ਦੀ ਪੋਥੀ ਦੇ ਪੰਜਵੇਂ ਬਾਬ ਵਿਚ ਬੰਦ ਹੈ ਅਤੇ ਪ੍ਰਕਾਸ਼ ਦੀ ਪੋਥੀ ਦੇ ਦਸਵੇਂ ਬਾਬ ਵਿਚ ਇਹ ਖੁੱਲੀ ਹੋਈ ਹੈ ਅਤੇ ਹੁਣ ਅਸੀਂ ਇਹ ਵੇਖਣ ਜਾ ਰਹੇ ਹਾਂ ਕਿ ਇਹ ਪੋਥੀ ਇਸ ਬਾਰੇ ਵਿਚ ਕੀ ਕਹਿੰਦੀ ਹੈ ਕਿ ਪੋਥੀ ਕਿਸ ਤਰ੍ਹਾਂ ਖੋਲੀ ਜਾਂਦੀ ਹੈ ਅਤੇ ਇਸ ਦਾ ਉਸ ਵਕਤ ਤੱਕ ਪਤਾ ਨਹੀਂ ਲੱਗਦਾ ਹੈ ਜਦ ਤੱਕ ਕਿ ਲੇਲਾ ਇਸ ਪੋਥੀ ਨੂੰ ਲੈ ਕੇ ਇਸ ਦੀਆਂ ਮੋਹਰਾਂ ਨੂੰ ਨਹੀਂ ਤੋੜਦਾ ਹੈ ਅਤੇ ਇਸ ਪੋਥੀ ਨੂੰ ਨਹੀਂ ਖੋਲਦਾ ਹੈ। ਸਮਝੇ, ਲੇਲੇ ਨੇ ਉਸ ਪੋਥੀ ਨੂੰ ਲੈਣਾ ਹੀ ਹੈ, ਇਹ ਮੋਹਰ ਬੰਦ ਹੈ। ਹੁਣ ਯਾਦ ਰੱਖੋ, ਨਾ ਸਵਰਗ ਵਿਚ ਕੋਈ ਅਜਿਹਾ ਮਨੁੱਖ ਹੈ, ਨਾ ਕੋਈ ਧਰਤੀ ਉੱਤੇ ਅਜਿਹਾ ਮਨੁੱਖ ਹੈ, ਨਾ ਪੋਪ, ਬਿਸ਼ਪ, ਕਾਰਡੀਨਲ, ਨਾ ਮੁੱਖ ਪਾਦਰੀ ਜਾਂ ਜੋ ਕੋਈ ਵੀ ਹੈ, ਉਹਨਾਂ ਮੋਹਰਾਂ ਨੂੰ ਖੋਲ ਜਾਂ ਉਸ ਪੋਥੀ ਨੂੰ ਪ੍ਰਗਟ ਨਹੀਂ ਕਰ ਸਕਦਾ, ਪਰੰਤੂ ਸਿਰਫ ਲੇਲਾ ਹੀ। ਅਤੇ ਅਸੀਂ ਪ੍ਰੀਖਣ ਕੀਤੇ ਹਨ, ਅਸਾਂ ਅੰਦਾਜ਼ੇ ਲਗਾਏ ਹਨ ਅਤੇ ਠੋਕਰਾਂ ਖਾਧੀਆਂ ਹਨ ਅਤੇ ਹੈਰਾਨ ਹੋਏ ਹਾਂ ਅਤੇ ਇਹੀ ਕਾਰਨ ਹੈ ਕਿ ਅਸੀਂ ਸਭੇ ਇਸ ਗੜਬੜੀ ਵਿਚ ਹਾਂ। ਪਰੰਤੂ ਉਸ ਰੱਬੀ ਵਾਅਦੇ ਦੇ ਅਨੁਸਾਰ ਇਨ੍ਹਾਂ ਅੰਤਲੇ ਦਿਨਾਂ ਵਿਚ ਜਿਨ੍ਹਾਂ ਵਿਚ ਅਸੀਂ ਰਹਿ ਰਹੇ ਹਾਂ, ਛੁਟਕਾਰੇ ਦੀ ਇਹ ਪੋਥੀ ਲੇਲੇ ਦੇ ਰਾਹੀਂ ਖੋਲੀ ਜਾਵੇਗੀ ਅਤੇ ਮੋਹਰਾਂ ਨੂੰ ਖੋਲਿਆ ਜਾਵੇਗਾ ਹੁਣ। ਅਤੇ ਇਸ ਪੋਥੀ ਦੀਆਂ ਗੱਲਾਂ ਨੂੰ ਉਸ ਵਕਤ ਤੱਕ ਪ੍ਰਗਟ ਨਹੀਂ ਕੀਤਾ ਜਾਂਦਾ ਹੈ ਜਦ ਤੱਕ ਕਿ ਲੇਲਾ ਪੋਥੀ ਨਹੀਂ ਲੈ ਲੈਂਦਾ ਹੈ ਅਤੇ ਮੋਹਰਾਂ ਨੂੰ ਤੋੜ ਨਹੀਂ ਦਿੰਦਾ ਹੈ, ਕਿਉਂਕਿ ਯਾਦ ਕਰੋ ਪੋਥੀ ਉਸਦੇ ਹੱਥ ਵਿਚ ਸੀ ਜੋ ਕਿ ਸਿੰਘਾਸਣ ਤੇ ਬਿਰਾਜਮਾਨ ਸੀ, ਅਤੇ ਲੇਲੇ ਨੇ ਆ ਕੇ ਉਸਦੇ ਸੱਜੇ ਹੱਥ ਵਿਚੋਂ ਜੋ ਸਿੰਘਾਸਣ ਉੱਤੇ ਬਿਰਾਜਮਾਨ ਸੀ ਉਹ ਪੋਥੀ ਲੈ ਲਈ। ਉਹ ਉਸ ਕੋਲੋਂ ਉਹ ਪੋਥੀ ਲੈ ਲੈਂਦਾ ਹੈ। ਉਹ ਇਹ ਬਹੁਤ ਹੀ ਡੂੰਗੀ ਗੱਲ ਹੈ। ਪਵਿੱਤਰ ਆਤਮਾ ਦੀ ਮਦਦ ਨਾਲ ਜੇ ਅਸੀਂ ਇਸ ਨੂੰ ਸਮਝ ਸਕੇ ਤਾਂ ਅਸੀਂ ਇਸ ਨੂੰ ਸਮਝਾਂਗੇ। ਹੁਣ ਅਸੀਂ ਉਸੇ ਤੇ ਹੀ ਨਿਰਭਰ ਹਾਂ ਅਤੇ ਅਸੀਂ ਬਾਅਦ ਵਿਚ ਵੇਖਾਂਗੇ ਕਿ ਇਹ ਅੰਤ ਦੇ ਸਮੇਂ ਵਿਚ ਤਦ ਹੁੰਦਾ ਹੈ ਜਦ ਸਮਾਂ ਹੋਰ ਨਹੀਂ ਰਹਿੰਦਾ ਹੈ। ਕਿਸੇ ਵੀ ਜਥੇਬੰਦੀ ਨੂੰ ਇਸ ਪੋਥੀ ਦੀ ਵਿਆਖਿਆ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸਦਾ ਅਰਥ ਦੱਸਣ ਦਾ ਕਿਸੇ ਵੀ ਮਨੁੱਖ ਨੂੰ ਕੋਈ ਹੱਕ ਨਹੀਂ ਹੈ। ਇਹ ਤਾਂ ਲੇਲਾ ਹੀ ਹੈ ਜੋ ਉਸਦਾ ਅਰਥ ਦੱਸਦਾ ਹੈ, ਅਤੇ ਸਿਰਫ ਲੇਲਾ ਹੀ ਇੱਕ ਅਜਿਹਾ ਹੈ ਜੋ ਇਸ ਦੇ ਬਾਰੇ ਵਿਚ ਬੋਲਦਾ ਹੈ ਅਤੇ ਵਚਨ ਨੂੰ ਪ੍ਰਮਾਣਿਤ ਕਰਨ ਅਤੇ ਵਚਨ ਨੂੰ ਜਿਉਂਦਾ ਬਣਾਉਣ ਦੇ ਜ਼ਰੀਏ ਵਚਨ ਦੀ ਪਛਾਣ ਕਰਾਉਂਦਾ ਹੈ। ਸਮਝੇ? ਬਿਲਕੁਲ ਧਿਆਨ ਦਿਓ। ਧਿਆਨ ਦਿਓ ਅਤੇ ਪ੍ਰਗਟ ਨਹੀਂ ਹੁੰਦੀ ਹੈ ਜਦ ਤੱਕ ਇਹ ਪੋਥੀ ਤਦ ਤੱਕ ਪ੍ਰਗਟ ਨਹੀਂ ਹੁੰਦੀ ਹੈ ਜਦ ਤੱਕ ਕਿ ਕਲੀਸਿਆ ਯੁੱਗਾਂ ਅਤੇ ਮਿਸ਼ਨਾਂ ਦਾ ਯੁੱਗ ਖਤਮ ਨਹੀਂ ਹੋ ਜਾਂਦਾ ਹੈ ਅਤੇ ਜਦ ਸਮਾਂ ਹੋਰ ਨਹੀਂ ਰਹਿੰਦਾ ਹੈ। ਕਿ ਤੁਸੀਂ ਇਸ ਨੂੰ ਸਮਝੇ, ਇਹ ਉਸ ਸਮੇਂ ਹੀ ਖੁੱਲਦੀ ਹੈ ਜਦ ਕਲੀਸਿਆ ਦੇ ਯੁੱਗਾਂ ਅਤੇ ਜਥੇਬੰਦੀਆਂ ਦੇ ਯੁੱਗਾਂ ਦਾ ਸਮਾਂ ਸਮਾਪਤ ਹੋ ਜਾਂਦਾ ਹੈ। ਇਹੋ ਹੀ ਕਾਰਨ ਹੈ ਕਿ ਅੱਜ ਰਾਤ ਇਹ ਗੱਲ ਇੰਨੀ ਉਲਝੀ ਹੋਈ ਹੈ। ਵੇਖੋ, ਉਹ ਇੱਕ ਛੋਟੀ ਜਿਹੀ ਤਲੀਮ ਨੂੰ ਫੜ ਲੈਂਦੇ ਹਨ ਅਤੇ ਕਿਸੇ ਇੱਕ ਪਾਸੇ ਚਲੇ ਜਾਂਦੇ ਹਨ, ਆਖਦੇ ਹਨ ਇਹ ਉਹ ਹੈ। ਕੋਈ ਦੂਸਰਾ ਕਿਸੇ ਹੋਰ ਤਲੀਮ ਨੂੰ ਅਪਣਾ ਲੈਂਦਾ ਹੈ ਤੇ ਉਹ ਉਸ ਪਾਸੇ ਨੂੰ ਭੱਜ ਜਾਂਦਾ ਹੈ ਅਤੇ ਕਹਿੰਦਾ ਹੈ ਇਹੀ ਉਹ ਹੈ, ਅਤੇ ਹਰੇਕ ਇਸ ਦੇ ਅਧੀਨ ਇੱਕ ਸੰਸਥਾ ਕੜੀ ਕਰ ਲੈਂਦਾ ਹੈ। ਜਦ ਤੱਕ ਕਿ ਸਾਡੇ ਕੋਲ ਸੈਂਕੜੇ ਸੰਸਥਾਵਾਂ ਨਹੀਂ ਹੋ ਜਾਂਦੀਆਂ ਹਨ, ਪਰੰਤੂ ਫਿਰ ਵੀ ਇਸ ਸਭ ਦੇ ਅੰਦਰ ਗੜਬੜ ਵੇਖ ਕੇ ਲੋਕ ਹੈਰਾਨ ਹੁੰਦੇ ਹਨ ਕਿ ਸੱਚਾਈ ਕੀ ਹੈ, ਕਿ ਅੱਜ ਇਹੋ ਹੀ ਹਾਲਤ ਨਹੀਂ ਹੈ। ਪਰੰਤੂ ਫਿਰ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਕਿ ਜਦ ਉਹ ਸਮਾਂ ਪੂਰਾ ਹੋ ਜਾਵੇਗਾ ਤਾਂ ਸੱਤਵੇਂ ਦੂਤ ਦੀ ਆਵਾਜ਼ ਹੋਵੇਗੀ, ਤਦ ਪੋਥੀ ਪ੍ਰਗਟ ਕੀਤੀ ਜਾਵੇਗੀ। ਵੇਖਿਆ ਉਸ ਸਮੇਂ। ਹੁਣ ਕਿਸੇ ਨੂੰ ਵੀ ਇਹ ਨਾ ਕਹੋ ਉਹ ਲੋਕ ਜੋ ਪਿੱਛੇ ਹੋਏ ਸਨ ਨਹੀਂ ਬਚੇ ਸਨ, ਪਰੰਤੂ ਇਹ ਤਾਂ ਭੇਦ ਸਨ ਜਿਨ੍ਹਾਂ ਨੂੰ ਉਹ ਨਹੀਂ ਸਮਝ ਸਕੇ ਸਨ। ਕਿਵੇਂ ਉਹ ਪਰਮੇਸ਼ਵਰ ਤਿੰਨ ਹੋ ਸਕਦਾ ਹੈ ਅਤੇ ਫਿਰ ਵੀ ਇੱਕ ਹੈ? ਕਿਵੇਂ ਵਚਨ ਆਖ ਸਕਦਾ ਹੈ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿਚ ਬਪਤਿਸਮਾ ਦਿਓ ਅਤੇ ਫਿਰ ਬਾਅਦ ਵਿਚ ਕਹਿੰਦਾ ਹੈ ਯਸੂ ਦੇ ਨਾਮ ਵਿਚ ਬਪਤਿਸਮਾ ਦਿਓ? ਵੇਖਿਆ, ਉਹ ਬਹੁਤ ਸਾਰੀਆਂ ਗੱਲਾਂ ਹਨ। ਕਿਵੇਂ ਹਵਾ ਸੇਬ ਖਾ ਸਕਦੀ ਹੈ ਅਤੇ ਸੰਪੂਰਨ ਦੁਨੀਆਂ ਲਈ ਨਾਸ਼ ਲਿਆ ਸਕਦੀ ਹੈ? ਇਹ ਗੱਲਾਂ ਕਿਵੇਂ ਹੋ ਸਕਦੀਆਂ ਹਨ? ਪਰ ਉਹਨਾਂ ਭੇਤਾਂ ਦਾ ਅੰਤ ਦੇ ਦਿਨਾਂ ਵਿਚ ਖੁੱਲਣ ਦਾ ਵਾਅਦਾ ਕੀਤਾ ਗਿਆ ਹੈ। ਇਹ ਉਹ ਛੋਟੀਆਂ ਛੋਟੀਆਂ ਖਾਮੀਆਂ ਹਨ, ਇਹ ਮਹਾਨ ਯੋਧੇ ਦ੍ਰਿਸ਼ ਤੇ ਆਏ ਜਿਵੇਂ ਕਿ ਅਰੇਨੀਅਸ ਅਤੇ ਮਾਰਟਿਨ, ਸੰਤ ਮਾਰਟਿਨ ਅਤੇ ਪੋਲੀਕਾਰਪ ਅਤੇ ਲੂਥਰ, ਵੈਜ਼ਲੀ ਅਤੇ ਬਾਕੀ ਸਭ। ਸਮਝੇ? ਕਿਵੇਂ ਉਹ ਆਏ ਅਤੇ ਕਾਫੀ ਲੰਬੇ ਸਮੇਂ ਤੱਕ ਰਹੇ ਕਿ ਪ੍ਰਕਾਸ਼ ਲਿਆਉਣ ਅਤੇ ਉਸ ਨੂੰ ਚਮਕਾਉਣ, ਪਰੰਤੂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਨੂੰ ਹਨੇਰੇ ਵਿਚ ਹੀ ਰਹਿਣ ਦਿੱਤਾ ਸੀ ਅਤੇ ਲੂਥਰ ਦੇ ਯੁੱਗ ਵਾਂਗ ਤਦ ਨਾਲ ਹੀ ਪੈਂਤੀਕਾਸਟਲ ਯੁੱਗ ਆਇਆ ਅਤੇ ਉਹ ਪੈਰਾਂ ਉੱਤੇ ਦੌੜੇ, ਪਰੰਤੂ ਤਦ ਵੀ ਉਹ ਠੀਕ ਸਨ। ਇਹ ਨਾ ਕਹੋ ਕਿ ਉਹ ਠੀਕ ਨਹੀਂ ਸਨ, ਉਹ ਠੀਕ ਸਨ, ਪਰੰਤੂ ਕੁਝ ਖਾਮੀਆਂ ਛੱਡ ਦਿੱਤੀਆਂ ਗਈਆਂ ਸਨ ਜਿਨ੍ਹਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਸੀ। ਪਰ ਫਿਰ ਕਿਉਂ ਮੋਹਰਾਂ ਤੋੜੀਆਂ ਨਹੀਂ ਸਨ ਗਈਆਂ ਤਾਂ ਕਿ ਪੂਰੀ ਤਰ੍ਹਾਂ ਪ੍ਰਗਟ ਕੀਤਾ ਜਾਵੇ ਕਿ ਇਹ ਚੀਜ਼ਾਂ ਕੀ ਹਨ? ਸਮਝੇ? ਪਰੰਤੂ ਤਦ ਆਖਰੀ ਯੁੱਗ ਵਿਚ ਇਨ੍ਹਾਂ ਸਭ ਭੇਤਾਂ ਦਾ ਖੋਲਿਆ ਅਤੇ ਸੌਂਪਿਆ ਜਾਣਾ ਹੈ ਅਤੇ ਲੇਲੇ ਦੁਆਰਾ ਮੋਹਰਾਂ ਦਾ ਖੋਲਿਆ ਜਾਣਾ ਹੈ ਅਤੇ ਕਲੀਸਿਆ ਉੱਤੇ ਪ੍ਰਗਟ ਕੀਤਾ ਜਾਣਾ ਹੈ ਅਤੇ ਫਿਰ ਸਮਾਂ ਹੋਰ ਨਹੀਂ ਹੋਵੇਗਾ। ਵੇਖਿਆ ਕਿੰਨਾ ਅਦਭੁਤ ਹੈ। ਫਿਰ ਇਹ ਪੋਥੀ ਛੁਟਕਾਰੇ ਦੀ ਪੋਥੀ ਹੈ ਅਤੇ ਫਿਰ ਇਹ ਅੱਗੇ ਵਧਦੀ ਹੈ ਅਤੇ ਬਾਅਦ ਵਿਚ ਅਸੀਂ ਵੇਖਾਂਗੇ ਕਿ ਕਿਵੇਂ 1,44,000 ਨੂੰ ਅੰਦਰ ਲਿਆਂਦਾ ਜਾਂਦਾ ਹੈ ਅਤੇ ਹੋਰ ਠੀਕ ਹੈ, ਉਹ ਤਾਂ ਯਹੂਦੀ ਹਨ। ਹੁਣ ਪਲੂਸ ਆਓ ਥੋੜਾ ਜਿਹਾ ਪੜ੍ਹੀਏ, ਮੇਰੇ ਕੋਲ ਕੁਝ ਲਿਖਤਾਂ ਹਨ ਅਤੇ ਮੈਂ ਸੋਚਦਾ ਹਾਂ ਕਿ ਸਾਨੂੰ ਇਹਨਾਂ ਨੂੰ ਪੜ੍ਹਨਾ ਚਾਹੀਦਾ ਹੈ। ਆਓ ਅਸੀਂ ਸਾਰੇ ਅਫਸੀਆਂ ਦੇ ਪਹਿਲੇ ਬਾਬ ਵੱਲ ਨੂੰ ਮੁੜੀਏ। मैं वेख रहा हां कि तुहाडे विचो बहुत सारे लोग लिख रहे हैं, उन्हां दे कोल उन्हां दीआं कापियां हैं अते ओह आयतां लिख रहे हैं अते ओह अपनी बाइबल विच निशानियां लगा रहे हैं ताकि एक लड़ी बन जावे। सो ए एक वधिया गल है। मैं चाहुंदा हां कि तुसी इस तरह करो अते अपने घर जाके इसका अध्ययन करो, समझे? अते जे तुसी खुद आप इसका अध्ययन करोगे ता तुसी इस नूं होर चंगी तरह समझ सकोगे, समझे? बस इस नूं पढ़ो अते खुदा तों मदद मंगो कि ओह इस नूं समझण विच तुहाडी सहायता करे। आओ असी हुण वचन पढ़दे हां जो मैं इत्थे लिखिया होया है, अफसियां 1:13-14। हुण उस विच जिस वेले तुसां सच्चाई दा वचन अर्थात अपनी मुक्ति दी खुशखबरी सुनी अते उस विच निहचा भी कीती तां वायदे दे पवित्र आत्मा नाल तुहाडे उत्ते भी मोहर लगी, ਇਹ ਪਰਮੇਸ਼ਵਰ ਦੇ ਨਿੱਜ ਦੀਆਂ ਲੋਕਾਂ ਦੇ ਨਿਸਤਾਰੇ ਦੇ ਲਈ ਸਾਡੇ ਅਧਿਕਾਰ ਦੀ ਸਾਈ ਹੈ ਕਿ ਉਹਦੀ ਮਹਿਮਾ ਦੀ ਉਸਤਤ ਹੋਵੇ, ਸਮਝੇ?
ਨਾਓ ਵਾਈਲ ਵੀ ਗਾਟ ਦ ਸਕ੍ਰਿਪਚਰਸ ਓਪਨ ਲੈਟ ਅਸ ਸੀ।
ਹੁਣ ਜਦ ਕਿ ਅਸੀਂ ਵਚਨ ਨੂੰ ਖੋਲਿਆ ਹੋਇਆ ਹੈ, ਆਓ ਅਸੀਂ ਵੇਖੋ ਕਿ ਇੱਥੇ ਪਵਿੱਤਰ ਆਤਮਾ ਆਪਣੇ ਆਪ ਵਿੱਚ ਇੱਕ ਮੋਹਰ ਹੈ। ਪਵਿੱਤਰ ਆਤਮਾ ਇੱਕ ਮੋਹਰ ਹੈ ਅਤੇ ਮੋਹਰ ਕੀ ਪ੍ਰਗਟ ਕਰਦੀ ਹੈ? ਸੰਪੂਰਨ ਹੋਏ ਕੰਮ
ਨੂੰ।
ਪਵਿੱਤਰ ਆਤਮਾ ਵਿਅਕਤੀ ਲਈ ਇੱਕ ਮੋਹਰ ਹੈ ਅਤੇ ਉਸ ਵਿਅਕਤੀ ਲਈ ਜਦ ਉਹ ਪਵਿੱਤਰ ਆਤਮਾ ਪਾ ਲੈਂਦਾ ਹੈ ਤਾਂ ਉਸਦਾ ਹੋਕੇ ਭਰਨ ਦਾ ਸਮਾਂ ਖਤਮ ਹੋ ਜਾਂਦਾ ਹੈ ਕਿਉਂਕਿ ਇਹ ਇੱਕ ਸੰਪੂਰਨ ਕੰਮ ਹੈ। ਜਿਵੇਂ ਕਿ ਮੈਂ ਰੇਲ ਮਾਰਗ ਕੰਪਨੀ ਦੇ ਲਈ ਕੰਮ ਕਰਦਾ ਹੁੰਦਾ ਸਾਂ ਅਤੇ ਅਸੀਂ ਭਾਰ ਚੁੱਕਣ ਵਾਲੀਆਂ ਵੱਡੀਆਂ ਵੱਡੀਆਂ ਗੱਡੀਆਂ ਬਾਕਸ ਪੀਪੀਆਂ ਤੇ ਹੋਰਨਾਂ ਚੀਜ਼ਾਂ ਆਦਿ ਦੇ ਨਾਲ ਭਰ ਦਿੰਦੇ ਹੁੰਦੇ ਸਾਂ ਅਤੇ ਇਸ ਤੋਂ ਬਾਅਦ ਅਤੇ ਇਸ ਤੋਂ ਪਹਿਲਾਂ ਕਿ ਉਸ ਗੱਡੀ ਉੱਤੇ ਮੋਹਰ ਕੀਤੀ ਜਾਵੇ, ਨਿਰੀਖਣ ਕਰਨ ਵਾਲਾ ਆਉਂਦਾ ਹੈ ਇਹ ਵੇਖਣ ਲਈ ਕਿ ਉਹ ਕਾਰ ਚੰਗੀ ਤਰ੍ਹਾਂ ਦੇ ਨਾਲ ਲੱਦੀ ਹੋਈ ਹੈ ਜਾਂ ਨਹੀਂ। ਜੇ ਨਹੀਂ ਪਹਿਲਾਂ ਇਸ ਨੂੰ ਕਿਸੇ ਚੀਜ਼ ਨਾਲ ਠੋਕਿਆ ਜਾਂਦਾ ਹੈ। ਜੇ ਅਜਿਹਾ ਨਹੀਂ ਕੀਤਾ ਗਿਆ ਤਾਂ ਸਮਾਨ ਖਿਲਰ ਜਾਵੇਗਾ ਅਤੇ ਟੁੱਟ ਭੱਜ ਜਾਵੇਗਾ ਅਤੇ ਰੇਲ ਕੰਪਨੀ ਇਸ ਨੁਕਸਾਨ ਦੀ ਜਿੰਮੇਵਾਰ ਹੋਵੇਗੀ ਅਤੇ ਨਿਰੀਖਣ ਕਰਨ ਵਾਲਾ ਹਰੇਕ ਚੀਜ਼ ਦਾ ਨਿਰੀਖਣ ਕਰੇਗਾ ਤਾਂ ਕਿ ਵੇਖੇ ਕਿ ਹਰ ਇੱਕ ਚੀਜ਼ ਆਪੋ ਆਪਣੇ ਥਾਂ ਤੇ ਹੈ ਅਤੇ ਜੇ ਉਹ ਸਮਾਨ ਸਹੀ ਢੰਗ ਨਾਲ ਨਹੀਂ ਹੈ ਤਾਂ ਗੱਡੀ ਨੂੰ ਰੱਦ ਕਰ ਦੇਵੇਗਾ ਅਤੇ ਸਾਨੂੰ ਇਸ ਨੂੰ ਫਿਰ ਦੁਬਾਰਾ ਤਦ ਤੱਕ ਕਰਨਾ ਹੁੰਦਾ ਹੈ ਜਾਂ ਤੱਕ ਕਿ ਨਿਰੀਖਣ ਕਰਨ ਵਾਲਾ ਸੰਤੁਸ਼ਟ ਨਹੀਂ ਹੋ ਜਾਂਦਾ ਅਤੇ ਤਦ ਜਦ ਨਿਰੀਖਣ ਕਰਨ ਵਾਲਾ ਸੰਤੁਸ਼ਟ ਹੋ ਜਾਂਦਾ ਹੈ ਤਾਂ ਗੱਡੀ ਦਾ ਦਰਵਾਜ਼ਾ ਬੰਦ ਕਰ ਦਿੰਦਾ ਹੈ। ਨਿਰੀਖਣ ਕਰਨ ਵਾਲਾ ਗੱਡੀ ਦਾ ਦਰਵਾਜ਼ਾ ਬੰਦ ਕਰ ਦਿੰਦਾ ਹੈ ਅਤੇ ਨਿਰੀਖਣ ਕਰਨ ਵਾਲਾ ਉਸ ਉੱਤੇ ਮੋਹਰ ਲਗਾ ਦਿੰਦਾ ਹੈ ਅਤੇ ਇਸ ਤੋਂ ਬਾਅਦ ਕੋਈ ਵੀ ਉਸ ਮੋਹਰ ਨੂੰ ਨਹੀਂ ਤੋੜ ਸਕਦਾ ਹੈ ਜਦ ਤੱਕ ਕਿ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਜਾਂਦਾ ਹੈ ਅਤੇ ਇਹ ਉਹੀ ਹੈ ਜੋ ਪਵਿੱਤਰ ਆਤਮਾ ਕਰ ਰਿਹਾ ਹੈ, ਸਮਝੇ? ਉਹ ਜਾਂਦਾ ਹੈ ਅਤੇ ਨਿਰੀਖਣ ਕਰਦਾ ਹੈ। ਇਹੀ ਕਾਰਨ ਹੈ ਕਿ ਤੁਹਾਡੇ ਕੋਲ ਇਹ ਗੱਲਾਂ ਨਹੀਂ ਹੋ ਸਕਦੀਆਂ ਹਨ ਅਤੇ ਤੁਸੀਂ ਕਹਿੰਦੇ ਹੋ ਮੈਂ ਪ੍ਰਾਈ ਭਾਖਿਆ ਬੋਲੀ ਹੈ, ਮੈਂ ਚੀਖ ਕੇ ਨਾਰੇ ਮਾਰੇ ਹਨ ਅਤੇ ਮੈਂ ਆਤਮਾ ਵਿੱਚ ਨਾਚ ਕੀਤਾ ਹੈ। ਇਸ ਦਾ ਇਸ ਨਾਲ ਕੋਈ ਵੀ ਵਾਸਤਾ ਨਹੀਂ ਹੈ, ਸਮਝੇ? ਪਵਿੱਤਰ ਆਤਮਾ ਉਸ ਮਨੁੱਖ ਦਾ ਤਦ ਤੱਕ ਨਿਰੀਖਣ ਕਰਦਾ ਹੈ ਜਦ ਤੱਕ ਕਿ ਉਹ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਜਾਂਦਾ ਹੈ ਅਤੇ ਜਾਣ ਲੈਂਦਾ ਹੈ ਕਿ ਉਹ ਹਨ। ਇਸ ਤੋਂ ਬਾਅਦ ਉਹਨਾਂ ਤੇ ਉਹਨਾਂ ਦੇ ਸਦੀਪਕ ਟਿਕਾਣੇ ਲਈ ਮੋਹਰ ਕਰ ਦਿੱਤੀ ਜਾਂਦੀ ਹੈ ਅਤੇ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜੋ ਕਿ ਉਸ ਮੋਹਰ ਨੂੰ ਤੋੜ ਸਕੇ। ਬਾਈਬਲ ਤੁਸੀਂ ਆਇਤਾਂ ਨੂੰ ਲਿਖ ਰਹੇ ਹੋ, ਅਫਸੀਆਂ 4:30 ਵਿੱਚ ਕਿਹਾ ਗਿਆ ਹੈ ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਦੁਖੀ ਨਾ ਕਰੋ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੱਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ। ਸ਼ਬਦ ਨਿਸਤਾਰੇ ਨੂੰ ਫੜੋ, ਵੇਖਿਆ ਉਸ ਦਿਨ ਤੱਕ ਜਦ ਤੱਕ ਕਿ ਛੁਟਕਾਰੇ ਦੀ ਪੋਥੀ ਪ੍ਰਗਟ ਨਹੀਂ ਹੁੰਦੀ ਹੈ ਅਤੇ ਛਡਾਉਣ ਵਾਲਾ ਆਪਣੇ ਅਧਿਕਾਰ ਦਾ ਦਾਵਾ ਨਹੀਂ ਕਰਦਾ ਹੈ, ਕੋਈ ਵੀ ਅਜਿਹਾ ਨਹੀਂ ਕਰ ਸਕਦਾ ਹੈ, ਸਮਝੇ? ਇਸ ਨੂੰ ਉਦਾਸ ਨਾ ਕਰੋ, ਠਹਿਰੇ ਰਹੋ, ਉਹ ਗੱਲਾਂ ਕਰੋ ਜੋ ਪਰਮੇਸ਼ਵਰ ਨੂੰ ਖੁਸ਼ ਕਰਦੀਆਂ ਹਨ, ਕਿਉਂਕਿ ਪੋਥੀ ਮੋਹਰ ਬੰਦ ਹੈ ਅਤੇ ਤੁਹਾਡੇ ਉੱਤੇ ਵੀ ਮੋਹਰ ਲੱਗੀ ਹੋਈ ਹੈ। ਪਵਿੱਤਰ ਆਤਮਾ ਆਪ ਹੀ ਮੋਹਰ ਹੈ, ਮੋਹਰ ਦਰਸਾਉਂਦੀ ਹੈ। ਹੁਣ ਇਹ ਸ਼ਬਦ ਮੈਂ ਸ਼ਬਦ ਕੋਸ਼ ਵਿੱਚੋਂ ਲਏ ਹਨ। ਮੋਹਰ ਸੰਪੂਰਨ ਕੰਮ ਨੂੰ ਦਰਸਾਉਂਦੀ ਹੈ ਅਤੇ ਜਦ ਸੱਤਵੀਂ ਮੋਹਰ ਖੋਲੀ ਜਾਂਦੀ ਹੈ, ਪਰਮੇਸ਼ਵਰ ਦਾ ਗੁਪਤ ਭੇਦ ਜੋ ਕਿ ਨਾ ਭੇਦ ਭਰੀਆਂ ਮੋਹਰਾਂ ਅੰਦਰ ਬੰਦ ਹੈ ਸੰਪੂਰਨ ਹੋ ਜਾਵੇਗਾ। ਜਦ ਉਹ ਦਿਨ ਆ ਜਾਂਦਾ ਹੈ, ਜਦ ਇਸ ਮੋਹਰ ਨੂੰ ਖੋਲਿਆ ਜਾਂਦਾ ਹੈ ਤਾਂ ਇਹ ਪ੍ਰਗਟ ਹੋ ਜਾਂਦਾ ਹੈ ਕਿ ਇਸ ਦੇ ਅੰਦਰ ਕੀ ਹੈ। ਜੇ ਕੋਈ ਇਸ ਗੱਲ ਤੋਂ ਹੈਰਾਨ ਹੁੰਦਾ ਹੈ ਕਿ ਉਸ ਮਾਲ ਗੱਡੀ ਵਿੱਚ ਕੀ ਹੈ ਅਤੇ ਆਖਦਾ ਹੈ ਹੋ ਸਕਦਾ ਹੈ ਕਿ ਉਸ ਵਿੱਚ ਫਲਾਂ ਫਲਾਂ ਚੀਜ਼ ਹੋਵੇ ਉਹ ਤਾਂ ਬਸ ਅੰਦਾਜ਼ਾ ਹੀ ਲਗਾ ਰਿਹਾ ਹੈ ਪਰੰਤੂ ਜਦ ਮੋਹਰ ਖੋਲੀ ਜਾਂਦੀ ਹੈ ਅਤੇ ਬੂਹਾ ਖੋਲਿਆ ਜਾਂਦਾ ਹੈ ਤਦ ਅਸੀਂ ਉਹਦੇ ਵਿੱਚ ਵੇਖਦੇ ਹਾਂ ਕਿ ਅਸਲ ਵਿੱਚ ਉਸ ਦੇ ਅੰਦਰ ਕੀ ਹੈ ਕੀ ਤੁਸੀਂ ਸਮਝ ਗਏ ਅਤੇ ਇਹ ਸਿਰਫ ਅੰਤ ਦੇ ਸਮੇਂ ਵਿੱਚ ਹੀ ਕੀਤਾ ਜਾਣਾ ਹੈ ਦੂਸਰੀ ਗੱਲ ਜੋ ਮੋਹਰ ਦਰਸਾਉਂਦੀ ਹੈ ਉਹ ਹੈ ਮਲਕੀਅਤ ਵੇਖੋ ਕਿ ਮੋਹਰ ਦੇ ਉੱਤੇ ਇੱਕ ਨਿਸ਼ਾਨ ਹੁੰਦਾ ਹੈ ਜੋ ਮਲਕੀਅਤ ਨੂੰ ਦਰਸਾਉਂਦਾ ਹੈ ਜਦੋਂ ਤੁਸੀਂ ਯਸੂ ਮਸੀਹ ਦੇ ਲਹੂ ਨਾਲ ਖਰੀਦੇ ਜਾਂਦੇ ਹੋ ਅਤੇ ਪਵਿੱਤਰ ਆਤਮਾ ਦੀ ਮੋਹਰ ਤੁਹਾਡੇ ਉੱਤੇ ਲੱਗ ਜਾਂਦੀ ਹੈ ਤਾਂ ਤੁਹਾਡਾ ਸੰਬੰਧ ਦੁਨੀਆ ਨਾਲ ਜਾਂ ਦੁਨੀਆ ਦੀ ਕਿਸੇ ਵੀ ਚੀਜ਼ ਨਾਲ ਨਹੀਂ ਰਹਿੰਦਾ ਹੈ ਤੁਸੀਂ ਖੁਦਾ ਦੀ ਮਲਕੀਅਤ ਹੁੰਦੇ ਹੋ ਇੱਕ ਹੋਰ ਗੱਲ ਜੋ ਮੋਹਰ ਦੱਸਦੀ ਹੈ ਉਹ ਹੈ ਸੁਰੱਖਿਆ ਮੋਹਰ ਦਾ ਮਤਲਬ ਹੈ ਤੁਸੀਂ ਸੁਰੱਖਿਅਤ ਹੋ ਹੁਣ ਤੁਸੀਂ ਜਿਹੜੇ ਸਦੀਪਕ ਸੁਰੱਖਿਆ ਵਿੱਚ ਵਿਸ਼ਵਾਸ ਨਹੀਂ ਕਰਦੇ ਹੋ ਮੈਂ ਨਹੀਂ ਜਾਣਦਾ ਹਾਂ ਪਰ ਹੁਣ ਪਰੰਤੂ ਮੋਹਰ ਉਸਦੇ ਸਦੀਪਕ ਟਿਕਾਣੇ ਲਈ ਉਸਦੀ ਸੁਰੱਖਿਆ ਨੂੰ ਬਿਆਨ ਕਰਦੀ ਹੈ ਉਸ ਮਨੁੱਖ ਉੱਤੇ ਹਾਏ ਜੋ ਇਸ ਮੋਹਰ ਨੂੰ ਤੋੜਨ ਦਾ ਯਤਨ ਕਰੇ ਅਤੇ ਪਵਿੱਤਰ ਆਤਮਾ ਦੀ ਮੋਹਰ ਨੂੰ ਤੋੜਿਆ ਨਹੀਂ ਜਾ ਸਕਦਾ ਹੈ ਤੁਸੀਂ ਸਭਨਾਂ ਨੇ ਮੈਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਲੋਕ ਆਖਦੇ ਹਨ ਸ਼ੈਤਾਨ ਨੇ ਹੀ ਮੇਰੇ ਕੋਲੋਂ ਇਹ ਕਰਵਾਇਆ ਹੈ ਨਹੀਂ ਨਹੀਂ ਸ਼ੈਤਾਨ ਨੇ ਇਸ ਤਰ੍ਹਾਂ ਨਹੀਂ ਕੀਤਾ ਹੈ ਇਹ ਤਾਂ ਇਸ ਲਈ ਹੋਇਆ ਕਿਉਂਕਿ ਤੁਹਾਡੇ ਉੱਤੇ ਮੋਹਰ ਨਹੀਂ ਲੱਗੀ ਹੈ ਕਿਉਂਕਿ ਜਦ ਤੁਹਾਡੇ ਉੱਤੇ ਮੋਹਰ ਲੱਗ ਜਾਂਦੀ ਹੈ ਤਾਂ ਸ਼ੈਤਾਨ ਬਾਹਰ ਹੋ ਜਾਂਦਾ ਹੈ ਜੀ ਹਾਂ ਸਮਝੇ ਹੁਣ ਤੁਸੀਂ ਆਪ ਸ਼ੈਤਾਨ ਦੇ ਕੋਲ ਪਹੁੰਚੇ ਹੋ ਉਹ ਤੁਹਾਡੇ ਅੰਦਰ ਆ ਨਹੀਂ ਸਕਦਾ ਹੈ ਕਿਉਂਕਿ ਤੁਹਾਡੇ ਕੋਲ ਆਉਣ ਦਾ ਉਸ ਕੋਲ ਹੋਰ ਕੋਈ ਰਾਹ ਨਹੀਂ ਹੈ ਸਿਵਾਏ ਇਸਦੇ ਕਿ ਉਸਨੂੰ ਵੀ ਉਸੇ ਤਰੀਕੇ ਰਾਹੀਂ ਲੰਘਣਾ ਪਵੇ ਜਿਸ ਥਾਣੀ ਤੁਸੀਂ ਲੰਘੇ ਹੋ ਉਸਨੂੰ ਵੀ ਮੁਕਤੀ ਪਾਉਣੀ ਪਵੇਗੀ ਪਵਿੱਤਰ ਹੋਣਾ ਪਵੇਗਾ ਅਤੇ ਉਸਨੂੰ ਪਵਿੱਤਰ ਆਤਮਾ ਨਾਲ ਭਰਨਾ ਪਵੇਗਾ ਫਿਰ ਉਹ ਤੁਹਾਡਾ ਭਾਈ ਹੋਵੇਗਾ ਇਸ ਲਈ ਤੁਸੀਂ ਵੇਖੋ ਉਸਨੇ ਇਹ ਨਹੀਂ ਕੀਤਾ ਨਹੀਂ ਨਹੀਂ ਤੁਸੀਂ ਕੇਵਲ ਸਰਹੱਦ ਤੱਕ ਜਾ ਕੇ ਪਰਤ ਆਏ ਹੋ ਅਤੇ ਦੁਨਿਆਵੀ ਚੀਜ਼ਾਂ ਦੀ ਲਾਲਸਾ ਕਰਦੇ ਹੋ ਤੁਸੀਂ ਵੇਖੋ ਕਿ ਤੁਸੀਂ ਕਦੇ ਵੀ ਯਰਦਨ ਨੂੰ ਪਾਰ ਕਰਕੇ ਪੂਰੀ ਤਰ੍ਹਾਂ ਕਨਾਨ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ ਅਰਥਾਤ ਆਪਣੇ ਆਪ ਨੂੰ ਮਾਰਨਾ ਹੈ ਸਮਝੇ ਹੁਣ ਧਿਆਨ ਦਿਓ ਹੁਣ ਇਹ ਪੋਥੀ ਮੋਹਰ ਬੰਦ ਹੈ ਅਤੇ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਤੱਕ ਪੋਥੀ ਦੇ ਨਾਲ ਹੀ ਮੋਹਰ ਲੱਗੀ ਹੋਈ ਹੈ ਹੁਣ ਦੁਬਾਰਾ ਰੋਮੀਆਂ 8:22 ਅਤੇ 23 ਆਓ ਇਸ ਨੂੰ ਲਈਏ ਅਤੇ ਅਸੀਂ ਇਸ ਨਾਲ ਪਿਛੋਕੜ ਤਿਆਰ ਕਰਾਂਗੇ ਅਤੇ ਮੈਂ ਸਮਝਦਾ ਹਾਂ ਕਿ ਹਰ ਕੋਈ ਇਸ ਨੂੰ ਆਪਣੇ ਆਪ ਪੜ੍ਹਦਾ ਹੈ ਤਾਂ ਉਹ ਇਸ ਨੂੰ ਬਿਹਤਰ ਸਮਝ ਸਕੇਗਾ ਮੈਂ ਹੁਣ ਤੁਹਾਨੂੰ ਵਚਨ ਦੇ ਕੁਝ ਹਵਾਲੇ ਦੇ ਰਿਹਾ ਹਾਂ ਤਾਂ ਕਿ ਅਸੀਂ ਉਹਨਾਂ ਉੱਤੇ ਧਿਆਨ ਕਰ ਸਕੀਏ ਜਦ ਕਿ ਸਾਡੇ ਕੋਲ ਹਾਲੇ ਕਾਫੀ ਸਮਾਂ ਹੈ ਹੁਣ ਆਓ ਰੋਮੀਆਂ 8:22 ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ ਅਸੀਂ ਜਾਣਦੇ ਹਾਂ ਭਈ ਸਾਰੀ ਸ੍ਰਿਸ਼ਟੀ ਰਲ ਕੇ ਹੁਣ ਤੀਕਰ ਹੋ ਕੇ ਭਰਦੀ ਹੈ ਅਤੇ ਉਹਨੂੰ ਪੀੜਾਂ ਲੱਗੀਆਂ ਹੋਈਆਂ ਹਨ ਅਤੇ ਨਿਰੀ ਉਹ ਤਾਂ ਨਹੀਂ ਸਗੋਂ ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹੋ ਕੇ ਭਰਦੇ ਹਾਂ ਅਤੇ ਪੁੱਤਰ ਹੋਣ ਦੀ ਅਰਥਾਤ ਆਪਣੀ ਦੇਹੀ ਦੇ ਨਿਸਤਾਰੇ ਦੀ ਉਡੀਕ ਵਿੱਚ ਬੈਠੇ ਹਾਂ ਹੇ ਮੇਰੇ ਪ੍ਰਭੂ ਕੀ ਇਹ ਗੱਲ ਸਾਨੂੰ ਪੁਰਾਣੇ ਬੁੱਢਿਆਂ ਨੂੰ ਆਨੰਦ ਨਾਲ ਨਹੀਂ ਭਰਦੀ ਹੈ ਸਾਨੂੰ ਸਭਨਾਂ ਨੂੰ ਹੀ ਇਸ ਗੱਲ ਤੋਂ ਖੁਸ਼ ਹੋਣਾ ਚਾਹੀਦਾ ਹੈ ਜੋ ਉਸ ਘੜੀ ਦੀ ਉਡੀਕ ਕਰ ਰਹੇ ਹਾਂ ਅਸੀਂ ਸਮਝਦੇ ਹਾਂ ਕਿ ਇਹ ਪਹਿਲੀ ਕਿਆਮਤ ਦੇ ਸਮੇਂ ਹੋਵੇਗਾ ਵੇਖੋ ਸ੍ਰਿਸ਼ਟੀ ਹੋਕੇ ਪਾ ਰਹੀ ਹੈ ਅਸੀਂ ਹੋਕੇ ਪਾ ਰਹੇ ਹਾਂ ਹਰੇਕ ਚੀਜ਼ ਹੋਕੇ ਪਾ ਰਹੀ ਹੈ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਕੁਝ ਅਜਿਹਾ ਹੈ ਜੋ ਠੀਕ ਨਹੀਂ ਹੈ ਅਤੇ ਹੋਕੇ ਭਰਨ ਦਾ ਕੇਵਲ ਇੱਕੋ ਹੀ ਤਰੀਕਾ ਹੈ ਜਿਹਦੇ ਨਾਲ ਤੁਸੀਂ ਹੋਕੇ ਭਰ ਕੇ ਇੰਤਜ਼ਾਰ ਕਰ ਸਕਦੇ ਹੋ ਕਿਉਂਕਿ ਇੱਕ ਅਜਿਹਾ ਨਵਾਂ ਹੈ ਜੋ ਇੱਥੇ ਆਉਣਾ ਹੈ ਜੋ ਨਵੇਂ ਜਗਤ ਦੇ ਬਾਰੇ ਵਿੱਚ ਕਹਿੰਦਾ ਹੈ ਜਿਵੇਂ ਕਿ ਮੇਰੀ ਪਤਨੀ ਇੱਥੇ ਹੈ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਕਿ ਅਸੀਂ ਇੱਥੇ ਸੁਪਰ ਬਾਜ਼ਾਰ ਗਏ ਸੀ ਅਤੇ ਮੈਂ ਕਿਹਾ ਅਸੀਂ ਇੱਕ ਅਨੋਖੀ ਚੀਜ਼ ਵੇਖੀ ਇੱਕ ਔਰਤ ਨੇ ਕੱਪੜੇ ਪਾਏ ਹੋਏ ਸਨ ਅਤੇ ਇਹ ਬੜੀ ਹੀ ਅਜੀਬ ਗੱਲ ਸੀ ਸਮਝੇ ਉਹ ਸਨ ਲਗਭਗ ਉਹਨਾਂ ਸਾਰੀਆਂ ਨੇ ਕੱਪੜੇ ਨਹੀਂ ਸਨ ਪਹਿਨੇ ਹੋਏ ਤੁਸੀਂ ਸਮਝੇ ਅਤੇ ਕਿਵੇਂ ਵੀ ਹੈ ਉਹ ਭੁੱਲਣ ਹਾਰੀਆਂ ਹਨ ਉਹ ਬਾਹਰ ਜਾਣ ਲੱਗੀਆਂ ਕੱਪੜੇ ਪਾਉਣਾ ਹੀ ਭੁੱਲ ਜਾਂਦੀਆਂ ਹਨ ਅਤੇ ਫਿਰ ਅਸੀਂ ਉਹ ਜਾਣ ਬੁੱਝ ਕੇ ਭੁੱਲਦੀਆਂ ਹਨ ਅਤੇ ਤਦ ਮੀਡਾ ਨੇ ਮੈਨੂੰ ਆਖਿਆ ਉਹ ਕਹਿਣ ਲੱਗੀ ਬਿਲ ਇਹ ਇੰਜ ਕਿਉਂ ਹੈ ਉਸਨੇ ਕਿਹਾ ਉਹ ਮੈਂ ਕਿਹਾ ਇਹ ਦੇਸ਼ ਦੇ ਆਤਮਾ ਦੇ ਕਾਰਨ ਹੈ ਅਤੇ ਮੈਂ ਕਿਹਾ ਜਾਂ ਤੁਸੀਂ ਜਰਮਨ ਜਾਂਦੇ ਹੋ ਉਹਨਾਂ ਦੇ ਵਿੱਚ ਇਹ ਖਾਸ ਰੂਹ ਹੁੰਦੀ ਹੈ ਫਿਨਲੈਂਡ ਵੀ ਜਾਓ ਉਹਨਾਂ ਦੀ ਆਪਣੀ ਇੱਕ ਦੇਸ਼ ਦੀ ਰੂਹ ਹੈ ਤੁਸੀਂ ਅਮਰੀਕਾ ਵਿੱਚ ਆਓ ਸਾਡੀ ਇੱਥੇ ਆਪਣੇ ਦੇਸ਼ ਦੀ ਰੂਹ ਹੈ ਸਾਡੇ ਦੇਸ਼ ਦੀ ਆਤਮਾ ਬਦਮਸਤੀਆਂ ਕਰਨਾ ਅਤੇ ਮਖੌਲ ਕਰਨਾ ਹੈ। ਤੁਸੀਂ ਜਾਣਦੇ ਹੋ ਕਿਉਂ? ਸਾਡੀ ਨੀਂਹ ਰਸੂਲਾਂ ਦੀ ਤਲੀਮ ਉੱਤੇ ਰੱਖੀ ਗਈ ਸੀ। ਸਾਡੀ ਬੁਨਿਆਦ ਵਾਸ਼ਿੰਗਟਨ ਅਤੇ ਲਿੰਕਨ ਵਰਗੇ ਮਹਾਂਪੁਰਸ਼ਾਂ ਦੀ ਅਗਵਾਈ ਵਿਚ ਰੱਖੀ ਗਈ ਸੀ, ਪਰ ਅਸੀਂ ਉਸ ਬੁਨਿਆਦ ਤੋਂ ਲਾਂਭੇ ਹੋ ਗਏ ਹਾਂ। ਅਸੀਂ ਜਾਣਦੇ ਹਾਂ ਕਿ ਅਸੀਂ ਇਸੇ ਤਰ੍ਹਾਂ ਚੱਲੇ ਆ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਪਰਮਾਣੂ ਬੰਬਾਂ ਉੱਤੇ ਸਾਡੇ ਨਾਮ ਲਿਖੇ ਹੋਏ ਹਨ। ਅਸੀਂ ਜਾਣਦੇ ਹਾਂ ਕਿ ਸਾਡੇ ਅੱਗੇ ਗੁਲਾਮੀ ਪਈ ਹੋਈ ਹੈ। ਆਪਣੇ ਆਪ ਨੂੰ ਧੋਖਾ ਦੇਣ ਦੀ ਕੋਈ ਲੋੜ ਨਹੀਂ ਹੈ। ਇਹ ਮੈਨੂੰ ਇਹਨਾਂ ਹਾਸ ਅਭਿਨੇਤਾਵਾਂ ਦੀ ਯਾਦ ਦਿਵਾਉਂਦਾ ਹੈ ਜੋ ਕਿਵੇਂ ਗਿਰਦੇ ਜਾ ਰਹੇ ਹਨ ਅਤੇ ਹਾਸਾ ਮਖੌਲ ਕਰਦੇ ਜਾ ਰਹੇ ਹਨ ਅਤੇ ਇਹੀ ਕਰਨ ਲੱਗੇ ਰਹਿੰਦੇ ਹਨ ਅਤੇ ਔਰਤਾਂ ਵੀ ਉਸੇ ਤਰ੍ਹਾਂ ਹੀ ਕਰਦੀਆਂ ਜਾ ਰਹੀਆਂ ਹਨ ਅਤੇ ਆਦਮੀ ਵੀ। ਇਹ ਮੈਨੂੰ ਉਹ ਛੋਟੇ ਮੁੰਡੇ ਦੀ ਯਾਦ ਦਿਵਾਉਂਦਾ ਹੈ ਜੋ ਕਬਰਾਂ ਵਿਚੋਂ ਦੀ ਸੀਟੀ ਵਜਾਉਂਦਾ ਹੋਇਆ ਲੰਘਦਾ ਹੈ ਅਤੇ ਆਪਣੇ ਆਪ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਡਰਿਆ ਹੋਇਆ ਨਹੀਂ ਹੈ। ਯਕੀਨਨ ਉਹ ਡਰਿਆ ਹੋਇਆ ਹੈ, ਸਮਝੇ ਉਹ ਕਿਸੇ ਦੂਸਰੇ ਨੂੰ ਮੂਰਖ ਨਹੀਂ ਬਣਾ ਰਿਹਾ ਹੈ। ਇਹੀ ਕਾਰਨ ਹੈ ਕਿ ਉਹ ਸੀਟੀ ਵਜਾ ਰਿਹਾ ਹੈ। ਸਮਝੇ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਡਰਿਆ ਹੋਇਆ ਨਹੀਂ ਹੈ, ਪਰੰਤੂ ਉਹ ਡਰਿਆ ਹੋਇਆ ਹੈ ਅਤੇ ਬਿਲਕੁਲ ਇਹੀ ਹਾਲ ਅੱਜ ਹੈ। ਪਰੰਤੂ ਉਹ ਉਸ ਵਿਸ਼ਵਾਸੀ ਲਈ ਜੋ ਆਪਣੇ ਹੱਥਾਂ ਨੂੰ ਉੱਪਰ ਚੁੱਕਦਾ ਹੈ ਕਿ ਇਹੀ ਆਸ ਹੈ ਕਿਉਂਕਿ ਸਾਡਾ ਛੁਟਕਾਰਾ ਨੇੜੇ ਆ ਗਿਆ ਹੈ। ਯਾਦ ਉਹ ਇਹਨਾਂ ਗੱਲਾਂ ਨੂੰ ਹੁੰਦਾ ਹੋਇਆ ਵੇਖਦਾ ਹੈ ਤਾਂ ਇਹ ਵਿਸ਼ਵਾਸੀ ਲਈ ਇੱਕ ਮਹਾਨ ਸਮਾਂ ਹੁੰਦਾ ਹੈ। ਹੁਣ ਇਹ ਗੱਲਾਂ ਸਾਡੇ ਦਿਲਾਂ ਵਿਚ ਹੋਕੇ ਭਰਦੀਆਂ ਹਨ ਕਿ ਤੁਸੀਂ ਕਦੇ ਕਿਸੇ ਰੁੱਖ ਵੱਲ ਧਿਆਨ ਦਿੱਤਾ ਹੈ ਕਿ ਕਿਸ ਤਰ੍ਹਾਂ ਉਹ ਜੀਵਨ ਲਈ ਸੰਘਰਸ਼ ਕਰਦਾ ਹੈ, ਉਹ ਜਿਉਣਾ ਚਾਹੁੰਦਾ ਹੈ, ਅਤੇ ਤੁਸੀਂ ਇੱਕ ਜਾਨਵਰ ਵੱਲ ਧਿਆਨ ਦਿਓ ਕਿਵੇਂ ਮੌਤ ਵਿਚ ਉਹ ਸੰਘਰਸ਼ ਕਰਦਾ ਹੈ। ਤੁਸੀਂ ਮਨੁੱਖ ਜਾਤੀ ਵੱਲ ਧਿਆਨ ਦਿਓ, ਹਰੇਕ ਚੀਜ਼ ਸ੍ਰਿਸ਼ਟੀ ਹੋਕੇ ਪਾ ਰਹੀ ਹੈ, ਅਸੀਂ ਆਪਣੇ ਆਪ ਵਿਚ ਵੀ ਹੋਕੇ ਪਾ ਰਹੇ ਹਾਂ। ਵੇਖਿਆ, ਅਸੀਂ ਜਾਣਦੇ ਹਾਂ ਕਿ ਕਿਤੇ ਨਾ ਕਿਤੇ ਕੋਈ ਖਰਾਬੀ ਹੈ। ਅਸੀਂ ਨਾ ਐਤਾਂ ਤੋਂ ਵੇਖਦੇ ਹਾਂ ਕਿ ਧਰਤੀ ਅਤੇ ਮਨੁੱਖ ਦੋਹਾਂ ਦਾ ਹੀ ਕੁਝ ਗੁਆਚ ਗਿਆ ਹੈ। ਹਰੇਕ ਪ੍ਰਕਾਰ ਦੀ ਰਚਨਾ ਦਾ ਕੁਝ ਗੁੰਮ ਹੋ ਗਿਆ ਹੈ, ਕਿਉਂਕਿ ਅਸੀਂ ਇਸ ਪ੍ਰੇਰਣਾਦਾਇਕ ਵਚਨ ਵਿਚੋਂ ਵੇਖਦੇ ਹਾਂ ਕਿ ਕਿਸੇ ਕਾਰਨ ਹੋਕੇ ਭਰ ਰਹੀ ਹੈ। ਤੁਸੀਂ ਤਦ ਤੱਕ ਹੋਕੇ ਨਹੀਂ ਭਰ ਸਕਦੇ ਜਦ ਤੱਕ ਕਿ ਹੋਕੇ ਭਰਨ ਦਾ ਕਾਰਨ ਨਾ ਹੋਵੇ, ਜਿਵੇਂ ਕਿ ਮੈਂ ਸਿਆਹੀ ਦੇ ਬਾਰੇ ਵਿਚ ਬੋਲਿਆ ਸੀ। ਇਸ ਦਾ ਇੱਕ ਕਾਰਨ ਹੈ, ਇਹੀ ਢੰਗ ਬਿਮਾਰਾਂ ਲਈ ਦੁਆ ਕਰਨ ਦਾ ਹੈ। ਜਾਂ ਤਾਂ ਕਿ ਤੁਸੀਂ ਕਾਰਨ ਪਤਾ ਨਹੀਂ ਕਰ ਲੈਂਦੇ, ਮੈਂ ਇਲਾਜ ਜਾਣਦਾ ਹਾਂ ਪਰ ਮੈਨੂੰ ਕਾਰਨ ਲੱਭਣ ਦੀ ਲੋੜ ਹੈ। ਇਹੀ ਕਾਰਨ ਹੈ ਕਿ ਦਰਸ਼ਨਾਂ ਦੀ ਲੋੜ ਪੈਂਦੀ ਹੈ ਅਤੇ ਬਹੁਤ ਹੀ ਲਾਭਕਾਰੀ ਹੁੰਦੇ ਹਨ। ਇਹ ਦਿਲਾਂ ਦੇ ਗੁਪਤ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ। ਬਿਮਾਰ ਆਦਮੀ ਨੂੰ ਦੱਸਦੇ ਹਨ ਕਿ ਤੂੰ ਕਿੱਥੇ ਗਲਤੀ ਕੀਤੀ ਹੈ ਅਤੇ ਕੀ ਕਰਨਾ ਹੈ। ਸਮਝੇ, ਕੋਈ ਪਰਵਾਹ ਨਹੀਂ ਹੈ ਕਿ ਤੁਸੀਂ ਕਿੰਨੀ ਦਵਾਈ ਖਾਧੀ ਹੈ ਜਾਂ ਤੁਸੀਂ ਉਹਨਾਂ ਦੇ ਸਿਰਾਂ ਉੱਤੇ ਕਿੰਨਾ ਕੁ ਤੇਲ ਉਡੇਲਿਆ ਹੈ ਜਾਂ ਕਿੰਨੀ ਕੁ ਜ਼ੋਰ ਨਾਲ ਤੁਹਾਡੇ ਉੱਤੇ ਕੋਈ ਚਲਾਇਆ ਹੈ। ਜੇ ਉਸ ਵਿੱਚ ਕੋਈ ਗੜਬੜ ਹੈ ਤਾਂ ਉਹ ਉੱਥੇ ਹੀ ਲੇਟਿਆ ਰਹੇਗਾ। ਮੈਂ ਆਖਿਆ, ਉਹ ਸ਼ੈਤਾਨ ਹੈ। ਵੇਖੋ, ਅੱਜ ਅਸੀਂ ਦਵਾਈਆਂ ਵਿੱਚ ਕਿੰਨੀ ਉਨਤੀ ਕਰ ਲਈ ਹੈ, ਤਾਂ ਵੀ ਅਸੀਂ ਉਹਨਾਂ ਚੀਜ਼ਾਂ ਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ ਹਾਂ। ਤੁਸੀਂ ਕਹਿੰਦੇ ਹੋ ਉਸਨੂੰ ਕੈਂਸਰ ਹੋ ਗਿਆ ਹੈ, ਠੀਕ ਹੈ, ਉਹ ਕੁਝ ਨਹੀਂ ਹੈ, ਇਹ ਤਾਂ ਬਸ ਉਸਦਾ ਇੱਕ ਨਾਮ ਹੈ। ਡਾਕਟਰਾਂ ਨੇ ਉਸਦਾ ਨਾਮ ਕੈਂਸਰ ਰੱਖ ਦਿੱਤਾ ਹੈ, ਪਰੰਤੂ ਇਸ ਨਾਮ ਦਾ ਉਸ ਨਾਲ ਜੋ ਕਿ ਅਸਲ ਵਿੱਚ ਹੈ ਕੋਈ ਸੰਬੰਧ ਨਹੀਂ ਹੈ। ਇਹ ਤਾਂ ਕੇਵਲ ਇੱਕ ਨਾਮ ਹੈ ਜਿਸ ਨਾਲ ਅਸੀਂ ਇਸ ਨੂੰ ਪੁਕਾਰਦੇ ਹਾਂ। ਅਸੀਂ ਬਸ ਇਸ ਦਾ ਨਾਮ ਕੈਂਸਰ ਪੁਕਾਰਦੇ ਹਾਂ, ਪਰੰਤੂ ਅਸਲ ਵਿੱਚ ਇਹ ਕੀ ਹੈ, ਇਸ ਨੂੰ ਪਰਖ ਕੇ ਵੇਖੋ, ਇਹ ਤਾਂ ਸ਼ੈਤਾਨ ਹੈ। ਹੁਣ ਅਸੀਂ ਆਖਦੇ ਹਾਂ ਪਾਪ, ਅਸੀਂ ਬਸ ਇਸ ਨੂੰ ਪਾਪ ਕਹਿੰਦੇ ਹਾਂ। ਇਸ ਨੂੰ ਤੋੜ ਕੇ ਵੇਖੋ, ਪਾਪ ਕੀ ਹੈ? ਬਹੁਤੇ ਲੋਕ ਕਹਿੰਦੇ ਹਨ ਸ਼ਰਾਬ ਪੀਣਾ ਵਿਚਾਰ ਕਰਨਾ ਪਾਪ ਹੈ। ਨਹੀਂ ਨਹੀਂ, ਇਹ ਤਾਂ ਪਾਪ ਦੇ ਫਲ ਹਨ। ਸਮਝੇ, ਵੇਖੋ, ਇਹ ਤਾਂ ਉਹ ਹੈ ਜੋ ਪਾਪ ਪੈਦਾ ਕਰਦਾ ਹੈ, ਪਰੰਤੂ ਅਸਲ ਵਿੱਚ ਪਾਪ ਬੇਪ੍ਰਤੀਤੀ ਹੈ। ਇਹੀ ਉਹ ਹੈ ਜਿਸ ਦਾ ਨਾਮ ਪਾਪ ਹੈ ਔਰ ਜਿਸ ਨੂੰ ਪਾਪ ਕਿਹਾ ਜਾਂਦਾ ਹੈ। ਜੇ ਤੁਸੀਂ ਇੱਕ ਵਿਸ਼ਵਾਸੀ ਹੋ ਤਾਂ ਤੁਸੀਂ ਉਹਨਾਂ ਕੰਮਾਂ ਨੂੰ ਨਹੀਂ ਕਰਦੇ ਹੋ, ਪਰੰਤੂ ਕੋਈ ਪਰਵਾਹ ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਪਵਿੱਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਅਤੇ ਤੁਸੀਂ ਆਪਣੇ ਆਪ ਨੂੰ ਕਿੰਨਾ ਧਾਰਮਿਕ ਬਣਾਉਂਦੇ ਹੋ। ਜੇ ਤੁਸੀਂ ਇਹਨਾਂ ਕੰਮਾਂ ਨੂੰ ਕਰਦੇ ਹੋ ਤਾਂ ਤੁਸੀਂ ਇੱਕ ਅਵਿਸ਼ਵਾਸੀ ਹੋ। ਇਹ ਵਚਨ ਦੇ ਮੁਤਾਬਿਕ ਹੈ। ਹੁਣ ਸ੍ਰਿਸ਼ਟੀ ਦਾ ਕੁਝ ਗੁੰਮ ਹੋ ਗਿਆ ਹੈ ਅਤੇ ਹੋਕੇ ਭਰ ਰਹੀ ਹੈ ਅਤੇ ਵਾਪਸ ਪਰਤਣ ਦਾ ਯਤਨ ਕਰ ਰਹੀ ਹੈ ਅਤੇ ਆਪਣੀ ਮੂਲ ਅਵਸਥਾ ਵਿਚ ਆਉਣ ਦਾ ਯਤਨ ਕਰ ਰਹੀ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਈ ਧਰਤੀ ਤੋਂ ਹੇਠਾਂ ਡੂੰਘੇ ਖੱਡੇ ਵਿਚ ਜਾ ਪਏ ਅਤੇ ਉਤਾਂ ਚੜਨ ਅਤੇ ਆਪਣੇ ਆਪ ਨੂੰ ਉੱਪਰ ਖਿੱਚਣ ਦਾ ਸੰਘਰਸ਼ ਕਰ ਰਿਹਾ ਹੋਵੇ? ਉਹਨਾਂ ਨੂੰ ਕਿਸੇ ਸਾਧਨ ਦੇ ਰਾਹੀਂ ਇਸ ਖੱਡੇ ਵਿਚੋਂ ਬਾਹਰ ਨਿਕਲ ਆਉਣਾ ਚਾਹੀਦਾ ਹੈ। ਆਪਣੀ ਮੂਲ ਹਾਲਤ ਵਿਚ ਨਹੀਂ ਹਨ। ਉਹ ਪਾਗਲਾਂ ਵਾਂਗ ਚਿਲਾ ਰਹੇ ਹਨ, ਉਹ ਕੰਧਾਂ ਉੱਤੇ ਰੇਂਗ ਰਹੇ ਹਨ, ਰੌਲਾ ਪਾ ਰਹੇ ਹਨ ਜਾਂ ਕੁਝ ਹੋਰ ਕਰ ਰਹੇ ਹਨ। ਉਹ ਹੌਕੇ ਪਾ ਰਹੇ ਹਨ ਕਿਉਂਕਿ ਉਹ ਆਪਣੀ ਮੂਲ ਅਵਸਥਾ ਵਿੱਚ ਵਾਪਸ ਆਉਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਮਨੁੱਖ ਬਿਮਾਰੀ, ਦਰਦ ਅਤੇ ਪੀੜਾ ਨਾਲ ਘਿਰਦਾ ਹੈ। ਇੱਕ ਸਮੇਂ ਉਹ ਇਸ ਤਰ੍ਹਾਂ ਨਹੀਂ ਸਨ, ਪਰੰਤੂ ਉਹ ਹੌਕੇ ਪਾ ਰਹੇ ਹਨ। ਕਿਉਂ? ਉਹ ਠੀਕ ਨਹੀਂ ਹਨ, ਕਿਧਰੇ ਕੁਝ ਗੜਬੜ ਹੈ, ਅਤੇ ਉਹ ਹੌਕੇ ਪਾ ਰਹੇ ਹਨ ਅਤੇ ਉੱਥੇ ਆਉਣ ਦਾ ਯਤਨ ਕਰ ਰਹੇ ਹਨ ਜਿੱਥੇ ਉਹ ਤੰਦਰੁਸਤ ਸਨ। ਅਤੇ ਜਦ ਸ੍ਰਿਸ਼ਟੀ ਅਤੇ ਲੋਕ, ਜਿਵੇਂ ਕਿ ਬਾਈਬਲ ਨੇ ਆਖਿਆ ਹੈ, ਹੌਕੇ ਪਾ ਰਹੇ ਹਨ, ਤਾਂ ਇਹ ਇਸ ਚੀਜ਼ ਨੂੰ ਪ੍ਰਗਟ ਕਰਦਾ ਹੈ ਕਿ ਉਹ ਆਪਣੀ ਉਸ ਅਵਸਥਾ ਵਿੱਚ ਨਹੀਂ ਹਨ ਜਿਸ ਵਿੱਚ ਉਹਨਾਂ ਨੂੰ ਹੋਣਾ ਚਾਹੀਦਾ ਹੈ। ਉਹ ਕਿਤੇ ਡਿੱਗ ਪਏ ਹਨ। ਹੁਣ ਅਸੀਂ ਇਹ ਨਹੀਂ ਚਾਹੁੰਦੇ ਹਾਂ ਕਿ ਕੋਈ ਸਾਡੇ ਲਈ ਇਸ ਦੀ ਵਿਆਖਿਆ ਕਰੇ,
ਸਮਝੇ?
ਕਿਉਂਕਿ ਅਸਲ ਵਿੱਚ ਅਸੀਂ ਜਾਣਦੇ ਹਾਂ ਕਿ ਅਨੰਤ ਜੀਵਨ ਸੀ ਜਿੱਥੋਂ ਉਹ ਡਿੱਗ ਪਏ ਸਨ, ਅਤੇ ਆਦਮ ਅਤੇ ਹਵਾ ਦੇ ਡਿੱਗਣ ਦੇ ਰਾਹੀਂ, ਜੋ ਕਿ ਅਦਨ ਦੇ ਬਾਗ ਵਿੱਚ ਅਨੰਤ ਜੀਵਨ ਤੋਂ ਡਿੱਗ ਪਏ ਸਨ, ਅਤੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਅਧੀਨ ਮੌਤ ਦੇ ਥੱਲੇ ਲੈ ਆਏ। ਆਦਮ ਤੋਂ ਪਹਿਲਾਂ ਰੁੱਖ ਕਦੇ ਨਹੀਂ ਮਰਦਾ ਸੀ, ਜਾਨਵਰ ਆਦਮ ਤੋਂ ਪਹਿਲਾਂ ਨਹੀਂ ਮਰਦਾ ਸੀ, ਅਤੇ ਸਿਰਫ ਇੱਕ ਹੀ ਚੀਜ਼ ਹੈ ਜੋ ਮਰ ਨਹੀਂ ਸਕਦੀ ਹੈ, ਅਤੇ ਉਹ ਹੈ ਪਰਮੇਸ਼ਵਰ, ਕਿਉਂਕਿ ਉਹ ਅਨੰਤ ਹੈ। ਅਤੇ ਆਪਣੇ ਆਪ ਨੂੰ ਮੌਤ ਤੋਂ ਹਮੇਸ਼ਾ ਦੇ ਲਈ ਬਚਾਉਣ ਦਾ ਸਿਰਫ ਇੱਕ ਹੀ ਢੰਗ ਹੈ ਕਿ ਸਾਡੇ ਵਿੱਚ ਅਨੰਤ ਜੀਵਨ ਹੋਵੇ, ਔਰ ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਬਣ ਜਾਈਏ। ਜਿਵੇਂ ਕਿ ਮੈਂ ਅੱਜ ਸਵੇਰੇ ਸੰਦੇਸ਼ ਵਿੱਚ ਕਿਹਾ ਸੀ ਕਿ ਅਸੀਂ ਪਾਪ ਦੇ ਲਈ ਮਰਦੇ ਹਾਂ, ਤਾਂ ਅਸੀਂ ਆਪਣਾ ਜਨਮ ਸਿੱਧ ਅਧਿਕਾਰ ਵੇਚ ਦਿੰਦੇ ਹਾਂ ਅਤੇ ਇਸ ਖਾਈ ਨੂੰ ਲੰਘ ਜਾਂਦੇ ਹਾਂ। ਹੁਣ ਅਸੀਂ ਪਰਮੇਸ਼ਵਰ ਦੀ ਪਹੁੰਚ ਤੋਂ ਦੂਰ ਖਾਈ ਦੇ ਇਸ ਦੂਸਰੇ ਪਾਸੇ ਆ ਜਾਂਦੇ ਹਾਂ। ਹੁਣ ਜਦ ਆਦਮ ਡਿੱਗ ਗਿਆ, ਤਾਂ ਅਸਲ ਵਿੱਚ ਉਹ ਸਾਰੀ ਸ੍ਰਿਸ਼ਟੀ ਦੇ ਉੱਤੇ ਮੌਤ ਲੈ ਕੇ ਆਇਆ। ਹੁਣ ਉਸਨੂੰ ਆਜ਼ਾਦ ਮਰਜ਼ੀ ਤੇ ਛੱਡਿਆ ਗਿਆ ਸੀ। ਇਹ ਆਜ਼ਾਦ ਮਰਜ਼ੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਦਿੱਤੀ ਗਈ ਸੀ ਜਿਵੇਂ ਕਿ ਸਾਨੂੰ ਦਿੱਤੀ ਗਈ ਹੈ, ਤਾਂ ਕਿ ਚੋਣ ਕਰ ਸਕੀਏ। ਹੁਣ ਆਦ ਵਿੱਚ ਆਦਮ ਅਤੇ ਹਵਾ ਦੇ ਅੱਗੇ ਭਲੇ ਅਤੇ ਬੁਰੇ ਦੇ ਗਿਆਨ ਦਾ ਰੁੱਖ ਰੱਖਿਆ ਗਿਆ ਸੀ, ਅਤੇ ਉਹੀ ਰੁੱਖ ਸਾਡੇ ਹਰੇਕ ਦੇ ਅੱਗੇ ਰੱਖਿਆ ਹੋਇਆ ਹੈ। ਵੇਖੋ, ਪਰਮੇਸ਼ਵਰ ਨੇ ਇਸ ਤਰ੍ਹਾਂ ਸਿਰਫ ਆਦਮ ਅਤੇ ਹਵਾ ਦੇ ਨਾਲ ਹੀ ਨਹੀਂ ਕੀਤਾ ਹੈ। ਤੁਸੀਂ ਕਹਿੰਦੇ ਹੋ, ਚੰਗਾ, ਇਹ ਤਾਂ ਉਹਨਾਂ ਦਾ ਦੋਸ਼ ਸੀ। ਨਹੀਂ, ਇਹ ਹੁਣ ਨਹੀਂ ਹੈ, ਇਹ ਤੁਹਾਡਾ ਦੋਸ਼ ਹੈ। ਹੁਣ ਤੁਸੀਂ ਇਸ ਨੂੰ ਆਦਮ ਉੱਤੇ ਨਹੀਂ ਮੜ ਸਕਦੇ ਹੋ, ਤੁਹਾਨੂੰ ਤਾਂ ਇਸ ਨੂੰ ਹੁਣ ਆਪਣੇ ਉੱਤੇ ਹੀ ਲੈਣਾ ਪੈਣਾ ਹੈ, ਕਿਉਂਕਿ ਭਲਾ ਅਤੇ ਬੁਰਾ ਤੁਹਾਡੇ ਸਾਹਮਣੇ ਹੈ। ਅਸੀਂ ਬਿਲਕੁਲ ਆਦਮ ਅਤੇ ਹਵਾ ਦੇ ਹੀ ਆਧਾਰ ਤੇ ਹਾਂ। ਪਰੰਤੂ ਤੁਸੀਂ ਵੇਖੋ, ਜਦ ਸਾਡਾ ਛੁਟਕਾਰਾ ਹੋ ਜਾਂਦਾ ਹੈ, ਤਾਂ ਅਸੀਂ ਆਪਣੀ ਮਰਜ਼ੀ ਨਹੀਂ ਬਲਕਿ ਉਸ ਦੀ ਮਰਜ਼ੀ ਕਰਦੇ ਹਾਂ, ਸਮਝੇ? ਆਦਮ ਅਤੇ ਹਵਾ ਆਪਣੀ ਮਰਜ਼ੀ ਕਰਨੀ ਚਾਹੁੰਦੇ ਸਨ। ਉਹ ਜਾਣਨਾ ਚਾਹੁੰਦੇ ਸਨ ਕਿ ਗਿਆਨ ਪ੍ਰਾਪਤ ਕਰਕੇ ਕੀ ਹੁੰਦਾ ਹੈ। ਇਸ ਲਈ ਉਹਨਾਂ ਨੇ ਇਸ ਨੂੰ ਲੱਭਿਆ ਅਤੇ ਇਸ ਨੇ ਉਹਨਾਂ ਲਈ ਮੌਤ ਨੂੰ ਪੈਦਾ ਕੀਤਾ। ਹੁਣ ਯਾਦ, ਕਿਸੇ ਮਨੁੱਖ ਦਾ ਛੁਟਕਾਰਾ ਹੋ ਜਾਂਦਾ ਹੈ, ਤਾਂ ਫਿਰ ਅੱਗੇ ਤੋਂ ਵਜ਼ੀਫੇ ਨਹੀਂ ਪਾਲਦਾ ਹੈ। ਉਹ ਫਿਰ ਅੱਗੇ ਤੋਂ ਦੁਨਿਆਵੀ ਗਿਆਨ ਅਤੇ ਦੁਨਿਆਵੀ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ ਹੈ। ਉਹ ਅੱਗੇ ਤੋਂ ਆਪਣੀ ਮਰਜ਼ੀ ਨਹੀਂ ਕਰਨਾ ਚਾਹੁੰਦਾ ਹੈ। ਫਿਰ ਮਸੀਹ ਦੀ ਉਸਦੀ ਪਸੰਦ ਔਰ ਮਰਜ਼ੀ ਹੋ ਜਾਂਦੀ ਹੈ, ਅਤੇ ਉਸਦੇ ਲਈ ਇਹੋ ਹੀ ਸਭ ਕੁਝ ਹੁੰਦਾ ਹੈ। ਉਹ ਛੁਟਕਾਰਾ ਪਾ ਚੁੱਕਾ ਹੈ। ਉਹ ਅਗਾਂਹ ਆਪਣੀ ਅਗਵਾਈ ਆਪ ਖੁਦ ਨਹੀਂ ਕਰਨੀ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਹੈ ਕਿ ਹੁਣ ਕੋਈ ਉਸ ਨੂੰ ਦੱਸੇ ਕਿੱਧਰ ਜਾਣਾ ਹੈ ਜਾਂ ਕੀ ਕਰਨਾ ਹੈ। ਉਹ ਬਸ ਉਡੀਕ ਕਰਦਾ ਹੈ ਅਤੇ ਆਪਣੇ ਰਚਣਹਾਰੇ ਦੀ ਇੱਛਾ ਪਾਲਦਾ ਹੈ, ਸਮਝੇ? ਤਦ ਫਿਰ ਉਹ ਆਪਣੇ ਰਚਣਹਾਰੇ ਨਾਮ ਉੱਤੇ ਉੱਥੇ ਜਾਂਦਾ ਹੈ ਜਿੱਥੇ ਉਸਦਾ ਰਚਣਹਾਰਾ ਉਸਨੂੰ ਜਾਣ ਲਈ ਕਹਿੰਦਾ ਹੈ। ਵੇਖਿਆ, ਪਰੰਤੂ ਇਨਸਾਨ ਗਿਆਨ ਦੀ ਖੋਜ ਕਰ ਰਿਹਾ ਹੈ। ਉਹ ਇਹ ਜਾਣਨਾ ਚਾਹੁੰਦਾ ਹੈ, ਅੱਛਾ, ਇਹ ਸੰਗਤੀ ਬਹੁਤ ਚੰਗੀ ਹੈ, ਪਰੰਤੂ ਉਹ ਮੇਰੀ ਸੋਚ ਤੋਂ ਵੀ ਵੱਧ ਪੈਸੇ ਦਿੰਦੇ ਹਨ, ਇਸ ਲਈ ਮੈਂ ਉਹਨਾਂ ਦੇ ਉੱਥੇ ਜਾਵਾਂਗਾ, ਸਮਝੇ? ਵੇਖਿਆ, ਬੁੱਧੀ। ਜਦੋਂ ਆਦਮ ਨੇ ਪਰਮੇਸ਼ਵਰ ਦਾ ਵਚਨ ਫੜੀ ਰੱਖਣ ਦੀ ਬਜਾਏ ਆਪਣੀ ਪਤਨੀ ਦੇ ਤਰਕਾਂ ਵੱਲ ਧਿਆਨ ਦੇਣ ਦੇ ਰਾਹੀਂ ਪਾਪ ਕੀਤਾ, ਤਾਂ ਇਹੀ ਉਹ ਗੱਲ ਸੀ ਜਿਸ ਨੇ ਉਸ ਨੂੰ ਪਾਪੀ ਬਣਾਇਆ। ਉਹਦੀ ਪਤਨੀ ਨੇ ਸ਼ੈਤਾਨ ਨਾਲ ਤਰਕ ਕੀਤਾ, ਅਤੇ ਇਸ ਤੋਂ ਬਾਅਦ ਉਹ ਇਸੇ ਗੱਲ ਨੂੰ ਲੈ ਕੇ ਆਦਮ ਦੇ ਕੋਲ ਪਹੁੰਚੀ, ਅਤੇ ਆਦਮ ਨੇ ਪਰਮੇਸ਼ਵਰ ਦੇ ਵਚਨ ਦੀ ਅਣਆਗਿਆਕਾਰੀ ਕੀਤੀ ਅਤੇ ਵਚਨ ਨੂੰ ਵੇਚ ਦਿੱਤਾ। ਉਸਨੇ ਆਪਣਾ ਵਿਰਸਾ ਵੀ ਗੁਆ ਦਿੱਤਾ ਅਤੇ ਆਪਣੀ ਸੰਗਤੀ ਅਤੇ ਜੀਵਨ ਦੇ ਅਧਿਕਾਰ ਨੂੰ ਵੀ ਗੁਆ ਲਿਆ। ਯਾਦ ਰੱਖੋ, ਜਿਸ ਦਿਨ ਤੁਸੀਂ ਉਸਦਾ ਫਲ ਖਾਓਗੇ, ਤੁਸੀਂ ਉਸੇ ਦਿਨ ਜ਼ਰੂਰ ਮਰ ਜਾਓਗੇ। ਅਤੇ ਜਿਸ ਦਿਨ ਉਸਨੇ ਆਪਣਾ ਜੀਵਨ ਗੁਆਇਆ, ਉਸੇ ਦਿਨ ਹੀ ਉਸਨੇ ਆਪਣੇ ਜੀਵਨ ਦੇ ਵਿਰਸੇ ਨੂੰ ਵੀ ਗੁਆ ਲਿਆ, ਕਿਉਂਕਿ ਉਸਦਾ ਸਾਰੀ ਧਰਤੀ ਉੱਪਰ ਸੰਪੂਰਨ ਕੰਟਰੋਲ ਸੀ। ਉਹ ਧਰਤੀ ਦਾ ਪਰਮੇਸ਼ਵਰ ਸੀ। ਖੁਦਾ ਸਾਰੀ ਕਾਇਨਾਤ ਦਾ ਈਸ਼ਵਰ ਹੈ। ਉਹ ਸਭ ਜਗ੍ਹਾ ਪਰਮੇਸ਼ਵਰ ਹੈ, ਪਰੰਤੂ ਉਸਦੇ ਪੁੱਤਰ ਦਾ ਇਸ ਧਰਤੀ ਉੱਤੇ ਪੂਰਾ ਕੰਟਰੋਲ ਸੀ। ਉਹ ਬੋਲ ਸਕਦਾ ਸੀ, ਉਹ ਨਾਮ ਰੱਖ ਸਕਦਾ ਸੀ, ਉਹ ਕਹਿ ਸਕਦਾ ਸੀ, ਉਹ ਰਚਨਾ ਨੂੰ ਕੰਟਰੋਲ ਕਰ ਸਕਦਾ ਸੀ, ਉਹ ਜੋ ਚਾਹੇ ਕਰ ਸਕਦਾ ਸੀ, ਸਮਝੇ? ਪਰੰਤੂ ਜਦ ਉਸਨੇ ਇਹ ਕੀਤਾ ਤਾਂ ਉਸਨੇ ਆਪਣਾ ਵਿਰਸਾ ਗੁਆ ਦਿੱਤਾ। ਅਤੇ ਆਦਮ ਕਹਿ ਸਕਦਾ ਸੀ, ਇਹ ਪਹਾੜ ਇੱਥੋਂ ਉੱਠ ਕੇ ਉੱਥੇ ਚਲਾ ਜਾਵੇ, ਅਤੇ ਇਹ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ। ਆਦਮ ਕਹਿ ਸਕਦਾ ਸੀ, ਇਹ ਰੁੱਖ ਇੱਥੋਂ ਉੱਠ ਕੇ ਉੱਥੇ ਲੱਗ ਜਾਵੇ, ਅਤੇ ਉਹ ਉਸੇ ਤਰ੍ਹਾਂ ਹੀ ਕਰ ਦਿੰਦਾ ਸੀ। ਛੋਟੇ ਪਰਮੇਸ਼ਵਰ ਦੇ ਰੂਪ ਵਿੱਚ ਸਾਡੇ ਖੁਦਾ ਦੀ ਅਧੀਨਤਾ ਵਿੱਚ ਉਸਦੇ ਕੋਲ ਸੰਪੂਰਨ ਅਤੇ ਸਾਰਾ ਹੀ ਅਧਿਕਾਰ ਸੀ, ਕਿਉਂਕਿ ਉਹ ਪਰਮੇਸ਼ਵਰ ਦਾ ਪੁੱਤਰ ਸੀ। ਹੁਣ ਕੀ ਅਸੀਂ ਇੱਥੇ ਥੋੜੀ ਦੇਰ ਰੁਕ ਸਕਦੇ ਹਾਂ ਅਤੇ ਅਸਲੀ ਸੰਦੇਸ਼ ਨੂੰ ਪ੍ਰਾਪਤ ਕਰ ਸਕਦੇ ਹਾਂ? ਉਹ ਸਮਝੇ? ਅਤੇ ਫਿਰ ਜੇ ਲਹੂ ਨੇ ਇਸ ਨੂੰ ਪਿਛਾਂ ਸ਼ੁੱਧ ਕਰ ਦਿੱਤਾ ਸੀ ਤਾਂ ਫਿਰ ਹੁਣ ਕੀ ਵਿਚਾਰ ਹੈ? ਵੇਖਿਆ, ਵੇਖੋ, ਪਰਮੇਸ਼ਵਰ ਦੇ ਉਸ ਪੁੱਤਰ ਨੇ ਦੂਸਰੇ ਆਦਮ ਨੇ ਕੀ ਕੀਤਾ, ਸਮਝੇ? ਅਤੇ ਉਸਨੇ ਕਿਹਾ ਸੀ, ਜੋ ਕੰਮ ਮੈਂ ਕਰਦਾ ਹਾਂ ਉਹ ਤੁਸੀਂ ਵੀ ਕਰੋਗੇ। ਸਮਝ ਲੱਗੀ? ਆਦਮ ਨੇ ਆਪਣਾ ਵਿਰਸਾ ਧਰਤੀ ਨੂੰ ਗੁਆ ਦਿੱਤਾ ਸੀ। ਹੁਣ ਇਹ ਆਦਮ ਦੇ ਹੱਥ ਵਿੱਚੋਂ ਉਸਦੇ ਹੱਥ ਵਿੱਚ ਚਲੀ ਗਈ ਸੀ, ਜਿਸ ਦੇ ਕੋਲ ਉਸਨੇ ਇਹ ਵੇਚ ਦਿੱਤੀ ਸੀ। ਇਹ ਸ਼ੈਤਾਨ ਦੇ ਹੱਥਾਂ ਵਿੱਚ ਚਲੀ ਗਈ ਸੀ। ਉਸਨੇ ਆਪਣਾ ਵਿਸ਼ਵਾਸ ਜੋ ਪਰਮੇਸ਼ਵਰ ਤੇ ਸੀ ਉਹਨੂੰ ਸ਼ੈਤਾਨ ਦੇ ਤਰਕਾਂ ਦੇ ਕੋਲ ਵੇਚ ਦਿੱਤਾ ਸੀ। ਇਸ ਲਈ ਉਸਨੇ ਆਪਣਾ ਅਨੰਤ ਜੀਵਨ, ਜੀਵਨ ਦੇ ਬ੍ਰਿਸ਼ ਉੱਤੇ ਆਪਣੇ ਅਧਿਕਾਰ ਨੂੰ, ਧਰਤੀ ਉੱਤੇ ਆਪਣੇ ਅਧਿਕਾਰ ਨੂੰ, ਔਰ ਜੋ ਕੁਝ ਵੀ ਉਸਦਾ ਸੀ ਉਸਨੇ ਉਹ ਸਭ ਸ਼ੈਤਾਨ ਦੇ ਹੱਥਾਂ ਵਿੱਚ ਵੇਚ ਦਿੱਤਾ। ਇਸ ਲਈ ਹੁਣ ਇਹ ਆਈ, ਇਹ ਵਾਪਸ ਆਈ ਅਤੇ ਦੂਸ਼ਿਤ ਹੋ ਚੁੱਕੀ ਹੈ। ਅਤੇ ਆਦਮ ਦੀ ਸੰਤਾਨ ਨੇ ਉਸ ਮਿਰਾਸ ਨੂੰ ਨਾਸ਼ ਕਰ ਦਿੱਤਾ ਹੈ ਜੋ ਆਦਮ ਦੇ ਕੋਲ ਹੋਣੀ ਚਾਹੀਦੀ ਸੀ, ਤੇ ਉਹ ਧਰਤੀ ਹੈ। ਇਹ ਠੀਕ ਹੈ, ਵੇਖੋ, ਆਦਮ ਦੇ ਵੰਸ਼ ਨੇ। ਇੱਕ ਦਿਨ ਮੈਂ ਟਿਊਸ਼ਨ ਵਿੱਚ ਰੁਕਿਆ ਜਿੱਥੇ ਮੈਂ ਰਹਿੰਦਾ ਹਾਂ, ਅਤੇ ਮੈਂ ਕਿਸੇ ਨਾਲ ਪਹਾੜ ਤੇ ਗੱਲਾਂ ਕਰ ਰਿਹਾ ਸੀ ਅਤੇ ਹੇਠਾਂ ਦੀ ਵੱਲ ਵੇਖ ਰਿਹਾ ਸਾਂ। ਮੈਂ ਕਿਹਾ, ਤੁਸੀਂ ਕੀ ਸੋਚਦੇ ਹੋ, 300 ਸਾਲ ਪਹਿਲਾਂ ਪੁਰਾਣਾ ਬੁੱਢਾ ਆਪਣੀ ਅਮਰੀਕੀ ਭਾਰਤੀ ਪਤਨੀ ਦੇ ਨਾਲ ਆਪਣੀ ਬੱਗੀ ਵਿੱਚ ਆਇਆ ਸੀ ਅਤੇ ਉਸਦੇ ਬੱਚੇ ਪਿੱਛੇ ਬੈਠੇ ਹੋਏ ਸਨ, ਅਤੇ ਉਹ ਕਿਤਿਓਂ ਲੰਬਾ ਸਫ਼ਰ ਕਰਕੇ ਇੱਥੇ ਆਇਆ ਅਤੇ ਇੱਥੇ ਵਸ ਗਏ, ਅਤੇ ਉਹ ਸ਼ਾਂਤੀ ਪੂਰਵਕ ਰਹਿੰਦਾ ਸੀ। ਉਹਨਾਂ ਦੇ ਵਿਚਕਾਰ ਉੱਥੇ ਕੋਈ ਵਿਚਾਰ, ਨਾ ਜੂਆ, ਨਾ ਸ਼ਰਾਬ, ਉਹਨਾਂ ਦੇ ਵਿਚਾਲੇ ਅਜਿਹਾ ਕੁਝ ਵੀ ਨਹੀਂ ਸੀ। ਉਹ ਬਹੁਤ ਹੀ ਸਾਫ ਸੁਥਰਾ ਜੀਵਨ ਬਤੀਤ ਕਰ ਰਹੇ ਸਨ, ਅਤੇ ਟਿਊਸ਼ਨ ਤੋਂ ਹੁੰਦੇ ਹੋਏ ਇੱਥੇ ਕੋਇਟ ਅਮਰੀਕੀ ਭੇੜੀਏ ਆਉਂਦੇ ਅਤੇ ਨਹਾਉਂਦੇ ਅਤੇ ਰਾਤ ਨੂੰ ਗਰਜਦੇ ਸਨ, ਅਤੇ ਨਦੀ ਦੇ ਕਿਨਾਰੇ ਦੇ ਚਾਰੇ ਪਾਸੇ ਜੰਗਲੀ ਫੁੱਲ ਅਤੇ ਕੈਕਟਸ ਹੁੰਦੇ ਸਨ, ਅਤੇ ਯਹੋਵਾ ਨੇ ਇਸ ਦੇ ਉੱਤੇ ਝਾਤੀ ਮਾਰੀ ਹੋਵੇਗੀ ਅਤੇ ਮੁਸਕਰਾਇਆ ਹੋਵੇਗਾ। ਪਰੰਤੂ ਗੋਰੇ ਲੋਕ ਉਸ ਜਗ੍ਹਾ ਤੇ ਆ ਗਏ ਅਤੇ ਉਹਨਾਂ ਨੇ ਕੀ ਕੀਤਾ? ਉਸਨੇ ਕੈਕਟਸ ਨੂੰ ਪੁੱਟ ਸੁੱਟਿਆ, ਉਸਨੇ ਦੇਸ਼ ਨੂੰ ਬੀਅਰ ਦੇ ਡੱਬਿਆਂ ਤੇ ਵਿਸਕੀ ਦੀਆਂ ਬੋਤਲਾਂ ਦੇ ਨਾਲ ਦੂਸ਼ਿਤ ਕਰ ਦਿੱਤਾ, ਉਸਨੇ ਕੌਮ ਦੇ ਆਚਰਣ ਨੂੰ ਨਸ਼ਟ ਕਰ ਦਿੱਤਾ, ਅਤੇ ਸਿਰਫ ਇੱਕ ਹੀ ਢੰਗ ਨਾਲ ਉਹ ਇੰਡੀਆ ਨੂੰ ਮਾਰ ਸਕਦਾ ਸੀ ਕਿ ਉਹਨਾਂ ਦੇ ਭੋਜਨ ਨੂੰ ਖਤਮ ਕਰ ਦੇਵੇ ਜੋ ਕਿ ਮੱਝਾਂ ਸਨ। ਜਦ ਮੈਂ ਇੱਕ ਦਿਨ ਟੌਮ ਸਟੋਨ ਦੇ ਅਜਾਇਬ ਘਰ ਵਿੱਚ ਪਾ ਰਿਹਾ ਸੀ ਤਾਂ ਮੈਂ ਜੈਰੋਨਿਮੋ ਦੀ ਇੱਕ ਤਸਵੀਰ ਵੇਖੀ, ਅਤੇ ਤੁਹਾਡੇ ਵਿੱਚੋਂ ਬਥੇਰੇ ਇਹ ਸੋਚਦੇ ਹੋਣਗੇ ਕਿ ਜੈਰੋਨਿਮੋ ਇੱਕ ਪਖੰਡੀ ਸੀ। ਮੇਰੇ ਲਈ ਤਾਂ ਉਹ ਇੱਕ ਅਸਲੀ ਅਮਰੀਕੀ ਸੀ। ਉਹ ਕੇਵਲ ਉਸਦੇ ਲਈ ਇੱਕ ਪਖੰਡੀ ਸੀ। ਮੇਰੇ ਲਈ ਤਾਂ ਉਹ ਇੱਕ ਅਸਲੀ ਅਮਰੀਕੀ ਸੀ। ਉਹ ਕੇਵਲ ਉਸਦੇ ਲਈ ਲੜ ਰਿਹਾ ਸੀ ਜੋ ਠੀਕ ਸੀ, ਜੋ ਪਰਮੇਸ਼ਵਰ ਨੇ ਉਸਨੂੰ ਦਿੱਤਾ ਸੀ। ਉਹ ਸੀ ਜ਼ਮੀਨ, ਇੱਕ ਦੇਸ਼ ਅਤੇ ਰਹਿਣ ਲਈ ਜਗ੍ਹਾ। ਮੈਂ ਉਸਤੇ ਦੋਸ਼ ਨਹੀਂ ਲਗਾਉਂਦਾ ਹਾਂ। ਅਤੇ ਜਦ ਉਹ ਗੋਰੇ ਸਿਪਾਹੀ ਉੱਥੇ ਆਏ ਤਾਂ ਉਹਨਾਂ ਨੇ ਜ਼ਬਰਦਸਤੀ ਉਸ ਜ਼ਮੀਨ ਤੇ ਕਬਜ਼ਾ ਕਰ ਲਿਆ, ਅਤੇ ਉਹਨਾਂ ਨੇ ਇਸ ਤਰ੍ਹਾਂ ਮਾਰਿਆ ਜਿਵੇਂ ਮੱਖੀਆਂ ਦੇ ਝੁੰਡ ਨੂੰ ਮਾਰਿਆ ਜਾਂਦਾ ਹੈ। ਅਤੇ ਉੱਥੇ ਜੈਰੋਨਿਮੋ ਦੇ ਮੈਡੀਕਲ ਮੁੱਖ ਦਫ਼ਤਰ ਦੀ ਜਾਂ ਉਸਦੇ ਹਸਪਤਾਲ ਦੀ ਇੱਕ ਤਸਵੀਰ ਸੀ। ਇਹ ਕੁਝ ਜੰਗਲੀ ਰੁੱਖਾਂ ਦੇ ਟੁਕੜਿਆਂ ਦੇ ਉੱਤੇ ਅਥਵਾ ਡੰਡਿਆਂ ਦੇ ਉੱਤੇ 2 ਜਾਂ 3 ਕੰਬਲ ਸਨ, ਅਤੇ ਉਹ ਸੱਚੇ ਅਸਲੀ ਜ਼ਖਮੀ ਅਮਰੀਕੀ ਇੰਡੀਅਨ ਪਰਮੇਸ਼ਵਰ ਦੁਆਰਾ ਦਿੱਤੇ ਗਏ ਆਪਣੇ ਅਧਿਕਾਰਾਂ ਲਈ ਲੜ ਰਹੇ ਸਨ। ਅਤੇ ਉੱਥੇ ਤਸਵੀਰ ਵਿੱਚ ਜੈਰੋਨਿਮੋ ਆਪਣੇ ਹੀ ਲੋਕਾਂ ਵਿੱਚੋਂ ਇੱਕ ਬੱਚੇ ਨੂੰ ਆਪਣੀ ਕਮਰ ਤੇ ਚੁੱਕ ਕੇ ਖੜਾ ਸੀ, ਅਤੇ ਆਪਣੇ ਉਹਨਾਂ ਯੋਧਿਆਂ ਦੇ ਵੱਲ ਵੇਖ ਰਿਹਾ ਸੀ ਜੋ ਲਹੂ ਲਹਾਨ ਹੋ ਕੇ ਮਰ ਰਹੇ ਸਨ। ਉਹਨਾਂ ਲਈ ਪੈਂਸਲੀਨ ਜਾਂ ਅਜਿਹਾ ਕੁਝ ਨਹੀਂ ਸੀ, ਉਹਨਾਂ ਦੀ ਮਦਦ ਕਰਨ ਦਾ ਕੋਈ ਵੀ ਢੰਗ ਨਹੀਂ ਸੀ। ਉਹ ਖੁਦਾ ਦੁਆਰਾ ਦਿੱਤੇ ਗਏ ਸੱਚੇ ਅਮਰੀਕੀ ਸਨ। ਇਸ ਤੋਂ ਬਾਅਦ ਵੀ ਉਹ ਉਸ ਨੂੰ ਬਾਗੀ ਆਖਦੇ ਹਨ। ਮੈਂ ਉਹਨੂੰ ਇੱਕ ਭੱਦਰ ਪੁਰਸ਼ ਆਖਦਾ ਹਾਂ। ਕੋ ਚਾਹੇ ਇਸਨੇ ਕਦੇ ਵੀ ਆਤਮ ਸਮਰਪਣ ਨਾ ਕੀਤਾ ਹੁੰਦਾ, ਉਹ ਇੱਕ ਬਜ਼ੁਰਗ ਆਦਮੀ ਸੀ, ਪਰੰਤੂ ਅਮਰੀਕੀ ਸੈਨਾ ਨੇ ਉਹਨਾਂ ਸਭਨਾਂ ਨੇ ਵਰਦੀਆਂ ਪਹਿਨ ਕੇ ਅਤੇ ਉੱਥੇ ਬਾਹਰ ਨਿਕਲਦੇ ਅਤੇ ਜਾ ਕੇ ਮੱਝਾਂ ਨੂੰ ਮਾਰ ਦਿੰਦੇ। ਉਹਨਾਂ ਨੇ ਉੱਥੇ ਧਾਵੇ ਬੋਲੇ, ਉਹਨਾਂ ਨੇ ਰਫਲ ਦੀ ਵੀ ਖੋਜ ਕਰ ਲਈ ਅਤੇ ਉਹ ਉੱਥੇ ਗਏ ਅਤੇ ਕਿਹਾ, ਮੇਰਾ ਅੱਜ ਬਹੁਤ ਵਧੀਆ ਦਿਨ ਰਿਹਾ, ਮੈਂ ਅੱਜ 40 ਮੱਝਾਂ ਮਾਰ ਦਿੱਤੀਆਂ। ਅਤੇ ਉਹ ਪੈਸੇਂਜਰ ਕਾਰ ਜਾਂ ਬੋਕਸ ਕਾਰ ਦੀ ਆੜ ਵਿੱਚ ਹੋ ਕੇ ਗੋਲੀਆਂ ਚਲਾਉਂਦੇ ਸਨ। 40 ਮੱਝਾਂ ਜਿਨ੍ਹਾਂ ਦੇ ਨਾਲ ਉਹਨਾਂ ਇੰਡੀਅਨਸ ਦਾ ਕਬੀਲਾ ਪੂਰੇ 2 ਜਾਂ ਜ਼ਿਆਦਾ ਸਾਲ ਪੋਸ਼ਣ ਕਰ ਸਕਦਾ ਸੀ, ਉਹਨਾਂ ਨੇ ਉਹਨਾਂ ਮੱਝਾਂ ਨਾਲ ਕੀ ਕੀਤਾ? ਉਹਨਾਂ ਨੇ ਉਹਨਾਂ ਨੂੰ ਮਾਰੂ ਥਲਵੇ ਸੁੱਟ ਦਿੱਤਾ, ਉਹਨਾਂ ਦੀਆਂ ਮੁਰਦਾਰ ਲੋਥਾਂ ਨੇ ਉਹਨਾਂ ਇਲਾਕਿਆਂ ਨੂੰ ਸੜਿਆਨ ਅਤੇ ਬਦਬੂ ਨਾਲ ਭਰ ਦਿੱਤਾ ਅਤੇ ਉਹਨਾਂ ਨੂੰ ਜੰਗਲੀ ਕੁੱਤੇ ਖਾਂਦੇ ਸਨ। ਜਦੋਂ ਉਹ ਇੰਡੀਅਨ ਮੱਝ ਨੂੰ ਮਾਰਦੇ ਸਨ ਤਾਂ ਉੱਥੇ ਇੱਕ ਧਾਰਮਿਕ ਉਤਸਵ ਮਨਾਇਆ ਜਾਂਦਾ ਸੀ। ਉਹ ਉਸਦੇ ਖੂਨਾਂ ਦੇ ਤਸਲੇ ਬਣਾਉਣ ਲਈ ਉਹਨਾਂ ਨੂੰ ਸਾਂਭ ਲੈਂਦੇ ਸਨ, ਉਸਦਾ ਮਾਸ ਖਾਂਦੇ ਸਨ, ਇੱਥੋਂ ਤੱਕ ਕਿ ਉਹ ਉਸਦੀਆਂ ਅੰਤੜੀਆਂ ਨੂੰ ਵੀ ਖਾਂਦੇ ਸਨ। ਉਹ ਉਸਦਾ ਸਾਰਾ ਮਾਸ ਲੈ ਕੇ ਉੱਪਰ ਲਟਕਾ ਦਿੰਦੇ ਅਤੇ ਉਸ ਨੂੰ ਸੁਕਾ ਲੈਂਦੇ ਸਨ। ਉਸਦੀ ਖਲ ਸੁਕਾ ਲਈ ਜਾਂਦੀ ਸੀ ਅਤੇ ਉਸ ਤੋਂ ਤੰਬੂ ਜਾਂ ਕੋਈ ਕੱਪੜਾ ਬਣਾਉਂਦੇ ਸਨ, ਕੁਝ ਵੀ ਬਾਕੀ ਨਹੀਂ ਸੀ ਬਚਦਾ। ਪਰ ਜਦ ਗੋਰੇ ਲੋਕ ਅੰਦਰ ਆਣ ਵੜੇ, ਪਖੰਡੀ ਗੋਰੇ ਲੋਕ ਹਨ, ਉਹ ਦੁਸ਼ਟ ਹਨ, ਅਤੇ ਉਹਨੇ ਆਣ ਕੇ ਉਹਨਾਂ ਮੱਝਾਂ ਨੂੰ ਮਾਰ ਮੁਕਾਇਆ ਅਤੇ ਉਹਨਾਂ ਇੰਡੀਅਨਸ ਨੂੰ ਭੁੱਖੇ ਮਾਰ ਦਿੱਤਾ। ਕੋਈ ਵੀ ਅਸਲੀ ਆਦਮੀ ਪਰਮੇਸ਼ਵਰ ਵੱਲੋਂ ਦਿੱਤੇ ਗਏ ਅਧਿਕਾਰਾਂ ਲਈ ਲੜੇਗਾ। ਜੋ ਉਹਨਾਂ ਨੇ ਅਮਰੀਕੀ ਭਾਰਤੀਆਂ ਦੇ ਨਾਲ ਕੀਤਾ ਹੈ ਉਹ ਅਮਰੀਕੀ ਝੰਡੇ ਉੱਤੇ ਇੱਕ ਦਾਗ ਹੈ, ਜੋ ਵੀ ਹੋਵੇ ਇਹ ਦੇਸ਼ ਉਹਨਾਂ ਦਾ ਹੈ। ਤੁਸੀਂ ਕੀ ਸੋਚੋਗੇ ਜੇ ਜਪਾਨ, ਰੂਸ ਜਾਂ ਕੋਈ ਹੋਰ ਇੱਥੇ ਅੰਦਰ ਆਣ ਵੜੇ ਅਤੇ ਕਹੇ, ਇੱਥੋਂ ਬਾਹਰ ਨਿਕਲ ਜਾਓ, ਇੱਥੋਂ ਵਾਪਸ ਬਾਹਰ ਨਿਕਲ ਜਾਓ, ਅਤੇ ਸਾਡੇ ਨਾਲ ਅਤੇ ਸਾਡੇ ਬੱਚਿਆਂ ਦੇ ਨਾਲ ਉਹੀ ਕੁਝ ਕਰੇ ਜੋ ਅਸੀਂ ਉਹਨਾਂ ਭਾਰਤੀਆਂ ਨਾਲ ਕੀਤਾ ਸੀ? ਪਰ ਯਾਦ ਰਹੇ, ਅਸੀਂ ਇਹ ਬੀਤ ਚੁੱਕੇ ਹਾਂ ਅਤੇ ਹੁਣ ਅਸੀਂ ਵੱਢਣ ਦੇ ਲਈ ਜਾ ਰਹੇ ਹਾਂ। ਤੁਸੀਂ ਪਰਮੇਸ਼ਵਰ ਦਾ ਕਾਨੂੰਨ ਜਾਣਦੇ ਹੋ, ਇੱਕ ਬੀਜਣ ਦਾ ਸਮਾਂ ਹੈ ਅਤੇ ਇੱਕ ਵੱਢਣ ਦਾ ਸਮਾਂ ਹੈ। ਮੈਂ ਸੋਚਦਾ ਹਾਂ ਕਿ ਬਹੁਤ ਹੀ ਬੁਰਾ ਹੈ। ਜੀ ਹਾਂ ਸ਼੍ਰੀਮਾਨ, ਹੁਣ ਕੀ ਹੋਇਆ? ਆਦਮ ਦੇ ਦੂਸ਼ਿਤ ਵੰਸ਼ ਨੇ ਜ਼ਮੀਨ ਨੂੰ ਪੂਰੀ ਤਰ੍ਹਾਂ ਦੂਸ਼ਿਤ ਅਤੇ ਨਾਸ਼ ਕਰ ਦਿੱਤਾ ਹੈ। ਕੀ ਤੁਸੀਂ ਜਾਣਦੇ ਹੋ ਕਿ ਬਾਈਬਲ ਇਸੇ ਤਰ੍ਹਾਂ ਹੀ ਆਖਦੀ ਹੈ? ਕਿਉਂਕਿ ਉਸਨੇ ਇਹ ਕੀਤਾ, ਆਦਮ ਦੇ ਦੂਸ਼ਿਤ ਵੰਸ਼ ਨੇ ਇਹ ਕੀਤਾ, ਖੁਦਾ ਉਹਨਾਂ ਨੂੰ ਨਾਸ਼ ਕਰ ਦੇਵੇਗਾ। ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ? ਆਓ ਅਸੀਂ ਵੇਖੀਏ, ਮੈਂ ਇਸ ਨੂੰ ਇੱਥੇ ਲਿਖਿਆ ਹੋਇਆ ਹੈ। ਪ੍ਰਕਾਸ਼ ਪੋਥੀ 11 ਬਾਬ ਕੱਢੋ, ਅਸੀਂ ਵੇਖਾਂਗੇ ਕਿ ਪਰਮੇਸ਼ਵਰ ਨੇ ਉਹਨਾਂ ਦੇ ਬਾਰੇ ਵਿੱਚ ਕੀ ਕਿਹਾ ਹੈ ਜੋ ਕਿ ਧਰਤੀ ਨੂੰ ਨਾਸ਼ ਕਰ ਰਹੇ ਹਨ। 11 ਬਾਬ, ਆਓ 18 ਐਤ ਲਈਏ। ਮੈਂ ਸੋਚਦਾ ਹਾਂ ਕਿ ਇਹ 11:18 ਹੈ। ਹਾਂ, ਇਹੀ ਹੈ। ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ। ਹੁਣ ਪਰਮੇਸ਼ਵਰ ਦੇ ਕ੍ਰੋਧ ਤੇ ਗੌਰ ਕਰੋ, ਅਤੇ ਮੁਰਦਿਆਂ ਦਾ ਸਮਾਂ ਆ ਪਹੁੰਚਾ ਕਿ ਉਹਨਾਂ ਦਾ ਨਿਆਂ ਹੋਵੇ, ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ ਅਤੇ ਉਹਨਾਂ ਨੂੰ ਜੋ ਤੇਰੇ ਨਾਮ ਦਾ ਭੈ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਉਹਨਾਂ ਦਾ ਨਾਸ਼ ਕਰੇ ਜੋ ਧਰਤੀ ਦਾ ਨਾਸ਼ ਕਰਨ ਵਾਲੇ ਹਨ। ਉਹ ਕੀ ਕਰਨ ਵਾਲੇ ਹਨ? ਜੋ ਉਹਨਾਂ ਨੇ ਬੀਜਿਆ ਹੈ ਉਹ ਉਸ ਨੂੰ ਵੱਢਣਗੇ। ਬਿਲਕੁਲ, ਅੱਜ ਇਸ ਐਤਵਾਰ ਦੀ ਰਾਤ ਕਿੰਨੇ ਵਿਚਾਰ ਇਸ ਸ਼ਹਿਰ ਵਿੱਚ ਹੋ ਜਾਣਗੇ, ਜਾਂ ਤੁਸੀਂ ਪਾਪ ਨੂੰ ਗਲੀਆਂ ਵਿੱਚ ਭੱਜਾ ਫਿਰਦਾ ਵੇਖ ਰਹੇ ਹੋ। ਕਿੰਨੀਆਂ ਔਰਤਾਂ ਆਪਣੇ ਵਿਆਹ ਦੀਆਂ ਕਸਮਾਂ ਨੂੰ ਛੋਟੇ ਜਿਹੇ ਧਰਤੀ ਦੇ ਭਾਗ, ਜਿਸ ਨੂੰ ਜੈਫਰਸਨ ਵਿਲੇ ਕਹਿੰਦੇ ਹਨ, ਵਿੱਚ ਤੋੜ ਦੇਣਗੀਆਂ। ਤੁਸੀਂ ਕੀ ਸੋਚਦੇ ਹੋ ਕਿ ਸ਼ਿਕਾਗੋ ਵਿੱਚ ਕਿੰਨੇ ਗਰਭਪਾਤ ਦੇ ਕੇਸ 30 ਦਿਨਾਂ ਦੇ ਵਿੱਚ ਦਰਜ ਹੋਣਗੇ? 25,000 ਜਾਂ 30,000 ਹਰ ਮਹੀਨੇ ਹੁੰਦੇ ਹਨ, ਉਹਨਾਂ ਨੂੰ ਛੱਡ ਕੇ ਜਿਨ੍ਹਾਂ ਦਾ ਕੋਈ ਲੇਖਾ ਜੋਖਾ ਹੀ ਨਹੀਂ ਹੈ। ਕਿੰਨੀ ਸ਼ਰਾਬ ਸ਼ਿਕਾਗੋ ਸ਼ਹਿਰ ਵਿੱਚ ਪੀਤੀ ਜਾਂਦੀ ਹੈ? ਤੁਸੀਂ ਕੀ ਸੋਚਦੇ ਹੋ ਕਿ ਇੱਕ ਰਾਤ ਵਿੱਚ ਲੋਸ ਏਂਜਲਸ ਵਿੱਚ ਕੀ ਹੁੰਦਾ ਹੈ? ਅੱਜ ਜੈਫਰਸਨ ਵਿਲੇ ਵਿੱਚ ਕਿੰਨੀ ਵਾਰ ਪ੍ਰਭੂ ਦਾ ਨਾਮ ਵਿਅਰਥ ਲਿਆ ਗਿਆ ਹੈ? ਕੀ ਇਹ ਹੁਣ ਵਧੀਆ ਹੈ ਜਾਂ ਉਸ ਵੇਲੇ ਵਧੀਆ ਸੀ ਜਦੋਂ ਜਾਰਜ ਰੋਗਰ ਕਲਾਰਕ ਬੇੜੀ ਤੇ ਚੜ ਕੇ ਆਇਆ ਸੀ? ਤੁਸੀਂ ਵੇਖੋ, ਅਸੀਂ ਆਪਣੀ ਗੰਦਗੀ ਨਾਲ ਧਰਤੀ ਨੂੰ ਪੂਰੀ ਤਰ੍ਹਾਂ ਨਾਲ ਦੂਸ਼ਿਤ ਕਰ ਦਿੱਤਾ ਹੈ, ਅਤੇ ਪਰਮੇਸ਼ਵਰ ਉਹਨਾਂ ਦਾ ਨਾਸ਼ ਕਰੇਗਾ ਜਿਹੜੇ ਧਰਤੀ ਨੂੰ ਵਿਗਾੜਦੇ ਹਨ, ਅਰਥਾਤ ਉਸਦਾ ਨਾਸ਼ ਕਰਦੇ ਹਨ। ਪਰਮੇਸ਼ਵਰ ਨੇ ਇਸੇ ਤਰ੍ਹਾਂ ਹੀ ਕਿਹਾ ਹੈ। ਮੈਂ ਹਮੇਸ਼ਾ ਹੀ ਇਹ ਸੋਚਦਾ ਸੀ ਕਿ ਮੇਰੇ ਹਿਰਦੇ ਦੇ ਅੰਦਰ ਕਿਤੇ ਕੁਝ ਹੈ ਜੋ ਮੈਂ ਪਹਾੜਾਂ ਤੇ ਜਾਣਾ ਪਸੰਦ ਕਰਦਾ ਹਾਂ, ਜਿੱਦਾਂ ਕਿ ਪਰਮੇਸ਼ਵਰ ਨੇ ਇਹਨਾਂ ਪਹਾੜਾਂ ਨੂੰ ਰੱਖਿਆ ਹੈ। ਮੈਂ ਫਲੋਰੀਡਾ ਨੂੰ ਨਫ਼ਰਤ ਕਰਦਾ ਹਾਂ ਜਿੱਥੇ ਉਹਨਾਂ ਕੋਲ ਨਕਲੀ ਖਜੂਰਾਂ ਦੇ ਰੁੱਖ ਹਨ ਅਤੇ ਉਹ ਮੈਂ ਮਗਰਮੱਛ ਨੂੰ ਜੰਗਲ ਵਿੱਚ ਆਪਣੀ ਪੂਛ ਹਿਲਾਉਂਦੇ ਨੂੰ ਵੇਖਣਾ ਪਸੰਦ ਕਰਾਂਗਾ ਬਜਾਏ ਉਹਨਾਂ ਗੱਲਾਂ ਅਤੇ ਉਹਨਾਂ ਕੰਮਾਂ ਦੇ ਜੋ ਹਾਲੀਵੁੱਡ ਵਿੱਚ ਕਰਦੇ ਹਨ ਅਤੇ ਉਹ ਸਾਰੀ ਤੜਕ ਭੜਕ ਅਤੇ ਉਹਨਾਂ ਸ਼ਰਾਬੀਆਂ ਦਾ ਟੋਲਾ ਹੇ ਮੇਰੇ ਪਰਮੇਸ਼ਵਰ ਮੈਂ ਸੋਚਦਾ ਹਾਂ ਕਿਸੇ ਦਿਨ ਜੀ ਹਾਂ ਪਰ ਯਾਦ ਰੱਖੋ ਬਾਈਬਲ ਨੇ ਸਾਨੂੰ ਮੱਤੀ ਦੇ 5ਵੇਂ ਬਾਬ ਵਿੱਚ ਦੱਸਿਆ ਹੈ ਕਿ ਹਲੀਮ ਧਰਤੀ ਦੇ ਵਾਰਸ ਹੋਣਗੇ ਇਹ ਠੀਕ ਹੈ ਹਲੀਮ ਅਤੇ ਦੀਨ ਧਰਤੀ ਦੇ ਵਾਰਸ ਹੋਣਗੇ ਯੇਸੂ ਨੇ ਆਖਿਆ ਧੰਨ ਉਹ ਹਨ ਜੋ ਹਲੀਮ ਹਨ ਉਹ ਸਾਦਾ ਲੋਕ ਜੋ ਵੱਡੇ ਬਣਨ ਦਾ ਯਤਨ ਨਹੀਂ ਕਰਦੇ ਉਹ ਧਰਤੀ ਦੇ ਵਾਰਸ ਹੋਣਗੇ ਯੇਸੂ ਨੇ ਇਸੇ ਤਰ੍ਹਾਂ ਹੀ ਕਿਹਾ ਹੈ ਜੀ ਹਾਂ ਹੁਣ ਉਹਨਾਂ ਨੇ ਇਸ ਨੂੰ ਦੂਸ਼ਿਤ ਕੀਤਾ ਅਤੇ ਪਰਮੇਸ਼ਵਰ ਉਹਨਾਂ ਦਾ ਨਾਸ਼ ਕਰੇਗਾ ਪਰ ਹਲੀਮ ਧਰਤੀ ਦੇ ਵਾਰਸ ਹੋਣਗੇ ਧਰਤੀ ਦੇ ਸ਼ੁੱਧ ਹੋਣ ਤੋਂ ਬਾਅਦ ਹੁਣ ਉਹ ਮੇਰੇ ਗੁੰਮ ਹੋਇਆ ਵਸੀਅਤ ਨਾਮਾ ਤਾਂ ਮੂਲ ਸਵਾਮੀ ਜੋ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ ਉਸ ਦੇ ਹੱਥ ਵਿਚ ਹੈ ਯਾਦ ਆਦਮ ਨੇ ਧਰਤੀ ਦਾ ਵਸੀਅਤ ਨਾਮਾ ਸਦੀਪਕ ਜੀਵਨ ਦਾ ਵਸੀਅਤ ਨਾਮਾ ਗਵਾ ਲਿਆ ਤਾਂ ਸ਼ੈਤਾਨ ਦੇ ਗੰਦੇ ਹੱਥ ਇਸ ਨੂੰ ਲੈ ਨਾ ਸਕੇ ਇਸ ਲਈ ਇਹ ਆਪਣੇ ਅਸਲੀ ਮਾਲਕ ਦੇ ਕੋਲ ਪਹੁੰਚ ਗਿਆ ਜੋ ਖੁਦ ਪਰਮੇਸ਼ਵਰ ਆਪ ਹੈ ਇੱਕ ਮਿੰਟ ਬਾਅਦ ਅਸੀਂ ਇਸ ਤੇ ਆ ਰਹੇ ਹਾਂ ਉਸ ਵਸੀਅਤ ਨਾਮੇ ਨੂੰ ਆਪਣੇ ਹੱਥ ਵਿਚ ਲੈ ਕੇ ਉੱਥੇ ਸਿੰਘਾਸਨ ਦੇ ਉੱਤੇ ਬੈਠਾ ਹੋਇਆ ਹੈ ਉਹ ਇਹ ਗੱਲ ਮੈਨੂੰ ਧਾਰਮਿਕ ਮਹਿਸੂਸ ਕਰਵਾਉਂਦੀ ਹੈ ਯਦ ਆਦਮ ਨੇ ਵਿਸ਼ਵਾਸ ਦੀ ਬਜਾਏ ਬੁੱਧ ਦੇ ਲਈ ਅਨੰਤ ਜੀਵਨ ਦਾ ਵਸੀਅਤ ਨਾਮਾ ਅਨੰਤ ਜੀਵਨ ਦੇ ਵਸੀਅਤ ਨਾਮੇ ਦਾ ਸਾਰ ਗਵਾ ਲਿਆ ਤਾਂ ਮੂਲ ਸਵਾਮੀ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਹੱਥਾਂ ਵਿਚ ਵਾਪਸ ਚਲਾ ਗਿਆ ਕਿਡੀ ਮਹਾਨ ਗੱਲ ਹੈ ਠੀਕ ਹੈ ਉਡੀਕ ਕਰ ਰਿਹਾ ਹੈ ਇਹ ਕੀ ਕਰ ਰਿਹਾ ਹੈ ਪਰਮੇਸ਼ਵਰ ਦੇ ਹੱਥਾਂ ਵਿਚ ਛੁਟਕਾਰੇ ਦੇ ਦਾਅਵਿਆਂ ਲਈ ਉਡੀਕ ਰਿਹਾ ਹੈ ਉਸਨੇ ਛੁਟਕਾਰੇ ਦਾ ਰਾਹ ਤਿਆਰ ਕੀਤਾ ਉਸਨੇ ਪਿਛਾਂ ਰਾਹ ਤਿਆਰ ਕੀਤਾ ਅਤੇ ਕਿਸੇ ਦਿਨ ਛੁਟਕਾਰਾ ਦੇਣ ਵਾਲਾ ਇਹਨੂੰ ਵਾਪਸ ਲੈ ਲਵੇਗਾ ਤੁਸੀਂ ਵੇਖਦੇ ਹੋ ਕਿ ਹੁਣ ਅਸੀਂ ਕਿੱਥੇ ਪਹੁੰਚ ਰਹੇ ਹਾਂ ਅਸੀਂ ਹੁਣ ਉਸ ਉੱਤੇ ਗੌਰ ਕਰਾਂਗੇ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਠੀਕ ਹੈ ਉਹ ਆਪਣੇ ਛੁਟਕਾਰੇ ਦੇ ਦਾਅਵਿਆਂ ਦੀ ਉਡੀਕ ਕਰ ਰਿਹਾ ਹੈ ਇਹ ਛੁਟਕਾਰੇ ਦੀ ਪੋਥੀ ਇਹ ਵਸੀਅਤਨਾਮਾ ਇਹ ਵਸੀਅਤਨਾਮੇ ਦਾ ਸਾਰ ਕੀ ਹੈ ਤੁਸੀਂ ਕਹਿੰਦੇ ਹੋ ਸਾਰ ਦਾ ਕੀ ਮਤਲਬ ਹੁੰਦਾ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਇਹ ਬਿਲਕੁਲ ਪਿੱਛੇ ਤੱਕ ਆਪਣੀ ਉਤਪਤੀ ਤੱਕ ਖੋਜ ਕਰਦਾ ਹੈ ਜਿਵੇਂ ਕਿ ਮੈਂ ਅੱਜ ਵੇਰ ਉਸ ਛੋਟੀ ਸਿਆਹੀ ਦੀ ਬੂੰਦ ਦੇ ਬਾਰੇ ਵਿਚ ਦੱਸਿਆ ਸੀ ਯਾਦ ਉਹ ਉਸ ਰੰਗ ਕਾਟ ਵਿਚ ਡਿੱਗਦੀ ਹੈ ਤਾਂ ਵਾਪਸ ਆਪਣੀ ਸ਼ੁਰੂਆਤ ਵਿਚ ਪਹੁੰਚ ਜਾਂਦੀ ਹੈ ਔਰ ਜਦ ਪਾਪਾਂ ਦਾ ਇਕਰਾਰ ਹੋ ਜਾਂਦਾ ਹੈ ਅਤੇ ਉਹ ਯਸੂ ਮਸੀਹ ਦੇ ਲਹੂ ਵਿਚ ਡਿੱਗ ਪੈਂਦੇ ਹਨ ਤਾਂ ਉਹ ਮੇਰੇ ਇਹ ਇੱਕ ਸਾਰ ਦਿੰਦਾ ਹੈ ਤਾਂ ਇਹ ਵਾਪਸ ਠੀਕ ਸਿੱਧਾ ਆਪਣੇ ਰਚਨਹਾਰੇ ਦੇ ਕੋਲ ਪਹੁੰਚ ਜਾਂਦਾ ਹੈ ਤੁਸੀਂ ਪਰਮੇਸ਼ਵਰ ਦੇ ਪੁੱਤਰ ਬਣ ਜਾਂਦੇ ਹੋ ਵਸੀਅਤ ਨਾਮੇ ਦਾ ਸਾਰ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਹੱਥਾਂ ਵਿਚ ਫੜਿਆ ਹੋਇਆ ਹੈ ਹੇ ਮੇਰੇ ਇਸ ਛੁਟਕਾਰੇ ਦਾ ਮਤਲਬ ਹੁੰਦਾ ਹੈ ਉਹ ਸਭ ਦਾ ਕਾਨੂੰਨ ਕਬਜ਼ਾ ਜੋ ਆਦਮ ਅਤੇ ਹਵਾ ਨੇ ਗਵਾ ਲਿਆ ਸੀ ਹੇ ਮੇਰੇ ਪ੍ਰਭੂ ਨਵਾਂ ਜਨਮ ਪਾਏ ਹੋਏ ਮਸੀਹੀ ਲਈ ਇਹ ਕੀ ਕਰਦਾ ਹੈ ਇਹ ਉਹ ਸਾਰੇ ਵਸੀਅਤ ਨਾਮੇ ਦਾ ਅਨੰਤ ਜੀਵਨ ਦੇ ਵਸੀਅਤ ਨਾਮੇ ਦਾ ਕਾਨੂੰਨੀ ਕਬਜ਼ਾ ਹੈ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਲਿਆ ਹੈ ਜਿਨ੍ਹਾਂ ਨੂੰ ਆਦਮ ਅਤੇ ਹਵਾ ਨੇ ਗੁਆ ਦਿੱਤਾ ਸੀ ਭਾਈ ਜੀ ਇਸ ਦੇ ਬਾਰੇ ਵਿਚ ਕੀ ਖਿਆਲ ਹੈ ਉਸ ਵਸੀਅਤ ਨਾਮੇ ਦੇ ਕਬਜ਼ੇ ਦੇ ਬਾਰੇ ਵਿਚ ਆਦਮ ਛੁਟਕਾਰੇ ਦੀਆਂ ਲੋੜਾਂ ਨੂੰ ਪੂਰੀਆਂ ਨਹੀਂ ਕਰ ਸਕਦਾ ਸੀ ਮਿਲਣ ਤੋਂ ਬਾਅਦ ਉਸਨੇ ਇਸ ਨੂੰ ਗੁਆ ਲਿਆ ਉਸਨੇ ਪਾਪ ਕੀਤਾ ਸੀ ਅਤੇ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਜੁਦਾ ਕਰ ਲਿਆ ਸੀ ਸੋ ਉਹ ਇਸ ਦਾ ਛੁਟਕਾਰਾ ਨਹੀਂ ਸੀ ਕਰ ਸਕਦਾ ਕਿਉਂਕਿ ਉਸਨੂੰ ਤਾਂ ਆਪ ਛੁਟਕਾਰੇ ਦੀ ਲੋੜ ਸੀ ਇਸ ਲਈ ਉਹ ਨਹੀਂ ਸੀ ਕਰ ਸਕਦਾ ਪਰ ਵਿਵਸਥਾ ਮੰਗ ਕਰਦੀ ਹੈ ਕਿ ਛੁਟਕਾਰਾ ਦੇਣ ਵਾਲਾ ਨੇੜੇ ਦਾ ਸਾਕ ਹੋਵੇ ਪਰਮੇਸ਼ਵਰ ਦੀ ਵਿਵਸਥਾ ਨੂੰ ਇੱਕ ਛੁਟਕਾਰਾ ਦੇਣ ਵਾਲੇ ਨੇੜੇ ਦੇ ਸਾਕ ਦੀ ਜ਼ਰੂਰਤ ਸੀ ਤੁਸੀਂ ਜਿਹੜੇ ਇਸ ਤੇ ਅਰਥਾਤ ਨੇੜੇ ਦਾ ਸਾਕ ਤੇ ਨਿਸ਼ਾਨੀ ਲਗਾਉਣਾ ਚਾਹੁੰਦੇ ਹੋ, ਤੁਸੀਂ ਇਸ ਨੂੰ ਲੇਵੀਆ ਦੀ ਪੋਥੀ 25 ਬਾਬ ਵਿਚ ਲੱਭ ਸਕਦੇ ਹੋ। ਇਸ ਨੂੰ ਚੰਗੀ ਤਰ੍ਹਾਂ ਪਾਲਣ ਦੇ ਲਈ ਸਾਡੇ ਕੋਲ ਸਮਾਂ ਨਹੀਂ ਹੈ, ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰੇਕ ਵਿਸ਼ਾ ਰਾਤ ਕਰ ਦੇਵੇਗਾ। ਸਮਝੇ, ਪਰਮੇਸ਼ਵਰ ਦੀ ਵਿਵਸਥਾ ਨੇ ਇਵਜ਼ ਕਬੂਲ ਕੀਤਾ। ਕੀ ਹੁੰਦਾ ਜੇ ਪਰਮੇਸ਼ਵਰ ਨੇ ਇਵਜ਼ ਨੂੰ ਕਬੂਲ ਨਾ ਕੀਤਾ ਹੁੰਦਾ, ਪਰ ਪਿਆਰ ਨੇ ਉਸ ਨੂੰ ਇਸ ਤਰ੍ਹਾਂ ਕਰਨ ਲਈ ਮਜਬੂਰ ਕਰ ਦਿੱਤਾ। ਉਹ ਮਨੁੱਖ ਮਾਰਗ ਤੋਂ ਬਿਨਾਂ ਹੀ ਸੀ ਤੇ ਪਿਛਾਂ ਜਾਣ ਦੇ ਲਈ ਉਸਦੇ ਕੋਲ ਕੋਈ ਰਾਹ ਨਹੀਂ ਸੀ, ਉਹ ਤਾਂ ਖਤਮ ਹੋ ਚੁੱਕਾ ਸੀ। ਪਰੰਤੂ ਪਰਮੇਸ਼ਵਰ ਦੀ ਕਿਰਪਾ ਨੇ ਯਸੂ ਮਸੀਹ ਦੇ ਵਿਅਕਤੀਤਵ ਵਿਚ ਛੁਟਕਾਰਾ ਦੇਣ ਵਾਲੇ ਨੂੰ ਲਿਆਂਦਾ। ਵਿਵਸਥਾ ਨੂੰ ਇਸ ਦੀ ਲੋੜ ਸੀ, ਕਿਰਪਾ ਨੇ ਹੀ ਇਸ ਦੀਆਂ ਸ਼ਰਤਾਂ ਨੂੰ ਪੂਰਾ ਕੀਤਾ। ਉਹ ਅਦਭੁਤ ਕਿਰਪਾ, ਕਿੰਨੀ ਮਿੱਠੀ ਆਵਾਜ਼ ਹੈ! ਪਰਮੇਸ਼ਵਰ ਦੀ ਵਿਵਸਥਾ ਨੂੰ ਇੱਕ ਨਿਰਦੋਸ਼ ਇਵਜ਼ ਦੀ ਲੋੜ ਸੀ, ਅਤੇ ਕੌਣ ਨਿਰਦੋਸ਼ ਸੀ? ਹਰ ਇੱਕ ਮਨੁੱਖ ਸਰੀਰਕ ਵਾਸਨਾ ਦੇ ਦੁਆਰਾ ਹੋਇਆ ਸੀ, ਹਰ ਇੱਕ ਮਨੁੱਖ ਸਰੀਰਕ ਸੰਬੰਧਾਂ ਰਾਹੀਂ ਪੈਦਾ ਹੋਇਆ ਸੀ, ਪਰ ਕੇਵਲ ਇੱਕ ਹੀ ਇਸ ਤਰ੍ਹਾਂ ਕਰ ਸਕਦਾ ਸੀ ਜੋ ਇਸ ਤਰ੍ਹਾਂ ਨਹੀਂ ਜਨਮਿਆ ਸੀ, ਅਤੇ ਨਾ ਹੀ ਉਸਨੇ ਅਨੰਤ ਜੀਵਨ ਦੇ ਅਧਿਕਾਰਾਂ ਨੂੰ ਅਤੇ ਧਰਤੀ ਉੱਤੇ ਰਾਜਾ ਹੋਣ ਦੇ ਅਧਿਕਾਰਾਂ ਨੂੰ ਗੁਆਇਆ ਸੀ। ਉਹ ਜਦ ਮੈਂ ਉਸ ਲਿਖਤ ਦੇ ਬਾਰੇ ਵਿਚ ਸੋਚਦਾ ਹਾਂ, ਤੂੰ ਸਾਨੂੰ ਪਰਮੇਸ਼ਵਰ ਦੇ ਲਈ ਮੁੱਲ ਲਿਆ ਹੈ ਕਿ ਅਸੀਂ ਰਾਜ ਕਰੀਏ ਅਤੇ ਧਰਤੀ ਉੱਤੇ ਰਾਜੇ ਅਤੇ ਜਾਜਕ ਬਣੀਏ। ਹੇ ਮੇਰੇ ਪ੍ਰਭੂ, ਇਹ ਕੌਣ ਹੈ? ਛਡਾਉਣ ਵਾਲਾ, ਨੇੜੇ ਦਾ ਰਿਸ਼ਤੇਦਾਰ, ਉਹ ਕਿਸ ਤਰ੍ਹਾਂ ਦੀ ਕਹਾਣੀ ਇੱਥੇ ਸਾਡੇ ਕੋਲ ਹੋਵੇਗੀ? ਧਿਆਨ ਦਿਓ, ਗੁਆਚੀਆਂ ਹੋਈਆਂ ਚੀਜ਼ਾਂ ਦਾ ਛੁਟਕਾਰਾ ਕਰਨ ਦੇ ਲਈ ਵਿਵਸਥਾ ਨੂੰ ਇੱਕ ਛਡਾਉਣ ਵਾਲਾ, ਨੇੜੇ ਦਾ ਰਿਸ਼ਤੇਦਾਰ ਚਾਹੀਦਾ ਸੀ। ਕਿਰਪਾ ਨੇ ਸ਼ਰਤ ਨੂੰ ਯਸੂ ਮਸੀਹ ਦੇ ਵਿਅਕਤੀਤਵ ਵਿਚ ਪਾਇਆ, ਇੱਕ ਨੇੜੇ ਦੇ ਰਿਸ਼ਤੇਦਾਰ ਨੂੰ ਇਹ ਜ਼ਰੂਰੀ ਸੀ ਕਿ ਉਹ ਮਨੁੱਖ ਜਾਤੀ ਵਿਚੋਂ ਹੀ ਪੈਦਾ ਹੋਇਆ ਹੋਵੇ। ਹੁਣ ਵੇਖੋ, ਅਸੀਂ ਉਹ ਕਿਵੇਂ ਹੋ ਸਕਦੇ ਹਾਂ ਜਦ ਕਿ ਹਰੇਕ ਮਨੁੱਖ ਜੋ ਜੰਮਿਆ ਹੈ, ਅਗਰ ਕੋਈ ਇਹ ਨਹੀਂ ਵੇਖ ਸਕਦਾ ਕਿ ਉੱਥੇ ਇਹ ਤਾਂ ਕੰਮ ਵਾਸਨਾ ਦਾ ਕੰਮ ਸੀ, ਤਾਂ ਪੂਰੀ ਤਰ੍ਹਾਂ ਅੰਨਾ ਹੈ, ਕਿਉਂਕਿ ਹਰ ਇੱਕ ਮਨੁੱਖ ਜੋ ਜੰਮਿਆ ਹੈ ਉਹ ਇਸਤਰੀ ਤੋਂ ਜੰਮਿਆ ਹੈ, ਅਤੇ ਪਰਮੇਸ਼ਵਰ ਦੀ ਮੰਗ ਛਡਾਉਣ ਵਾਲਾ ਨੇੜੇ ਦਾ ਸਾਕ ਸੀ, ਅਤੇ ਉਸ ਨੂੰ ਮਨੁੱਖ ਹੋਣਾ ਚਾਹੀਦਾ ਸੀ। ਹੇ ਮੇਰੇ, ਹੁਣ ਤੁਸੀਂ ਕੀ ਕਰਨ ਜਾ ਰਹੇ ਹੋ? ਵਿਵਸਥਾ ਦੀ ਮੰਗ ਇੱਕ ਛਡਾਉਣ ਵਾਲਾ, ਨੇੜੇ ਦਾ ਸਾਕ ਸੀ। ਹੁਣ ਉਹ ਕਿਸੇ ਸਵਰਗਦੂਤ ਨੂੰ ਨਹੀਂ ਲੈ ਸਕਦਾ ਸੀ, ਉਸ ਨੂੰ ਤਾਂ ਇੱਕ ਮਨੁੱਖ ਦੀ ਲੋੜ ਸੀ, ਕਿਉਂਕਿ ਅਸੀਂ ਸਵਰਗਦੂਤ ਦੇ ਸਾਕ ਸੰਬੰਧੀ ਨਹੀਂ ਹਾਂ, ਅਸੀਂ ਇੱਕ ਦੂਸਰੇ ਦੇ ਸਾਕ ਸੰਬੰਧੀ ਹਾਂ। ਸਵਰਗਦੂਤ ਕਦੇ ਵੀ ਨਹੀਂ ਡਿੱਗਿਆ ਸੀ, ਉਹ ਤਾਂ ਅਲੱਗ ਕਿਸਮ ਦੀ ਹੋਂਦ ਦਾ ਹੈ, ਉਸਦਾ ਸਰੀਰ ਵੱਖਰਾ ਹੈ, ਉਸਨੇ ਕਦੇ ਵੀ ਪਾਪ ਜਾਂ ਕੁਝ ਨਹੀਂ ਕੀਤਾ, ਉਹ ਤਾਂ ਵੱਖਰਾ ਹੈ। ਪਰੰਤੂ ਵਿਵਸਥਾ ਨੂੰ ਇੱਕ ਛਡਾਉਣ ਵਾਲੇ, ਨੇੜੇ ਦੇ ਸਾਕ ਦੀ ਲੋੜ ਸੀ, ਅਤੇ ਹਰੇਕ ਮਨੁੱਖ ਇਸ ਧਰਤੀ ਤੇ ਸੰਭੋਗ ਦੁਆਰਾ ਪੈਦਾ ਹੋਇਆ ਹੈ। ਕੀ ਤੁਸੀਂ ਨਹੀਂ ਵੇਖਦੇ ਇਹ ਕਾਮ ਵਾਸਨਾ ਉੱਥੋਂ ਆਈ ਹੈ? ਇਹੀ ਹੈ ਉਹ ਜਿੱਥੇ ਪਾਪ ਦਾ ਆਰੰਭ ਹੋਇਆ। ਕੀ ਤੁਸੀਂ ਵੇਖਦੇ ਹੋ ਕਿ ਇਹ ਹੁਣ ਕਿੱਥੇ ਹੈ? ਇੱਥੋਂ ਹੀ ਉਹ ਆਉਂਦਾ ਹੈ, ਇੱਥੇ ਹੀ ਤੁਹਾਡਾ ਸੱਪ ਦਾ ਵੰਸ਼ ਆਉਂਦਾ ਹੈ। ਸਮਝੇ, ਹੁਣ ਧਿਆਨ ਦਿਓ, ਛਡਾਉਣ ਵਾਲੇ, ਨੇੜੇ ਦੇ ਸਾਕ ਦੀ ਲੋੜ ਸੀ, ਅਤੇ ਛਡਾਉਣ ਵਾਲਾ ਮਨੁੱਖ ਜਾਤੀ ਵਿਚੋਂ ਹੀ ਜਨਮਿਆ ਹੋਣਾ ਚਾਹੀਦਾ ਸੀ। ਇੱਥੇ ਇਹ ਗੱਲ ਤਾਂ ਸਾਨੂੰ ਟਹਿਣੀ ਤੇ ਹੀ ਛੱਡ ਜਾਂਦੀ ਹੈ, ਪਰੰਤੂ ਆਓ, ਮੈਂ ਤੁਹਾਡੇ ਲਈ ਤੁਰੀ ਵਜਾਉਂਦਾ ਹਾਂ। ਕੁਆਰੀ ਤੋਂ ਜਨਮ ਨੇ ਇਸ ਉਪਜ ਨੂੰ ਪੈਦਾ ਕੀਤਾ। ਆਮੇਨ। ਕੁਆਰੀ ਤੋਂ ਜਨਮ ਲੈਣ ਦੇ ਰਾਹੀਂ ਸਾਡਾ ਛਡਾਉਣ ਵਾਲਾ, ਨੇੜੇ ਦਾ ਸਾਕ ਪੈਦਾ ਹੋਇਆ। ਕੋਈ ਹੋਰ ਨਹੀਂ ਪਰੰਤੂ ਸਰਵ ਸ਼ਕਤੀਮਾਨ ਆਪ ਹੀ ਇਮਾਨੁਅਲ ਬਣ ਗਿਆ, ਸਾਡੇ ਵਿਚੋਂ ਇੱਕ ਬਣ ਗਿਆ। ਇਮਾਨੁਅਲ, ਛਡਾਉਣ ਵਾਲਾ, ਨੇੜੇ ਦਾ ਸਾਕ ਮਿਲ ਗਿਆ ਸੀ। ਤੁਸੀਂ ਦੇਖਿਆ ਕਿ ਕਿਵੇਂ ਪਰਮੇਸ਼ਵਰ ਇੱਕ ਮੰਗ ਰੱਖਦਾ ਹੈ, ਅਤੇ ਕੁਝ ਵੀ ਨਹੀਂ ਕਰ ਸਕਦੇ, ਪਰ ਤਦ ਕਿਰਪਾ ਆਣ ਕੇ ਵਿਵਸਥਾ ਤੇ ਛਾ ਜਾਂਦੀ ਹੈ, ਅਤੇ ਇੱਕ ਉਪਜ ਪੈਦਾ ਕਰਦੀ ਹੈ। ਆਮੇਨ। ਉਹ ਯਾਤਰੀ ਸਵਰਗੀ ਘਰ ਪਹੁੰਚੋ, ਯਦ ਮੈਨੂੰ ਛੋਟਾ ਜਿਹਾ ਮਕਾਨ ਉੱਥੇ ਮਿਲੇਗਾ, ਜਿਸ ਦੇ ਬਾਰੇ ਵਿਚ ਭਾਈ ਨੇਵਿਲ ਗਾਉਂਦੇ ਹਨ, ਯਦ ਇੱਕ ਸਵੇਰ ਤੁਸੀਂ ਸਾਰੇ ਉੱਥੇ ਇਸ ਨੂੰ ਗਾਉਂਦੇ ਹੋਏ ਸੁਣਦੇ ਹੋ। ਹੈਰਾਨ ਕਰਨ ਵਾਲੀ ਕਿਰਪਾ, ਕਿੰਨੀ ਮਿੱਠੀ ਆਵਾਜ਼, ਜਿਸ ਨੇ ਮੇਰੇ ਵਰਗੇ ਮੰਦ ਭਾਗੇ ਨੂੰ ਬਚਾ ਲਿਆ। ਤੁਸੀਂ ਆਖਦੇ ਹੋ ਖੁਦਾ ਦੀ ਮਹਿਮਾ ਹੋਵੇ, ਆਖਿਰ ਭਾਈ ਬ੍ਰਾਨਹਮ ਨੇ ਇਸ ਨੂੰ ਸਿੱਖ ਹੀ ਲਿਆ, ਹੁਣ ਉਹ ਭਾਈ ਬ੍ਰਾਨਹਮ ਬੈਠੇ ਹੋਏ ਹਨ। ਜੀ ਹਾਂ, ਉਹ ਇਹ ਤਾਂ ਕਿਰਪਾ ਸੀ ਜਿਸ ਨੇ ਮੇਰੇ ਦਿਲ ਨੂੰ ਡਰਨਾ ਸਿਖਾਇਆ, ਇਹ ਕਿਰਪਾ ਹੀ ਸੀ ਜਿਸ ਨੇ ਮੈਨੂੰ ਡਰ ਤੋਂ ਆਜ਼ਾਦ ਕੀਤਾ ਉਸ ਵੇਲੇ ਜਦੋਂ ਮੈਂ ਪਹਿਲੀ ਵਾਰ ਵਿਸ਼ਵਾਸ ਕੀਤਾ। ਕਿੰਨੀ ਬਹੁਮੁੱਲੀ ਉਹ ਕਿਰਪਾ ਵਿਖਾਲੀ ਦਿੱਤੀ, ਜਦ ਤੱਕ ਥੋੜੀ ਦੇਰ ਵਿਚ ਹੀ ਅਸੀਂ ਇਸ ਨੂੰ ਹੇਠਾਂ ਤੱਕ ਨਹੀਂ ਵੇਖ ਲੈਂਦੇ। ਤੁਸੀਂ ਠਹਿਰੇ ਰਹੋ ਹੇ ਮੇਰੇ ਪ੍ਰਭੂ। ਹੁਣ ਵੇਖੋ ਪੁਸਤਕ ਰੂਤ ਦੀ ਪੁਸਤਕ ਇਸ ਗੱਲ ਦੀ ਬਹੁਤ ਸੋਹਣੀ ਤਸਵੀਰ ਖਿੱਚਦੀ ਹੈ ਕਿਵੇਂ ਬੋਜ਼ ਨੌਮੀ ਆਪਣੀ ਧਰਤੀ ਗੁਆ ਬੈਠੀ ਸੀ। ਤੁਸੀਂ ਇਸ ਨੂੰ ਜਾਣਦੇ ਹੋ, ਤੁਸੀਂ ਮੈਨੂੰ ਇਸ ਉੱਤੇ ਪ੍ਰਚਾਰ ਕਰਦੇ ਨੂੰ ਸੁਣ ਚੁੱਕੇ ਹੋ। ਕੀ ਤੁਸੀਂ ਨਹੀਂ ਸੁਣ ਚੁੱਕੇ ਹੋ? ਆਪਣੇ ਹੱਥਾਂ ਨੂੰ ਉੱਪਰ ਉਠਾਓ। ਜੇ ਤੁਸੀਂ ਮੈਨੂੰ ਪ੍ਰਚਾਰ ਕਰਦੇ ਸੁਣਿਆ ਹੈ ਸੋ ਤੁਸੀਂ ਸਮਝ ਗਏ ਹੋ। ਵੇਖੋ ਬੋਜ਼ ਨੇ ਇੱਕ ਛਡਾਉਣ ਵਾਲਾ ਬਣਨਾ ਸੀ ਅਤੇ ਉਹੀ ਸਿਰਫ ਇੱਕ ਅਜਿਹਾ ਸੀ ਜੋ ਇਹ ਕਰ ਸਕਦਾ ਸੀ। ਉਹਨੇ ਰਿਸ਼ਤੇਦਾਰ ਹੋਣਾ ਸੀ, ਇੱਕ ਨੇੜੇ ਦਾ ਰਿਸ਼ਤੇਦਾਰ ਬਣਨਾ ਸੀ ਅਤੇ ਨੌਮੀ ਦਾ ਛੁਟਕਾਰਾ ਕਰਨ ਬਦਲੇ ਉਸ ਨੂੰ ਰੂਥ ਮਿਲੀ ਸੀ। ਉਹ ਯੇਸੂ ਸੀ, ਬੋਝ ਮਸੀਹ ਦਾ ਨਮੂਨਾ ਸੀ ਅਤੇ ਯਾਦ ਉਸਨੇ ਇਸਰਾਇਲ ਨੂੰ ਛੁਡਾਇਆ, ਉਸ ਨੂੰ ਪਰਾਈਆਂ ਜਾਤੀਆਂ ਦੀ ਲਾੜੀ ਮਿਲੀ। ਤੁਸੀਂ ਵੇਖੋ ਕਿ ਕਿੰਨਾ ਸੁੰਦਰ ਹੈ। ਇੱਥੇ ਕਿਤੇ ਅਸੀਂ ਟੇਪ ਵੀ ਭਰੀ ਹੋਈ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸ ਨੂੰ ਲੈਣਾ ਚਾਹੋਗੇ। ਹੁਣ ਧਿਆਨ ਦਿਓ, ਉਸ ਨੂੰ ਨੇੜੇ ਦੇ ਸਾਕਾਂ ਵਿੱਚੋਂ ਹੋਣਾ ਚਾਹੀਦਾ ਸੀ। ਤੁਸੀਂ ਵੇਖੋ ਸਵਰਗਦੂਤ ਇਸ ਤਰ੍ਹਾਂ ਨਹੀਂ ਕਰ ਸਕਦਾ ਸੀ, ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ ਸੀ। ਇਸ ਨੂੰ ਆਦਮੀ ਹੋਣਾ ਜ਼ਰੂਰੀ ਸੀ, ਪਰੰਤੂ ਉਸ ਨੂੰ ਔਰਤ ਤੋਂ ਸੰਭੋਗ ਦੁਆਰਾ ਜਨਮਿਆ ਹੋਣਾ ਨਹੀਂ ਚਾਹੀਦਾ ਸੀ। ਇਸ ਲਈ ਕੁਆਰੀ ਤੋਂ ਜਨਮ ਨੇ ਪਵਿੱਤਰ ਆਤਮਾ ਨੇ ਮਰੀਅਮ ਉੱਤੇ ਛਾਇਆ ਕੀਤੀ। ਇਹੀ ਕਾਰਨ ਹੈ ਕਿ ਯੇਸੂ ਯਹੂਦੀ ਨਹੀਂ ਸੀ, ਯੇਸੂ ਗੈਰ ਜਾਤੀਆਂ ਵਿੱਚੋਂ ਨਹੀਂ ਸੀ, ਯੇਸੂ ਪਰਮੇਸ਼ਵਰ ਸੀ। ਬਿਲਕੁਲ ਇਸੇ ਤਰ੍ਹਾਂ ਹੀ ਸੀ, ਉਸਦਾ ਲਹੂ ਕਿਸੇ ਸੰਭੋਗ ਕਿਰਿਆ ਰਾਹੀਂ ਨਹੀਂ ਆਇਆ ਸੀ। ਉਹ ਪਵਿੱਤਰ ਸੀ, ਉਸਦੇ ਲਹੂ ਦੀ ਰਚਨਾ ਖੁਦਾ ਨੇ ਕੀਤੀ ਸੀ ਅਤੇ ਅਸੀਂ ਯਹੂਦੀ ਲਹੂ ਜਾਂ ਗੈਰ ਕੌਮਾਂ ਦੇ ਲਹੂ ਰਾਹੀਂ ਨਹੀਂ ਬਚਾਏ ਗਏ ਹਾਂ, ਅਸਦਾ ਪਰਮੇਸ਼ਵਰ ਦੇ ਲਹੂ ਦੇ ਰਾਹੀਂ ਬਚਾਏ ਗਏ ਹਾਂ। ਇਹ ਬਾਈਬਲ ਦੇ ਅਨੁਸਾਰ ਹੈ, ਇਸੇ ਤਰ੍ਹਾਂ ਹੀ ਕਿਹਾ ਗਿਆ ਹੈ, ਅਸੀਂ ਬਚਾਏ ਗਏ। ਸੋ ਤੁਸੀਂ ਵੇਖਦੇ ਹੋ ਯੇਸੂ ਪਰਮੇਸ਼ਵਰ ਸੀ, ਉਹ ਕੋਈ ਤੀਜਾ ਵਿਅਕਤੀ, ਚੌਥਾ ਵਿਅਕਤੀ, ਦੂਜਾ ਵਿਅਕਤੀ ਨਹੀਂ ਸੀ, ਉਹ ਤਾਂ ਇੱਕ ਵਿਅਕਤੀ ਸੀ, ਉਹ ਤਾਂ ਪਰਮੇਸ਼ਵਰ ਸੀ, ਉਹ ਤਾਂ ਇਮਾਨੁਏਲ ਪਰਮੇਸ਼ਵਰ ਸੀ। ਪਰਮੇਸ਼ਵਰ ਆਪਣੀ ਮਹਿਮਾ ਵਿੱਚੋਂ ਹੇਠਾਂ ਆਇਆ ਅਤੇ ਆਪਣੇ ਆਪ ਨੂੰ ਪ੍ਰਗਟ ਕੀਤਾ। ਮੈਂ ਭੂਤ ਕਲੀ ਬੋਰਨ ਦੀ ਉਸ ਕਹਾਣੀ ਨੂੰ ਪਸੰਦ ਕਰਦਾ ਹਾਂ ਜੋ ਕਿ ਇੱਕ ਮਹਾਨ ਸੁੰਦਰ ਭਜਨ ਦੇ ਰੂਪ ਵਿੱਚ ਹੈ। ਆਪਣੀ ਮਹਿਮਾ ਤੋਂ ਹੇਠਾਂ ਸਦਾ ਬਹਾਰ ਕਹਾਣੀ, ਮੇਰਾ ਪਰਮੇਸ਼ਵਰ ਅਤੇ ਮੁਕਤੀ ਦਾਤਾ ਹੇਠਾਂ ਆਇਆ, ਯੇਸੂ ਉਸ ਦਾ ਨਾਮ ਸੀ, ਚਰਨੀ ਵਿੱਚ ਉਹ ਪੈਦਾ ਹੋਇਆ, ਆਪਣਿਆਂ ਵਿੱਚ ਬੇਗਾਨਾ ਹੋਇਆ, ਦੁੱਖ ਦਾ ਆਦਮੀ, ਹੰਝੂ ਅਤੇ ਪੀੜਾਂ ਦਾ। ਉਹ ਕਿਸ ਤਰ੍ਹਾਂ ਦੀ ਕਿਰਪਾ ਜੋ ਸਾਡੇ ਲਈ ਛੁਟਕਾਰਾ ਲਿਆ ਰਹੀ ਹੈ। ਜਾਂ ਰਾਤ ਦੇ ਕੋ ਪਹਨੇਰੇ ਵਿੱਚ ਕੋਈ ਵੀ ਆਸ ਨਜ਼ਰ ਨਹੀਂ ਸੀ ਆਉਂਦੀ, ਬਹੁਮੁੱਲਾ ਪਰਮੇਸ਼ਵਰ ਕੋਮਲ, ਉਸਨੇ ਆਪਣੀ ਸ਼ਾਨੋ ਸ਼ੌਕਤ ਲਾਂਭੇ ਰੱਖ ਦਿੱਤੀ, ਮੈਨੂੰ ਸੱਦਣ ਅਤੇ ਮੇਰੀ ਰੂਹ ਨੂੰ ਬਚਾਉਣ ਲਈ ਹੇਠਾਂ ਆਇਆ। ਉਹ ਮੈਂ ਉਸਨੂੰ ਕਿੰਨਾ ਪਿਆਰ ਕਰਦਾ ਹਾਂ, ਮੈਂ ਉਸਦੀ ਕਿੰਨੀ ਸਰਾਹਨਾ ਕਰਦਾ ਹਾਂ। ਮੇਰਾ ਸਾਹ, ਮੇਰਾ ਚਾਨਣ, ਮੇਰਾ ਸਭ ਕੁਝ, ਉਹ ਛਡਾਉਣ ਵਾਲਾ ਬਣਿਆ ਮੇਰਾ ਮੁਕਤੀਦਾਤਾ, ਉਹ ਮਹਾਨ ਸ੍ਰਿਸ਼ਟੀ ਕਰਤਾ ਬਣਿਆ ਮੇਰਾ ਮੁਕਤੀਦਾਤਾ, ਅਤੇ ਪਰਮੇਸ਼ਵਰ ਦੀ ਸਾਰੀ ਭਰਪੂਰੀ ਕਰਦੀ ਸੀ ਉਸਦੇ ਵਿੱਚ ਵਾਸ। ਇਹ ਉਹ ਹੈ ਜਿਸਨੇ ਲੋੜ ਨੂੰ ਪੂਰਾ ਕੀਤਾ। ਕਿਰਪਾ ਨੇ ਯੇਸੂ ਮਸੀਹ ਇੱਕ ਵਿਅਕਤੀ ਨੂੰ ਪੈਦਾ ਕੀਤਾ। ਸਾਨੂੰ ਪਤਾ ਲੱਗਦਾ ਹੈ ਕਿ ਇਹ ਪੁਸਤਕ ਹੁਣ ਪਰਮੇਸ਼ਵਰ ਆਪਣੇ ਡੇਰੇ ਨੂੰ ਫੈਲਾਉਂਦਾ ਹੈ ਅਤੇ ਪਰਮੇਸ਼ਵਰ ਤੋਂ ਮਨੁੱਖ ਬਣ ਜਾਣ ਲਈ ਆਉਂਦਾ ਹੈ। ਉਸਨੇ ਆਪਣੇ ਸਰਵ ਸ਼ਕਤੀਮਾਨ ਰੂਪ ਨੂੰ ਬਦਲਿਆ ਤਾਂ ਕਿ ਮਨੁੱਖ ਬਣ ਜਾਵੇ, ਕਿ ਮਨੁੱਖ ਦਾ ਰੂਪ ਧਾਰਨ ਕਰ ਲਏ ਤਾਂ ਕਿ ਉਹ ਮਰ ਸਕੇ, ਜਿਸ ਨਾਲ ਉਹ ਮਨੁੱਖ ਨੂੰ ਛੁਡਾ ਸਕੇ। ਉਸ ਸਮੇਂ ਤੱਕ ਉਡੀਕ ਕਰੋ ਯਾ ਤਾਂ ਕਿ ਅਸੀਂ ਇਹ ਨਾ ਵੇਖ ਲਈਏ ਕਿ ਉੱਥੇ ਕੋਈ ਵੀ ਯੋਗ ਨਹੀਂ ਸੀ। ਸਮਝੇ? ਠੀਕ ਹੈ। ਬਾਈਬਲ ਵਿੱਚ ਰੂਥ ਦੀ ਕਿਤਾਬ ਵਿੱਚ ਜਾਂ ਤੁਸੀਂ ਇਸ ਨੂੰ ਪੜ੍ਹਦੇ ਹੋ ਤਾਂ ਤੁਸੀਂ ਦੇਖੋਗੇ ਕਿ ਅਜਿਹੇ ਮਨੁੱਖ ਨੂੰ ਗੋਲ GOEL ਅਥਵਾ ਮੁੱਲ ਚੁਕਾਉਣ ਵਾਲਾ ਕਹਿੰਦੇ ਹਨ। ਉਹ ਵਿਅਕਤੀ ਮੁੱਲ ਚੁਕਾਉਣ ਵਾਲਾ ਅਖਵਾਉਂਦਾ ਸੀ, ਜਾਂ ਇਹ ਉਹ ਵਿਅਕਤੀ ਹੁੰਦਾ ਸੀ ਜੋ ਛੁਟਕਾਰਾ ਦੇਣ ਵਾਲੇ ਦੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਸੀ, ਅਤੇ ਮੁੱਲ ਚੁਕਾਉਣ ਵਾਲਾ ਇਹ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਕਰਨ ਦਾ ਚਾਹਵੰਦ ਵੀ ਜ਼ਰੂਰ ਹੋਣਾ ਚਾਹੀਦਾ ਹੈ, ਅਤੇ ਉਹਨੂੰ ਇੱਕ ਸਾਖ ਸੰਬੰਧੀ ਵੀ ਹੋਣਾ ਜ਼ਰੂਰੀ ਚਾਹੀਦਾ ਹੈ। ਉਹ ਸਾਖ ਸੰਬੰਧੀ ਤੋਂ ਅਗਲਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਇਹ ਕਰ ਸਕੇ। ਅਤੇ ਖੁਦਾ ਜੋ ਆਤਮਾ ਦਾ ਰਚਣ ਵਾਲਾ ਹੈ, ਜਦ ਉਹ ਆਦਮੀ ਬਣ ਗਿਆ ਤਾਂ ਸਾਡਾ ਸਾਖ ਬਣ ਗਿਆ ਤਾਂ ਕਿ ਉਹ ਆਪਣੇ ਉੱਤੇ ਸਾਡੇ ਪਾਪ ਚੁੱਕ ਸਕੇ ਅਤੇ ਸਾਡੇ ਪਾਪਾਂ ਦਾ ਮੁੱਲ ਤਾਰ ਸਕੇ ਔਰ ਸਾਨੂੰ ਫਿਰ ਦੁਬਾਰਾ ਪਰਮੇਸ਼ਵਰ ਨਾਲ ਮਿਲਾ ਦੇਵੇ। ਇਹ ਹੈ ਉਹ ਗੱਲ, ਇਹ ਹੈ ਉਹ ਛੁਡਾਉਣ ਵਾਲਾ। ਹੁਣ ਮਸੀਹ ਨੇ ਸਾਡਾ ਛੁਟਕਾਰਾ ਕਰ ਦਿੱਤਾ ਹੈ, ਅਸੀਂ ਹੁਣ ਛੁਡਾਏ ਜਾ ਚੁੱਕੇ ਹਾਂ, ਪਰੰਤੂ ਉਸਨੇ ਆਪਣੇ ਅਧਿਕਾਰ ਦਾ ਅਜੇ ਦਾਅਵਾ ਨਹੀਂ ਕੀਤਾ ਹੈ। ਹੁਣ ਤੁਸੀਂ ਇਸ ਦੇ ਬਾਰੇ ਵਿੱਚ ਵੱਖਰਾ ਵਿਚਾਰ ਰੱਖ ਸਕਦੇ ਹੋ, ਪਰ ਇੱਕ ਪਲ ਵਾਸਤੇ ਜਰਾ ਰੁਕੋ, ਵੇਖੋ ਅਸੀਂ ਇਸ ਨੂੰ ਵੇਖਾਂਗੇ। ਸਮਝੇ? ਉਸਨੇ ਇਹਦਾ ਦਾਅਵਾ ਨਹੀਂ ਕੀਤਾ ਹੈ। ਵੇਖਿਆ, ਜੇ ਉਸਨੇ ਛੁਟਕਾਰੇ ਦੀ ਪੋਥੀ ਨੂੰ ਲਿਆ ਹੈ ਤਾਂ ਸਭ ਕੁਝ ਜੋ ਆਦਮ ਦੇ ਕੋਲ ਸੀ ਔਰ ਸਭ ਕੁਝ ਜੋ ਉਸਨੇ ਗੁਆ ਲਿਆ ਸੀ ਮਸੀਹ ਨੇ ਉਸਨੂੰ ਛੁਡਾ ਲਿਆ ਹੈ। ਉਹ ਸਾਨੂੰ ਪਹਿਲਾਂ ਹੀ ਛੁਡਾ ਚੁੱਕਾ ਹੈ ਪਰ ਹਾਲੇ ਉਸਨੇ ਇਸ ਦਾ ਕਬਜ਼ਾ ਨਹੀਂ ਲਿਆ ਹੈ। ਉਹ ਠਹਿਰਾਏ ਹੋਏ ਸਮੇਂ ਤੱਕ ਅਜਿਹਾ ਨਹੀਂ ਕਰ ਸਕਦਾ ਹੈ ਅਤੇ ਫਿਰ ਜੂਠਣਾ ਹੋਵੇਗਾ ਅਤੇ ਫਿਰ ਧਰਤੀ ਦੁਬਾਰਾ ਨਵੀਂ ਕੀਤੀ ਜਾਵੇਗੀ। ਤਦ ਉਹ ਆਪਣੇ ਉਸ ਅਧਿਕਾਰ ਨੂੰ ਲਵੇਗਾ ਜੋ ਉਸਨੂੰ ਉਸ ਵੇਲੇ ਮਿਲਿਆ ਸੀ ਜਦ ਉਸਨੇ ਸਾਡਾ ਛੁਟਕਾਰਾ ਕੀਤਾ ਸੀ। ਪਰ ਉਹ ਇਹ ਕੰਮ ਨਿਯੁਕਤ ਕੀਤੇ ਹੋਏ ਸਮੇਂ ਤੇ ਹੀ ਕਰੇਗਾ। ਹੇ ਮੇਰੇ ਪ੍ਰਭੂ, ਇਸ ਦਾ ਵਰਣਨ 7 ਮੋਹਰਾਂ ਦੀ ਇਸ ਪੋਥੀ ਵਿਚ ਕੀਤਾ ਗਿਆ ਹੈ ਜਿਹਦੇ ਬਾਰੇ ਵਿਚ ਅਸੀਂ ਹੁਣ ਗੱਲ ਕਰ ਰਹੇ ਹਾਂ। ਠੀਕ ਹੈ, ਨਿਸਤਾਰੇ ਦੀ ਪੋਥੀ ਵਿਚ ਇਸ ਦਾ ਸਾਰਾ ਵਿਵਰਣ ਦਿੱਤਾ ਗਿਆ ਹੈ। ਉਹ ਸਭ ਜੋ ਮਸੀਹ ਅੰਤ ਵਿਚ ਕਰੇਗਾ ਇਹਨਾਂ 7 ਮੋਹਰਾਂ ਦੇ ਵਿਚ ਸਾਡੇ ਉੱਤੇ ਇਸ ਹਫਤੇ ਪ੍ਰਗਟ ਹੋ ਜਾਵੇਗਾ। ਇਹ ਸਾਡੇ ਉੱਤੇ ਪਰਮੇਸ਼ਵਰ ਇਸ ਨੂੰ ਪ੍ਰਗਟ ਹੋਣ ਦੇਵੇਗਾ। ਸਮਝੇ? ਠੀਕ ਹੈ, ਇਹ ਪ੍ਰਗਟ ਕੀਤਾ ਜਾਵੇਗਾ ਅਤੇ ਜਦ ਮੋਹਰਾਂ ਨੂੰ ਤੋੜਿਆ ਜਾਂਦਾ ਹੈ ਅਤੇ ਸਾਡੇ ਉੱਤੇ ਇਹਨਾਂ ਨੂੰ ਪ੍ਰਗਟ ਕੀਤਾ ਜਾਂਦਾ ਹੈ ਤਾਂ ਅਸੀਂ ਵੇਖ ਸਕਾਂਗੇ ਕਿ ਇਹ ਛੁਟਕਾਰੇ ਦੀ ਮਹਾਨ ਯੋਜਨਾ ਕੀ ਹੈ ਅਤੇ ਕਦੋਂ ਅਤੇ ਕਿਵੇਂ ਇਹ ਯੋਜਨਾ ਪੂਰੀ ਹੋਵੇਗੀ। ਇੱਥੇ ਇਸ ਭੇਤ ਦੀ ਪੁਸਤਕ ਵਿਚ ਇਹ ਸਭ ਕੁਝ ਗੁਪਤ ਹੈ। ਇਸ ਨੂੰ ਮੋਹਰ ਬੰਦ ਕੀਤਾ ਗਿਆ ਸੀ, 7 ਮੋਹਰਾਂ ਦੇ ਨਾਲ ਇਸ ਨੂੰ ਮੋਹਰ ਬੰਦ ਕੀਤਾ ਗਿਆ ਹੈ ਅਤੇ ਲੇਲਾ ਹੀ ਸਿਰਫ ਇੱਕ ਅਜਿਹਾ ਸੀ ਜੋ ਕਿ ਉਹਨਾਂ ਨੂੰ ਤੋੜ ਸਕਦਾ ਸੀ। ਹੁਣ ਮੈਨੂੰ ਮਾਫ਼ ਕਰਨਾ, ਅਸੀਂ ਮਹਿਸੂਸ ਕਰਦੇ ਹਾਂ ਕਿ ਹੁਣ ਜੇ ਤੁਸੀਂ ਲਿਖਤਾਂ ਵਿਚ ਵੇਖਣਾ ਚਾਹੋ ਤਾਂ ਤੁਸੀਂ ਵੇਖ ਸਕਦੇ ਹੋ, ਜਰਮਿਆ ਦੀ ਪੁਸਤਕ ਵਿਚ ਵੇਖ ਸਕਦੇ ਹੋ। ਯਾਦ ਉਹ ਸੀ, ਯਾਦ ਉਹ ਉਸ ਦੇਸ਼ ਦੀ ਗੁਲਾਮੀ ਵਿਚ ਜਾ ਰਿਹਾ ਸੀ। ਤੁਸੀਂ ਜਾਣਦੇ ਹੋ ਉਸਨੇ ਆਪਣੇ ਚਾਚੇ ਉਹਦੇ ਚਾਚੇ ਦੇ ਪੁੱਤਰ ਕੋਲ ਕੁਝ ਜਾਇਦਾਦ ਸੀ। ਉਹ ਇਸ ਮੋਹਰ ਬੰਦ ਹੋਣ ਦੀ ਆਗਿਆ ਥਾਣੀ ਹੋ ਕੇ ਲੰਘਿਆ ਸੀ ਅਤੇ ਜੇ ਅਸੀਂ ਇਸ ਸਾਰੇ ਨੂੰ ਵੇਖਣਾ ਚਾਹੁੰਦੇ, ਅਸੀਂ ਇਸ ਨੂੰ 7 ਕਲੀਸਿਆ ਯੁੱਗਾਂ ਵਿਚ ਵੀ ਵੇਖਿਆ ਹੈ, ਉਹ ਮੋਹਰਾਂ ਅਤੇ ਹੋਰ ਸਭ ਦੂਸਰਿਆਂ ਵਿਚ ਵੀ ਹੈ। ਤੁਸੀਂ ਵੇਖਦੇ ਹੋ ਕਿ ਪੁਰਾਣੇ ਨੇਮ ਵਿਚ ਮੋਹਰ ਇੱਕ ਲਪੇਟਮੀ ਪੱਤਰੀ ਵਾਂਗ ਸੀ ਇਸ ਤਰ੍ਹਾਂ, ਅਤੇ ਇੱਥੇ ਇੱਕ ਭੇਤ ਸੀ ਅਤੇ ਇਹ ਭੇਤ ਗੁਪਤ ਸੀ। ਠੀਕ ਹੈ, ਇਹ ਮੋਹਰ ਲਗਾ ਕੇ ਇਸ ਤਰ੍ਹਾਂ ਲਿਖਿਆ ਹੋਇਆ ਸੀ ਕਿ ਫਲਾਣੇ ਫਲਾਣੇ ਦਾ ਦਾਵਾ। ਇਸ ਤੋਂ ਬਾਅਦ ਅਗਲੇ ਭੇਤ ਨੂੰ ਇਸ ਦੇ ਆਲੇ ਦੁਆਲੇ ਲਪੇਟ ਦਿੱਤਾ ਜਾਂਦਾ ਸੀ ਕਿ ਮਿਰਾਸ ਕੀ ਹੈ, ਅਤੇ ਇੱਥੇ ਇਸ ਪਾਸੇ ਨੱਥੀ ਕੀਤਾ ਹੋਇਆ ਸੀ ਕਿ ਫਲਾਣੇ ਫਲਾਣੇ ਦਾ ਦਾਵਾ। ਅਤੇ ਇਸੇ ਤਰ੍ਹਾਂ ਹਰੇਕ ਦਾਅਵੇ ਨੂੰ ਤਦ ਤੱਕ ਇਕੱਠਾ ਕੀਤਾ ਜਾਂਦਾ ਸੀ ਜਦ ਤੱਕ ਕਿ ਉਹ ਪੋਥੀ ਨਹੀਂ ਬਣ ਜਾਂਦੀ ਸੀ, ਕਿਉਂਕਿ ਉਸ ਵੇਲੇ ਲੋਕਾਂ ਕੋਲ ਇਸ ਤਰ੍ਹਾਂ ਦੀਆਂ ਪੁਸਤਕਾਂ ਨਹੀਂ ਸਨ। ਇੱਕ ਲਪੇਟਵੀਂ ਪੋਥੀ ਹੋਇਆ ਕਰਦੀ ਸੀ, ਕਿੰਨੇ ਇਸ ਗੱਲ ਨੂੰ ਜਾਣਦੇ ਹਨ, ਅਤੇ ਲਪੇਟਵੀਂ ਪੋਥੀ ਅਖਵਾਉਂਦੀ ਸੀ। ਠੀਕ ਹੈ, ਇਹ ਮੋਹਰਾ ਇੱਕ ਲਪੇਟਵੀਂ ਪੋਥੀ ਹੁੰਦੀ ਸੀ। ਤੁਸੀਂ ਇੱਥੋਂ ਇੱਕ ਮੋਹਰ ਨੂੰ ਤੋੜ ਸਕਦੇ ਸੀ ਅਤੇ ਜਾਣ ਸਕਦੇ ਸੀ ਕਿ ਇਸ ਮੋਹਰ ਵਿਚ ਭੇਤ ਕੀ ਹੈ, ਅਤੇ ਤੁਸੀਂ ਉਸ ਨੂੰ ਖੋਲ ਸਕਦੇ ਸੀ ਅਤੇ ਖੋਲ ਕੇ ਵੇਖ ਸਕਦੇ ਸੀ ਕਿ ਉਹ ਦਾਵਾ ਕੀ ਸੀ, ਅਤੇ ਫਿਰ ਦੂਸਰੀ ਨੂੰ ਖੋਲੋ ਅਤੇ ਤੁਸੀਂ ਵੇਖ ਸਕਦੇ ਸੀ ਕਿ ਇਸ ਵਿਚ ਦਾਵਾ ਕੀ ਹੈ। ਅਤੇ ਸਾਰੀ ਇਹ ਗੱਲ 7 ਮੋਹਰਾਂ ਦੇ ਨਾਲ ਹੈ ਜਿਸ ਵਿਚ ਪਰਮੇਸ਼ਵਰ ਦੇ ਸਭ ਭੇਦ ਜਗਤ ਦੀ ਨੀਂਹ ਤਰ੍ਹਾਂ ਤੋਂ ਪਹਿਲਾਂ ਦੇ ਗੁਪਤ ਹਨ ਅਤੇ ਭੇਦ 7 ਵੱਖਰੀਆਂ ਵੱਖਰੀਆਂ ਮੋਹਰਾਂ ਦੇ ਦੁਆਰਾ ਪ੍ਰਗਟ ਹੁੰਦੇ ਹਨ। ਜੇ ਪਰਮੇਸ਼ਵਰ ਦੀ ਮਰਜ਼ੀ ਹੋਈ ਉਹ ਸਾਨੂੰ ਇਹਨਾਂ ਮੋਹਰਾਂ ਨੂੰ ਸਮਝਣ ਦੇਵੇ ਤਾਂ ਅਸੀਂ ਇਸ ਪੁਸਤਕ ਦਾ ਵਿਸਥਾਰ ਦੇ ਨਾਲ ਅਧਿਐਨ ਕਰਾਂਗੇ ਅਤੇ ਵੇਖਾਂਗੇ ਕਿ ਇਸ ਵਿਚ ਇਹਨਾਂ ਮੋਹਰਾਂ ਦੇ ਬਾਰੇ ਵਿਚ ਕੀ ਕਿਹਾ ਗਿਆ ਹੈ। ਸਮਝੇ? ਉਹ ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਕੋਲ ਬੜਾ ਮਹਾਨ ਸਮਾਂ ਹੈ। ਛੁਟਕਾਰੇ ਦਾ ਭੇਤ ਉਸ ਵਿਚ ਤਦ ਤੱਕ ਮੋਹਰ ਬੰਦ ਹੈ ਜਦ ਤੱਕ ਇਸ ਪੁਸਤਕ ਨੂੰ ਤਦ ਤੱਕ ਖੋਲਿਆ ਨਹੀਂ ਜਾਂਦਾ ਹੈ ਜਦ ਤੱਕ ਆਖਰੀ ਦੂਤ ਦਾ ਸੰਦੇਸ਼ ਪ੍ਰਚਾਰਿਆ ਨਹੀਂ ਜਾਂਦਾ ਹੈ। ਪੋਥੀ ਉੱਥੇ ਹੈ, ਅਸੀਂ ਜਾਣ ਗਏ ਹਾਂ ਕਿ ਇਹ ਉੱਥੇ ਸੀ, ਅਸੀਂ ਜਾਣਦੇ ਹਾਂ ਕਿ ਉਹ ਛੁਟਕਾਰਾ ਸੀ। ਜਰਮਿਆ ਨੇ ਕਿਹਾ ਸੀ ਇਹ ਪੋਥੀ ਜ਼ਰੂਰ ਰੱਖੀ ਜਾਵੇ, ਜਿਵੇਂ ਕਿ ਤੁਸੀਂ ਇਸ ਨੂੰ ਜਰਮਿਆ ਦੀ ਕਿਤਾਬ ਵਿਚ ਪੜ੍ਹਦੇ ਹੋ। ਉਹ ਕਹਿੰਦਾ ਹੈ ਕਿ ਪੋਥੀ ਨੂੰ ਮਿੱਟੀ ਦੇ ਭਾਂਡੇ ਵਿਚ ਰੱਖਿਆ ਜਾਵੇ। ਸਮਝੇ? ਉਹ ਇੱਥੇ ਕਿੰਨੀ ਸ਼ਾਨਦਾਰ ਗੱਲ ਹੈ ਜਿਸ ਤੇ ਕਿ ਮੈਂ ਕੁਝ ਦੇਰ ਬੋਲ ਸਕਦਾ ਹਾਂ। ਇਸ ਪੋਥੀ ਨੂੰ ਮਿੱਟੀ ਦੇ ਬਰਤਨ ਵਿਚ ਰੱਖਿਆ ਗਿਆ ਸੀ, ਉਹ ਬਰਤਨ ਜੋ ਇੱਕ ਵਾਰ ਦੇਹਧਾਰੀ ਹੋਇਆ, ਮਹਿਮਾ ਹੋਵੇ, ਮਰ ਗਿਆ, ਫਿਰ ਜੀ ਉੱਠਿਆ। ਉਹ ਪੋਥੀ ਉਸ ਸਮੇਂ ਤੱਕ ਮਿੱਟੀ ਦੇ ਬਰਤਨ ਵਿਚ ਰੱਖੀ ਗਈ ਜਦ ਤੱਕ ਕਿ ਖਰੀਦੇ ਜਾਣ ਦਾ ਸਮਾਂ ਨਹੀਂ ਆ ਗਿਆ। ਇਹ ਮੇਰੇ ਪ੍ਰਭੂ, ਕਿੰਨੇ ਸੋਹਣੇ ਢੰਗ ਨਾਲ ਇਸ ਦਾ ਬਿਆਨ ਕੀਤਾ ਗਿਆ ਹੈ। ਠੀਕ ਹੈ, ਹੁਣ ਵੇਖੋ ਇਹਨਾਂ ਸੰਦੇਸ਼ਾਂ ਨੂੰ ਇਸ ਮਿੱਟੀ ਦੇ ਬਰਤਨ ਵਿਚ ਤਦ ਤੱਕ ਰੱਖਿਆ ਗਿਆ ਜਦ ਤੱਕ ਕਿ ਪਰਮੇਸ਼ਵਰ ਦਾ ਨਿਯੁਕਤ ਕੀਤਾ ਸਮਾਂ ਨਹੀਂ ਆ ਗਿਆ, ਜਦ ਤੱਕ ਧਰਤੀ ਤੇ ਆਖਰੀ ਦੂਤ ਨਹੀਂ ਆ ਗਿਆ। ਅਤੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਸ ਦਾ ਅੰਦਾਜ਼ਾ ਲਗਾਇਆ ਸੀ ਇਹ ਕਿਹਾ, ਮੈਂ ਜਾਣਦਾ ਹਾਂ ਕਿ ਇਹ ਉੱਥੇ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਉੱਥੇ ਹੈ। ਅਤੇ ਉਹਨਾਂ ਨੇ ਇਸ ਉੱਤੇ ਸੰਘਰਸ਼ ਕੀਤਾ, ਇਸ ਨੂੰ ਅਗਾਂਹ ਲਿਆਂਦਾ ਅਤੇ ਉਹ ਸਭ ਗੱਲਾਂ ਪੈਦਾ ਕੀਤੀਆਂ। ਵਿਸ਼ਵਾਸ ਦੇ ਦੁਆਰਾ ਉਹਨਾਂ ਇਸ ਦਾ ਯਕੀਨ ਕੀਤਾ, ਪਰੰਤੂ ਹੁਣ ਇਹ ਸਾਡੇ ਕੋਲ ਪ੍ਰਕਾਸ਼ ਦੇ ਦੁਆਰਾ ਅਤੇ ਪਰਮੇਸ਼ਵਰ ਦੇ ਹੱਥਾਂ ਵਿੱਚੋਂ ਪ੍ਰਮਾਣ ਦੇ ਨਾਲ ਲਿਆਂਦਾ ਜਾਣਾ ਹੈ। परमेश्वर ने इसे तरह ही किया है, उसने इसका वायदा किया है। हुण आओ वेखिए किथे असी किथे सी। आओ हुण दूजी ऐत दी वल चलिए। पहली ऐत नूं पढ़िया काफी देर हो गई है, परंतु आओ हुण असी दूसरी ऐत पढ़िए। हुण शायद असी अगली ऐत ते बहुता चिर नहीं ठहरांगे। अते मैं एक बली दूत नूं वड्डी आवाज नाल ए प्रचार करदे वेख्या पे पोथी नूं खोलण अते ओदियां मोहरां नूं तोड़न दे जो कौन है। हुण याद रहे, आओ असी पहली ऐत फिर पढ़दे हां तां कि असी इन्हां दोहां नूं इकट्ठा जो सकिए। जिहड़ा सिंघासन उत्ते विराजमान सी, मैं ओदे सज्जे हथ विच परमेश्वर, ओ कौन है? जीवन दी पोथी दा बिल्कुल असली मालक, ए उसदे कोल है। परमेश्वर इस तरह करदा है। याद आदम ने इसनु गवा लिया तद वापस अपने मूल मालक दे कोल पहुंच गई। ए ता उसदी है। अते योहन्ना ने दर्शन विच उताहां झात मारी अते जेड़ा सिंघासन उते विराजमान है उसदे सज्जे हथ विच एक पोथी वेखी जो अंदरों बाहरों लिखी हुई अते सत्तां मोहरां नाल बंद कीती हुई सी। अंदर वेखो, याद असी इना मोरां नूं तोड़ांगे तां तुसी वेखोगे कि इना विचों हरेक मोर पिछां वचन विच पाई गई है। सारे दा सारा कुछ ही, सारे भेत इना मोरां विच ही पाए जांदे हन। समझे, बाइबल दा हरेक भेत इना मोरां विच है अते मोरां नूं उस समय तक तोड़िया नहीं जा सकदा। मैं इस नूं एक मिंट विच ही इत्थे साबित करदा हां। ध्यान दियो, हुण पुस्तक मोर बंद है। इत्थे एक मोर है, ये एक मोर है। इस तो बाद इस उते दूसरी मोर लपेटी हुई है। इस तो बाद इस उते एक है। इस तो बाद इस उते दूसरी मोर लपेटी हुई है। इस तो बाद इस उते एक होर मोर लपेटी हुई है। ये छुटकारे दी पोथी है। इन्हां सबना नूं इकट्ठियां करके एक पुस्तक बनदी है अते सत्तां मोरां नाल बंद कीती हुई है अते ये मोरां पिछले पासे लगाईआं गईआं हन क्योंकि ये खत्म हो चुकी है। मोर दा भेत अंदर है, बाहर वार ता बस इंज आख्या गया है चिट्टे घोड़े दा सवार या काले घोड़े दा सवार, परंतु सारी पुस्तक उत्पत्ति तो लेके प्रकाश दी पोथी तक दा भेत उन्हां मोरां विच है। छुटकारे दी संपूर्ण योजना इन्हां सत्तां मोरां राही प्रगट हुंदी है। ओ एक महत्वपूर्ण समा है। परमेश्वर इस नूं समझण विच साडी मदद करे। वेख्या, हुण अते एक बली दूत, हुण दूसरी आयत, अते मैं एक बली दूत नूं वड्डी आवाज नाल ए प्रचार करदे वेख्या पे योग कौन है? कादे योग? पोथी नूं खोलण दे योग कौन है? हुण सानूं पता लगा है हुण ए पोथी किथे है। ए पोथी हुण अपने मूल स्वामी दे कोल है क्योंकि इस नूं पुत्तर ने पहले पुत्तर द्वारा मनुख जाति तो लै लिया गया सी अते जद उसने शैतान नूं सुनन दे राही अपने अधिकारां नूं गवा लिया सी उसने छड़ दिता। उसने की कीता? उन्हें परमेश्वर दे वचन नूं कबूल करन दी बजाय शैतान दे ज्ञान नूं कबूल कीता। हुण की असी इत्थे एक पल वास्ते नहीं रोक सकदे हां? परमेश्वर दे पुत्र इस दे बारे विच परमेश्वर दा वचन लैण दी बजाय सैमिनरी दा ज्ञान लैणगे। वेखो, एहो ही गल आदम ने भी कीती अते अपने हक गुआ लै अते याद उसने इस तरह कीता तां इह वापस चली गई। कि तुसी वेख नहीं सकदे कि ओ युग किथे रहे हन? समझे, ए वापस अपने मूल स्वामी दे कोल पहुंच गई अते योहन्ना आत्मा दे अंदर स्वर्ग विच इत्थे खड़ा है। याद उस नूं कलीसिया युगां तों उताहां उठा लिया गया कि ओ कलीसिया दे युगां नूं वेखे अते तद ओ चार बाब विच उताहां उठा लिया गया सी। उसने योहन्ना नूं कहा, इधर उताहां नूं आ जा अते यो कुछ एदे मगरों होण वाला है मैं तेनूं विखावां। उसने एक जने नूं सिंघासन उत्ते विराजमान होए वेख्या। उसदे हथ विच, उसदे सज्जे हथ विच एक पोथी सी। हुण इस दे बारे विच जरा सोचो अते तद इस पोथी विच छुटकारे दा वसीयत नामा सी अते इस नूं सत्तां मोहरां दे नाल बंद कीता होया सी अते इस दे बाद एक बली दूत ए प्रचार करदे होए आया कि इस पोथी नूं लैण दे योग कौन है? इस पोथी नूं खोलण दे योग कौन है? मोहरां नूं खोलण दे योग कौन सी? इस पोथी नूं खोलण दे योग कौन सी? वेखो, स्वर्ग दूत ने ए पुछया, योहन्ना ने वेखिया अते उसने कहा, हुण कौन योग है? ओ आवे, हे मेरे खुदा, हो सकदा है कि मैं इस नूं इस तरीके दे नाल महसूस कर रहा हां, परंतु ओ आवे। दूत ने आख्या, ओ आवे। ਇੱਥੇ ਛੁਟਕਾਰੇ ਦੀ ਪੁਸਤਕ ਹੈ, ਇੱਥੇ ਛੁਟਕਾਰੇ ਦੀ ਯੋਜਨਾ ਹੈ, ਇੱਥੇ ਹੀ ਇੱਕ ਉਹ ਰਾਹ ਹੈ ਜਿਸ ਦੇ ਦੁਆਰਾ ਹਮੇਸ਼ਾ ਦੇ ਲਈ ਛੁਟਕਾਰਾ ਹੋ ਜਾਵੇਗਾ, ਕਿਉਂਕਿ ਇੱਥੇ ਹੀ ਸਾਰੇ ਸਵਰਗ ਅਤੇ ਧਰਤੀ ਦੇ ਛੁਟਕਾਰੇ ਦਾ ਵਸੀਅਤਨਾਮਾ ਹੈ। ਉਹ ਅੱਗੇ ਆਏ ਜੇ ਆਉਣਾ ਚਾਹੇ, ਉਹ ਮੇਰੇ ਜਾਂ ਤਾਂ ਉਹ ਹੁਣ ਬੋਲੇ, ਨਹੀਂ ਤਾਂ ਹਮੇਸ਼ਾ ਲਈ ਸ਼ਾਂਤ ਰਹੇ। ਉਹ ਅਗਾਂਹ ਆਏ ਅਤੇ ਆ ਕੇ ਇਸ ਪੁਸਤਕ ਦਾ ਦਾਵਾ ਕਰੇ। ਇਸ ਤਰ੍ਹਾਂ ਕਰਨ ਦੇ ਯੋਗ ਕੌਣ ਹੈ? ਅਤੇ ਯੋਹੰਨਾ ਨੇ ਕਿਹਾ, ਅਤੇ ਨਾ ਸਵਰਗ ਵਿਚ ਕੋਈ ਮਨੁੱਖ ਯੋਗ ਨਿਕਲਿਆ, ਨਾ ਧਰਤੀ ਤੇ, ਨਾ ਧਰਤੀ ਦੇ ਹੇਠ ਹੀ ਕੋਈ ਸੀ ਜੋ ਇਸ ਯੋਗ ਹੋਵੇ। ਯੋਗ ਕਦੇ ਜਿਉਂਦਾ ਰਿਹਾ ਜਾਂ ਮਰ ਗਿਆ ਹੋਵੇ, ਕੋਈ ਵੀ ਮਨੁੱਖ ਅਜਿਹਾ ਕਰਨ ਦੇ ਯੋਗ ਨਾ ਪਾਇਆ ਗਿਆ। ਅਤੇ ਸਵਰਗ ਦੂਤ ਦੀ ਪੁਕਾਰ ਛਡਾਉਣ ਵਾਲੇ ਨੇੜੇ ਦੇ ਰਿਸ਼ਤੇਦਾਰ ਦੇ ਪ੍ਰਗਟ ਹੋਣ ਲਈ ਸੀ। ਪਰਮੇਸ਼ਵਰ ਨੇ ਕਿਹਾ, ਮੇਰਾ ਕਾਨੂੰਨ ਹੈ, ਛਡਾਉਣ ਵਾਲਾ ਨੇੜੇ ਦਾ ਰਿਸ਼ਤੇਦਾਰ ਇਵਜ ਹੋ ਸਕਦਾ ਹੈ। ਉਹ ਛਡਾਉਣ ਵਾਲਾ ਨੇੜੇ ਦਾ ਰਿਸ਼ਤੇਦਾਰ ਕਿੱਥੇ ਹੈ? ਇਸ ਨੂੰ ਲੈਣ ਦੇ ਯੋਗ ਕੌਣ ਹੈ? ਅਤੇ ਆਦਮ ਤੋਂ ਲੈ ਕੇ ਸਾਰੇ ਰਸੂਲਾਂ ਅਤੇ ਨਬੀਆਂ ਅਤੇ ਬਾਕੀ ਸਾਰਿਆਂ ਨੂੰ ਵੇਖਿਆ, ਪਰੰਤੂ ਕੋਈ ਵੀ ਉਸ ਪੁਸਤਕ ਨੂੰ ਲੈਣ ਜਾਂ ਉਸ ਤੇ ਨਿਗਾਹ ਕਰਨ ਦੇ ਯੋਗ ਨਾ ਨਿਕਲਿਆ। ਹੁਣ ਇਸ ਦੇ ਬਾਰੇ ਵਿਚ ਕੀ ਖਿਆਲ ਹੈ? ਨਾ ਸਵਰਗ ਵਿਚ, ਨਾ ਧਰਤੀ ਉੱਤੇ, ਨਾ ਹੀ ਕੋਈ ਅਜਿਹਾ ਕਦੇ ਜਿਉਂਦਾ ਰਿਹਾ। ਏਲੀਆ ਉੱਥੇ ਖੜਾ ਸੀ, ਮੂਸਾ ਉੱਥੇ ਖੜਾ ਸੀ, ਸਾਰੇ ਰਸੂਲ ਉੱਥੇ ਖੜੇ ਸਨ, ਜਾਂ ਉਹ ਜੋ ਮਰ ਗਏ ਉੱਥੇ ਖੜੇ ਸਨ, ਸਭ ਪਵਿੱਤਰ ਮਨੁੱਖ ਅਯੂਬ ਅਤੇ ਸਭ ਸੰਤ ਲੋਕ ਉੱਥੇ ਖੜੇ ਸਨ, ਹਰੇਕ ਜਣਾ ਉੱਥੇ ਖੜਾ ਸੀ। ਅਜੇ ਕੋਈ ਵੀ ਇਸ ਯੋਗ ਨਾ ਸੀ ਕਿ ਉਸ ਪੁਸਤਕ ਉੱਤੇ ਨਿਗਾਹ ਵੀ ਕਰ ਸਕਦਾ। ਉਸ ਦੀਆਂ ਮੋਹਰਾਂ ਨੂੰ ਤੋੜਨਾ ਤਾਂ ਛੱਡੋ, ਕੋਈ ਨਿਗਾਹ ਕਰਨ ਦੇ ਵੀ ਯੋਗ ਨਹੀਂ ਸੀ। ਹੁਣ ਪੋਪ ਅਤੇ ਉਹ ਸਭ ਕਿੱਥੇ ਹਨ? ਤੁਹਾਡਾ ਬਿਸ਼ਪ ਕਿੱਥੇ ਹੈ? ਸਾਡੀ ਯੋਗਤਾ ਕਿੱਥੇ ਹੈ? ਅਸੀਂ ਕੁਝ ਵੀ ਨਹੀਂ ਹਾਂ। ਇਹ ਠੀਕ ਹੈ, ਉਸਨੇ ਛਡਾਉਣ ਵਾਲੇ ਨੇੜੇ ਦੇ ਰਿਸ਼ਤੇਦਾਰ ਨੂੰ ਪੁਕਾਰਿਆ, ਜੇ ਉਹ ਆ ਸਕਦਾ ਹੈ ਤਾਂ ਆਵੇ। ਪਰੰਤੂ ਯੋਹੰਨਾ ਨੇ ਆਖਿਆ, ਕੋਈ ਵੀ ਆਦਮੀ ਯੋਗ ਨਹੀਂ ਸੀ। ਇਹ ਨਹੀਂ ਕਿ ਉੱਥੇ ਯੋਗ ਲੋਕ ਨਹੀਂ ਸਨ। ਹੁਣ ਵੇਖੋ, ਉਦਾਹਰਣ ਲਈ, ਜਿਵੇਂ ਕਿ ਉੱਥੇ ਫਰਿਸ਼ਤੇ ਸਨ, ਉੱਥੇ ਜਬਰਾਇਲ ਸੀ, ਮਕਾਇਲ ਸੀ, ਪਰ ਯਾਦ ਰਹੇ, ਉਹ ਨੇੜੇ ਦਾ ਰਿਸ਼ਤੇਦਾਰ ਹੋਣਾ ਚਾਹੀਦਾ ਸੀ। ਯਾਦ ਰੱਖੋ, ਯੋਹੰਨਾ ਨੇ ਇੱਥੇ ਕਿਹਾ ਹੈ ਕਿ ਕੋਈ ਵੀ ਆਦਮੀ ਯੋਗ ਨਹੀਂ ਸੀ, ਨਾ ਕਿ ਫਰਿਸ਼ਤਾ, ਨਾ ਕਿ ਸਰਾਫੀਮ। ਉਹਨਾਂ ਨੇ ਪਾਪ ਨਹੀਂ ਸੀ ਕੀਤਾ, ਪਰ ਉਹ ਤਾਂ ਵੱਖਰੇ ਦਰਜੇ ਦੇ ਹਨ, ਉਹ ਕਦੇ ਵੀ ਡਿੱਗੇ ਨਹੀਂ ਸਨ। ਪਰੰਤੂ ਇਹ ਤਾਂ ਨੇੜੇ ਦੇ ਰਿਸ਼ਤੇਦਾਰਾਂ ਵਿੱਚੋਂ ਹੋਣਾ ਚਾਹੀਦਾ ਸੀ। ਪਰੰਤੂ ਯੋਹੰਨਾ ਕਹਿੰਦਾ ਹੈ, ਕੋਈ ਆਦਮੀ ਨਹੀਂ ਸੀ, ਕਿਉਂਕਿ ਉੱਥੇ ਕੋਈ ਵੀ ਅਜਿਹਾ ਨਹੀਂ ਸੀ ਜਿਸ ਦਾ ਛੁਟਕਾਰਾ ਹੋਇਆ ਹੋਵੇ, ਕੋਈ ਵੀ ਉਸ ਪੁਸਤਕ ਉੱਤੇ ਨਿਗਾਹ ਕਰਨ ਦੇ ਯੋਗ ਨਾ ਨਿਕਲਿਆ। ਉਹ ਨਹੀਂ ਮੇਰੇ, ਇਸ ਲਈ ਉਹ ਨੇੜੇ ਦਾ ਰਿਸ਼ਤੇਦਾਰ ਮਨੁੱਖ ਹੀ ਹੋਣਾ ਚਾਹੀਦਾ ਸੀ। ਅਤੇ ਉਸਨੇ ਇਸ ਰਿਸ਼ਤੇਦਾਰ ਦੇ ਬਾਰੇ ਵਿੱਚ ਪੁੱਛਿਆ, ਅਤੇ ਉਹ ਕਿਤੇ ਵੀ ਲੱਭ ਨਹੀਂ ਸਕਿਆ, ਕਿਤੇ ਵੀ ਕੋਈ ਵੀ ਨਹੀਂ ਸੀ, ਨਾ ਕੋਈ ਬਿਸ਼ਪ, ਨਾ ਆਰਕ ਬਿਸ਼ਪ, ਨਾ ਪਾਦਰੀ, ਨਾ ਕੋਈ ਧਰਮਰਾਜ ਦੀ ਗੱਦੀ, ਨਹੀਂ, ਕੋਈ ਵੀ ਨਹੀਂ ਸੀ। ਇੱਥੋਂ ਤੱਕ ਕਿ ਉਹਨਾਂ ਵਿੱਚ ਇੰਨੀ ਵੀ ਪਵਿੱਤਰਤਾ ਨਹੀਂ ਸੀ ਕਿ ਉਸ ਪੋਥੀ ਵੱਲ ਨਿਗਾਹ ਕਰ ਸਕਣ। ਵਾਹ ਮੇਰੇ ਖੁਦਾ, ਇਹ ਬਹੁਤ ਹੀ ਮਜ਼ਬੂਤ ਗੱਲ ਹੈ, ਪਰੰਤੂ ਇਹੀ ਹੈ ਜੋ ਬਾਈਬਲ ਨੇ ਆਖਿਆ ਹੈ। ਮੈਂ ਤਾਂ ਬਸ ਉਸਦਾ ਹਵਾਲਾ ਹੀ ਦੇ ਰਿਹਾ ਹਾਂ ਜੋ ਯੋਹੰਨਾ ਨੇ ਆਖਿਆ ਸੀ। ਮੈਂ ਇਸ ਦੇ ਬਾਰੇ ਵਿੱਚ ਇਸ ਤਰ੍ਹਾਂ ਨਹੀਂ ਸੋਚਦਾ ਹਾਂ ਜਿਵੇਂ ਕਿ ਕਈ ਸੋਚਦੇ ਹਨ। ਇੱਕ ਵਾਰ ਮੈਂ ਇੱਕ ਆਦਮੀ ਨੂੰ ਇਹ ਸਿਖਾਉਂਦੇ ਹੋਏ ਸੁਣਿਆ, ਉਸਨੇ ਕਿਹਾ, ਯੋਹੰਨਾ ਇਸ ਲਈ ਰੋਇਆ ਕਿਉਂਕਿ ਉਸਨੇ ਆਪਣੇ ਆਪ ਨੂੰ ਇਸ ਯੋਗ ਨਹੀਂ ਪਾਇਆ ਸੀ। ਉਹ ਕੋਈ ਵੀ ਆਦਮੀ ਜੋ ਪਵਿੱਤਰ ਆਤਮਾ ਦੇ ਅਧੀਨ ਹੈ, ਉਸ ਆਦਮੀ ਦੀ ਗੱਲ ਤੋਂ ਵੱਖਰਾ ਜਾਣੇਗਾ। ਸਮਝੇ, ਕੋਈ ਵੀ ਮਨੁੱਖ ਜੋ ਪਰਮੇਸ਼ਵਰ ਦੀ ਪ੍ਰੇਰਣਾ ਦੇ ਅਧੀਨ ਪਾਇਆ ਜਾਂਦਾ ਹੈ, ਇਸ ਨਾਲੋਂ ਵੱਖਰਾ ਹੀ ਜਾਣੇਗਾ। ਪਰੰਤੂ ਯੋਹੰਨਾ ਰੋਇਆ, ਇੱਥੇ ਉਹ ਕਾਰਨ ਹੈ ਜਿਸ ਦੇ ਲਈ ਕਿ ਮੈਂ ਸੋਚਦਾ ਹਾਂ ਯੋਹੰਨਾ ਰੋਇਆ, ਕਿਉਂਕਿ ਜੇ ਕੋਈ ਵੀ ਇਸ ਯੋਗ ਨਹੀਂ ਹੈ ਕਿ ਇਸ ਛੁਟਕਾਰੇ ਦੀ ਪੋਥੀ ਨੂੰ ਖੋਲ ਸਕੇ, ਤਾਂ ਸਾਰੀ ਸ੍ਰਿਸ਼ਟੀ ਨਾਸ਼ ਹੋ ਜਾਵੇਗੀ। ਇੱਥੇ ਉਹ ਪੋਥੀ ਹੈ, ਇੱਥੇ ਉਹ ਵਸੀਅਤਨਾਮਾ ਹੈ, ਇਹ ਉਸ ਨੇੜੇ ਦੇ ਰਿਸ਼ਤੇਦਾਰ ਨੂੰ ਭੇਂਟ ਕੀਤਾ ਜਾਵੇਗਾ ਜੋ ਕਿ ਇਸ ਦੀਆਂ ਯੋਗਤਾਵਾਂ ਨੂੰ ਪੂਰਾ ਕਰ ਸਕੇ। ਇਹ ਪਰਮੇਸ਼ਵਰ ਦੀ ਆਪਣੀ ਵਿਵਸਥਾ ਹੈ, ਅਤੇ ਉਹ ਆਪਣੀ ਹੀ ਵਿਵਸਥਾ ਵਿੱਚ ਅਦਲਾ ਬਦਲੀ ਨਹੀਂ ਕਰ ਸਕਦਾ ਹੈ, ਨਾ ਹੀ ਉਹ ਆਪਣੀ ਵਿਵਸਥਾ ਦੀ ਉਲੰਘਣਾ ਕਰ ਸਕਦਾ ਹੈ। ਵੇਖਿਆ, ਪਰਮੇਸ਼ਵਰ ਨੂੰ ਇੱਕ ਛਡਾਉਣ ਵਾਲੇ ਨੇੜੇ ਦੇ ਸਾਖ ਦੀ ਲੋੜ ਸੀ, ਜੋ ਕਿ ਇਸ ਯੋਗ ਸੀ, ਜੋ ਇਹ ਕਰਨ ਦੀ ਸਮਰੱਥਾ ਰੱਖਦਾ ਸੀ, ਜਿਸ ਦੇ ਕੋਲ ਇਹ ਕਰਨ ਲਈ ਧਨ ਸੰਪਤੀ ਸੀ। ਅਤੇ ਸਵਰਗ ਦੂਤ ਨੇ ਕਿਹਾ, ਹੁਣ ਉਹ ਛਡਾਉਣ ਵਾਲਾ ਨੇੜੇ ਦਾ ਸਾਖ ਅਗਾਂਹ ਕਦਮ ਪੁੱਟੇ। ਅਤੇ ਯੋਹੰਨਾ ਨੇ ਵੇਖਿਆ, ਅਤੇ ਉਸਨੇ ਸਾਰੀ ਧਰਤੀ ਦੇ ਉੱਤੇ ਵੇਖਿਆ, ਉਸਨੇ ਧਰਤੀ ਦੇ ਹੇਠਾਂ ਵੇਖਿਆ, ਅਤੇ ਕੋਈ ਵੀ ਯੋਗ ਨਹੀਂ ਸੀ, ਸ੍ਰਿਸ਼ਟੀ ਔਰ ਹਰ ਚੀਜ਼ ਗੁਆਚ ਗਈ ਸੀ। ਅਤੇ ਯੋਹੰਨਾ ਬੇਸ਼ੱਕ ਰੋ ਪਿਆ, ਸਭ ਕੁਝ ਗੁਆਚ ਗਿਆ ਸੀ। ਅਜਿਹਾ ਨਹੀਂ ਹੈ ਕਿ ਉਹ ਰੋਂਦਾ ਹੀ ਰਿਹਾ, ਪਰੰਤੂ ਉਹ ਥੋੜੀ ਹੀ ਦੇਰ ਰੋਇਆ। ਤਦ ਉੱਥੇ ਖੜੇ ਬਜ਼ੁਰਗਾਂ ਵਿੱਚੋਂ ਇੱਕ ਨੇ ਕਿਹਾ, ਯੋਹੰਨਾ ਨਾ ਰੋ, ਇਹ ਮੇਰੇ ਉਸਦਾ ਰੋਣਾ ਲੰਬਾ ਨਾ ਸੀ ਪਰ ਉਸਦਾ ਰੋਣਾ ਥੋੜੀ ਦੇਰ ਲਈ ਹੀ ਸੀ ਯੋਹੰਨਾ ਨੇ ਸੋਚਿਆ ਉਹ ਮੇਰਿਆ ਉਹ ਆਦਮੀ ਕਿੱਥੇ ਹੈ ਉੱਥੇ ਨਬੀ ਖੜੇ ਹਨ ਉਹ ਉਸੇ ਤਰ੍ਹਾਂ ਹੀ ਜੰਮੇ ਹਨ ਜਿਵੇਂ ਕਿ ਮੈਂ ਜੰਮਿਆ ਹਾਂ ਉੱਥੇ ਸੰਤ ਖੜੇ ਹਨ ਉੱਥੇ ਖੜੇ ਹਨ ਉਹ ਕੀ ਇੱਥੇ ਕੋਈ ਵੀ ਇਸ ਨੂੰ ਖੋਲਣ ਦੇ ਯੋਗ ਨਹੀਂ ਹੈ ਮੈਨੂੰ ਅਜਿਹਾ ਆਦਮੀ ਚਾਹੀਦਾ ਹੈ ਜੋ ਕਿ ਇਹ ਕਰਨ ਦੇ ਯੋਗ ਹੋਵੇ ਮੈਨੂੰ ਉਹ ਆਦਮੀ ਚਾਹੀਦਾ ਹੈ ਜੋ ਕਿ ਛੁਟਕਾਰਾ ਕਰ ਸਕੇ ਅਜੇ ਯੋਹੰਨਾ ਨੂੰ ਕੋਈ ਵੀ ਮਨੁੱਖ ਨਾ ਮਿਲਿਆ ਜੋ ਅਜਿਹਾ ਕਰ ਸਕਦਾ ਹੋਵੇ ਇਸ ਲਈ ਯੋਹੰਨਾ ਰੋ ਪਿਆ ਸਭ ਕੁਝ ਗੁਆਚ ਗਿਆ ਸੀ ਤੇ ਉਹ ਵਿਲਕ ਵਿਲਕ ਕੇ ਰੋਇਆ ਅਤੇ ਉਹ ਉਦਾਸ ਸੀ ਕਿਉਂਕਿ ਹਰੇਕ ਚੀਜ਼ ਸਾਰੀ ਸ੍ਰਿਸ਼ਟੀ ਹਰੇਕ ਚੀਜ਼ ਗੁਆਚ ਗਈ ਸੀ ਜੋ ਕਿਸੇ ਨੂੰ ਨਾ ਲੱਭ ਸਕੇ ਪਰਮੇਸ਼ਵਰ ਦੀ ਮਹਿਮਾ ਹੋਵੇ ਜੋ ਕਿਸੇ ਨੂੰ ਨਾ ਲੱਭ ਸਕੇ ਜੋ ਕਿ ਇਹਨਾਂ ਮੰਗਾਂ ਨੂੰ ਪੂਰੀਆਂ ਕਰ ਸਕਦਾ ਹੋਵੇ ਉੱਥੇ ਸਾਰੀ ਮਨੁੱਖ ਜਾਤੀ ਸਾਰਾ ਜਗਤ ਅਤੇ ਸਾਰੀ ਸ੍ਰਿਸ਼ਟੀ ਦਾ ਨਾਸ਼ ਹੋ ਜਾਣਾ ਸੀ ਉਹ ਹਰੇਕ ਚੀਜ਼ ਡਿੱਗ ਚੁੱਕੀ ਸੀ ਛੁਟਕਾਰੇ ਦਾ ਅਧਿਕਾਰ ਅਨੰਤ ਜੀਵਨ ਦਾ ਅਧਿਕਾਰ ਉਜਿਆਲੇ ਅਤੇ ਸਭ ਅਧਿਕਾਰ ਮਨੁੱਖ ਕੋਲੋਂ ਲੈ ਗਏ ਸਨ ਅਤੇ ਕੋਈ ਵੀ ਅਜਿਹਾ ਨਹੀਂ ਸੀ ਜੋ ਮੁੱਲ ਤਾਰ ਸਕੇ ਅਤੇ ਯੋਹੰਨਾ ਰੋਣ ਲੱਗ ਪਿਆ ਕਿਉਂਕਿ ਕੋਈ ਵੀ ਇਸ ਯੋਗ ਨਹੀਂ ਸੀ ਇੱਥੋਂ ਤੱਕ ਕਿ ਕੋਈ ਵੀ ਇਸ ਯੋਗ ਨਹੀਂ ਸੀ ਕਿ ਉਸ ਪੋਥੀ ਵੱਲ ਵੇਖ ਵੀ ਸਕਦਾ ਉਹ ਕੋਈ ਮਨੁੱਖ ਚਾਹੀਦਾ ਸੀ ਯੋਹੰਨਾ ਰੋਇਆ ਕਿਉਂਕਿ ਕੋਈ ਵੀ ਅਜਿਹਾ ਨਹੀਂ ਸੀ ਜੋ ਕਿ ਇਹ ਕਰ ਸਕਦਾ ਅਤੇ ਹਰ ਚੀਜ਼ ਗੁਆਚ ਗਈ ਸੀ ਅਤੇ ਉੱਥੇ ਚੌਹਾਂ ਜੰਤੂਆਂ ਅਤੇ ਸਵਰਗ ਦੀ ਮਹਾਨ ਸੈਨਾ ਵਿਚ ਖੜੇ ਬਜੁਰਗਾਂ ਵਿਚੋਂ ਇਕ ਨੇ ਕਿਹਾ ਯੋਹੰਨਾ ਨਾ ਰੋ ਹੇ ਮੇਰੇ ਖੁਦਾ ਪਰਮੇਸ਼ਵਰ ਦੀ ਕਿਰਪਾ ਯੋਹੰਨਾ ਹੌਸਲਾ ਨਾ ਹਾਰ ਨਾ ਰੋ ਕਿਉਂਕਿ ਯਹੂਦਾ ਦੇ ਗੋਤ ਦਾ ਬੱਬਰ ਸ਼ੇਰ ਜੋ ਦੌ ਦੀ ਜੜ ਅਤੇ ਮੂਲ ਹੈ ਉਹ ਜਿੱਤ ਗਿਆ ਹੈ ਜਿੱਤਣ ਦਾ ਅਰਥ ਹੈ ਘੋਲ ਕਰਕੇ ਜਿੱਤ ਪਾਉਣੀ ਹੇ ਮੇਰੇ ਯਦ ਗਤ ਸਮਨੀ ਦੇ ਬਾਗ ਵਿਚ ਉਸਦੇ ਚਿਹਰੇ ਤੋਂ ਲਹੂ ਚੋ ਰਿਹਾ ਸੀ ਉਹ ਜਿੱਤ ਪਾ ਰਿਹਾ ਸੀ ਵੇਖਿਆ ਸਮਝੇ ਯਹੂਦਾ ਦੇ ਗੋਦ ਦਾ ਬੱਬਰ ਸ਼ੇਰ ਜੋ ਦੌ ਦੀ ਜੜ ਹੈ ਜਿੱਤ ਗਿਆ ਹੈ ਫਤਿਹਮੰਦ ਹੋਇਆ ਹੈ ਯਕੂਬ ਜੋ ਕਿ ਇੱਕ ਧੋਖੇਬਾਜ਼ ਸੀ ਔਰ ਜਦ ਉਹ ਸਵਰਗ ਦੂਤ ਦੇ ਸੰਪਰਕ ਵਿਚ ਆਇਆ ਤਾਂ ਉਸਨੇ ਉਸ ਨਾਲ ਘੋਲ ਕੀਤਾ ਅਤੇ ਸਵਰਗ ਦੂਤ ਨੇ ਉਸ ਨੂੰ ਛੱਡ ਕੇ ਜਾਣਾ ਚਾਹਿਆ ਉਸਨੇ ਕਿਹਾ ਮੈਂ ਤੈਨੂੰ ਨਹੀਂ ਜਾਣ ਦਿਆਂਗਾ ਉਸਨੇ ਉਹਨੂੰ ਫੜੀ ਰੱਖਿਆ ਯਦ ਤੱਕ ਕਿ ਉਸ ਨੂੰ ਉਹ ਮਿਲਣਾ ਗਿਆ ਜੋ ਚਾਹੁੰਦਾ ਸੀ ਅਤੇ ਉਸਦਾ ਨਾਮ ਬਦਲ ਦਿੱਤਾ ਗਿਆ ਧੋਖੇਬਾਜ਼ ਤੋਂ ਕਾਹਦੇ ਵਿਚ ਬਦਲ ਦਿੱਤਾ ਗਿਆ ਇਸਰਾਇਲ ਵਿਚ ਪਰਮੇਸ਼ਵਰ ਦੇ ਨਾਂ ਰਾਜਕੁਮਾਰ ਵਿਚ ਬਦਲ ਦਿੱਤਾ ਗਿਆ ਉਸਨੇ ਘੋਲ ਕੀਤਾ ਅਤੇ ਉਹ ਜਿੱਤਿਆ ਸੀ ਅਤੇ ਯਹੂਦਾ ਦੇ ਗੋਤ ਦੇ ਇਸ ਬੱਬਰ ਸ਼ੇਰ ਨੇ ਜਿੱਤ ਪ੍ਰਾਪਤ ਕੀਤੀ ਹੈ ਉਸ ਬਜੁਰਗ ਨੇ ਕਿਹਾ ਸੀ ਯੋਹੰਨਾ ਨਾ ਰੋ ਕਿਉਂਕਿ ਯਹੂਦਾ ਗੋਤ ਦੇ ਬੱਬਰ ਸ਼ੇਰ ਨੇ ਜੋ ਦੌ ਦੀ ਜੜ ਹੈ ਨੇ ਜਿੱਤ ਪ੍ਰਾਪਤ ਕੀਤੀ ਹੈ ਉਹਨੇ ਪਹਿਲਾਂ ਹੀ ਜਿੱਤ ਪਾ ਲਈ ਹੈ ਉਹਨੇ ਕਰ ਲਿਆ ਹੈ ਯੋਹੰਨਾ ਇਹ ਕੰਮ ਤਾਂ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਇਹ ਖਤਮ ਹੋ ਗਿਆ ਹੈ ਓ ਪ੍ਰਭੂ ਉਸਨੇ ਰੰਗ ਕਾਟ ਉਤਪੰਨ ਕੀਤਾ ਜੋ ਪਾਪ ਨੂੰ ਵਾਪਸ ਉਨ੍ਹਾਂ ਹੀ ਪ੍ਰਿਸ਼ਠਤਾ ਵਿਚ ਭੇਜ ਦਿੰਦਾ ਹੈ ਵਾਪਸ ਉਸਦੇ ਉਸੇ ਗਿਆਨ ਦੇ ਕੋਲ ਭੇਜ ਦਿੰਦਾ ਹੈ ਜਿਸਨੇ ਮਨੁੱਖ ਜਾਤੀ ਨੂੰ ਅਪਵਿੱਤਰ ਕੀਤਾ ਹੈ ਜੀ ਹਾਂ ਪਰ ਜਦ ਯੋਹੰਨਾ ਵੇਖਣ ਦੇ ਲਈ ਮੁੜਿਆ ਤਾਂ ਉਸਨੇ ਇੱਕ ਲੇਲਾ ਵੇਖਿਆ ਸ਼ੇਰ ਤੋਂ ਕਿੰਨਾ ਵੱਖਰਾ ਉਹਨੇ ਕਿਹਾ ਬੱਬਰ ਸ਼ੇਰ ਜਿੱਤ ਗਿਆ ਹੈ ਵੇਖੋ ਮੈਂ ਫਿਰ ਇੱਥੇ ਉਸ ਵਾਕ ਦਾ ਇਸਤੇਮਾਲ ਕਰ ਸਕਦਾ ਹਾਂ ਕਿ ਪਰਮੇਸ਼ਵਰ ਸਧਾਰਨਤਾ ਵਿਚ ਗੁਪਤ ਹੈ ਉਸਨੇ ਕਿਹਾ ਸੀ ਉਹ ਇੱਕ ਬੱਬਰ ਸ਼ੇਰ ਹੈ ਉਹ ਜਾਨਵਰਾਂ ਦਾ ਰਾਜਾ ਹੈ ਬੱਬਰ ਸ਼ੇਰ ਜਿੱਤ ਗਿਆ ਹੈ ਜਾਨਵਰਾਂ ਵਿਚ ਸਭ ਤੋਂ ਤਾਕਤਵਰ ਸ਼ੇਰ ਹੁੰਦਾ ਹੈ ਮੈਂ ਅਫਰੀਕਾ ਦੇ ਜੰਗਲਾਂ ਵਿਚ ਰਿਹਾ ਹਾਂ ਅਤੇ ਜਿਰਾਫਾਂ ਦੀਆਂ ਦਰਦ ਭਰੀਆਂ ਚੀਕਾਂ ਸੁਣ ਚੁੱਕਿਆ ਹਾਂ ਅਤੇ ਮਹਾਨ ਬਲਵੰਤ ਹਾਥੀ ਨੂੰ ਆਪਣੀ ਸੁੰਡ ਨੂੰ ਹਵਾ ਵਿਚ ਚੁੱਕ ਕੇ ਵੀ 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 ਕਰਕੇ ਚਲਾਉਂਦੇ ਸੁਣਿਆ ਹੈ ਅਤੇ ਹੋਰ ਜੰਗਲੀ ਜਾਨਵਰਾਂ ਨੂੰ ਦੁਹਾਈ ਪਾਉਂਦੇ ਸੁਣਿਆ ਹੈ ਅਤੇ ਭੂੰਡਾਂ ਨੂੰ ਚੀਕਾਂ ਮਾਰਦੇ ਸੁਣਿਆ ਹੈ ਮੈਂ ਅਤੇ ਬਿਲੀ ਪਾਲ ਇੱਕ ਪੁਰਾਣੀ ਜਗ੍ਹਾ ਜੋ ਕਿ ਚੇਪੀਆਂ ਨਾਲ ਟੱਕੀ ਹੋਈ ਸੀ ਵਿਚ ਲੇਟੇ ਹੋਏ ਸਾਂ ਅਤੇ ਮੈਂ ਉੱਥੋਂ ਕੁਝ ਦੂਰੀ ਤੇ ਸ਼ੇਰ ਨੂੰ ਗਰਜਦੇ ਸੁਣਿਆ ਅਤੇ ਜੰਗਲ ਵਿਚ ਹਰੇਕ ਚੀਜ਼ ਚੁੱਪ ਹੋ ਗਈ ਇੱਥੋਂ ਤੱਕ ਕਿ ਭੂੰਡ ਵੀ ਬੋਲਣੋਂ ਹਟ ਗਏ ਮਹਾਰਾਜਾ ਬੋਲਦਾ ਹੈ ਓ ਮੇਰੇ ਪ੍ਰਭੂ ਮੈਂ ਤੁਹਾਨੂੰ ਦੱਸਦਾ ਹਾਂ ਜਦ ਰਾਜਾ ਬੋਲਦਾ ਹੈ ਤਾਂ ਸਾਰੀਆਂ ਫਿਰਕਾ ਪ੍ਰਸਤੀਆਂ ਤੇ ਸਾਰੇ ਸ਼ੱਕ ਪੁੰਜੇ ਡਿੱਗ ਪੈਂਦੇ ਹਨ सब कुछ शांत हो जाता है जो राजा बोलता है अते ए जो राजा है ए उसका वचन है। ओ उस बुजुर्ग ने कहा यूहन्ना चिंता ना कर ना रो यूहन्ना दिल थोड़ा ना कर मैं तेनू इत्थे दर्शन विच लियांदा है मैं तेनू कुछ विखा रहा हां अरे मैं जानता हां तू पूरी तरह टूट गया है क्योंकि तू जानता है कि कोई भी अजिहा नहीं है जो छुटकारा कर सके सब कुछ विनाश वाल चला गया है कोई भी अजिहा नहीं है जो छुटकारे दियां मंगा नू पूरा कर सकता होवे परंतु यहूदा दे गोत दा बबर शेर ही अजिहा कर सकता है। तू जानते हो यहूदा दा गोत तुम जानते हो असि इसका चिन्ह ब्लैक बोर्ड ते बनाया होया सी यहूदा दे गोत दा चिन्ह बबर शेर सी याद करो शेर अते बल्द अते होर मनुख दा चेहरा अते आदि उना सराफीमा नु तक रहे सन याद की मत्ती मरकुस लूका ते यूहन्ना सब रसूलां दे किताबी पुस्तक दे द्वारे खड़े सन ओ सराफीम उस वचन नु वेख रहे सन अते मैं एक आदमी नु एक महान सेवादार नु ए कहंदे सुनिया कि रसूलां दे किताब दी पुस्तक ता मात्र एक कच्चे घर दा काम दिंदी है ए ता ओ पहली टहणी सी जो के उस पवित्र कलीसिया विचों निकली जी हां श्रीमान अते जे ओ कोई होर टहणी पैदा करेगी ता ओ भी ओसे वर्गी ही होवेगी जी हां श्रीमान तुहाडे कोल कुछ प्यूंद कीतियां होईयां टहणियां हन जिन्हां ते नींबू लगदे हन उन्हां ते ता संतरे लगने चाहीदे सन परंतु वेखो याद ओ टहणी दोबारा किसे टहणी नूं कढेगी ता ए बिलकुल ठीक असली वर्गी ही होवेगी अते मत्ती मरकुस लूका यूहन्ना दियां ओ अंजीलां ओथे खड़े हो के उसकी राखी कर रहियां हन मनुख दी बुद्धि बबर शेर दी ताकत बल्द दा काम अते चीते दी तेजी बल्कि उकाब दी जी हां ओथे अंजीलां खड़ियां हन याद करो जद असी इन्हां ते विचार कीता सी ए सत कलीसियाई युगां विच है हुण उसने आख्या यहूदा दे गोत दा बबर शेर यहूदा दे गोत विचों ही क्यों या तक शिलो ना आ जावे तद तक ना ता यहूदा विचो राज छुटेगा ना उसके वंश विचो व्यवस्था देने वाला अलग होवेगा परंतु वो यहूदा विचो आवेगा अते यहूदा दे गोत दा निशान बबर शेर ए फतेहमंद होया है उसने जित प्राप्त कीती है अते जादो बबर शेर नु वेखण लई घुमया कि बबर शेर नु वेखे किथे है ता उसने लेला वेख्या किन्नी अजीब गल है मुड़िया बबर शेर वेखण लई पर दिसदा लेला है एक लेला जो मनो जगत दी नी रखण तो पहला ही कोया गया होवे एक लेला कोया होया सी ए की सी ओ लेला की सी ओ खून नाल लथपथ अते जख्मी सी एक लेला जो कि कोया गया सी पर ओ फिर दोबारा जिउंदा सी अते ओ लहू लहान सी ओ मेरे किवें हो सकदा है कि तुसी उस लेले नु वेख के भी पापी बने रहो एक लेला अगा आया बुजुर्ग ने कहा बबर शेर जितया है यूहन्ना दे गोत दे बबर शेर ने जित पाई है अदे यूहन्ना बबर शेर नु वेखण लई मुड़िया अदे उसने एक लहू लहान होया लेला वेख्या उस दे उत्ते लहू सी ओ जख्मी सी उसने जित पाई सी तुसी कह सकदे हो कि ओ युद्ध विच रहा सी ओ कोया गया सी पर ओ फिर जिउंदा सी तुसी जानदे हो इस तो पहला यूहन्ना ने ओथे उस लेले नु नहीं वेख्या सी इस तो पहला किते भी इसका जिक्र नहीं कीता गया है ਜਿਵੇਂ ਯੂਹੰਨਾ ਸਾਰੇ ਸਵਰਗ ਵਿਚ ਵੇਖ ਰਿਹਾ ਸੀ ਉਸਨੇ ਇਸ ਨੂੰ ਨਹੀਂ ਵੇਖਿਆ ਸੀ ਪਰ ਇੱਥੇ ਵੇਖੋ ਉਹ ਅੱਗੇ ਆ ਰਿਹਾ ਹੈ ਹੁਣ ਧਿਆਨ ਦਿਓ ਉਹ ਕਿੱਥੋਂ ਆਉਂਦਾ ਹੈ ਉਹ ਪਿਤਾ ਦੇ ਸਿੰਘਾਸਣ ਵਿਚੋਂ ਆਉਂਦਾ ਹੈ ਇੱਥੇ ਉਹ ਉਸ ਵਕਤ ਉਹ ਬੈਠਾ ਹੋਇਆ ਸੀ ਯਾਦਾ ਉਹ ਕੋਇਆ ਗਿਆ ਅਤੇ ਫੇਰ ਜੀ ਉੱਠਿਆ ਸੀ ਉਹ ਜੀ ਉੱਠਿਆ ਅਤੇ ਪਰਮੇਸ਼ਵਰ ਦੇ ਸੱਜੇ ਹੱਥ ਬੈਠ ਗਿਆ ਅਤੇ ਵਿਚੋਲਗੀ ਦਾ ਕੰਮ ਕਰਨ ਲਈ ਸਦਾ ਜਿਉਂਦਾ ਹੈ ਆਮੇਨ ਉਹ ਜੀ ਉੱਠਿਆ ਸੀ ਅਤੇ ਅੱਜ ਇੱਕ ਵਿਚੋਲੇ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ ਤਾਂ ਕਿ ਲੋਕਾਂ ਦੀ ਅਗਿਆਨਤਾ ਲਈ ਆਪਣੇ ਹੀ ਲਹੂ ਨਾਲ ਉਹਨਾਂ ਦੀ ਵਿਚੋਲਗੀ ਕਰੇ ਹੁਣ ਇਹ ਉਹ ਲੇਲਾ ਹੈ ਜਿਸ ਦੇ ਉੱਤੇ ਮੈਂ ਨਿਰਭਰ ਹਾਂ ਉਹ ਅਜੇ ਵੀ ਉਹ ਸ਼ੁੱਧ ਕਰਨ ਵਾਲੇ ਰੰਗ ਕਾਟ ਨਾਲ ਟਕਿਆ ਹੋਇਆ ਹੈ ਪਾਪਾਂ ਨੂੰ ਮਾਫ਼ ਕਰਨ ਵਾਲੇ ਰੰਗ ਕਾਟ ਨਾਲ ਟਕਿਆ ਹੋਇਆ ਹੈ ਯੂਹੰਨਾ ਨੇ ਉਸ ਲੇਲੇ ਵੱਲ ਵੇਖਿਆ ਅਤੇ ਉਹ ਇੰਜ ਜਾਪਦਾ ਸੀ ਜਿਵੇਂ ਕੋਇਆ ਗਿਆ ਹੋਵੇ ਇਸ ਤੋਂ ਬਾਅਦ ਉਸਨੇ ਧਿਆਨ ਦਿੱਤਾ ਕਿ ਉਹ ਜ਼ਖਮੀ ਸੀ ਉਹ ਕੱਟਿਆ ਹੋਇਆ ਸੀ ਅਤੇ ਮਾਰਿਆ ਕੁੱਟਿਆ ਹੋਇਆ ਸੀ ਅਤੇ ਲਹੂ ਨਾਲ ਭਰਿਆ ਹੋਇਆ ਸੀ ਇਹ ਉਹ ਲਹੂ ਲਹਾਨ ਲੇਲਾ ਹੀ ਹੈ ਜਿਸਨੇ ਸਾਡੀ ਜਗ੍ਹਾ ਲਈ ਕੀ ਇਹ ਅਜੀਬ ਗੱਲ ਨਹੀਂ ਹੈ ਕਿ ਇੱਕ ਸਧਾਰਨ ਲੇਲੇ ਨੇ ਸਾਡੀ ਜਗ੍ਹਾ ਲਈ ਅਤੇ ਉਸਨੇ ਲੇਲਾ ਵੇਖਿਆ ਅਤੇ ਉਹ ਬਾਹਰ ਨਿਕਲ ਕੇ ਆਇਆ। ਯੋਹੰਨਾ ਨੇ ਉਸ ਲੇਲੇ ਨੂੰ ਇਸ ਤੋਂ ਪਹਿਲਾਂ ਨਹੀਂ ਵੇਖਿਆ ਸੀ ਕਿਉਂਕਿ ਉਹ ਪਿਛਾਂ ਅਨੰਤਤਾ ਵਿਚ ਸੀ। ਇਥੋਂ ਤੋੜੀ ਕਿ ਉਹ ਵਿਚੋਲਗੀ ਕਰ ਰਿਹਾ ਸੀ ਤੇ ਇਸ ਗੱਲ ਨੂੰ ਵਿਖਾ ਰਿਹਾ ਸੀ ਕਿ ਜੋ ਲੋਕ ਬੈਲ ਅਤੇ ਬੱਕਰੀਆਂ ਦੀਆਂ ਭੇਟਾਂ ਦੇ ਹੇਠ ਪਰਮੇਸ਼ਵਰ ਦੇ ਕੋਲ ਆਏ ਸਨ, ਜੋ ਕਿ ਇੱਕ ਇਵਜ ਭੇਟ ਸੀ, ਉਹ ਵੀ ਕਿਉਂਕਿ ਜਿਨ੍ਹਾਂ ਨੇ ਇਸ ਦਾ ਵਿਸ਼ਵਾਸ ਕੀਤਾ ਉਸੇ ਦੇ ਵੱਲ ਹੀ ਇਸ਼ਾਰਾ ਕੀਤਾ ਅਤੇ ਲਹੂ ਅਜੇ ਬਹਾਇਆ ਨਹੀਂ ਗਿਆ ਸੀ, ਸੋ ਉਹ ਉਹਨਾਂ ਨੂੰ ਸ਼ੁੱਧ ਕਰਨ ਦੇ ਲਈ ਉੱਥੇ ਮੌਜੂਦ ਸੀ। ਉਹ ਤੁਹਾਨੂੰ ਅਤੇ ਮੈਨੂੰ ਸ਼ੁੱਧ ਕਰਨ ਲਈ ਉੱਥੇ ਸੀ ਅਤੇ ਹੇ ਪ੍ਰਭੂ ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਰਾਤ ਉਹ ਉੱਥੇ ਹੈ। ਹਰ ਇੱਕ ਪਾਪੀ ਲਈ ਉਹ ਕੋਇਆ ਗਿਆ ਹੈ। ਕਿੰਜ ਯਹੋਵਾ ਕੁਝ ਹੋਰ ਵੇਖ ਸਕਦਾ ਹੈ ਸਿਵਾਏ ਉਸ ਲੇਲੇ ਦੇ ਜੋ ਉੱਥੇ ਖੜਾ ਹੈ। ਹੁਣ ਵੇਖੋ ਕਿ ਯੋਹੰਨਾ ਦੇ ਦਰਸ਼ਨ ਵਿੱਚ ਇੱਕ ਲੇਲਾ ਨਿਕਲ ਕੇ ਆਉਂਦਾ ਹੈ ਜੋ ਕਿ ਮਨੋ ਕੋਇਆ ਗਿਆ ਸੀ। ਧਿਆਨ ਦਿਓ, ਉਹ ਪਿਤਾ ਦੇ ਸਿੰਘਾਸਣ ਵਿੱਚੋਂ ਨਿਕਲਿਆ। ਉਹ ਸੋਚੋ ਇਸ ਦਰਸ਼ਨ ਵਿੱਚ ਉਹ ਕਿੱਥੋਂ ਅੱਗੇ ਵਧਦਾ ਹੈ। ਉਹ ਮਹਿਮਾ ਵਿੱਚੋਂ ਆਉਂਦਾ ਹੈ ਜਿੱਥੇ ਕਿ ਉਹ ਪਰਮੇਸ਼ਵਰ ਦੇ ਸੱਜੇ ਹੱਥ ਬਿਰਾਜਮਾਨ ਸੀ। ਉਹ ਤੇਜ ਵਿੱਚੋਂ ਨਿਕਲ ਕੇ ਯੋਹੰਨਾ ਦੀ ਵੱਲ ਵਧਿਆ। ਉਹ ਕੀ ਇਹ ਮਹਿਮਾ ਵਾਲੀ ਗੱਲ ਨਹੀਂ ਹੋਵੇਗੀ ਜੇ ਅੱਜ ਰਾਤ ਅਸੀਂ ਆਪਣੇ ਪਾਪ ਭਰੇ ਵਿਚਾਰਾਂ ਨੂੰ ਇੰਨਾ ਦੂਰ ਰੱਖ ਦਈਏ ਕਿ ਅਸੀਂ ਉਸ ਨੂੰ ਕਬੂਲ ਕਰ ਸਕੀਏ ਅਤੇ ਉਹ ਮਹਿਮਾ ਵਿੱਚੋਂ ਨਿਕਲ ਕੇ ਅੱਜ ਰਾਤ ਸਾਡੀ ਵੱਲ ਆਵੇਗਾ ਅਤੇ ਤੁਹਾਡੇ ਵਿੱਚੋਂ ਕਿਸੇ ਤੇ ਵੀ ਆਪਣੇ ਆਪ ਨੂੰ ਪ੍ਰਗਟ ਕਰੇਗਾ। ਲੇਲਾ ਵਿਚੋਲਗੀ ਕਰਨ ਲਈ ਮਹਿਮਾ ਵਿੱਚੋਂ ਨਿਕਲ ਕੇ ਅਗਾਂ ਵਧਦਾ ਹੈ। ਠੀਕ ਹੈ, ਹੁਣ ਛੁਟਕਾਰੇ ਦਾ ਦਾਵਾ ਕਰਨ ਲਈ ਯਾਦ ਰਹੇ, ਉਹ ਵਿਚੋਲਗੀ ਦੇ ਕੰਮ ਵਾਸਤੇ ਉੱਥੇ ਪਿੱਛੇ ਸੀ, ਪਰ ਯਾਦ ਰੱਖੋ ਇਹ ਮੋਹਰਾਂ ਖੁੱਲਣ ਲਈ ਤਿਆਰ ਹਨ। ਲੇਲਾ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਵਿੱਚੋਂ ਅਗਾਂਹ ਵਧਿਆ ਹੈ। ਜਦ ਤੱਕ ਅਸੀਂ ਉੱਥੇ ਨਹੀਂ ਆ ਜਾਂਦੇ, ਉਡੀਕ ਕਰੋ, ਜੋ ਕਿ ਇੱਕ ਅਜਿਹਾ ਸਮਾਂ ਹੈ ਜਦ ਉਸ ਇੱਕ ਘੰਟੇ ਲਈ ਉਸ ਇੱਕ ਅੱਧੇ ਘੰਟੇ ਨੂੰ ਨਹੀਂ ਲੈਂਦੇ ਹਾਂ। ਇਹ ਚੁੱਪ ਹੈ, ਫਿਰ ਉੱਥੇ ਹੋਰ ਵਿਚੋਲਗੀ ਦਾ ਕੰਮ ਨਹੀਂ ਹੁੰਦਾ ਹੈ। ਉਹ ਪਵਿੱਤਰ ਅਸਥਾਨ ਧੂਏ ਨਾਲ ਭਰਿਆ ਹੋਇਆ ਹੈ, ਉੱਥੋਂ ਬਲੀਦਾਨ ਖਤਮ ਹੋ ਚੁੱਕਾ ਹੈ ਔਰ ਹੁਣ ਇਹ ਨਿਆਂ ਦਾ ਸਿੰਘਾਸਣ ਬਣ ਗਿਆ ਹੈ। ਹੁਣ ਉੱਥੇ ਅਗਾਂਹ ਤੋਂ ਲਹੂ ਨਹੀਂ ਹੈ ਕਿਉਂਕਿ ਲਹੂ ਨਾਲ ਭਰਿਆ ਹੋਇਆ ਲੇਲਾ ਉੱਥੋਂ ਜਾ ਚੁੱਕਾ ਹੈ। ਤੁਸੀਂ ਉਸ ਸਮੇਂ ਤੱਕ ਨਾ ਉਡੀਕੋ, ਪੁਰਾਣੇ ਨੇਮ ਵਿੱਚ ਯਾਦ ਕਰੋ, ਜਿੰਨਾ ਚਿਰ ਤੱਕ ਲਹੂ ਦਇਆ ਦੇ ਸਿੰਘਾਸਨ ਤੇ ਸੀ ਤਦ ਤੱਕ ਦਇਆ ਰਹਿੰਦੀ ਸੀ, ਪਰ ਜਦ ਲਹੂ ਉਸ ਦਇਆ ਦੇ ਸਿੰਘਾਸਨ ਤੋਂ ਹਟ ਜਾਂਦਾ ਸੀ ਤਾਂ ਨਿਆਂ ਦਾ ਸਿੰਘਾਸਨ ਬਣ ਜਾਂਦਾ ਸੀ, ਪਰੰਤੂ ਜਦੋਂ ਲੇਲਾ ਉਸ ਪਵਿੱਤਰ ਅਸਥਾਨ ਤੋਂ ਚਲਾ ਜਾਂਦਾ ਹੈ ਤਾਂ ਉਹ ਨਿਆਂ ਦਾ ਸਿੰਘਾਸਨ ਬਣ ਜਾਂਦਾ ਹੈ। ਔਰ ਉਹ ਕੀ ਕਰ ਰਿਹਾ ਹੈ? ਉਹ ਇੱਕ ਵਿਚੋਲਾ ਰਿਹਾ ਹੈ, ਕੋਈ ਹੋਰ ਨਹੀਂ ਬਲਕਿ ਉਹੀ ਵਿਚੋਲਾ ਰਿਹਾ ਹੈ। ਮੈਨੂੰ ਦੱਸੋ ਕਿ ਫਿਰ ਮਰੀਅਮ ਕਿੱਥੇ ਵਿਚੋਲਗੀ ਦਾ ਕੰਮ ਕਰ ਸਕਦੀ ਹੈ? ਮਰੀਅਮ ਕੀ ਭੇਂਟ ਕਰ ਸਕਦੀ ਹੈ? ਸੰਤ ਫ੍ਰਾਂਸਿਸ, ਸੰਤ ਸਿਸੀਆ ਜਾਂ ਕੋਈ ਹੋਰ ਸੰਤ ਜਾਂ ਸਿਸਿਲੀਆ ਜਾਂ ਕੋਈ ਹੋਰ ਮਨੁੱਖ ਕੀ ਭੇਂਟ ਕਰ ਸਕਦਾ ਹੈ? ਯੋਹੰਨਾ ਨੇ ਕਦੇ ਵੀ ਨਹੀਂ ਵੇਖਿਆ ਕਿ ਹਜ਼ਾਰਾਂ ਸੰਤ ਵਿਚੋਲਗੀ ਦਾ ਕੰਮ ਕਰਨ ਲਈ ਵਿਚੋਲਗੀ ਕਰਨ ਦੀ ਥਾਂ ਵਿੱਚੋਂ ਨਿਕਲੇ। ਉਸਨੇ ਇੱਕ ਲੇਲਾ ਵੇਖਿਆ ਸੀ, ਉਸਨੇ ਕੋਇਆ ਹੋਇਆ ਲੇਲਾ ਵੇਖਿਆ ਸੀ ਜੋ ਜ਼ਖਮੀ ਸੀ। ਮੈਂ ਇਸ ਦੀ ਪਰਵਾਹ ਨਹੀਂ ਕਰਦਾ ਕਿ ਕਿੰਨੇ ਸੰਤ ਕੋਹੇ ਗਏ ਹਨ, ਉਹਨਾਂ ਨੇ ਮਰਨਾ ਹੀ ਸੀ। ਉਹ ਇਸੇ ਦੇ ਭਾਗੀਦਾਰ ਸਨ, ਜਿਵੇਂ ਕਿ ਉਸ ਡਾਕੂ ਨੇ ਸਲੀਬ ਤੇ ਕਿਹਾ ਸੀ, ਅਸੀਂ ਪਾਪ ਕੀਤਾ ਹੈ, ਸਾਨੂੰ ਇਸ ਦੀ ਸਜ਼ਾ ਭੁਗਤਣੀ ਹੀ ਚਾਹੀਦੀ ਹੈ। ਪਰ ਇਸ ਆਦਮੀ ਨੇ ਕੁਝ ਵੀ ਨਹੀਂ ਕੀਤਾ, ਉਹੀ ਸਿਰਫ ਇੱਕ ਮਨੁੱਖ ਸੀ ਜੋ ਯੋਗ ਸੀ। ਇਥੋਂ ਉਹ ਆਪਣੇ ਵਿਚੋਲਗੀ ਦੇ ਕਟਹਿਰੇ ਵਿੱਚ ਆਉਂਦਾ ਹੈ। ਹੁਣ ਉਹ ਕੀ ਕਰਨ ਲਈ ਆ ਰਿਹਾ ਹੈ? ਉਸ ਉੱਤੇ ਧਿਆਨ ਕਰੋ। ਉਹ ਮੇਰੇ ਪ੍ਰਭੂ, ਯੋਹੰਨਾ ਰੋ ਰਿਹਾ ਸੀ, ਇਹ ਸਾਰੇ ਕਿੱਥੇ ਸਨ? ਕੀ ਹੋਵੇਗਾ? ਬਜ਼ੁਰਗ ਨੇ ਆਖਿਆ, ਯੋਹੰਨਾ ਨਾ ਰੋ, ਦੇਖ ਹੁਣ ਇੱਕ ਬੱਬਰ ਸ਼ੇਰ ਆਉਂਦਾ ਹੈ, ਇਹੀ ਇੱਕ ਉਹ ਹੈ ਜਿਸਨੇ ਜਿੱਤ ਪਾਈ ਹੈ। ਜਾਂ ਯੋਹੰਨਾ ਨੇ ਵੇਖਿਆ ਤਾਂ ਉਸਨੇ ਇੱਕ ਲੇਲੇ ਨੂੰ ਜੋ ਲਹੂ ਲਹਾਨ ਸੀ, ਜੋ ਕੋਇਆ ਗਿਆ ਸੀ, ਆਉਂਦੇ ਵੇਖਿਆ। ਕੋਈ ਵੀ ਜੋ ਲਹੂ ਲਹਾਨ ਹੁੰਦਾ ਹੈ ਉਹ ਮਰ ਜਾਂਦਾ ਹੈ। ਤੁਸੀਂ ਜਾਣਦੇ ਹੋ ਕਿ ਮਾਰਿਆ ਗਿਆ ਸੀ, ਉਸਦੀ ਧੌਣ ਕਰ ਦਿੱਤੀ ਗਈ ਸੀ, ਜਾਂ ਇਸੇ ਤਰ੍ਹਾਂ ਹੀ ਕੁਝ। ਉਸਦੇ ਉੱਤੇ ਲਹੂ ਸਾਰੇ ਪਾਸੇ ਸੀ। ਹੁਣ ਉਹ ਲੇਲਾ ਆਉਂਦਾ ਹੈ ਜੋ ਕੋਇਆ ਗਿਆ ਸੀ ਅਤੇ ਉਹ ਅੱਗੇ ਆਉਂਦਾ ਹੈ। ਹੇ ਮੇਰੇ ਪ੍ਰਭੂ, ਕੀ ਕਰਨ ਲਈ? ਆਪਣੇ ਛੁਟਕਾਰੇ ਦਾ ਦਾਵਾ ਕਰਨ ਲਈ। ਆਮੇਨ। ਮੈਂ ਕੀ ਤੁਹਾਨੂੰ ਇਸ ਤਰ੍ਹਾਂ ਦਾ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਕਿਸੇ ਕੋਨੇ ਵਿੱਚ ਜਾ ਕੇ ਬੈਠ ਜਾਓ ਅਤੇ ਰੋਵੋ? ਇੱਥੇ ਉਹ ਲੇਲਾ ਆਉਂਦਾ ਹੈ ਜੋ ਹਾਲੇ ਵੀ ਲਹੂ ਲਹਾਨ ਹੈ। ਉੱਥੇ ਕੋਈ ਵੀ ਜਿਹਾ ਨਹੀਂ ਸੀ ਜੋ ਕਰ ਸਕਦਾ ਹੋਵੇ। ਸਾਰੇ ਬਜ਼ੁਰਗ ਉੱਥੇ ਚਾਰੇ ਪਾਸੇ ਖੜੇ ਸਨ, ਪਰੰਤੂ ਉਹਨਾਂ ਵਿੱਚ ਕੋਈ ਵੀ ਅਜਿਹਾ ਨਹੀਂ ਸੀ ਜੋ ਇਹ ਕਰ ਸਕਦਾ ਹੋਵੇ। ਇਸ ਲਈ ਉਹ ਲੇਲਾ ਆਉਂਦਾ ਹੈ, ਜਦ ਆਉਂਦਾ ਹੈ ਤਾਂ ਉਸਦੇ ਵਿਚੋਲਗੀ ਦੇ ਦਿਨ ਖਤਮ ਹੋ ਜਾਂਦੇ ਹਨ। ਸਿਫਾਰਿਸ਼ ਕਰਨ ਦੇ ਦਿਨ। ਅਜਿਹਾ ਤਦ ਹੁੰਦਾ ਹੈ ਜਦੋਂ ਉਹ ਬਲੀ ਦੂਤ ਉੱਥੇ ਖੜਾ ਹੁੰਦਾ ਹੈ, ਤੁਸੀਂ ਉਸ ਸਮੇਂ ਤੱਕ ਇੰਤਜ਼ਾਰ ਕਰੋ ਜਦ ਤੱਕ ਅਸੀਂ ਮੋਹਰਾਂ ਵਿੱਚ ਨਹੀਂ ਪਹੁੰਚਦੇ, ਅਤੇ ਫਿਰ ਹੋਰ ਚਿਰਨਾ ਲੱਗੇਗਾ। ਇਹ ਠੀਕ ਹੈ, ਉਹ ਅੱਧੇ ਘੰਟੇ ਦੀ ਚੁੱਪ। ਇਹ ਪ੍ਰਭੂ ਦੀ ਮਰਜ਼ੀ ਹੋਈ ਤਾਂ ਅਗਲੇ ਐਤਵਾਰ ਦੀ ਰਾਤ ਨੂੰ ਜਦ ਅਸੀਂ ਉਸ ਸੱਤਵੀਂ ਮੋਹ ਨੂੰ ਵੇਖਦੇ ਹਾਂ, ਤਾਂ ਤੁਸੀਂ ਗੌਰ ਕਰਨਾ ਕਿ ਅੱਧੇ ਘੰਟੇ ਦੀ ਚੁੱਪ ਵਿੱਚ ਕੀ ਹੁੰਦਾ ਹੈ। ਉਹ ਅਗਾਂਹ ਹੁੰਦਾ ਹੈ ਕੀ ਕਰਨ ਲਈ, ਆਪਣੇ ਦਾਅਵੇ ਨੂੰ ਲੈਣ ਲਈ। ਉਹ ਮੇਰੇ ਹੁਣ ਉਹ ਆਪਣੇ ਦਾਅਵੇ ਨੂੰ ਲੈਣ ਆਉਂਦਾ ਹੈ। ਉਸਨੇ ਨੇੜੇ ਦੇ ਸਾਕ ਦਾ ਕੰਮ ਕੀਤਾ ਸੀ, ਉਹ ਹੇਠਾਂ ਆਇਆ, ਮਨੁੱਖ ਬਣਿਆ, ਮਰ ਗਿਆ। ਉਸਨੇ ਨੇੜੇ ਦੇ ਰਿਸ਼ਤੇਦਾਰ ਦੇ ਰੂਪ ਵਿੱਚ ਛੁਟਕਾਰੇ ਦਾ ਕੰਮ ਕੀਤਾ ਸੀ, ਪਰ ਹਾਲੇ ਤੱਕ ਉਸਨੇ ਆਪਣਾ ਦਾਅਵਾ ਨਹੀਂ ਸੀ ਮੰਗਿਆ। ਹੁਣ ਉਹ ਆਪਣੇ ਅਧਿਕਾਰਾਂ ਦਾ ਦਾਅਵਾ ਕਰਨ ਲਈ ਦ੍ਰਿਸ਼ ਉੱਤੇ ਆਉਂਦਾ ਹੈ। ਵੇਖੋ ਕੀ ਹੁੰਦਾ ਹੈ, ਜਿਸ ਦੇ ਲਈ ਉਹ ਕੋਇਆ ਗਿਆ ਸੀ ਅਤੇ ਉਹ ਨੇੜੇ ਦਾ ਰਿਸ਼ਤੇਦਾਰ ਬਣ ਗਿਆ ਸੀ ਕਿ ਉਹਨਾਂ ਨੂੰ ਛੁਡਾਵੇ ਅਤੇ ਉਹਨਾਂ ਲਈ ਮਰ ਸਕੇ। ਪਰੰਤੂ ਉਸ ਬਜੁਰਗ ਨੇ ਠੀਕ ਕਿਹਾ ਸੀ ਜਦ ਉਸਨੇ ਉਸਨੂੰ ਬੱਬਰ ਸ਼ੇਰ ਕਹਿ ਕੇ ਬੁਲਾਇਆ ਸੀ। ਸਮਝੇ, ਬਜੁਰਗ ਨੇ ਉਸਨੂੰ ਬੱਬਰ ਸ਼ੇਰ ਕਹਿ ਕੇ ਪੁਕਾਰਿਆ ਕਿਉਂਕਿ ਵਿਚੋਲੇ ਦੇ ਰੂਪ ਵਿੱਚ ਉਹ ਇੱਕ ਲੇਲਾ ਸੀ, ਉਹ ਇੱਕ ਲਹੂ ਲਹਾਨ ਲੇਲਾ ਸੀ। ਪਰੰਤੂ ਹੁਣ ਉਹ ਬੱਬਰ ਸ਼ੇਰ ਦੇ ਵਾਂਗ ਆ ਰਿਹਾ ਹੈ। ਉਸਦੇ ਵਿਚੋਲਗੀ ਦੇ ਦਿਨ ਖਤਮ ਹੋ ਚੁੱਕੇ ਹਨ। ਜੋ ਹੁਣ ਪਵਿੱਤਰ ਹੈ ਪਵਿੱਤਰ ਬਣਿਆ ਰਹੇ, ਜੋ ਹੁਣ ਅਪਵਿੱਤਰ ਹੈ ਉਹ ਅਪਵਿੱਤਰ ਬਣਿਆ ਰਹੇ, ਅਤੇ ਉਹ ਜਿਹੜਾ ਧਰਮੀ ਹੈ ਧਰਮੀ ਹੀ ਬਣਿਆ ਰਹੇ, ਕਿਉਂਕਿ ਵਿਚੋਲਗੀ ਦਾ ਕੰਮ ਖਤਮ ਹੋ ਗਿਆ ਹੈ। ਉਹ ਭਾਈ ਜੀ, ਇਸ ਤੋਂ ਬਾਅਦ ਕੀ ਹੈ, ਤਦ ਕੀ ਹੈ, ਇਸ ਤੋਂ ਬਾਅਦ ਕੀ ਹੈ? ਅਤੇ ਯਾਦ ਰਹੇ, ਇਸ ਤਰ੍ਹਾਂ ਸੱਤਵੇਂ ਕਲੀਸਿਆ ਯੁੱਗ ਵਿੱਚ ਤਦ ਹੁੰਦਾ ਹੈ ਜਦ ਪਰਮੇਸ਼ਵਰ ਦੇ ਗੁਪਤ ਭੇਤ ਖੋਲੇ ਜਾਣਗੇ। ਹੁਣ ਇਸ ਨੂੰ ਬੜੇ ਹੀ ਧਿਆਨ ਨਾਲ ਵੇਖੋ, ਇੱਥੇ ਕੁਝ ਹੈ ਜੋ ਕਿ ਤੁਹਾਨੂੰ ਸਮਝ ਵਿੱਚ ਆਉਣਾ ਚਾਹੀਦਾ ਹੈ। ਹੁਣ ਉਹ ਆਪਣਾ ਵਿਚੋਲਗੀ ਦਾ ਕੰਮ ਕਰ ਰਿਹਾ ਸੀ, ਉਹ ਵਿਸ਼ਵਾਸੀ ਲਈ ਸਿਫਾਰਿਸ਼ ਦਾ ਕੰਮ ਕਰ ਰਿਹਾ ਸੀ। ਪਿਛਲੇ 2000 ਸਾਲਾਂ ਤੋਂ ਉਹ ਉੱਥੇ ਇਕਲੇਲਾ ਸੀ, ਅਤੇ ਹੁਣ ਉਹ ਅਨੰਤਤਾ ਵਿੱਚੋਂ ਬਾਹਰ ਨਿਕਲ ਰਿਹਾ ਸੀ ਕਿ ਵਸੀਅਤ ਨਾਮੇ ਦੀ ਪੋਥੀ ਨੂੰ ਲਵੇ ਅਤੇ ਮੋਹਰਾਂ ਨੂੰ ਤੋੜੇ ਅਤੇ ਭੇਤਾਂ ਨੂੰ ਪ੍ਰਗਟ ਕਰ ਦੇਵੇ। ਇਸ ਤਰ੍ਹਾਂ ਕਦੋਂ ਹੁੰਦਾ ਹੈ? ਅੰਤ ਦੇ ਸਮੇਂ ਵਿੱਚ। ਕੀ ਤੁਸੀਂ ਇਸ ਗੱਲ ਨੂੰ ਸਮਝ ਗਏ ਹੋ? ਠੀਕ ਹੈ, ਤਦ ਅਸੀਂ ਅਗਾਂਹ ਵਧਾਂਗੇ। ਹੁਣ ਉਸਨੇ ਮੋਹਰਾਂ ਤੋੜ ਕੇ ਸਾਰੇ ਭੇਤ ਸੱਤਵੇਂ ਦੂਤ ਨੂੰ ਬਖਸ਼ ਦਿੱਤੇ, ਜਿਸ ਦੇ ਸੰਦੇਸ਼ ਨੇ ਪਰਮੇਸ਼ਵਰ ਦੇ ਸਾਰੇ ਭੇਤਾਂ ਨੂੰ ਪ੍ਰਗਟ ਕਰਨਾ ਹੈ। ਪਰਮੇਸ਼ਵਰ ਦੇ ਭੇਤ ਇਹਨਾਂ ਸੱਤਾਂ ਮੋਹਰਾਂ ਵਿੱਚ ਛੁਪੇ ਹੋਏ ਹਨ। ਸਮਝੇ, ਇਹੀ ਉਸਨੇ ਇੱਥੇ ਆਖਿਆ ਹੈ, ਸਾਰੇ ਦੇ ਸਾਰੇ ਭੇਤ ਇਹਨਾਂ ਸੱਤਾਂ ਮੋਹਰਾਂ ਦੇ ਵਿੱਚ ਛੁਪੇ ਹੋਏ ਹਨ। ਹੁਣ ਲੇਲਾ, ਜੋ ਕਿ ਪਰਮੇਸ਼ਵਰ ਅਤੇ ਮਨੁੱਖ ਦੇ ਵਿਚਕਾਰ ਵਿਚੋਲੇ ਦਾ ਕੰਮ ਕਰ ਰਿਹਾ ਹੈ, ਅੱਗੇ ਆਉਂਦਾ ਹੈ। ਜਦ ਉਹ ਆਉਂਦਾ ਹੈ ਤਾਂ ਉਹ ਬੱਬਰ ਸ਼ੇਰ ਬਣ ਜਾਂਦਾ ਹੈ, ਅਤੇ ਜਦ ਉਹ ਬੱਬਰ ਸ਼ੇਰ ਬਣ ਜਾਂਦਾ ਹੈ ਤਾਂ ਉਹ ਉਸ ਪੋਥੀ ਨੂੰ ਲੈਂਦਾ ਹੈ। ਇਹ ਉਸ ਦੇ ਅਧਿਕਾਰ ਹਨ। ਪਰਮੇਸ਼ਵਰ ਨੇ ਇਹਨਾਂ ਭੇਤਾਂ ਨੂੰ ਰੋਕ ਕੇ ਰੱਖਿਆ ਸੀ, ਪਰ ਹੁਣ ਲੇਲਾ ਅੱਗੇ ਆਉਂਦਾ ਹੈ। ਕੋਈ ਵੀ ਉਸ ਪੋਥੀ ਨੂੰ ਨਹੀਂ ਲੈ ਸਕਦਾ ਸੀ, ਉਹ ਅਜੇ ਵੀ ਪਰਮੇਸ਼ਵਰ ਦੇ ਹੱਥਾਂ ਵਿੱਚ ਹੈ। ਕੋਈ ਪੋਪ, ਕੋਈ ਬਿਸ਼ਪ ਜਾਂ ਕੋਈ ਮਰਜ਼ੀ ਹੋਵੇ, ਉਹ ਇਸ ਪੋਥੀ ਨੂੰ ਨਹੀਂ ਲੈ ਸਕਦੇ ਹਨ। ਨਹੀਂ ਜੀ, ਸੱਤਾਂ ਮੋਹਰਾਂ ਨੂੰ ਪ੍ਰਗਟ ਨਹੀਂ ਕੀਤਾ ਗਿਆ ਹੈ। ਵੇਖਿਆ, ਪਰੰਤੂ ਜਦ ਵਿਚੋਲਾ ਤੇ ਹੁਣ ਜਦ ਉਸਦਾ ਵਿਚੋਲਗੀ ਦਾ ਕੰਮ ਸਮਾਪਤ ਹੋ ਜਾਂਦਾ ਹੈ ਤਾਂ ਅੱਗੇ ਆਉਂਦਾ ਹੈ। ਅਤੇ ਯੋਹਨਾ ਬਜ਼ੁਰਗ ਨੇ ਆਖਿਆ, ਉਹ ਬੱਬਰ ਸ਼ੇਰ ਹੈ ਅਤੇ ਉਹ ਅੱਗੇ ਆਉਂਦਾ ਹੈ, ਉਸ ਉੱਤੇ ਧਿਆਨ ਦਿਓ, ਉਹ ਮੇਰੇ ਪ੍ਰਭੂ। ਸਮਝੇ, ਹੁਣ ਵੇਖੋ, ਉਹ ਪੋਥੀ ਨੂੰ ਲੈਣ ਦੇ ਲਈ ਅੱਗੇ ਆਉਂਦਾ ਹੈ ਕਿ ਪਰਮੇਸ਼ਵਰ ਦੇ ਭੇਤਾਂ ਨੂੰ ਪ੍ਰਗਟ ਕਰੇ, ਜਿਨ੍ਹਾਂ ਦੇ ਬਾਰੇ ਵਿੱਚ ਇਹਨਾਂ ਫਿਰਕਾ ਪ੍ਰਸਤੀਆਂ ਦੇ ਸਾਰੇ ਯੁੱਗਾਂ ਵਿੱਚ ਲੋਕਾਂ ਨੇ ਅੰਦਾਜ਼ਾ ਲਗਾਇਆ ਸੀ। ਤਦ ਇਸ ਤੋਂ ਬਾਅਦ ਸੱਤਵੇਂ ਦੂਤ ਨੂੰ ਵੇਖੋ, ਹੁਣ ਜੇ ਇਹ ਪੋਥੀ ਭੇਤ ਹੈ, ਜੇ ਪੋਥੀ ਖੁਦਾ ਦਾ ਵਚਨ ਹੈ, ਤਾਂ ਸੱਤਵੇਂ ਦੂਤ ਨੇ ਨਬੀ ਹੀ ਹੋਣਾ ਹੈ, ਕਿਉਂਕਿ ਪਰਮੇਸ਼ਵਰ ਦਾ ਵਚਨ ਨਬੀ ਦੇ ਕੋਲ ਆਉਂਦਾ ਹੈ, ਕਿਸੇ ਪਾਦਰੀ ਦੇ ਕੋਲ ਨਹੀਂ, ਪੋਪ ਦੇ ਕੋਲ ਨਹੀਂ, ਜਾਂ ਕਿਸੇ ਹੋਰ ਦੇ ਕੋਲ ਨਹੀਂ ਆਉਂਦਾ। ਉਹ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ ਹਨ। ਵਚਨ ਅਜਿਹਾ ਦੇ ਕੋਲ ਨਹੀਂ ਆਉਂਦਾ ਹੈ, ਪਰਮੇਸ਼ਵਰ ਦਾ ਵਚਨ ਨਬੀ ਦੇ ਕੋਲ ਆਉਂਦਾ ਹੈ ਹਮੇਸ਼ਾ ਹੀ। ਮਲਾਕੀ 4 ਵਿੱਚ ਇਹੀ ਵਾਅਦਾ ਕੀਤਾ ਗਿਆ ਹੈ, ਔਰ ਜਦ ਉਹ ਆਉਂਦਾ ਹੈ ਪਰਮੇਸ਼ਵਰ ਦੇ ਭੇਤਾਂ ਨੂੰ ਲਵੇਗਾ। ਜਦ ਕਿ ਕਲੀਸਿਆ ਦਾ ਇਹਨਾਂ ਨਾਮਧਾਰੀ ਸੰਸਥਾਵਾਂ ਵਿੱਚ ਬਹੁਤ ਮਾੜਾ ਹਾਲ ਹੋ ਚੁੱਕਾ ਹੈ, ਅਤੇ ਉਹ ਬਾਲਕਾਂ ਦੇ ਵਿਸ਼ਵਾਸ ਨੂੰ ਪੇਵਾਂ ਦੀ ਵੱਲ ਫੇਰੇਗਾ, ਅਤੇ ਇਸ ਤੋਂ ਬਾਅਦ ਜਗਤ ਦਾ ਨਿਆਂ ਹੋਵੇਗਾ ਤੇ ਧਰਤੀ ਸਾੜੀ ਜਾਵੇਗੀ, ਔਰ ਫਿਰ 1000 ਸਾਲੇ ਰਾਜ ਵਿੱਚ ਧਰਮੀ ਦੁਸ਼ਟਾਂ ਦੀ ਰਾਖ ਉੱਤੇ ਚੱਲਣਗੇ। ਕਿ ਹੁਣ ਤੁਸੀਂ ਇਸ ਨੂੰ ਸਮਝ ਗਏ? ਠੀਕ ਹੈ, ਸੰਸਥਾਵਾਂ ਦੇ ਯੁੱਗਾਂ ਵਿੱਚ ਦੂਸਰੇ ਲੋਕਾਂ ਨੇ ਇਹਨਾਂ ਸੱਤਾਂ ਮੋਹਰਾਂ ਦਾ ਅੰਦਾਜ਼ਾ ਲਗਾਇਆ ਹੈ, ਪਰੰਤੂ ਵੇਖੋ, ਉਸ ਨੇ ਤਾਂ ਇੱਕ ਮਨੁੱਖ ਹੋਣਾ ਹੈ। ਪ੍ਰਕਾਸ਼ ਦੀ ਪੋਥੀ 10:1-4 ਵਾਲਾ ਸੱਤਵਾਂ ਦੂਤ ਉਹ ਹੈ। ਸੱਤਵੇਂ ਦੂਤ ਨੂੰ ਪਰਮੇਸ਼ਵਰ ਦੇ ਭੇਤ ਦਿੱਤੇ ਗਏ ਹਨ ਅਤੇ ਉਹ ਸਾਰੇ ਭੇਤਾਂ ਨੂੰ ਪ੍ਰਗਟ ਕਰੇਗਾ ਜਿਹੜੇ ਸੰਸਥਾਵਾਂ ਦੇ ਯੁੱਗਾਂ ਵਿਚ ਛੱਡ ਦਿੱਤੇ ਗਏ ਸਨ। ਹੁਣ ਤੁਸੀਂ ਵੇਖ ਸਕਦੇ ਹੋ ਕਿ ਮੈਂ ਕਿਉਂ ਆਪਣੇ ਭਾਈਆਂ ਤੇ ਸੱਟ ਨਹੀਂ ਮਾਰਦਾ ਜਿਹੜੇ ਜਥੇਬੰਦੀਆਂ ਵਿਚ ਹਨ। ਇਹ ਤਾਂ ਸੰਸਥਾਵਾਂ ਦੀ ਪ੍ਰਣਾਲੀ ਹੈ, ਉਹ ਇਸ ਨੂੰ ਨਹੀਂ ਜਾਣਦੇ। ਉਹਨਾਂ ਨੂੰ ਜਾਣਨ ਦੀ ਲੋੜ ਵੀ ਨਹੀਂ ਹੈ ਅਤੇ ਨਾ ਹੀ ਉਹਨਾਂ ਨੂੰ ਜਾਣਨ ਦਾ ਯਤਨ ਹੀ ਕਰਨਾ ਚਾਹੀਦਾ ਹੈ, ਕਿਉਂਕਿ ਇਹ ਜਥੇਬੰਦੀਆਂ ਵਿਚ ਪ੍ਰਗਟ ਨਹੀਂ ਹੋ ਸਕਦਾ ਹੈ। ਇਹ ਗੱਲ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਹੈ। ਉਹਨਾਂ ਨੇ ਇਸਦਾ ਕੇਵਲ ਅੰਦਾਜ਼ਾ ਹੀ ਲਗਾਇਆ ਅਤੇ ਵਿਸ਼ਵਾਸ ਕੀਤਾ ਕਿ ਉੱਥੇ ਹੈ ਸੀ ਅਤੇ ਵਿਸ਼ਵਾਸ ਦੇ ਦੁਆਰਾ ਇਸ ਦੇ ਨਾਲ ਚੱਲੇ, ਪਰੰਤੂ ਹੁਣ ਤਾਂ ਇਹ ਸਬੂਤਾਂ ਨਾਲ ਸਿੱਧ ਹੋ ਚੁੱਕਾ ਹੈ। ਆਮੇਨ। ਹੇ ਮੇਰੇ ਪ੍ਰਭੂ, ਕਿਹੋ ਜਿਹੀ ਲਿਖਤ ਹੈ। ਹੁਣ ਧਿਆਨ ਦਿਓ, ਤਦ ਉਹ ਜੋ ਲੇਲਾ ਹੈ ਆਪਣਾ ਸ਼ਾਹੀ ਸਥਾਨ ਸੰਭਾਲਦਾ ਹੈ, ਤਦ ਉਸਦੇ ਸੰਤ ਉਸ ਨੂੰ ਪ੍ਰਭੂਆਂ ਦਾ ਪ੍ਰਭੂ, ਰਾਜਿਆਂ ਦਾ ਰਾਜਾ ਦੇ ਰੂਪ ਵਿਚ ਤਾਜ ਪਾਉਣ ਲਈ ਆਉਂਦੇ ਹਨ। ਸਮਝੇ, ਵੇਖੋ, ਸਮਾਂ ਖਤਮ ਹੋ ਚੁੱਕਾ ਹੈ। ਪ੍ਰਕਾਸ਼ ਪੋਥੀ 10:6 ਦੇ ਅਨੁਸਾਰ ਹੁਣ ਹੋਰ ਚਿਰ ਨਹੀਂ ਲੱਗੇਗਾ। ਧਿਆਨ ਦਿਓ, ਇਸ ਲੇਲੇ ਦੇ 7 ਸਿੰਘ ਹਨ। ਕੀ ਤੁਸੀਂ ਇਸ ਦੇ ਉੱਤੇ ਧਿਆਨ ਕੀਤਾ ਹੈ? ਉਸਦੇ 7 ਸਿੰਘ ਹਨ। ਅਸੀਂ ਹੁਣੇ ਹੀ ਥੋੜੀ ਦੇਰ ਪਹਿਲਾਂ ਇਹ ਪੜਿਆ ਹੈ। ਇੱਕ ਜਾਨਵਰ ਦੇ ਲਈ ਸਿੰਘਾਂ ਦਾ ਅਰਥ ਹੁੰਦਾ ਹੈ ਸ਼ਕਤੀ। ਅਤੇ ਧਿਆਨ ਦਿਓ ਕਿ ਉਹ ਕੋਈ ਜਾਨਵਰ ਜਾਂ ਪਸ਼ੂ ਨਹੀਂ ਸੀ, ਕਿਉਂਕਿ ਉਸਨੇ ਆ ਕੇ ਜੋ ਸਿੰਘਾਸਨ ਤੇ ਬੈਠਾ ਹੋਇਆ ਹੈ ਉਸਦੇ ਸੱਜੇ ਹੱਥ ਵਿਚੋਂ ਉਹ ਪੋਥੀ ਲੈ ਲਈ ਸੀ। ਸਮਝੇ, ਧਿਆਨ ਦਿਓ, ਉਹ ਮੇਰੇ ਮੈਂ ਯਕੀਨ ਕਰਦਾ ਹਾਂ ਕਿ ਮੈਂ ਇਸ ਨੂੰ ਕਿਤੇ ਮੋਹਰਾਂ ਦਾ ਖੋਲਿਆ ਜਾਣਾ ਅਤੇ ਵਸੀਅਤਨਾਮਾ ਅਤੇ ਆਖਰੀ ਦੂਤ ਨੂੰ ਸੰਦੇਸ਼ ਦਾ ਦਿੱਤਾ ਜਾਣਾ ਲਿਖਿਆ ਹੋਇਆ ਹੈ ਅਤੇ ਉਹ ਆਪਣੀ ਬਾਦਸ਼ਾਹੀ ਦੀ ਪਦਵੀ ਸੰਭਾਲਦਾ ਹੈ ਅਤੇ ਇਹੋ ਹੀ ਕੁਝ ਕਰਨ ਨੂੰ ਉਹ ਅਗਾਂਹ ਆਉਂਦਾ ਹੈ। ਹੁਣ ਜਦੋਂ ਆਉਂਦਾ ਹੈ ਤਾਂ ਉਸਦੇ 7 ਸਿੰਘਾਂ ਤੇ ਧਿਆਨ ਕਰੋ। ਹੁਣ ਵੇਖੋ, ਯੂਹੰਨਾ ਉਸਦੇ ਵੱਲ ਵੇਖ ਰਿਹਾ ਸੀ ਅਤੇ ਉਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਉਹ ਕੋਇਆ ਗਿਆ ਹੈ। ਉਹ ਲਹੂ ਲਹਾਨ ਸੀ ਅਤੇ ਉਹ ਅਨੰਤਤਾ ਵਿਚੋਂ ਬਾਹਰ ਆਉਂਦਾ ਹੈ ਅਤੇ ਉਹ ਵਿਚੋਲਗੀ ਦਾ ਕੰਮ ਸਮਾਪਤ ਕਰ ਚੁੱਕਾ ਹੈ। ਤਾਂ ਤੁਸੀਂ ਜਿੰਨਾ ਵੀ ਚਾਹੋ ਮਰੀਅਮ ਦੇ ਅੱਗੇ ਦੁਆ ਕਰ ਸਕਦੇ ਹੋ। ਨਾ ਕੋਈ ਸਵਰਗ ਵਿਚ, ਨਾ ਕੋਈ ਧਰਤੀ ਤੇ, ਜਾਂ ਕਿਤੇ ਵੀ ਕੋਈ ਵੀ ਆਦਮੀ ਨਹੀਂ ਸੀ ਜੋ ਇਸ ਪੋਥੀ ਨੂੰ ਲੈ ਸਕਦਾ। ਇਥੋਂ ਤੱਕ ਕਿ ਯੂਹੰਨਾ ਇਸ ਤੇ ਰੋ ਪਿਆ। ਹੇ ਕੈਥੋਲਿਕ ਦੋਸਤੋ, ਕੀ ਤੁਸੀਂ ਇਸ ਗੱਲ ਨੂੰ ਨਹੀਂ ਵੇਖ ਸਕਦੇ ਹੋ? ਕਿਸੇ ਮਰੇ ਹੋਏ ਆਦਮੀ ਦੇ ਅੱਗੇ ਦੁਆਵਾਂ ਨਾ ਕਰੋ। ਲੇਲਾ ਹੀ ਕੇਵਲ ਇੱਕੋ ਇੱਕ ਵਿਚੋਲਾ ਹੈ। ਵੇਖਿਆ, ਉਹੀ ਸੀ ਜੋ ਅਗਾਂਹ ਆਇਆ ਅਤੇ ਉਸਨੇ ਹੁਣ ਕੀ ਕੀਤਾ? ਉਹ ਵਿਚੋਲੇ ਦਾ ਕੰਮ ਕਰ ਰਿਹਾ ਹੈ, ਜਾਂ ਤੱਕ ਕਿ ਉਸਦਾ ਲਹੂ ਹਰ ਇੱਕ ਮਨੁੱਖ ਲਈ ਪ੍ਰਾਸ਼ਿਤ ਨਹੀਂ ਕਰ ਲੈਂਦਾ ਹੈ? ਅਤੇ ਹੁਣ ਲੇਲਾ ਜਾਣਦਾ ਹੈ ਕਿ ਪੋਥੀ ਵਿਚ ਕੀ ਲਿਖਿਆ ਹੋਇਆ ਹੈ। ਇਸ ਲਈ ਉਹ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਦਾ ਹੀ ਜਾਣਦਾ ਸੀ ਕਿ ਉਹਨਾਂ ਦੇ ਨਾਮ ਉਸਦੇ ਵਿਚ ਹਨ। ਇਸ ਲਈ ਉਹ ਉੱਥੇ ਪਿੱਛੇ ਖੜਾ ਸੀ ਅਤੇ ਪਰੰਤੂ ਵਿਚੋਲਗੀ ਦਾ ਕੰਮ ਕੀਤਾ, ਜਾਂ ਤੱਕ ਕਿ ਹਰ ਇੱਕ ਸ਼ੁਡਾਨਾ ਲਿਆ ਗਿਆ ਜਿਨ੍ਹਾਂ ਦਾ ਨਾਮ ਪੋਥੀ ਵਿਚ ਲਿਖਿਆ ਗਿਆ ਸੀ ਅਤੇ ਇਹ ਸੰਪੂਰਨ ਹੈ। ਅਤੇ ਹੁਣ ਉਹ ਬਾਹਰ ਆਉਂਦਾ ਹੈ। ਵੇਖਿਆ, ਉਸਨੇ ਆਪਣਾ ਨੇੜੇ ਦੇ ਸਾਕ ਵਾਲਾ ਕੰਮ ਕਰ ਲਿਆ ਹੈ। ਉਹ ਸਭ ਤੁਸੀਂ ਜਾਣਦੇ ਹੋ ਨੇੜੇ ਦੇ ਸਾਕ ਦਾ ਕੀ ਕੰਮ ਸੀ, ਬਜ਼ੁਰਗਾਂ ਦੇ ਅੱਗੇ ਗਵਾਹੀ ਦੇਣੀ। ਤੁਹਾਨੂੰ ਯਾਦ ਹੈ, ਬੋਝ ਆਪਣੀ ਜੁੱਤੀ ਤੇ ਠੁੱਡ ਮਾਰਦਾ ਹੈ, ਆਦਿ ਆਦਿ। ਉਸਨੇ ਹੁਣ ਇਹ ਸਭ ਕੁਝ ਕਰ ਲਿਆ ਹੈ। ਹੁਣ ਉਹ ਆਪਣੀ ਲਾੜੀ ਨੂੰ ਲੈਣ ਲਈ ਆਉਂਦਾ ਹੈ। ਆਮੇਨ। ਹੁਣ ਉਹ ਰਾਜਾ ਬਣ ਕੇ ਆਉਂਦਾ ਹੈ, ਉਹ ਆਪਣੀ ਰਾਣੀ ਨੂੰ ਲੱਭ ਰਿਹਾ ਹੈ। ਆਮੇਨ। ਇਸ ਪੋਥੀ ਵਿਚ ਇਸ ਦਾ ਸਾਰਾ ਭੇਤ ਹੈ, ਜੋ ਕਿ 7 ਮੋਹਰਾਂ ਨਾਲ ਲਪੇਟਿਆ ਹੋਇਆ ਹੈ। ਹੇ ਭਾਈ, 7 ਮੋਹਰਾਂ ਉਸਦੇ ਆਉਣ ਦੀ ਉਡੀਕ ਕਰ ਰਹੀਆਂ ਹਨ। ਧਿਆਨ ਦਿਓ, ਆਓ ਇਹਨਾਂ ਚਿੰਨਾਂ ਨੂੰ ਲਈਏ। ਚੰਗਾ, ਹੁਣ ਹਾਲੇ 9 ਵਜੇ ਹਨ, ਸਾਡੇ ਕੋਲ 3 ਜਾਂ ਵੱਧ ਘੰਟੇ ਜਾਣ ਲਈ ਬਚੇ ਹਨ ਸਾਡੇ ਕੋਲ। ਆਓ, ਬਸ ਸ਼ੈਤਾਨ ਮੈਨੂੰ ਕਹਿ ਰਿਹਾ ਹੈ ਕਿ ਇਹ ਲੋਕ ਥੱਕ ਰਹੇ ਹਨ। ਮੈਂ ਉਮੀਦ ਕਰਦਾ ਹਾਂ ਉਹ ਥੱਕ ਰਹੇ ਹਨ, ਪਰ ਕੁਝ ਵੀ ਹੋਵੇ, ਆਓ ਇਸ ਨੂੰ ਲਈਏ। 7 ਸਿੰਘ 7 ਕਲੀਸਿਯਾਵਾਂ ਸਨ। ਵੇਖਿਆ, 7 ਕਲੀਸਿਯਾ ਯੁੱਗ, ਕਿਉਂਕਿ ਇਹੀ ਲੇਲੇ ਦੀ ਸੁਰੱਖਿਆ ਸੀ। ਉਸਨੇ ਧਰਤੀ ਉੱਤੇ ਕਿਸ ਝੁੰਡ ਦੇ ਰਾਹੀਂ ਆਪਣੇ ਅਧਿਕਾਰਾਂ ਦੀ ਰਾਖੀ ਕੀਤੀ ਹੈ? ਉਹ ਪਰਮੇਸ਼ਵਰ ਰਾਹੀਂ ਭੇਜੇ ਲੋਕ ਸਨ ਜਿਨ੍ਹਾਂ ਰੱਖਿਆ ਕੀਤੀ ਸੀ। ਵੇਖੋ, ਲੇਲੇ ਦਾ ਸਿੰਘ, 7 ਅੱਖਾਂ 7 ਕਲੀਸਿਯਾਵਾਂ ਦੇ ਸੰਦੇਸ਼ ਵਾਹਕ ਹਨ। 7 ਅੱਖਾਂ 7 ਦਰਸ਼ੀ ਹਨ। ਕੀ ਤੁਸੀਂ ਕੁਝ ਲਿਖਤਾਂ ਲਿਖਣੀਆਂ ਚਾਹੁੰਦੇ ਹੋ? ਆਓ ਜਰਾ ਇਸ ਵੱਲ ਮੁੜੀਏ। ਤੁਸੀਂ ਕੀ ਕਹਿੰਦੇ ਹੋ? ਕੀ ਤੁਹਾਡੇ ਕੋਲ ਇੰਨਾ ਸਮਾਂ ਹੈ? ਠੀਕ ਹੈ, ਆਓ ਯਕਰਿਆ ਵੱਲ ਚੱਲੀਏ। ਯਕਰਿਆ ਦੀ ਕਿਤਾਬ ਜਰਾ ਰੁਕੋ, ਅਸੀਂ ਫਿਰ ਇਸ ਨੂੰ ਪੜਾਂਗੇ। ਮੈਂ ਇਹਨਾਂ ਚੀਜ਼ਾਂ ਤੇ ਤੁਹਾਨੂੰ ਲੰਬਾ ਸਮਾਂ ਬਿਠਾਈ ਨਹੀਂ ਰੱਖਣਾ ਚਾਹੁੰਦਾ ਹਾਂ ਪਰ ਤਦ ਵੀ ਮੈਂ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਇਸ ਤੋਂ ਖੁੰਝ ਜਾਓ। ਇਸ ਤੋਂ ਵੱਧ ਮਹੱਤਵਪੂਰਨ ਹੋਰ ਕੀ ਹੈ? ਹਾਂ, ਹੋਰ ਕੀ ਹੈ? ਵਿਅਕਤੀ ਲਈ ਅਨੰਤ ਜੀਵਨ ਤੋਂ ਵੱਧ ਕੋਈ ਵੀ ਚੀਜ਼ ਮਹੱਤਵਪੂਰਨ ਨਹੀਂ ਹੈ ਅਤੇ ਅਸੀਂ ਹੁਣ ਜ਼ਰੂਰ ਇਸ ਨੂੰ ਲੈਣਾ ਹੈ ਅਤੇ ਯਕੀਨੀ ਹੋ ਜਾਓ ਕਿ ਅਸੀਂ ਇਸ ਨੂੰ ਲਈਏ ਠੀਕ ਹੈ ਠੀਕ ਹੈ ਸ਼੍ਰੀਮਾਨ ਅਤੇ ਹੁਣ ਅਸੀਂ ਜ਼ਕਰਿਆ 3 ਬਾਬ ਪੜ੍ਹਨਾ ਚਾਹੁੰਦੇ ਹਾਂ ਮੈਂ ਸੋਚਦਾ ਹਾਂ ਕਿ ਇਹ ਠੀਕ ਹੈ ਜ਼ਕਰਿਆ 3 ਅਸੀਂ ਇੱਥੇ ਇਨ੍ਹਾਂ ਚਿੰਨਾਂ ਨੂੰ ਲੈਣ ਜਾ ਰਹੇ ਹਾਂ ਜਦ ਮੈਂ ਇਨ੍ਹਾਂ ਲਿਖਤਾਂ ਨੂੰ ਲਿਖਿਆ ਸੀ ਇਸ ਦੁਪਹਿਰ ਮੈਂ ਸਭ ਪਾਸੇ ਚਲਾ ਰਿਹਾ ਸੀ ਜਦ ਮੈਂ ਇਹ ਵੇਖਿਆ ਇਸ ਲਈ ਮੈਨੂੰ ਨਹੀਂ ਪਤਾ ਮੈਂ ਇਸ ਨੂੰ ਲਿਖਿਆ ਹੈ ਜਾਂ ਨਹੀਂ ਮੈਂ ਉਮੀਦ ਕਰਦਾ ਹਾਂ ਕਿ ਮੇਰੇ ਕੋਲ ਹੈ ਯਕਰਿਆ 3 ਆਓ ਵੇਖੀਏ ਜੇ ਇਹ ਮੇਰੇ ਕੋਲ ਇੱਥੇ 99 ਹੈ ਪਰੰਤੂ ਇਹ ਜ਼ਰੂਰ ਹੀ 8 ਤੋਂ 9 ਤੱਕ ਹੈ ਠੀਕ ਹੈ ਮੈਂ ਜਾਣਦਾ ਹਾਂ ਕਿ ਇਹ 99 ਨਹੀਂ ਹੋ ਸਕਦੀ ਯਕਰਿਆ 3 ਦੀ 8:9 ਹੁਣ ਸੁਣ ਹੇ ਯਹੋਸ਼ੂਆ ਮਾਂ ਜਾਜਕ ਤੂੰ ਅਤੇ ਤੇਰੇ ਸਾਥੀ ਜਿਹੜੇ ਤੇਰੇ ਨਾਲ ਬੈਠਦੇ ਹਨ ਕਿਉਂਕਿ ਉਹ ਜੀ ਮੰਨਦੇ ਹਨ ਕਿਉਂਕਿ ਮੈਂ ਆਪਣੇ ਦਾਸ ਸ਼ਾਖ ਨੂੰ ਲਿਆਵਾਂਗਾ ਮਸੀਹ
ਫੋਰ ਬਿਹੋਲਡ ਦਾ ਸਟੋਨ ਦੈਟ ਆਈ ਵਿਲ ਲੇ ਬਿਫੋਰ ਜੋਸ਼ੂਆ ਅਪਨ
ਉਸ ਪੱਥਰ ਨੂੰ ਵੇਖ ਜਿਹੜਾ ਮੈਂ ਯਹੋਸ਼ੂਆ ਦੇ ਅੱਗੇ ਰੱਖਦਾ ਹਾਂ ਉਸ ਇੱਕੋ ਪੱਥਰ ਉੱਤੇ 7 ਅੱਖੀਆਂ ਹਨ 7 ਅੱਖਾਂ ਵੇਖੋ ਸੈਨਾ ਦਾ ਯਹੋਵਾ ਆਖਦਾ ਹੈ ਮੈਂ ਉਸ ਉੱਤੇ ਲਿਖਤ ਉਕਰਾਂਗਾ ਮੈਂ ਇੱਕ ਦਿਨ ਵਿੱਚ ਹੀ ਦੇਸ਼ ਦੀ ਬੁਰਾਈ ਮਿਟਾ ਸੁੱਟਾਂਗਾ ਹੁਣ ਆਓ ਜ਼ਕਰਿਆ 4 ਅਤੇ 10 ਸੁਣੋ ਕਿਸ ਨੇ ਛੋਟੀਆਂ ਗੱਲਾਂ ਦੀ ਨਿਰਾਦਰੀ ਕੀਤੀ ਪਰਮੇਸ਼ਵਰ ਸਧਾਰਨਤਾ ਅੰਦਰ ਵੇਖਿਆ ਕਿਉਂਕਿ ਉਹ ਆਨੰਦ ਹੋਣਗੇ ਅਤੇ ਯਰੂਬਾਬਲ ਦੇ ਹੱਥਾਂ ਵਿੱਚ ਸਾਲ ਵੇਖਣਗੇ ਉਸ ਉੱਤੇ 7 ਅੱਖੀਆਂ ਹਨ ਇਹ ਯਹੋਵਾ ਦੀਆਂ 7 ਅੱਖੀਆਂ ਹਨ ਜਿਹੜੀਆਂ ਸਾਰੀ ਧਰਤੀ ਵਿੱਚ ਨੱਠੀਆਂ ਫਿਰਦੀਆਂ ਹਨ 7 ਅੱਖਾਂ ਦਾ ਅਰਥ ਹੈ ਵੇਖਣਾ ਵੇਖਣ ਦਾ ਅਰਥ ਹੈ ਨਬੀ ਦਰਸ਼ੀ ਇਸ ਲੇਲੇ ਦੇ 7 ਸਿੰਘ ਸਨ ਅਤੇ ਹਰੇਕ ਸਿੰਘ ਉੱਤੇ 1 ਅੱਖ ਹੈ 7 ਅੱਖਾਂ ਇਹ ਕੀ ਹੈ ਮਸੀਹ ਅਤੇ ਉਸ ਦੀ ਲਾੜੀ 7 ਕਲੀਸਿਯਾ ਦੇ ਯੁੱਗ ਇਨ੍ਹਾਂ ਵਿੱਚੋਂ 7 ਨਬੀ ਨਿਕਲੇ ਹਨ ਜੋ ਗਏ ਹਨ ਅੱਖਾਂ 7 ਦਰਸ਼ੀ ਸੋ ਆਖਰੀ ਜ਼ਰੂਰ ਹੀ ਦਰਸ਼ੀ ਹੈ ਧਿਆਨ ਦਿਓ ਕਿ ਉਹ ਪਸ਼ੂ ਨਹੀਂ ਹੈ ਕਿਉਂਕਿ ਉਸਨੇ ਜੋ ਸਿੰਘਾਸਨ ਤੇ ਬਿਰਾਜਮਾਨ ਹੈ ਉਸਦੇ ਸੱਜੇ ਹੱਥ ਵਿੱਚੋਂ ਉਹ ਪੋਥੀ ਲੈ ਲਈ ਸੀ ਉਹ ਕੌਣ ਸੀ ਮੂਲ ਸਵਾਮੀ ਜਿਸਦੇ ਕੋਲ ਉਹ ਛੁਟਕਾਰੇ ਦੀ ਪੋਥੀ ਹੈ ਉਸਦੇ ਸੱਜੇ ਹੱਥ ਵਿੱਚ ਸੀ ਅਤੇ ਨਾ ਕੋਈ ਸਵਰਗਦੂਤ ਨਾ ਹੀ ਕੋਈ ਸਵਰਗੀ ਜੰਤੂ ਜਾਂ ਕੋਈ ਹੋਰ ਅਜਿਹਾ ਕਰ ਸਕਦਾ ਸੀ ਔਰ ਇਹ ਲਹੂ ਲਹਾਨ ਲੇਲਾ ਨਿਕਲ ਕੇ ਬਾਹਰ ਆਉਂਦਾ ਹੈ ਅਤੇ ਉਸਦੇ ਹੱਥ ਵਿੱਚੋਂ ਪੋਥੀ ਲੈ ਲੈਂਦਾ ਹੈ ਇਹ ਕੀ ਸੀ ਇਹੀ ਵਚਨ ਵਿੱਚ ਸਭ ਤੋਂ ਵੱਧ ਅਸਰਦਾਰ ਗੱਲ ਹੈ ਆਮੀਨ ਇਹੀ ਉਹ ਕੰਮ ਸੀ ਜੋ ਸਵਰਗਦੂਤ ਜਾਂ ਹੋਰ ਕੋਈ ਨਹੀਂ ਕਰ ਸਕਦਾ ਸੀ ਅਤੇ ਲੇਲਾ ਆਇਆ ਅਤੇ ਉਸਨੇ ਉਸਦੇ ਸੱਜੇ ਹੱਥ ਵਿੱਚੋਂ ਜੋ ਸਿੰਘਾਸਨ ਤੇ ਬਿਰਾਜਮਾਨ ਸੀ ਉਹ ਪੋਥੀ ਲੈ ਲਈ ਇਹ ਕੀ ਹੈ ਹੁਣ ਇਹ ਪੋਥੀ ਲੇਲੇ ਦੇ ਅਧਿਕਾਰ ਵਿੱਚ ਹੈ ਆਮੀਨ ਪਰਮੇਸ਼ਵਰ ਦੀ ਵਿਵਸਥਾ ਦੀ ਇਹ ਮੰਗ ਸੀ ਉਹੀ ਇੱਕ ਅਜਿਹਾ ਹੈ ਜਿਸਦੇ ਕੋਲ ਇਹ ਹੈ ਖੁਦਾ ਦੀ ਵਿਵਸਥਾ ਨੂੰ ਨੇੜੇ ਦੇ ਸਾਕ ਵਿੱਚੋਂ ਕਿਸੇ ਛਡਾਉਣ ਵਾਲੇ ਦੀ ਲੋੜ ਸੀ ਔਰ ਲੇਲਾ ਬਾਹਰ ਆਉਂਦਾ ਹੈ ਅਤੇ ਉਸ ਪੋਥੀ ਨੂੰ ਲੈਂਦਾ ਹੈ ਉਹ ਕਹਿੰਦਾ ਹੈ ਮੈਂ ਇਹਨਾਂ ਦਾ ਨੇੜੇ ਦਾ ਸਾਕ ਹਾਂ ਮੈਂ ਉਹਨਾਂ ਦਾ ਛਡਾਉਣ ਵਾਲਾ ਹਾਂ ਮੈਂ ਹੁਣ ਉਹਨਾਂ ਦੀ ਵਿਚੋਲਗੀ ਕੀਤੀ ਹੈ ਅਤੇ ਹੁਣ ਮੈਂ ਉਹਨਾਂ ਲਈ ਅਧਿਕਾਰਾਂ ਦਾ ਦਾਅਵਾ ਕਰਨ ਲਈ ਆਇਆ ਹਾਂ ਆਮੀਨ ਮੈਂ ਉਹਨਾਂ ਦੇ ਹੱਕਾਂ ਦਾ ਦਾਅਵਾ ਕਰਨ ਆਇਆ ਹਾਂ ਅਤੇ ਮੈਂ ਮੁੱਲ ਤਾਰ ਦਿੱਤਾ ਹੈ ਇਸ ਦਾਅਵੇ ਦੇ ਅੰਦਰ ਉਹਨਾਂ ਦਾ ਹੱਕ ਉਹਨਾਂ ਸਭ ਚੀਜ਼ਾਂ ਦੇ ਉੱਤੇ ਹੈ ਜੋ ਕਿ ਅਦਨ ਦੇ ਬਾਗ ਵਿੱਚ ਡਿੱਗਣ ਦੇ ਕਾਰਨ ਗੁਆਚ ਗਿਆ ਸੀ ਓ ਭਾਈ ਜੀ ਕੀ ਇਹ ਗੱਲ ਤੁਹਾਨੂੰ ਅੰਦਰੋਂ ਧਾਰਮਿਕ ਮਹਿਸੂਸ ਨਹੀਂ ਕਰਵਾਉਂਦੀ ਜਿਹੜੇ ਚੰਗੇ ਕੰਮ ਅਸੀਂ ਕੀਤੇ ਹਨ ਉਹਨਾਂ ਦੇ ਦੁਆਰਾ ਨਹੀਂ ਪਰ ਉਸਦੀ ਕਿਰਪਾ ਦੇ ਦੁਆਰਾ ਉਹ 1 ਮਿੰਟ ਇੰਤਜ਼ਾਰ ਕਰੋ ਅਤੇ ਉਹਨਾਂ ਬਜ਼ੁਰਗਾਂ ਤੇ ਹੋਰ ਸਭਨਾਂ ਨੇ ਆਪਣੇ ਤਾਜ ਲਾ ਕੇ ਰੱਖਣੇ ਆਰੰਭ ਕੀਤੇ ਅਤੇ ਵੱਡੇ ਵੱਡੇ ਲੋਕ ਜ਼ਮੀਨ ਤੇ ਡਿੱਗਣ ਲੱਗ ਪਏ ਸਮਝੇ ਕੋਈ ਨਹੀਂ ਕੋਈ ਵੀ ਇਹ ਨਹੀਂ ਸੀ ਕਰ ਸਕਦਾ ਅਤੇ ਉਹ ਚੱਲ ਕੇ ਪਰਮੇਸ਼ਵਰ ਦੇ ਸੱਜੇ ਹੱਥ ਤੱਕ ਆਉਂਦਾ ਹੈ और पोथी नूं उसके सज्जे हाथ विचों लै लैंदा है अते अपने हकां दा दावा करदा है। मैं उनां लई मरिया हां, मैं उनां नूं छडाउण वाला नेड़े दा साग हां, मैं हां, मैं विचोला हां, मैं उनां लई लहू बहाया है, मैं मनुख बनिया हां, और मैं ए उस कलीसिया नूं वापस लैण लई कीता है, ओ कलीसिया जिस नूं मैं जगत दी नींह तरन तों पहला ही वेख्या सी, मैं ही इस नूं ठहराया है, मैं ही इस दे बारे विच कहा है कि ए उत्थे होवेगी, अते कोई भी इस नूं लैण दे योग नहीं सी, पर मैं थल्ले गया अते आप इस नूं कीता है। मैं उना दा साक हां, मैं ही उना दा नेड़े दा साक बन गया हां, अते ओ पोथी लै लैंदा है। आमेन। अज रात मेरे लिए उथे कौन उड़ीक कर रहा है? कौन है ओ जो उथे कलीसिया दी उड़ीक कर रहा है? कौन तुहाडे लिए उथे उड़ीक कर सकदा है? ओ छडाउण वाला नेड़े दा साक, हे प्रभु किन्ना महिमा वाला बयान जा कम है। हुण उसदे कोल छुटकारे दा वसीयतनामा है, ओ उसदे हाथ विच है, विचोलगी दा काम हुण हो चुकिया है, छुटकारे दा वसीयतनामा हुण उसदे हाथ विच है। याद रखो सदा ही ए परमेश्वर दे हाथ विच सी, परंतु हुण ओ लेले दे हाथ विच है। हुण ध्यान दियो, सारी सृष्टि दे छुटकारे दा वसीयतनामा उसदे हाथ विच है, अते ओ मनुख जाति लई इसदा दावा करन लई आउंदा है। ओ फरिश्तियां लई इसदा दावा करन लई नहीं आउंदा है, उसने इसका दावा मनुखता दे लई कीता, जिन्हां नूं के दिता गया सी के फिर दोबारा उन्हां नूं परमेश्वर दे पुत्र अते तियां बनावे, उन्हां नूं अदन दे बाग वाली असली हालत विच मोड़ वापस लै के आए, उन्हां दा ओ सब कुछ वापस देवे जो गुम गया सी, उन्हां नूं सारी सृष्टि, पौधे, रुख, पशुआं दा जीवन और सब कुछ वापस देवे जो उन्हां ने डिगन दे कारण गुआ दिता सी। हे मेरे प्रभु, के गल तुहानू वधिया महसूस नहीं करवाउंदी? मैं सोच रहा सी कि मैं थकिया होया हां, पर हुण मैं नहीं हां। वेख्या कदे कदे मैं सोचता हां कि मैं वचन दा प्रचार करने लई हुण बहुत बुढ़ा हो गया हां, परंतु याद मैं इस तरह दियां कुछ गल्लां नूं वेखदा हां तां मैं सोचता हां कि मैं फिर जवान हो गया हां। जी हां, ये तुहाडे विच कुछ करदियां हन समझे, क्योंकि मैं जानता हां कि उत्थे कोई है जो मेरी उड़ीक कर रहा है, कोई है जिसने मुल तारिया है जेड़ा मुल मैं नहीं तार सकता सी। ये ठीक है, चाली उसने मेरे लिए कीता है, उसने तुहाडे लिए कीता है, उसने सारी मनुख जाति लिए कीता है, अते हुण वो अपने निस्तारे दे हक्कां दा दावा करने लिए आउंदा है। वो इसका दावा किसे लिए करदा है? अपने लिए नहीं, बल्कि साडे लिए। वो साडे विचों एक है, वो साडा रिश्तेदार है, वो मेरे प्रभु, वो मेरा भरा है, वो मेरा मुक्तिदाता है, वो मेरा परमेश्वर है, वो मेरा छडाउण वाला नेड़े दा साक है, वो मेरा सब कुछ है, क्योंकि उसके बिना मैं की सा या उसके बिना मैं की हो सकता हाँ, इसलिए वेखो कि वो मेरा सब कुछ है, अते उथे वो साडे रिश्तेदार वांगू खड़ा है, अते हुण वो इस समय तक साडे लिए विचोलगी दा काम कर रहा है, अते हुण वो अगे आउंदा है और अपने उन्हां सारे अधिकारां दा दावा करन लई जो उसने साडे लिए कीते सन, छुटकारे दी पोथी नूं लैंदा है। वो मरदे हन, यीशु ने कहा वो जेड़ा मेरे ते निहचा करदा है भावे वो मर भी जावे तद भी वो जीवेगा, वो जेड़ा जीउंदा है अते मेरे उते नेचा करदा है कदे नहीं मरेगा, वो जेड़ा मेरा मांस खांदा अते लहू पींदा है उसके कोल दीपक जीवन है अते मैं उसनु आखरी दिन उठा खड़ा करांगा। कोई गल नहीं भावे वो पहली घड़ी विच दूजी तीजी चौथी पंजवी छेवी या सतवी घड़ी विच सौ जांदा है, इसका कोई मतलब नहीं है, वो किते भी सुता होवे की होवेगा, परमेश्वर दी तुरी फूकी जावेगी, वो आखरी तुरी ठीक उस समय फूकी जावेगी या आखरी दूत अपना संदेश दे रहा होवेगा अते आखरी मोर खुल जांदी है, वो आखरी तुरी वजेगी अते छडाउण वाला अपनी छुड़ाई हुई मलकियत नूं लैण लई अपनी कलीसिया नूं लहू दे नाल धोती हुई कलीसिया नूं लैण लई आउंदा है। ओ हुण सारी सृष्टि उसके हाथ विच पई है जिस दे विच छुटकारे दी सारी योजना सत भेत परियां मोरां दे नाल बंद कीती गई है जिस नूं उसने अपने हाथ विच लिया है। हुण ध्यान दियो अते ओ इकला ही जिस दे उत्ते ओ चाहे उस उत्ते इस नूं प्रगट कर सकदा है। वेखो ए उसके हाथ विच है, हुण वेखो कि उसने ए वादा कीता है कि ए उस समय होवेगा अर्थात हुण होवेगा, क्योंकि ए छुटकारे दी पोथी भेत दियां सतां मोरां द्वारा बंद है। हुण ध्यान दियो जिवें हुण मित्रो मैं तानू कहा सी कि मैं तानू 8:30 बजे तक जान दियांगा, सो इस विषय तक पहुंचन लई मैं 3 या 4 सफे लांबे रख दिते हन, इसलिए मैं चाहुंदा हां मैं पहला ही 9 बजे तो अगां टप गया हां, सो तुसी कल वापस आ सको।
But now in the sevenfold book,
ਪਰੰਤੂ ਹੁਣ ਇਹ ਸੱਤ ਪੱਖੀ ਮੋਰਾਂ ਦੀ ਪੋਥੀ ਛੁਟਕਾਰੇ ਦੀ ਪੋਥੀ ਨੂੰ ਆਪ ਖੁਦ ਲੇਲਾ ਲੈ ਲੈਂਦਾ ਹੈ, ਕਿਉਂਕਿ ਸਿਰਫ ਉਹੀ ਇੱਕ ਅਜਿਹਾ ਹੈ ਜੋ ਉਸ ਨੂੰ ਲੈ ਸਕਦਾ ਸੀ, ਅਤੇ ਹੁਣ ਉਹ ਉਸ ਨੂੰ ਉਸਦੇ ਸੱਜੇ ਹੱਥ ਵਿਚੋਂ ਲੈ ਲੈਂਦਾ ਹੈ ਜੋ ਸਿੰਘਾਸਨ ਉੱਤੇ ਬਿਰਾਜਮਾਨ ਹੈ, ਕਿ ਹੁਣ ਛੁਟਕਾਰੇ ਦੇ ਆਪਣੇ ਦਾਅਵੇ ਨੂੰ ਕਰੇ, ਕਿ ਉਹ ਮੇਰੇ ਤੁਹਾਡੇ ਲਈ ਉਹਨਾਂ ਚੀਜ਼ਾਂ ਦਾ ਦਾਅਵਾ ਕਰੇ ਜੋ ਉਸਨੇ ਸਾਡੇ ਲਈ ਛੁਡਾਇਆ ਹੈ, ਕਿ ਸਾਨੂੰ ਉਹ ਸਾਰੀਆਂ ਚੀਜ਼ਾਂ ਵਾਪਸ ਦਵਾਵੇ ਜਿਨ੍ਹਾਂ ਨੂੰ ਆਦਮ ਨੇ ਅਦਨ ਦੇ ਬਾਗ ਵਿਚ ਗੁਆ ਦਿੱਤਾ ਸੀ। ਉਸਨੇ ਸਾਡੇ ਲਈ ਉਹਨਾਂ ਸਾਰੀਆਂ ਚੀਜ਼ਾਂ ਨੂੰ ਫਿਰ ਮੁੱਲ ਲੈ ਲਿਆ ਹੈ। ਹੁਣ ਲੇਲੇ ਦੇ ਨਾਲ ਅਤੇ ਉਸਦੇ ਹੱਥ ਵਿਚ ਫੜੀ ਹੋਈ ਪੋਥੀ ਦੇ ਨਾਲ ਅਸੀਂ ਉਸਦੀ ਕਿਰਪਾ ਅਤੇ ਦਇਆ ਨੂੰ ਮੰਗਣ ਲਈ ਤਿਆਰ ਹਾਂ, ਤਾਂ ਕਿ ਉਹ ਸਾਡੇ ਲਈ ਸੱਤਾਂ ਮੋਹਰਾਂ ਦੀ ਪੋਥੀ ਨੂੰ ਖੋਲੇ ਅਤੇ ਅਸੀਂ ਸਮੇਂ ਦੇ ਪਰਦੇ ਦੇ ਪਿੱਛੇ ਉਸ ਪਾਰ ਥੋੜਾ ਜਿਹਾ ਵੇਖੀਏ। ਮੇਰੇ ਹੁਣ ਤੁਸੀਂ ਧਿਆਨ ਦਿਓ ਕਿ ਜਦ ਉਹ ਉਸ ਮੋਹਰਬੰਦ ਪੋਥੀ ਨੂੰ ਉਸ ਵਸੀਅਤ ਨਾਮੇ ਨੂੰ ਲੈਂਦਾ ਹੈ, ਹੁਣ ਇਸ ਨੂੰ ਆਪਣੇ ਮਨ ਵਿਚ ਰੱਖੋ ਅਤੇ ਭੇਤ ਦੀਆਂ ਮੋਹਰਾਂ ਨੂੰ ਤੋੜਦਾ ਹੈ ਕਿ ਉਹਨਾਂ ਨੂੰ ਪ੍ਰਗਟ ਕਰੇ, ਇਸ ਨੂੰ ਆਪਣਿਆਂ ਤੱਕ ਲਿਆਵੇ ਕਿ ਉਹ ਆਪਣੇ ਸਾਰੇ ਛੁਡਾਏ ਹੋਏ ਲੋਕਾਂ ਉੱਤੇ ਇਹਨਾਂ ਨੂੰ ਪ੍ਰਗਟ ਕਰ ਦੇਵੇ। ਹੁਣ ਜਦ ਅਸੀਂ ਇਸ ਨੂੰ ਮੋਹਰਾਂ ਵਿਚ ਵੇਖਾਂਗੇ ਤਾਂ ਅਸੀਂ ਉੱਥੇ ਪਿੱਛੇ ਜਾਵਾਂਗੇ ਅਤੇ ਉਹਨਾਂ ਪ੍ਰਾਣਾਂ ਨੂੰ ਵੇਖਾਂਗੇ ਜਿਹੜੇ ਵੇਦੀ ਦੇ ਥੱਲੇ ਹਨ ਅਤੇ ਵੱਡੀ ਆਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ, ਪ੍ਰਭੂ ਕਿੰਨਾ ਚਿਰ ਤੱਕ, ਕਿੰਨਾ ਚਿਰ ਤੱਕ। ਅਤੇ ਇੱਥੇ ਉਹ ਵੇਦੀ ਤੇ ਇੱਕ ਵਿਚੋਲੇ ਦੇ ਰੂਪ ਵਿਚ ਹੈ ਜੋ ਵੇਦੀ ਦੇ ਥੱਲੇ ਸਨ, ਉਹਨਾਂ ਨੂੰ ਕਿਹਾ ਗਿਆ, ਥੋੜਾ ਚਿਰ ਹੋਰ, ਜਾਂ ਤੱਕ ਕਿ ਤੁਹਾਡੇ ਵਰਗੇ ਹੋਰ ਤੁਹਾਡੀ ਤਰ੍ਹਾਂ ਦੁੱਖ ਨਹੀਂ ਝੱਲ ਲੈਂਦੇ। ਪਰੰਤੂ ਇਸ ਸੱਤਵੀਂ ਮੋਹਰ ਤੇ ਉਹ ਇੱਥੋਂ ਆਉਂਦਾ ਹੈ। ਹੁਣ ਉਹ ਇੱਕ ਵਿਚੋਲਾ ਨਹੀਂ ਹੈ, ਹੁਣ ਉਹ ਇੱਕ ਰਾਜਾ ਹੈ। ਅਤੇ ਉਹ ਕੀ ਕਰਦਾ ਹੈ? ਜੇ ਉਹ ਰਾਜਾ ਹੈ ਤਾਂ ਉਸਦੀ ਪਰਜਾ ਹੋਣੀ ਚਾਹੀਦੀ ਹੈ, ਅਤੇ ਉਸਦੀ ਪਰਜਾ ਉਹ ਹੈ ਜਿਸ ਨੂੰ ਉਸਨੇ ਛੁਡਾਇਆ ਹੈ, ਅਤੇ ਉਹ ਉਸਦੇ ਸਾਹਮਣੇ ਤਦ ਤੱਕ ਨਹੀਂ ਆ ਸਕਦੇ ਹਨ ਜਦ ਤੱਕ ਕਿ ਉਹ ਛੁਟਕਾਰੇ ਦੇ ਅਧਿਕਾਰਾਂ ਨੂੰ ਨਹੀਂ ਲੈਂਦਾ ਹੈ। ਅਤੇ ਹੁਣ ਉਹ ਵਿਚੋਲਗੀ ਦੀ ਥਾਂ ਤੋਂ ਨਿਕਲ ਕੇ ਆਉਂਦਾ ਹੈ ਜਿੱਥੇ ਮੌਤ ਨੇ ਸਾਨੂੰ ਕਬਰ ਵਿਚ ਧਰ ਦਿੱਤਾ ਸੀ, ਅਤੇ ਉਹ ਅਧਿਕਾਰਾਂ ਦੇ ਨਾਲ ਆਉਂਦਾ ਹੈ। ਆਮੇਨ। ਅਤੇ ਅਸੀਂ ਜਿਹੜੇ ਜਿਉਂਦੇ ਹਾਂ ਅਤੇ ਪ੍ਰਭੂ ਦੀ ਆਮਦ ਤੱਕ ਬਚੇ ਰਹਿੰਦੇ ਹਾਂ, ਸੁੱਤਿਆਂ ਹੋਇਆਂ ਤੋਂ ਕਦੇ ਅਗੇਤਰੇ ਨਾ ਹੋਵਾਂਗੇ, ਕਿਉਂਕਿ ਪਰਮੇਸ਼ਵਰ ਦੀ ਤੁਰੀ ਫੂਕੀ ਜਾਵੇਗੀ ਉਸ ਆਖਰੀ ਤੁਰੀ ਦੇ ਸਮੇਂ, ਜਦ ਆਖਰੀ ਮੋਹਰ ਤੋੜੀ ਜਾਂਦੀ ਹੈ ਜਾਂ ਸੱਤਵਾਂ ਦੂਤ ਆਪਣਾ ਸੰਦੇਸ਼ ਦੇ ਰਿਹਾ ਹੁੰਦਾ ਹੈ, ਤਾਂ ਆਖਰੀ ਤੁਰੀ ਫੂਕੀ ਜਾਵੇਗੀ ਅਤੇ ਜੋ ਮਸੀਹ ਵਿਚ ਮਰੇ ਹਨ ਜੀ ਉੱਠਣਗੇ, ਅਤੇ ਅਸੀਂ ਜੋ ਜਿਉਂਦੇ ਹਾਂ ਤੇ ਬਾਕੀ ਰਹਿੰਦੇ ਹਾਂ ਉਸਦੇ ਨਾਲ ਉਠਾ ਲੈ ਜਾਵਾਂਗੇ ਤਾਂ ਕਿ ਉਸ ਨੂੰ ਹਵਾ ਵਿਚ ਮਿਲੀਏ। ਉਹ ਦਾਅਵਾ ਕਰਦਾ ਹੈ, ਉਹ ਆਪਣੀ ਮਲਕੀਅਤ ਦਾ ਦਾਅਵਾ ਕਰਨ ਲਈ ਹੁਣ ਅਗਾਂਹ ਆਇਆ ਹੈ। ਧਿਆਨ ਦਿਓ, ਇਹਦੀ ਵੱਲ ਵੇਖੋ, ਉਹ ਮੋਹਰਾਂ ਨੂੰ ਤੋੜਦਾ ਹੈ ਤੇ ਭੇਤਾਂ ਨੂੰ ਪ੍ਰਗਟ ਕਰਦਾ ਹੈ, ਉਹਨਾਂ ਨੂੰ ਪ੍ਰਗਟ ਕਰਦਾ ਹੈ। ਕਿਨਾਂ ਤੇ ਪ੍ਰਗਟ ਕਰਦਾ ਹੈ? ਆਖਰੀ ਕਲੀਸਿਆ ਤੇ ਪ੍ਰਗਟ ਕਰਦਾ ਹੈ। ਇਹੀ ਉਹ ਕਲੀਸਿਆ ਹੈ ਜੋ ਜਿਉਂਦੀ ਹੈ, ਬਾਕੀ ਦੇ ਸਭ ਸੌ ਰਹੇ ਹਨ। ਉਸਨੇ ਕਿਹਾ ਸੀ ਉਹ ਪਹਿਲੀ ਘੜੀ, ਦੂਸਰੀ ਘੜੀ, ਤੀਸਰੀ ਘੜੀ ਤੇ ਇਸੇ ਤਰ੍ਹਾਂ ਕਰਕੇ ਸੱਤਵੀਂ ਘੜੀ ਵਿਚ ਆਉਂਦਾ ਹੈ। ਸੱਤਵੀਂ ਘੜੀ ਵਿਚ ਇਹ ਆਗਿਆ ਨਿਕਲੀ ਜਾਂ ਪੁਕਾਰ ਹੋਈ, ਵੇਖੋ ਲਾੜਾ ਆਉਂਦਾ ਹੈ। ਅਤੇ ਜਦ ਉਸਨੇ ਪੁਕਾਰ ਕੀਤੀ, ਸੁੱਤੀਆਂ ਹੋਈਆਂ ਕੁਆਰੀਆਂ ਨਾਮਧਾਰੀ ਕਲੀਸਿਆ ਨੇ ਆਖਿਆ, ਉਹ ਤੁਸੀਂ ਜਾਣਦੇ ਹੋ, ਮੈਨੂੰ ਯਕੀਨ ਹੈ ਕਿ ਮੇਰੇ ਕੋਲ ਵੀ ਉਹ ਪਵਿੱਤਰ ਆਤਮਾ ਹੋਣਾ ਚਾਹੀਦਾ ਹੈ। ਤੁਸੀਂ ਪ੍ਰੈਸਬਾਈਟੇਰੀਅਨ ਹੋ ਅਤੇ ਐਪੀਸਕੋਪੋਲੀਅਨ ਹੋ, ਕੀ ਤੁਸੀਂ ਧਿਆਨ ਦਿੱਤਾ ਸੀ ਕਿ ਤੁਹਾਨੂੰ ਮੇਰਾ ਸੰਦੇਸ਼ ਫੀਨਿਕਸ ਵਿਚ ਜੋ ਉਹਨਾਂ ਲੋਕਾਂ ਨੂੰ ਦਿੱਤਾ ਸੀ ਜੋ ਉੱਥੇ ਖੜੇ ਸਨ, ਯਾਦ ਹੈ? ਉਹ ਆਵਾਜ਼ ਵਿਚ ਉਹਨਾਂ ਨੂੰ ਉਹ ਸੰਦੇਸ਼ ਦਿੱਤਾ ਗਿਆ ਸੀ। ਠੀਕ ਹੈ, ਇਸ ਲਿਖਾਰੀ ਦੇ ਨਾਲ ਕੀ ਗੱਲ ਹੈ ਜੋ ਆਖਦਾ ਹੈ ਪਵਿੱਤਰ ਪਿਤਾ ਫਲਾਣਾ ਅਤੇ ਫਲਾਣਾ? ਜਦਕਿ ਬਾਈਬਲ ਨੇ ਆਖਿਆ ਹੈ ਧਰਤੀ ਤੇ ਕਿਸੇ ਨੂੰ ਆਪਣਾ ਪਿਤਾ ਜਾਂ ਇਸ ਤਰ੍ਹਾਂ ਕੁਝ ਨਹੀਂ ਕਹਿਣਾ। ਵੇਖਿਆ, ਉਹ ਉਹਨਾਂ ਦੇ ਨਾਲ ਸੌ ਰਹੇ ਹਨ, ਇਹੀ ਕਾਰਨ ਹੈ ਕਿ ਉਹ ਇਹ ਸਭ ਕਹਿੰਦੇ ਹਨ। ਪਰੰਤੂ ਜਦੋਂ ਉਹ ਅੱਗੇ ਆਉਂਦੇ ਹਨ ਤੇ ਕਹਿੰਦੇ ਹਨ, ਜੀ ਹਾਂ, ਅਸੀਂ ਵਿਸ਼ਵਾਸ ਕਰਦੇ ਹਾਂ। ਥੋੜੀ ਦੇਰ ਹੋਈ, ਇੱਕ ਇਸਤਰੀ ਨੇ ਦੂਜੀ ਨੂੰ ਸੱਦਿਆ ਤੇ ਆਖਿਆ, ਤੁਸੀਂ ਜਾਣਦੇ ਹੋ ਕਿ ਮੈਂ ਐਪੀਸਕੋਪੇਲੀਅਨ ਹਾਂ। ਕਹਿਣ ਲੱਗੀ, ਮੈਂ ਕਿਸੇ ਦਿਨ ਗੈਰ ਜ਼ਮਾਨਾ ਬੋਲੀਆਂ ਸਨ, ਮੈਂ ਵਿਸ਼ਵਾਸ ਕਰਦੀ ਹਾਂ ਕਿ ਮੈਂ ਪਵਿੱਤਰ ਆਤਮਾ ਪਾਇਆ ਹੈ, ਪਰ ਕਿਸੇ ਨੂੰ ਨਾ ਦੱਸੀ। ਮੈਂ ਉਸਦਾ ਪੂਰੀ ਤਰ੍ਹਾਂ ਸ਼ੱਕ ਕਰਦਾ ਹਾਂ। ਤੁਸੀਂ ਗੈਰ ਜ਼ਬਾਨਾਂ ਬੋਲੀਆਂ ਹੋਣਗੀਆਂ, ਪਰੰਤੂ ਕੀ ਅਜਿਹਾ ਹੋ ਸਕਦਾ ਹੈ ਕਿ ਤੁਸੀਂ ਕਿਸੇ ਆਦਮੀ ਨੂੰ ਅੱਗ ਤੇ ਬਿਠਾ ਦਿਓ ਔਰ ਉਹ ਸ਼ੋਰ ਨਾ ਮਚਾਵੇ? ਵੇਖਿਆ, ਸਮਝੇ, ਉਹ ਸ਼ਾਂਤ ਨਹੀਂ ਬੈਠ ਸਕਦਾ। ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦ ਪਤਰ, ਯਾਕੂਬ ਅਤੇ ਯੋਹੰਨਾ ਉੱਪਰ ਕੋਠੇ ਵਿਚ ਬੈਠੇ ਹੋਏ ਸਨ ਤਾਂ ਉਹ ਇਹ ਕਹਿ ਰਹੇ ਸਨ, ਉਹ ਹੁਣ ਸਾਨੂੰ ਪਵਿੱਤਰ ਆਤਮਾ ਮਿਲ ਗਿਆ ਹੈ, ਪਰ ਸ਼ਾਇਦ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ? ਭਾਈ ਜੀ, ਉਹ ਤਾਂ ਉੱਥੋਂ ਖਿੜਕੀਆਂ ਰਾਹੀਂ ਬੂਹਿਆਂ ਥਾਣੀ ਅਤੇ ਹਰੇਕ ਚੀਜ਼ ਥਾਣੀ ਗਲੀਆਂ ਵਿਚ ਚਲੇ ਗਏ ਅਤੇ ਇਸ ਤਰ੍ਹਾਂ ਕਰ ਰਹੇ ਸਨ ਜਿਵੇਂ ਸ਼ਰਾਬੀ ਕਰਦੇ ਹਨ। ਇਹ ਅਸਲੀ ਪਵਿੱਤਰ ਆਤਮਾ ਸੀ। ਪਰੰਤੂ ਤੁਸੀਂ ਵੇਖਦੇ ਹੋ ਕਿ ਮੂਰਖ ਕੁਆਰੀਆਂ ਤਾਂ ਕੁਝ ਵੀ ਕਬੂਲ ਨਹੀਂ ਕਰ ਰਹੀਆਂ ਹਨ। ਜੀ ਹਾਂ, ਇਹ ਸੱਚ ਹੈ। ਅਤੇ ਯਾਦ ਰਹੇ ਜਦ ਉਹ ਮੁੱਲ ਲੈਣ ਦੇ ਯਤਨ ਵਿਚ ਗਈਆਂ ਤਾਂ ਵਚਨ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਮਿਲ ਗਿਆ, ਪਰ ਜਦ ਉਹ ਬਾਹਰ ਮੁੱਲ ਖਰੀਦਣ ਦਾ ਯਤਨ ਕਰ ਰਹੀਆਂ ਸਨ ਤਾਂ ਇੱਕ ਆਵਾਜ਼ ਆਈ, ਕੀ ਹੋਇਆ? ਉਹ ਸਭ ਕੁਆਰੀਆਂ ਜੋ ਸੌ ਗਈਆਂ ਸਨ ਉਹ ਜਾਗ ਗਈਆਂ ਅਤੇ ਆਪਣੀਆਂ ਮਸ਼ਾਲਾਂ ਨੂੰ ਸਾਫ ਕੀਤਾ ਅਤੇ ਉਸ ਭੋਜ ਲਈ ਅੰਦਰ ਚਲੀਆਂ ਗਈਆਂ ਕਿ ਇਹ ਠੀਕ ਹੈ, ਅਤੇ ਬਾਕੀ ਦੀਆਂ ਸਭ ਕਸ਼ਟਕਾਲ ਦੇ ਸਮੇਂ ਲਈ ਰਹਿ ਜਾਂਦੀਆਂ ਹਨ। ਠੀਕ ਹੈ, ਔਰ ਤਦ ਰੋਣਾ ਕਰਲਾਉਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ। ਇਹ ਤਾਂ ਕਲੀਸੀਆ ਹੈ, ਲਾੜੀ ਨਹੀਂ ਹੈ, ਇਹ ਗਿਰਜੇ ਹਨ। ਦੁਲਹਨ ਅੰਦਰ ਚਲੀ ਗਈ, ਇਹੀ ਦੁਲਹਨ ਅਤੇ ਕਲੀਸੀਆ ਵਿਚ ਮੁੱਖ ਅੰਤਰ ਹੈ। ਜੀ ਹਾਂ ਸ਼੍ਰੀਮਾਨ, ਉਹ ਮੁੰਡਿਓ ਧਿਆਨ ਦਿਓ, ਉਹ ਤਾਂ ਪਹਿਲਾਂ ਹੀ ਵਿਆਹ ਦੇ ਭੋਜ ਵਿਚ ਜਾ ਚੁੱਕੀ ਹੈ। ਮੋਹਰਾਂ ਨੂੰ ਤੋੜਿਆ ਗਿਆ, ਕਿਉਂ? ਆਖਰੀ ਕਲੀਸੀਆ ਦੇ ਯੁੱਗ ਵਿਚ ਇਨ੍ਹਾਂ ਸੱਚਾਈਆਂ ਨੂੰ ਪ੍ਰਗਟ ਕਰਨ ਦੇ ਲਈ। ਕਿਉਂ? ਲੇਲੇ ਨੇ ਮੋਹਰਾਂ ਨੂੰ ਤੋੜਿਆ ਅਤੇ ਉਹਨਾਂ ਨੂੰ ਆਪਣੀ ਕਲੀਸੀਆ ਤੇ ਪ੍ਰਗਟ ਕੀਤਾ ਤਾਂ ਕਿ ਆਪਣੇ ਰਾਜ ਦੇ ਲਈ ਆਪਣੀ ਪਰਜਾ ਨੂੰ ਇਕੱਠਾ ਕਰੇ, ਆਪਣੀ ਦੁਲਹਨ ਨੂੰ। ਸਮਝੇ? ਓ ਮੇਰੇ ਪ੍ਰਭੂ, ਹੁਣ ਉਹ ਆਪਣੀ ਪਰਜਾ ਨੂੰ ਆਪਣੇ ਕੋਲ ਲਿਆਉਣਾ ਚਾਹੁੰਦਾ ਹੈ। ਇਹ ਕੀ ਹੈ? ਧਰਤੀ ਦੀ ਮਿੱਟੀ ਵਿਚੋਂ, ਸਮੁੰਦਰ ਦੀ ਤਹਿ ਵਿਚੋਂ, ਖੱਡਿਆਂ ਵਿਚੋਂ, ਹਰ ਜਗ੍ਹਾ ਤੋਂ, ਹਰ ਥਾਂ ਤੋਂ, ਹਨੇਰੇ ਦੇ ਇਲਾਕਿਆਂ ਵਿਚੋਂ, ਫਿਰ ਦੋਸ ਵਿਚੋਂ, ਉਹ ਜਿੱਥੇ ਕਿਤੇ ਵੀ ਹੋਣ ਉਹ ਪੁਕਾਰੇਗਾ ਅਤੇ ਉਹ ਜਵਾਬ ਦੇਣਗੇ, ਆਮੇਨ ਆਮੇਨ। ਉਹ ਉਹਨਾਂ ਨੂੰ ਬੁਲਾਏਗਾ ਅਤੇ ਉਹ ਉੱਤਰ ਦੇਣਗੇ। ਉਹ ਆਪਣੀ ਪਰਜਾ ਨੂੰ ਲੈਣ ਲਈ ਆਉਂਦਾ ਹੈ, ਉਸਨੇ ਆਪਣੇ ਭੇਦ ਪ੍ਰਗਟ ਕਰ ਦਿੱਤੇ ਹਨ ਅਤੇ ਉਹ ਇਹਨਾਂ ਨੂੰ ਵੇਖਦੇ ਹਨ, ਅਤੇ ਉਹ ਸਮੇਂ ਸਮਾਂ ਹੋਰ ਨਹੀਂ, ਸਮਾਂ ਬੀਤ ਚੁੱਕਿਆ ਹੈ, ਇਹ ਪੂਰਾ ਹੋ ਚੁੱਕਿਆ ਹੈ। ਇਹ ਸੱਚ ਹੈ, ਉਹ ਸਿੰਘਾਸਨ ਕੋਹੇ ਹੋਏ ਲੇਲੇ ਤੋਂ, ਇੱਕ ਵਿਚੋਲੇ ਤੋਂ ਬੱਬਰ ਸ਼ੇਰ ਬਣਨ ਲਈ, ਰਾਜਾ ਬਣਨ ਲਈ ਛੱਡਦਾ ਹੈ ਤਾਂ ਕਿ ਜਿਨ੍ਹਾਂ ਨੇ ਉਸਦਾ ਸੰਦੇਸ਼ ਰੱਦਿਆ ਸੀ ਜਗਤ ਨੂੰ ਨਿਆਂ ਵਿਚ ਲਿਆਵੇ। ਉਹ ਹੁਣ ਵਿਚੋਲਾ ਨਹੀਂ ਹੈ। ਹੁਣ ਯਾਦ ਕਿ ਅਸੀਂ ਜਲਦੀ ਵਿਚ ਹਾਂ, ਪੁਰਾਣੇ ਨੇਮ ਦੀ ਸਿੱਖਿਆ ਨੂੰ ਯਾਦ ਰੱਖੋ, ਜਿਉਂ ਹੀ ਦਇਆ ਦੇ ਸਿੰਘਾਸਨ ਤੋਂ ਲਹੂ ਚਲਾ ਜਾਂਦਾ ਸੀ ਤਾਂ ਇਹ ਕੀ ਸੀ? ਨਿਆਂ ਦੀ ਗੱਦੀ। ਯਦ ਕੋਇਆ ਹੋਇਆ ਲੇਲਾ ਅਨੰਤਤਾ ਵਿਚੋਂ ਨਿਕਲ ਕੇ ਬਾਹਰ ਆਇਆ ਤਾਂ ਆਪਣੇ ਅਧਿਕਾਰਾਂ ਨੂੰ ਲੈ ਲੈਂਦਾ ਹੈ, ਇਹ ਨਿਆਂ ਦਾ ਸਿੰਘਾਸਨ ਬਣ ਜਾਂਦਾ ਹੈ। ਤਦ ਉਹ ਲੇਲਾ ਨਹੀਂ ਪਰ ਬੱਬਰ ਸ਼ੇਰ ਬਣ ਗਿਆ, ਰਾਜਾ ਬਣ ਗਿਆ ਅਤੇ ਆਪਣੀ ਰਾਣੀ ਨੂੰ ਆਪਣੇ ਕੋਲ ਖੜਾ ਹੋਣ ਲਈ ਬੁਲਾਉਂਦਾ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਸੰਤ ਲੋਕ ਧਰਤੀ ਦਾ ਨਿਆਂ ਕਰਨਗੇ? ਦਾਨੀਅਲ ਨੇ ਆਖਿਆ, ਸਿੰਘਾਸਨ ਰੱਖੇ ਗਏ, ਪੋਥੀਆਂ ਖੁੱਲੀਆਂ ਹੋਈਆਂ ਸਨ ਅਤੇ ਹਜ਼ਾਰਾਂ ਹੀ ਹਜ਼ਾਰ ਉਹਦੀ ਟਹਿਲ ਕਰਦੇ ਸਨ, ਰਾਜੇ ਅਤੇ ਰਾਣੀ ਦੀ। ਅਤੇ ਤਦ ਇੱਕ ਹੋਰ ਪੋਥੀ ਖੋਲੀ ਗਈ ਜੋ ਕਿ ਜੀਵਨ ਦੀ ਪੋਥੀ ਸੀ, ਇਹ ਕਲੀਸੀਆ ਦੇ ਲਈ ਹੈ, ਅਤੇ ਰਾਜਾ ਅਤੇ ਰਾਣੀ ਉੱਥੇ ਖੜੇ ਸਨ। ਜਿਵੇਂ ਕਿ ਗਵਾਲਾ ਆਪਣੇ ਧਿਆਨ ਵਿਚ ਕਹਿੰਦਾ ਹੈ, ਪਿਛਲੀ ਰਾਤ ਜਿਵੇਂ ਮੈਂ ਘਾਹ ਦੇ ਮੈਦਾਨ ਵਿਚ ਲੇਟਿਆ ਸੀ, ਮੈਂ ਆਕਾਸ਼ ਦੇ ਤਾਰਿਆਂ ਦੀ ਵੱਲ ਤੱਕਿਆ ਅਤੇ ਮੈਂ ਹੈਰਾਨ ਹੋਇਆ ਕਿ ਕਦੇ ਕੋਈ ਗਵਾਲਾ ਵੀ ਉਸ ਮਧੁਰ ਅਵਸਥਾ ਵਿਚ ਜਾ ਸਕਦਾ ਹੈ। ਉਸ ਖੁਸ਼ਹਾਲ ਅਤੇ ਚਮਕੀਲੇ ਇਲਾਕੇ ਦੀ ਵੱਲ ਇੱਕ ਮਾਰਗ ਜਾਂਦਾ ਹੈ, ਪਰੰਤੂ ਕਹਿੰਦੇ ਹਨ ਜੋ ਮਾਰਗ ਉੱਥੇ ਜਾਂਦਾ ਹੈ ਉਹ ਤੰਗ ਹੈ, ਪਰੰਤੂ ਇੱਕ ਚੌੜਾ ਰਾਹ ਹੈ ਜੋ ਵਿਨਾਸ਼ ਨੂੰ ਜਾਂਦਾ ਹੈ, ਉਹ ਚਾਰੇ ਪਾਸੇ ਵਿਛਿਆ ਹੋਇਆ ਹੈ। ਉਹ ਇੱਕ ਹੋਰ ਮਹਾਨ ਮਾਲਕ ਦੇ ਬਾਰੇ ਦੱਸਦੇ ਹਨ, ਉਹ ਤਾਂ ਆਪਣੇ ਡੰਗਰਾਂ ਦੇ ਜੀਵਨ ਦੀ ਸ਼ਬਦਾਵਲੀ ਵਿਚ ਬੋਲਦਾ ਹੈ। ਜੇ ਤੁਸੀਂ ਕਦੇ ਇਸ ਘੇਰੇ ਵਿਚ ਰਹੇ ਹੋਏ ਹੋਵੋ ਤਾਂ ਤੁਸੀਂ ਇਸ ਨੂੰ ਸਾਫ ਸਾਫ ਵੇਖ ਸਕਦੇ ਹੋ। ਉਹ ਇੱਕ ਹੋਰ ਮਹਾਨ ਮਾਲਕ ਦੇ ਬਾਰੇ ਦੱਸਦੇ ਹਨ ਅਤੇ ਉਸਨੇ ਕਦੇ ਵੀ ਵੱਧ ਨਹੀਂ ਰੱਖਿਆ। ਇੰਜ ਉਹ ਆਖਦੇ ਹਨ, ਉਹ ਸਦਾ ਪਾਪੀਆਂ ਲਈ ਇੱਕ ਜਗ੍ਹਾ ਤਿਆਰ ਕਰਦਾ ਹੈ ਜੋ ਸਿੱਧੇ ਅਤੇ ਭੀੜੇ ਰਾਹ ਤੇ ਚੱਲਦੇ ਹਨ। ਉਹ ਕਹਿੰਦੇ ਹਨ ਕਿ ਉਹ ਤੁਹਾਨੂੰ ਕਦੇ ਨਹੀਂ ਤਿਆਗੇਗਾ ਅਤੇ ਉਹ ਤੁਹਾਡੇ ਹਰ ਇੱਕ ਕੰਮ ਨੂੰ ਜਾਣਦਾ ਹੈ। ਆਪਣੀ ਸੁਰੱਖਿਆ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਦੀ ਮੋਹਰ ਲਵਾ ਲਈਏ। ਲਿਖੇ ਹਨ ਸਾਡੇ ਨਾਮ ਉਸ ਵੱਡੀ ਪੋਥੀ ਵਿਚ, ਕਿਉਂਕਿ ਉਹ ਆਖਦੇ ਹਨ ਕਿ ਇੱਕ ਮਹਾਨ ਇਕੱਠ ਹੋਵੇਗਾ, ਤਦ ਗਵਾਲੇ ਦੀਨਤਾ ਨਾਲ ਉੱਥੇ ਖੜੇ ਹੋਣਗੇ, ਨਿਆਂ ਦੇ ਸਵਾਰਾਂ ਉਹ ਨਬੀ ਅਤੇ ਦਰਸ਼ੀ ਹਨ, ਦੁਆਰਾ ਨਾਮ ਲਿਖਵਾਉਣ ਦੇ ਲਈ ਉਹ ਨਿਯੁਕਤ ਕੀਤੇ ਗਏ ਹਨ ਅਤੇ ਹਰੇਕ ਮਾਰਕੇ ਨੂੰ ਜਾਣਦੇ ਹਨ। ਜੇ ਤੁਸੀਂ ਕਦੇ ਉਸ ਇਕੱਠ ਵਿਚ ਰਹੇ ਹੋਵੋ ਅਤੇ ਮਾਲਕ ਨੂੰ ਉੱਥੇ ਖੜੇ ਹੋਏ ਵੇਖਿਆ ਹੋਵੇ ਅਤੇ ਤੁਸੀਂ ਘੋੜ ਸਵਾਰਾਂ ਨੂੰ ਅਤੇ ਚਾਰ ਗਾਹਾਂ ਵਿਚ ਕੰਮ ਕਰ ਰਹੇ ਲੋਕਾਂ ਨੂੰ ਵੇਖੋਗੇ, ਉਹ ਉੱਥੋਂ ਲੰਘਣ ਵਾਲਿਆਂ ਤੇ ਆਪਣੀ ਮੋਹਰ ਵੇਖੇਗਾ ਅਤੇ ਉਹ ਮਾਲਕ ਨੂੰ ਇਸ਼ਾਰਾ ਕਰੇਗਾ ਅਤੇ ਮਾਲਕ ਇਸ ਨੂੰ ਵੇਖੇਗਾ ਅਤੇ ਉਸ ਨੂੰ ਸਿਰ ਹਿਲਾ ਕੇ ਇਸ਼ਾਰਾ ਕਰੇਗਾ ਅਤੇ ਉਸਦੀ ਛੋਟੀ ਘੋੜੀ ਜੋ ਚਾਰਗਾਹ ਦੇ ਆਲੇ ਦੁਆਲੇ ਦੌੜਦੀ ਹੈ ਭੱਜ ਕੇ ਅੰਦਰ ਆ ਜਾਵੇਗੀ। ਮਵੇਸ਼ੀਆਂ ਦੇ ਸਿੰਘ ਖੜੇ ਹੋਏ ਇਸ ਤਰ੍ਹਾਂ ਵਿਖਾਈ ਦਿੰਦੇ ਹਨ ਅਤੇ ਉਹ ਆਪਣੀ ਹੀ ਗਊਆਂ ਉੱਤੇ ਮੋਹ ਲਗਾਉਂਦਾ ਹੈ, ਸਮਝੇ? ਕਿਉਂਕਿ ਉਹ ਆਖਦੇ ਹਨ ਕਿ ਇੱਕ ਮਹਾਨ ਇਕੱਠ ਹੋਵੇਗਾ, ਤਦ ਗਵਾਲੇ ਦੀਨਤਾ ਨਾਲ ਉੱਥੇ ਖੜੇ ਹੋਣਗੇ। ਨਿਆਂ ਦੇ ਸਵਾਰਾਂ ਦੁਆਰਾ ਨਾਮ ਲਿਖਵਾਉਣ ਦੇ ਲਈ ਉਹ ਨਿਯੁਕਤ ਕੀਤੇ ਗਏ ਹਨ ਅਤੇ ਹਰੇਕ ਮਾਰਕੇ ਨੂੰ ਜਾਣਦੇ ਹਨ। ਵੇਖਿਆ, ਇਸ ਲਈ ਉਸਨੇ ਕਿਹਾ, ਮੈਂ ਸੋਚਦਾ ਹਾਂ ਕਿ ਮੈਂ ਭਟਕੀ ਹੋਈ ਇੱਕ ਪੇੜ ਹੋਵਾਂਗਾ, ਉਸ ਮਨੁੱਖ ਵਰਗਾ ਹੋਵਾਂਗਾ ਜੋ ਮਰਨ ਦੀ ਰਾਹ ਵੇਖ ਰਿਹਾ ਹੋਵੇਗਾ, ਜੋ ਬਿਨਾਂ ਮੋਹਰ ਦੇ ਹੋਵੇਗਾ। ਉਹ ਇਸ ਤਰ੍ਹਾਂ ਦੀਆਂ ਭੇਡਾਂ ਨੂੰ ਕੱਟ ਕੇ ਤਰੀ ਬਣਾਉਂਦੇ ਹਨ। ਜਦ ਉਹਨਾਂ ਸਵਾਰਾਂ ਦਾ ਮਾਲਕ ਆਉਂਦਾ ਹੋਵੇਗਾ ਤਾਂ ਉਹ ਇਸ ਤਰ੍ਹਾਂ ਦੀਆਂ ਭੇਡਾਂ ਨੂੰ ਜਾਨਵਰਾਂ ਦੇ ਨਾਲ ਕੱਟਦਾ ਹੋਵੇਗਾ। ਵੇਖੋ ਕੌਣ ਹੈ, ਉਹਨਾਂ ਘੋੜ ਸਵਾਰਾਂ ਦਾ ਮਾਲਕ ਕੌਣ ਹੈ? ਉਹ ਲੇਲਾ ਹੈ। ਉਸਨੇ ਉਹਨਾਂ ਸੱਤਾਂ ਸੰਦੇਸ਼ ਵਾਹਕਾਂ ਨੂੰ ਨਿਯੁਕਤ ਕੀਤਾ ਹੈ ਅਤੇ ਹਰੇਕ ਮਾਰਕੇ ਨੂੰ ਜਾਣਦਾ ਹੈ, ਸਮਝੇ? ਧਿਆਨ ਦਿਓ, ਇੱਥੇ ਆਉਂਦਾ ਹੈ, ਉਹ ਵਿਚੋਲੇ ਵਾਲੇ ਸਿੰਘਾਸਨ ਨੂੰ ਛੱਡਦਾ ਹੈ, ਕੋਹੇ ਹੋਏ ਲੇਲੇ ਤੋਂ ਬੱਬਰ ਸ਼ੇਰ ਬਣਨ ਰਾਜਾ ਬਣਨ ਲਈ ਆਉਂਦਾ ਹੈ ਕਿ ਸਾਰੇ ਸੰਸਾਰ ਤੇ ਨਿਆਂ ਲਿਆਵੇ ਉਹਨਾਂ ਉੱਤੇ ਜਿਨ੍ਹਾਂ ਨੇ ਉਸ ਨੂੰ ਰੱਦਿਆ ਸੀ। ਸਾਡਾ ਛਡਾਉਣ ਵਾਲਾ ਨੇੜੇ ਦਾ ਰਿਸ਼ਤੇਦਾਰ ਤਦ ਸਭ ਚੀਜ਼ਾਂ ਉੱਤੇ ਰਾਜਾ ਹੈ। ਕਿਉਂ? ਕਿਉਂਕਿ ਉਸਦੇ ਕੋਲ ਛੁਟਕਾਰੇ ਦਾ ਵਸੀਅਤ ਨਾਮਾ ਹੈ, ਇਹ ਸਭ ਕੁਝ ਉਸਦੇ ਹੱਥ ਵਿੱਚ ਹੈ। ਮੈਂ ਖੁਸ਼ ਹਾਂ ਕਿ ਮੈਂ ਉਸ ਨੂੰ ਜਾਣਦਾ ਹਾਂ। ਤਦ ਉਹ ਆਪਣੀ ਮਲਕੀਅਤ ਦਾ ਦਾਅਵਾ ਕਰਦਾ ਹੈ ਜੋ ਕਿ ਉਸਦੀ ਕਲੀਸੀਆ ਹੈ, ਉਸਦੀ ਲਾੜੀ ਹੈ। ਉਹ ਇਸ ਦਾ ਦਾਅਵਾ ਕਰਦਾ ਹੈ। ਇਸ ਤੋਂ ਬਾਅਦ ਉਹ ਕੀ ਕਰਦਾ ਹੈ? ਉਹ ਆਪਣੇ ਵਿਰੋਧੀ ਸ਼ੈਤਾਨ ਨੂੰ ਨਾਸ਼ ਕਰਦਾ ਹੈ। ਉਹ ਸ਼ੈਤਾਨ ਨੂੰ ਉਹਨਾਂ ਸਭਨਾਂ ਦੇ ਨਾਲ ਅੱਗ ਦੀ ਝੀਲ ਵਿੱਚ ਸੁੱਟ ਦਿੰਦਾ ਹੈ ਜਿਨ੍ਹਾਂ ਨੂੰ ਸ਼ੈਤਾਨ ਨੇ ਉਸ ਛੁਟਕਾਰੇ ਦੇ ਵਚਨ ਨੂੰ ਰੱਦਣ ਲਈ ਪ੍ਰੇਰਿਤ ਕੀਤਾ ਸੀ। ਹੁਣ ਉਹ ਇੱਕ ਰਾਜਾ ਹੈ, ਕਿਰਪਾ ਅਜੇ ਵੀ ਸਿੰਘਾਸਨ ਉੱਤੇ ਹੈ। ਤੁਸੀਂ ਉਸਦੇ ਸੱਦੇ ਨੂੰ ਰੱਦ ਨਾ ਕਰੋ, ਸਮਝੇ? ਘੋੜਸਵਾਰ ਜਾਣਦੇ ਹਨ ਕਿ ਤੁਸੀਂ ਕੌਣ ਹੋ। ਅਤੇ ਹੁਣ ਉਹ ਆਪਣੇ ਵਿਰੋਧੀ ਤੋਂ, ਜਿਸ ਨੇ ਉਸਨੂੰ 2000 ਸਾਲ ਪਰੇਸ਼ਾਨ ਕੀਤਾ ਹੈ, ਇਹ ਦਾਅਵਾ ਕਰਦੇ ਹੋਏ ਕਿ ਮੈਂ ਜੋ ਚਾਹਾਂ ਉਹਨਾਂ ਦੇ ਨਾਲ ਕਰ ਸਕਦਾ ਹਾਂ, ਉਹ ਹਾਲੇ ਵੀ ਮੇਰੇ ਕੋਲ ਹਨ, ਉਹ ਮੇਰੇ ਹਨ। ਉਹਨਾਂ ਨੇ ਪਿਛਾਂ ਉਸ ਵਸੀਅਤ ਨਾਮੇ ਨੂੰ ਗਵਾ ਲਿਆ ਸੀ, ਪਰ ਉਹ ਨੇੜੇ ਦਾ ਸਾਖ ਛਡਾਉਣ ਵਾਲਾ ਹੈ। ਉਹ ਕਹਿੰਦਾ ਹੈ ਕਿ ਉਹ ਹੁਣ ਇੱਥੇ ਵਿਚੋਲਗੀ ਕਰ ਰਿਹਾ ਹੈ, ਪਰੰਤੂ ਕਿਸੇ ਦਿਨ ਉਹ ਆਖਦਾ ਹੈ ਮੈਂ ਉਹਨਾਂ ਨੂੰ ਕਬਰ ਵਿੱਚ ਪਾ ਦਿਆਂਗਾ। ਪਰ ਉਸਨੇ ਕਲੀਸਿਆ ਨੂੰ ਦੱਸਿਆ, ਮੈਂ ਤੁਹਾਨੂੰ ਬਾਹਰ ਕੱਢ ਲਿਆਵਾਂਗਾ, ਸਮਝੇ? ਪਰੰਤੂ ਪਹਿਲਾਂ ਮੈਂ ਇੱਕ ਵਿਚੋਲਾ ਬਣਨਾ ਹੈ। ਹੁਣ ਉਹ ਬਾਹਰ ਆਉਂਦਾ ਹੈ, ਉਹ ਅਨੰਤਤਾ ਵਿੱਚੋਂ ਆਪਣੇ ਪੈਰਾਂ ਨੂੰ ਬਾਹਰ ਕੱਢਦਾ ਹੋਇਆ ਪਿਤਾ ਦੇ ਸਿੰਘਾਸਨ ਤੋਂ, ਜਿੱਥੇ ਉਹ ਵਿਚੋਲਾ ਹੋ ਕੇ ਬੈਠਾ ਹੋਇਆ ਸੀ, ਨਿਕਲਦਾ ਹੈ। ਹੁਣ ਉਹ ਰਾਜਾ ਹੋਣ ਦੇ ਲਈ ਆਉਂਦਾ ਹੈ, ਉਹ ਲੋਹੇ ਦੇ ਡੰਡੇ ਨਾਲ ਸਭ ਕੌਮਾਂ ਉੱਤੇ ਰਾਜ ਕਰਨ ਲਈ ਆਉਂਦਾ ਹੈ। ਉਹ ਭਾਈ ਜੀ, ਸਾਡੇ ਛਡਾਉਣ ਵਾਲੇ ਨੇੜੇ ਦੇ ਸਾਕ ਦੇ ਹੱਥ ਵਿੱਚ ਸਭ ਕੁਝ ਹੈ। ਜੀ ਹਾਂ ਸ਼੍ਰੀਮਾਨ ਜੀ, ਇਹ ਠੀਕ ਹੈ। ਉਹ ਕੀ ਕਰਦਾ ਹੈ? ਉਸ ਵਿਰੋਧੀ ਦੇ ਹੱਥ ਨੂੰ, ਸ਼ੈਤਾਨ ਨੂੰ ਬੁਲਾਉਂਦਾ ਹੈ ਅਤੇ ਕਹਿੰਦਾ ਹੈ ਉਹ ਸਭ ਮੇਰੇ ਹਨ, ਮੈਂ ਉਹਨਾਂ ਨੂੰ ਕਬਰ ਵਿੱਚੋਂ ਜਿਉਂਦੇ ਕੀਤਾ ਹੈ, ਅਤੇ ਉਹ ਸਭ ਝੂਠਿਆਂ ਨੂੰ ਅਤੇ ਵਚਨ ਦੇ ਵਿਗਾੜਨ ਵਾਲਿਆਂ ਨੂੰ ਅਤੇ ਇਸ ਤਰ੍ਹਾਂ ਦੇ ਸਭਨਾਂ ਨੂੰ ਲੈ ਕੇ ਸ਼ੈਤਾਨ ਦੇ ਨਾਲ ਉਹਨਾਂ ਨੂੰ ਅੱਗ ਦੀ ਝੀਲ ਵਿੱਚ ਨਾਸ਼ ਕਰਦਾ ਹੈ। ਹੁਣ ਉਹ ਸਭ ਖਤਮ ਹੋ ਗਏ ਹਨ, ਉਹ ਉਹਨਾਂ ਨੂੰ ਅੱਗ ਦੀ ਝੀਲ ਵਿੱਚ ਸੁੱਟਦਾ ਹੈ। ਹੇ ਮੇਰੇ ਪ੍ਰਭੂ, ਕੀ ਜਾਣਦੇ ਹੋ ਕਿ ਮੈਂ ਸਮਾਪਤ ਕਰਨ ਤੋਂ ਪਹਿਲਾਂ ਇੱਥੇ ਕੁਝ ਕਹਿਣਾ ਚਾਹੁੰਦਾ ਹਾਂ ਅਤੇ ਫਿਰ ਅਸੀਂ ਜਲਦੀ ਕਰਾਂਗੇ। ਧਿਆਨ ਦਿਓ, ਅਸੀਂ ਹੁਣ 7ਵੀਂ ਐਤ ਦੇ ਉੱਤੇ ਹਾਂ, ਪਰ 8ਵੀਂ ਆਇਤ ਤੋਂ 14ਵੀਂ ਆਇਤ ਤੱਕ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ ਕਿ ਕੀ ਹੁੰਦਾ ਹੈ। ਅਤੇ ਉਹ ਸਭ ਜਿਹੜੇ ਸੁਰਗ ਵਿੱਚ ਸਨ ਅਤੇ ਉਹ ਸਭ ਜਿਹੜੇ ਧਰਤੀ ਦੇ ਉੱਤੇ ਸਨ, ਜਰਾ ਇਸ ਨੂੰ ਸੁਣੋ। ਹੁਣ ਮੈਂ ਇਸ ਨੂੰ ਪੜ੍ਹਦਾ ਹਾਂ, ਮੇਰਾ ਯਕੀਨ ਹੈ ਕਿ ਇਹ ਵਧੀਆ ਹੋਵੇਗਾ ਕਿ ਮੈਂ ਇਸ ਕਿਤਾਬ ਵਿੱਚੋਂ 7ਵੀਂ ਐਤ ਤੋਂ ਪੜ੍ਹਨਾ ਸ਼ੁਰੂ ਕਰਾਂ। ਅਤੇ ਹੁਣ 6ਵੀਂ ਐਤ ਨੂੰ ਵੇਖੋ, ਅਤੇ ਮੈਂ ਸਿੰਘਾਸਨ ਅਤੇ ਉਹਨਾਂ ਚੌਹਾਂ ਜੰਤੂਆਂ ਦੇ ਵਿਚਾਲੇ ਇੱਕ ਲੇਲੇ ਨੂੰ, ਜੋ ਮਾਨੋ ਖੋਇਆ ਗਿਆ ਸੀ, ਖਲੋਤਾ ਵੇਖਿਆ। ਇਹਦੇ 7 ਸਿਰ, ਜਾਂ ਮੇਰਾ ਮਤਲਬ ਹੈ 7 ਸਿੰਘ, ਜੀ ਹਾਂ, ਅਤੇ 7 ਅੱਖੀਆਂ ਸਨ। ਅਸੀਂ ਥੋੜੀ ਦੇਰ ਪਹਿਲਾਂ ਹੀ ਇਸਦੀ ਵਿਆਖਿਆ ਕੀਤੀ ਸੀ। ਇਹ ਪਰਮੇਸ਼ਵਰ ਦੇ 7 ਆਤਮੇ ਹਨ ਜਿਹੜੇ ਸਾਰੀ ਧਰਤੀ ਵਿੱਚ ਇਕੱਲੇ ਹੋਏ ਹਨ। ਵੇਖੋ, 7 ਕਲੀਸਿਆ ਯੁੱਗ, ਇਹ ਉਹ 7 ਦੂਤ ਹਨ ਜਿਨ੍ਹਾਂ ਨੇ ਉਸ ਅੱਗ ਨੂੰ ਬਲਦੇ ਹੋਏ ਰੱਖਿਆ, ਸਮਝੇ? ਠੀਕ ਹੈ। ਅਤੇ ਉਹਨੇ ਆਣ ਕੇ ਲੇਲੇ ਨੇ ਉਸ ਦੇ ਸੱਜੇ ਹੱਥੋਂ, ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਸੀ, ਉਹ ਪੋਥੀ ਲੈ ਲਈ। ਹੁਣ ਧਿਆਨ ਦਿਓ, ਅਤੇ ਜਦ ਉਸਨੇ ਇਹ ਕੀਤਾ ਤਾਂ ਵੇਖੋ ਕੀ ਹੁੰਦਾ ਹੈ। ਤੁਸੀਂ ਆਨੰਦ ਦੇ ਵਰੇ ਦੇ ਬਾਰੇ ਗੱਲ ਕਰਦੇ ਹੋ, ਹੁਣ ਇਹ ਉਹਨਾਂ ਮੋਹਰਾਂ ਦਾ ਤੋੜਿਆ ਜਾਣਾ ਹੈ। ਠੀਕ, ਇਸ ਤੋਂ ਬਾਅਦ ਅਸੀਂ ਅੱਧੇ ਘੰਟੇ ਦੀ ਚੁੱਪ ਦੇਖਾਂਗੇ। ਇਸ ਨੂੰ ਦੇਖੋ ਅਤੇ ਅਸੀਂ ਇੱਥੇ ਇਹਨਾਂ ਮੋਹਰਾਂ ਦੀ ਵਿਆਖਿਆ ਕਰਨੀ ਸ਼ੁਰੂ ਕਰਾਂਗੇ, ਅਤੇ ਅਸੀਂ ਇੱਥੇ ਅਗਲੇ ਐਤਵਾਰ ਦੀ ਰਾਤ ਨੂੰ ਇਸ ਦੀ ਸਮਾਪਤੀ ਕਰ ਦਿਆਂਗੇ। ਔਰ ਹੁਣ ਤੁਸੀਂ ਇਸ ਨੂੰ ਧਿਆਨ ਨਾਲ ਸੁਣੋ ਕਿ ਤੁਸੀਂ ਤਿਆਰ ਹੋ। ਇਹ ਤਿਆਰ ਹੋ ਤਾਂ ਆਮੀਨ ਕਹੋ। ਧਿਆਨ ਨਾਲ ਸੁਣੋ ਕਿ ਜਦ ਉਸਨੇ ਇਸ ਪੋਥੀ ਨੂੰ ਲੈ ਲਿਆ ਤਾਂ ਕੀ ਹੁੰਦਾ ਹੈ। ਜਦ ਸਾਰੀ ਸ੍ਰਿਸ਼ਟੀ ਹੋਕੇ ਪਾ ਰਹੀ ਸੀ, ਕੋਈ ਵੀ ਇਹ ਨਹੀਂ ਜਾਣਦਾ ਸੀ ਕਿ ਕੀ ਕਰਨਾ ਹੈ, ਅਤੇ ਯੋਹੰਨਾ ਰੋ ਰਿਹਾ ਸੀ ਤਾਂ ਲੇਲਾ ਬਾਹਰ ਨਿਕਲ ਕੇ ਆਉਂਦਾ ਹੈ, ਅਤੇ ਪੋਥੀ ਮੂਲ ਸਵਾਮੀ ਦੇ ਹੱਥਾਂ ਵਿਚ ਸੀ, ਕਿਉਂਕਿ ਮਨੁੱਖ ਦੇਖ ਚੁੱਕਾ ਸੀ ਅਤੇ ਉਸਨੇ ਇਹਨੂੰ ਗੁਆ ਦਿੱਤਾ ਸੀ, ਅਤੇ ਕੋਈ ਵੀ ਮਨੁੱਖ ਉਸ ਨੂੰ ਲੈਣ ਦੇ ਯੋਗ ਨਹੀਂ ਸੀ, ਕੋਈ ਵੀ ਧਰਤੀ ਦਾ ਛੁਟਕਾਰਾ ਕਰਨ ਦੇ ਯੋਗ ਨਹੀਂ ਸੀ। ਜਿਵੇਂ ਕਿ ਮੈਂ ਕਿਹਾ, ਨਾ ਕੋਈ ਪਾਦਰੀ, ਨਾ ਪੋਪ, ਨਾ ਕੋਈ ਹੋਰ ਉਸ ਨੂੰ ਲੈਣ ਦੇ ਯੋਗ ਸੀ। ਪਰੰਤੂ ਤਦ ਲੇਲਾ ਸਾਹਮਣੇ ਆਉਂਦਾ ਹੈ, ਨਾ ਮਰੀਅਮ, ਨਾ ਇਹ ਸੰਤ, ਨਾ ਉਹ ਸੰਤ ਆਉਂਦਾ ਹੈ, ਪਰੰਤੂ ਕੋਇਆ ਹੋਇਆ ਲੇਲਾ, ਲਹੂ ਲਹਾਨ ਹੋਇਆ ਲੇਲਾ ਆਉਂਦਾ ਹੈ, ਅਤੇ ਆ ਕੇ ਉਸਦੇ ਸੱਜੇ ਹੱਥ ਵਿੱਚੋਂ ਜੋ ਸਿੰਘਾਸਨ ਉੱਤੇ ਬਿਰਾਜਮਾਨ ਸੀ ਪੋਥੀ ਲੈ ਲੈਂਦਾ ਹੈ। ਅਤੇ ਜਦ ਉਹਨਾਂ ਨੇ ਵੇਖਿਆ ਤਾਂ ਉੱਥੇ ਇੱਕ ਛਡਾਉਣ ਵਾਲਾ ਸੀ, ਉੱਥੇ ਵੇਦੀ ਦੇ ਥੱਲੇ ਰੂਹਾਂ ਸਨ, ਜਾਂ ਸਵਰਗ ਦੂਤ ਉੱਥੇ ਸਨ, ਜਦ ਬਜ਼ੁਰਗ ਉੱਥੇ ਸਨ, ਜਦ ਉੱਥੇ ਸਾਰੇ ਜਣੇ ਸਨ। ਤਦ ਉਸਨੇ ਇਸ ਤਰ੍ਹਾਂ ਕੀਤਾ ਸੀ, ਤਦ ਉਸਨੇ ਉਸ ਪੋਥੀ ਨੂੰ ਲਿਆ ਸੀ। ਇਹ ਹਾਲੇ ਭਵਿੱਖ ਵਿੱਚ ਹੋਣਾ ਹੈ, ਪਰੰਤੂ ਅੱਜ ਰਾਤ ਉਹ ਵਿਚੋਲਾ ਹੈ, ਪਰੰਤੂ ਉਹ ਇਸ ਤੇ ਆ ਰਿਹਾ ਹੈ। ਧਿਆਨ ਦਿਓ, ਅਤੇ ਜਾਂ ਉਹਨੇ ਪੋਥੀ ਲੈ ਲਈ ਤਾਂ ਚਾਰੇ ਜੰਤੂ 24 ਬਜ਼ੁਰਗ ਲੇਲੇ ਦੇ ਅੱਗੇ ਡਿੱਗ ਪਏ, ਅਤੇ ਹਰੇਕ ਦੇ ਕੋਲ ਰਬਾਬ ਅਤੇ ਧੂਪ ਨਾਲ ਭਰੇ ਹੋਏ ਸੋਨੇ ਦੇ ਕਟੋਰੇ ਸਨ, ਜਿਹੜੇ ਸੰਤਾਂ ਦੀਆਂ ਪ੍ਰਾਰਥਨਾਵਾਂ ਹਨ। ਇਹ ਉਹਨਾਂ ਦੀਆਂ ਪ੍ਰਾਰਥਨਾਵਾਂ ਹਨ ਜੋ ਵੇਦੀ ਦੇ ਥੱਲੇ ਹਨ, ਜਿਨ੍ਹਾਂ ਨੇ ਬਹੁਤ ਸਮਾਂ ਪਹਿਲਾਂ ਪ੍ਰਾਰਥਨਾਵਾਂ ਕੀਤੀਆਂ ਸਨ। ਵੇਖੋ, ਉਹਨਾਂ ਨੇ ਛੁਟਕਾਰੇ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਸਨ, ਉਹਨਾਂ ਨੇ ਮੁਰਦਿਆਂ ਦੇ ਜੀ ਉੱਠਣ ਬਾਰੇ ਪ੍ਰਾਰਥਨਾ ਕੀਤੀਆਂ ਸਨ, ਅਤੇ ਇੱਥੇ ਬਜ਼ੁਰਗ ਉਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਉਡੇਲ ਰਹੇ ਹਨ, ਕਿਉਂਕਿ ਸਾਡਾ ਹੁਣ ਇੱਕ ਪ੍ਰਤੀਨਿਧੀ ਹੈ, ਸਾਡਾ ਸੁਰਗ ਵਿੱਚ ਇੱਕ ਨੇੜੇ ਦਾ ਸਾਖ ਹੈ ਜੋ ਆਪਣੇ ਦਾਅਵੇ ਕਰਨ ਦੇ ਲਈ ਅੱਗੇ ਆਉਂਦਾ ਹੈ। ਅਤੇ ਉਹ ਇਹ ਆਖਦਿਆਂ ਇੱਕ ਨਵਾਂ ਗੀਤ ਗਾਉਂਦੇ ਸਨ ਕਿ ਉਹ ਪੋਥੀ ਲੈਣ ਅਤੇ ਉਹਦੀਆਂ ਮੋਹਰਾਂ ਖੋਲਣ ਦੇ ਯੋਗ ਹੈ, ਕਿਉਂਕਿ ਤੂੰ ਕੋਇਆ ਗਿਆ ਸੀ ਅਤੇ ਤੂੰ ਆਪਣੇ ਲਹੂ ਨਾਲ ਹਰੇਕ ਗੋਤ, ਪਾਕਿਆ, ਉਮਤ ਅਤੇ ਕੌਮ ਵਿੱਚੋਂ ਸਾਡੇ ਪਰਮੇਸ਼ਵਰ ਲਈ ਲੋਕਾਂ ਨੂੰ ਮੁੱਲ ਲਿਆ। ਧਿਆਨ ਦਿਓ, ਅਤੇ ਉਹਨਾਂ ਨੂੰ ਸਾਡੇ ਪਰਮੇਸ਼ਵਰ ਲਈ ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਉਹ ਧਰਤੀ ਉੱਤੇ ਰਾਜ ਕਰਨਗੇ। ਉਹ ਵਾਪਸ ਆਉਣਾ ਚਾਹੁੰਦੇ ਹਨ, ਅਤੇ ਇੱਥੇ ਉਹ ਰਾਜੇ ਅਤੇ ਜਾਜਕ ਹੋਣ ਦੇ ਲਈ ਵਾਪਸ ਆ ਰਹੇ ਹਨ। ਪਰਮੇਸ਼ਵਰ ਦੀ ਮਹਿਮਾ ਹੋਵੇ। ਮੇਰਾ ਪ੍ਰਾਈ ਪਾਖਿਆ ਵਿੱਚ ਬੋਲਣ ਨੂੰ ਦਿਲ ਕਰ ਰਿਹਾ ਹੈ। ਵੇਖੋ, ਧਿਆਨ ਦਿਓ, ਜੀ ਹਾਂ, ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਮੇਰੇ ਕੋਲ ਜ਼ਿਆਦਾ ਭਾਸ਼ਾ ਨਹੀਂ ਹੈ ਜਿਹਦੇ ਨਾਲ ਮੈਂ ਉਸਦੀ ਵਡਿਆਈ ਕਰ ਸਕਦਾ। ਮੈਨੂੰ ਇੱਕ ਅਜਿਹੀ ਭਾਸ਼ਾ ਚਾਹੀਦੀ ਹੈ ਜਿਹਨੂੰ ਮੈਂ ਨਹੀਂ ਜਾਣਦਾ ਹਾਂ। ਧਿਆਨ ਦਿਓ, ਅਤੇ ਮੈਂ ਵੇਖਿਆ, ਇਸ ਨੂੰ ਸੁਣੋ, ਤਾਂ ਮੈਂ ਡਿੱਠਾ ਤੇ ਮੈਂ ਬਹੁਤਿਆਂ ਦੂਤਾਂ ਦੀ ਆਵਾਜ਼ ਸੁਣੀ। ਸੁਣੋ ਕਿੰਨਾ ਹੀ ਆਨੰਦ ਹੋ ਰਿਹਾ ਹੈ। ਜਦ ਉਹਨਾਂ ਨੇ ਲੇਲੇ ਨੂੰ ਆਣ ਕੇ ਛੁਟਕਾਰੇ ਦੀ ਪੋਥੀ ਲੈਂਦੇ ਵੇਖਿਆ ਤਾਂ ਪ੍ਰਾਣ ਆਨੰਦ ਦੇ ਨਾਲ ਚਿਲਾ ਉੱਠੇ, ਅਸੀਂ ਇਸ ਨੂੰ ਲਵਾਂਗੇ। ਸਾਰੇ ਬਜ਼ੁਰਗ ਉਸ ਲੇਲੇ ਦੇ ਅੱਗੇ ਡਿੱਗ ਪਏ। ਉਹਨਾਂ ਨੇ ਸੰਤਾਂ ਦੀਆਂ ਪ੍ਰਾਰਥਨਾਵਾਂ ਉਸਦੇ ਸਾਹਮਣੇ ਉਡੇਲ ਦਿੱਤੀਆਂ। ਉਹਨਾਂ ਨੇ ਇਸ ਤਰ੍ਹਾਂ ਕਿਉਂ ਕੀਤਾ? ਕਿਉਂਕਿ ਉੱਥੇ ਸਾਡੇ ਲਈ ਇੱਕ ਛਡਾਉਣ ਵਾਲਾ ਨੇੜੇ ਦਾ ਸਾਕ ਆਇਆ ਸੀ। ਉਹ ਆਪਣੇ ਮੂੰਹ ਭਰਨੇ ਉਸਦੇ ਅੱਗੇ ਡਿੱਗ ਪਏ, ਅਤੇ ਉਹਨਾਂ ਨੇ ਗੀਤ ਗਾਇਆ ਤੇ ਆਖਿਆ, ਤੂੰ ਇਸ ਪੋਥੀ ਨੂੰ ਲੈਣ ਅਤੇ ਉਹਦੀਆਂ ਮੋਹਰਾਂ ਖੋਲਣ ਦੇ ਯੋਗ ਹੈ, ਕਿਉਂਕਿ ਤੂੰ ਕੋਇਆ ਗਿਆ ਸੀ। ਗੌਰ ਕਰੋ ਕੀ, ਅਤੇ ਉਹਨਾਂ ਸਵਰਗਦੂਤਾਂ ਦੀ ਵੱਲ ਵੇਖੋ। ਅਤੇ ਮੈਂ ਡਿੱਠਾ ਅਤੇ ਸਿੰਘਾਸਨ, ਉਹਨਾਂ ਜੰਤੂਆਂ ਅਤੇ ਬਜ਼ੁਰਗਾਂ ਦੇ ਦੁਆਲੇ ਬਹੁਤਿਆਂ ਦੂਤਾਂ ਦੀ ਆਵਾਜ਼ ਸੁਣੀ, ਅਤੇ ਉਹਨਾਂ ਦੀ ਗਿਣਤੀ ਲੱਖਾਂ ਅਤੇ ਕਰੋੜਾਂ ਸੀ। ਧਿਆਨ ਦਿਓ, ਅਤੇ ਉਹ ਵੱਡੀ ਆਵਾਜ਼ ਦੇ ਨਾਲ ਇਹ ਆਖਦੇ ਸਨ, ਲੇਲਾ ਜਿਹੜਾ ਕੋਇਆ ਗਿਆ ਸੀ, ਸਮਰੱਥਾ, ਤਨ, ਬੁੱਧ, ਸ਼ਕਤੀ, ਮਾਣ, ਮਹਿਮਾ ਅਤੇ ਧੰਨਵਾਦ ਲੈਣ ਦੇ ਯੋਗ ਹੈ। ਉਸ ਸਮੇਂ ਸਵਰਗ ਵਿੱਚ ਕਿਹਾ ਆਨੰਦ ਅਥਵਾ ਜਯੰਤੀ ਹੋਵੇਗੀ, ਜਾਂ ਲੇਲਾ ਆਪਣੇ ਵਿਚੋਲਗੀ ਦੇ ਕਟਹਿਰੇ ਵਿੱਚੋਂ ਨਿਕਲ ਕੇ ਆਪਣੇ ਅਧਿਕਾਰਾਂ ਦਾ ਦਾਅਵਾ ਕਰਨ ਲਈ ਆਵੇਗਾ। ਤੁਸੀਂ ਜਾਣਦੇ ਹੋ ਕਿ ਇਹ ਸਭ ਯੋਹੰਨਾ ਦੇ ਸਾਹਮਣੇ ਹੋਇਆ ਸੀ, ਇਸ ਲਈ ਉਸਨੇ ਆਪਣਾ ਨਾਮ ਉੱਥੇ ਲਿਖਿਆ ਹੋਇਆ ਜ਼ਰੂਰ ਵੇਖਿਆ ਹੋਵੇਗਾ। ਜਾਂ ਉਹ ਮੋਹਰਾਂ ਖੁੱਲੀਆਂ ਹੋਣਗੀਆਂ ਤਾਂ ਬਹੁਤ ਹੀ ਖੁਸ਼ ਹੋਇਆ ਹੋਵੇਗਾ। ਹੁਣ ਸੁਣੋ ਕਿ ਉਸਨੇ ਕੀ ਕਿਹਾ। ਹਰੇਕ ਸ੍ਰਿਸ਼ ਜੋ ਸਵਰਗ ਵਿੱਚ ਅਤੇ ਧਰਤੀ ਦੇ ਹੇਠ ਅਤੇ ਸਮੁੰਦਰ ਉੱਤੇ ਹੈ, ਅਤੇ ਸਭੇ ਜੋ ਉਹਨਾਂ ਦੇ ਵਿੱਚ ਹਨ, ਮੈਨੂੰ ਇਹ ਆਖਦਿਆਂ ਸੁਣਿਆ, ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਉਹਦਾ ਤੇ ਲੇਲੇ ਦਾ ਧੰਨਵਾਦ, ਮਾਣ, ਮਹਿਮਾ, ਪਰਾਕਰਮ ਜੁਗੋ ਜੁਗ ਹੋਵੇ। ਆਮੀਨ, ਆਮੀਨ ਅਤੇ ਆਮੀਨ। ਉਹ ਚਾਰੇ ਜੰਤੂ ਬੋਲੇ ਆਮੀਨ ਅਤੇ ਉਹਨਾਂ 24 ਬਜ਼ੁਰਗਾਂ ਨੇ ਡੇਗ ਕੇ ਮੱਥਾ ਟੇਕਿਆ ਅਤੇ ਜਿਹੜਾ ਜੁਗੋ ਜੁਗ ਜਿਉਂਦਾ ਹੈ ਉਸਦੀ ਭਗਤੀ ਕੀਤੀ। ਯੋਹੰਨਾ ਇੱਥੇ ਉਸ ਸਮੇਂ ਦੀ ਜਯੰਤੀ ਬਾਰੇ ਦੱਸ ਰਿਹਾ ਹੈ ਜਦ ਉਹ ਲੇਲਾ ਨਿਕਲ ਕੇ ਅੱਗੇ ਆਉਂਦਾ ਹੈ। ਵੇਖੋ ਭੇਤ ਮੋਹਰ ਬੰਦ ਹਨ, ਇਥੋਂ ਤੋੜੀ ਕੀ ਪੋਥੀ ਸਵਰਗ ਵਿਚ ਬੰਦ ਹੈ। ਤੁਸੀਂ ਆਖਦੇ ਹੋ ਕਿ ਮੇਰਾ ਨਾਮ ਉੱਥੇ ਹੈ, ਇਹ ਮੈਂ ਨਹੀਂ ਜਾਣਦਾ। ਮੈਂ ਆਸ ਕਰਦਾ ਹਾਂ ਕਿ ਇਹ ਹੈ, ਪਰ ਜੇ ਹੈ ਤਾਂ ਇਹ ਪੋਥੀ ਵਿਚ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਲਿਖਿਆ ਗਿਆ ਸੀ। ਪਰੰਤੂ ਉਹ ਪਹਿਲੀ ਗੱਲ ਜਿਹੜੀ ਛੁਟਕਾਰੇ ਨੂੰ ਦਰਸਾਉਂਦੀ ਹੈ ਉਹ ਲੇਲਾ ਹੈ, ਜੋ ਕਿ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਖੋਇਆ ਗਿਆ ਸੀ ਅਤੇ ਉਸਨੇ ਪੋਥੀ ਲਈ ਮਹਿਮਾ ਹੋਵੇ। ਪੋਥੀ ਨੂੰ ਖੋਲਿਆ ਅਤੇ ਮੋਹਰਾਂ ਨੂੰ ਤੋੜਿਆ ਅਤੇ ਇਹਨਾਂ ਨੂੰ ਖੋਲ ਕੇ ਧਰਤੀ ਉੱਤੇ ਆਪਣੇ ਸੱਤਵੇਂ ਦੂਤ ਦੇ ਕੋਲ ਭੇਜਦਾ ਹੈ ਕਿ ਉਹਨਾਂ ਨੂੰ ਆਪਣੇ ਲੋਕਾਂ ਉੱਤੇ ਪ੍ਰਗਟ ਕਰੇ। ਹੇ ਮੇਰੇ ਪ੍ਰਭੂ, ਕੀ ਹੋਇਆ ਸੀ? ਚੀਕਣਾ, ਚਲਾਉਣਾ, ਹਾਲੇਲੂਇਆ, ਮਸਾ, ਸਮਰੱਥਾ ਅਤੇ ਮਾਣ ਲੇਲੇ ਦਾ ਹੈ। ਅਤੇ ਸਾਡਾ ਭਾਈ ਬਜ਼ੁਰਗ ਯੋਹੰਨਾ, ਜੋ ਕਿ ਉੱਥੇ ਖੜਾ ਸੀ, ਉੱਚੇ ਸ਼ਬਦ ਨਾਲ ਚਲਾ ਰਿਹਾ ਸੀ, ਕਿਉਂਕਿ ਉਸਨੇ ਕਿਹਾ ਹਰੇਕ ਚੀਜ਼ ਸਵਰਗ ਵਿਚ ਅਤੇ ਧਰਤੀ ਉੱਤੇ ਅਤੇ ਸਮੁੰਦਰ ਦੀਆਂ ਸਭ ਵਸਤਾਂ ਅਤੇ ਸਭ ਕੁਝ ਜੋ ਉਹਨਾਂ ਵਿਚ ਹੈ ਨੂੰ ਆਮੀਨ ਆਖਦੇ ਸੁਣਿਆ। ਆਮੀਨ, ਧੰਨਵਾਦ, ਮਾਣ, ਮਹਿਮਾ, ਪਰਾਕਰਮ ਜੁਗੋ ਜੁਗ ਉਹਦਾ ਹੋਵੇ ਜਿਹੜਾ ਸਦਾ ਜਿਉਂਦਾ ਹੈ। ਤਦ ਉਹ ਮੋਹਰਾਂ ਟੁੱਟੀਆਂ, ਉਹ ਆਨੰਦ ਦਾ ਸਮਾਂ ਸੀ। ਯੋਹੰਨਾ ਨੇ ਜਰੂਰ ਸਮੇਂ ਦੇ ਪਰਦੇ ਦੇ ਪਿੱਛੇ ਝਾਤ ਮਾਰ ਕੇ ਵੇਖਿਆ ਹੋਵੇਗਾ ਅਤੇ ਆਖਿਆ ਹੋਵੇਗਾ ਉੱਥੇ ਯੋਹੰਨਾ ਹੈ। ਓਹੋ, ਉਹ ਇਹ ਵੇਖ ਕੇ ਬਹੁਤ ਖੁਸ਼ ਸੀ। ਉਹ ਅਸਲ ਵਿਚ ਹੀ ਇੰਨਾ ਖੁਸ਼ ਸੀ ਕਿ ਉਹ ਕਹਿ ਉੱਠਿਆ, ਸੁਰਗ ਵਿਚ ਸਭ ਚੀਜ਼ ਉਹ ਜਰੂਰ ਹੀ ਚਲਾ ਉੱਠਿਆ ਹੋਵੇਗਾ। ਕਿਉਂ ਨਹੀਂ, ਸੁਰਗ ਵਿਚਲੀ ਹਰੇਕ ਚੀਜ਼, ਧਰਤੀ ਉਤਲੀ ਹਰੇਕ ਚੀਜ਼, ਧਰਤੀ ਹੇਠਲੀ ਹਰੇਕ ਚੀਜ਼, ਹਰੇਕ ਸ੍ਰਿਸ਼ਟ, ਸਭ ਚੀਜ਼ਾਂ ਨੇ ਮੈਨੂੰ ਇਹ ਆਖਦੇ ਹੋਏ ਸੁਣਿਆ, ਆਮੀਨ, ਧੰਨਵਾਦ, ਮਹਿਮਾ, ਬੁੱਧ ਅਤੇ ਸ਼ਕਤੀ, ਬਲ, ਧਨ ਉਹਦੇ ਹਨ, ਆਮੀਨ। ਕਿਉਂ? ਕਿਉਂਕਿ ਤਦ ਉਸ ਨੂੰ ਇਹ ਪ੍ਰਕਾਸ਼ ਮਿਲ ਗਿਆ ਸੀ ਕਿ ਲੇਲਾ, ਜੋ ਕਿ ਸਾਨੂੰ ਸੁਣਾਉਣ ਵਾਲਾ ਹੈ, ਜੋ ਕਿ ਸਾਡਾ ਨੇੜੇ ਦਾ ਸਾਕ ਹੈ, ਉਹ ਸਿੰਘਾਸਨ ਤੋਂ ਉੱਠ ਕੇ ਆ ਗਿਆ ਹੈ ਅਤੇ ਉਹ ਇੱਥੇ ਆਪਣੀ ਮਲਕੀਅਤ ਨੂੰ ਲੈਣ ਲਈ ਆਇਆ ਹੈ। ਉਹ ਜਲਦੀ ਹੀ ਲਾੜਾ ਆਪਣੀ ਲਾੜੀ ਨੂੰ ਲੈ ਜਾਵੇਗਾ ਤਾਂ ਕਿ ਉਹ ਸਦਾ ਉਸਦੇ ਨਾਲ ਰਹੇ। ਸੁਰਗ ਦੀ ਸਾਰੀ ਸੈਨਾ ਇਕੱਠੀ ਹੋਵੇਗੀ, ਉਹ ਇਹ ਮਹਿਮਾਮਈ ਨਜ਼ਾਰਾ ਹੋਵੇਗਾ ਅਤੇ ਸਾਰੇ ਸੰਤ ਦੂਧੀਆ ਚਿੱਟੇ ਬਸਤਰਾਂ ਵਿਚ ਹੋਣਗੇ ਅਤੇ ਯਸੂ ਦੇ ਨਾਲ ਅਸੀਂ ਸਾਰੇ ਹਮੇਸ਼ਾ ਰਾਜ ਕਰਾਂਗੇ। ਉਹ ਆਓ ਅਤੇ ਭੋਜਨ ਕਰੋ, ਸਵਾਮੀ ਬੁਲਾਉਂਦਾ ਹੈ ਵਚਨ ਦਾ। ਆਓ ਅਤੇ ਭੋਜਨ ਕਰੋ, ਉਹ ਮੈਂ ਬਿਨਾਂ ਸ਼ਬਦਾਂ ਦੇ ਹਾਂ। ਵੇਖੋ, ਆਓ ਅਤੇ ਭੋਜਨ ਕਰੋ, ਆਓ ਅਤੇ ਭੋਜਨ ਕਰੋ। ਤੁਸੀਂ ਯਸੂ ਦੇ ਮੇਜ਼ ਤੇ ਕਰ ਸਕਦੇ ਹੋ ਭੋਜਨ ਕਿਸੇ ਵੀ ਸਮੇਂ ਹੁਣ, ਪਰ ਜਦ ਉਹ ਉੱਠ ਕੇ ਚਲਾ ਜਾਵੇਗਾ ਫਿਰ ਕੋਈ ਆਸ ਨਹੀਂ ਰਹੇਗੀ। ਉਸਨੇ ਭੀੜਾਂ ਨੂੰ ਖਵਾਇਆ, ਪਾਣੀ ਦੀ ਸੀ ਮੈਂ ਬਣਾ ਦਿੱਤੀ। ਉਸ ਜਿਸਨੇ ਆਖਿਆ ਕਿ ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ, ਜਿਹੜੇ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ। ਹੇ ਮੇਰੇ ਪ੍ਰਭੂ, ਉਹ ਜਿਹਨੇ ਆਖਰੀ ਦਿਨਾਂ ਲਈ ਇਹਨਾਂ ਗੱਲਾਂ ਦਾ ਵਾਅਦਾ ਕੀਤਾ ਸੀ, ਉਹੀ ਪ੍ਰਗਟ ਕਰਨ ਦੇ ਸਮੇਂ ਵਿਚ ਹੈ ਜਾਂ ਇਹਨਾਂ ਗੱਲਾਂ ਨੂੰ ਪ੍ਰਗਟ ਕੀਤਾ ਜਾ ਰਿਹਾ ਹੈ। ਆਓ ਅਤੇ ਭੋਜਨ ਕਰ ਲਓ। ਉਹ ਮੇਰੇ ਭਾਈ ਜੀ, ਇਸ ਨੂੰ ਗਵਾ ਨਾ ਲਓ। ਆਓ ਇੱਕ ਪਲ ਲਈ ਆਪਣੇ ਸਿਰਾਂ ਨੂੰ ਝੁਕਾਈਏ। ਕੱਲ ਰਾਤ ਨੂੰ ਪਰਮੇਸ਼ਵਰ ਦੀ ਕਿਰਪਾ ਨਾਲ ਅਸੀਂ ਪਹਿਲੀ ਮੋਹਰ ਨੂੰ ਤੋੜਨ ਦਾ ਯਤਨ ਕਰਾਂਗੇ। ਇਹ ਖੁਦਾ ਇਸ ਨੂੰ ਸਾਡੇ ਲਈ ਤੋੜੇ ਤਾਂ ਕਿ ਅਸੀਂ ਵੇਖ ਸਕੀਏ ਕਿ ਇਹ ਪ੍ਰਕਾਸ਼ ਕੀ ਰਿਹਾ ਹੈ ਜੋ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਦਾ ਹੀ ਛੁਪਿਆ ਹੋਇਆ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਹ ਕਰੀਏ, ਪਾਪੀ ਦੋਸਤੋ ਜਾਂ ਸੀਲ ਗਰਮ ਕਲੀਸਿਆ ਦੇ ਮੈਂਬਰੋ, ਕੀ ਤੁਹਾਡੀ ਕੇਵਲ ਚਰਚ ਵਿਚ ਮੈਂਬਰਸ਼ਿਪ ਹੀ ਹੈ ਜਾਂ ਕਿ ਤੁਹਾਡੀ ਮੈਂਬਰਸ਼ਿਪ ਨਹੀਂ ਹੈ? ਅਤੇ ਜੇ ਕੇਵਲ ਤੁਹਾਡੀ ਮੈਂਬਰਸ਼ਿਪ ਹੀ ਹੈ ਤਾਂ ਫਿਰ ਤੁਸੀਂ ਤਾਂ ਇਸ ਨੂੰ ਨਾ ਪਾਉਂਦੇ ਬਰਾਬਰ ਹੀ ਹੋਵੋਗੇ। ਤੁਹਾਨੂੰ ਜਨਮ ਲੈਣ ਦੀ ਲੋੜ ਹੈ, ਤੁਹਾਨੂੰ ਲਹੂ ਦੇ ਕੋਲ ਆਉਣਾ ਚਾਹੀਦਾ ਹੈ, ਤੁਹਾਨੂੰ ਤਾਂ ਉਸ ਚੀਜ਼ ਦੇ ਕੋਲ ਆਉਣਾ ਚਾਹੀਦਾ ਹੈ ਜੋ ਕਿ ਪਾਪ ਦੇ ਧੱਬਿਆਂ ਨੂੰ ਝੱਟ ਹੀ ਮਿਟਾ ਦੇਵੇ ਕਿ ਉਹਨਾਂ ਦੀ ਅੱਗੇ ਤੋਂ ਕੋਈ ਯਾਦ ਬਾਕੀ ਨਾ ਰਹੇ। ਜੇ ਤੁਸੀਂ ਅਜੇ ਤੱਕ ਵੀ ਤਿਆਰੀ ਨਹੀਂ ਕੀਤੀ ਕਿ ਤੁਸੀਂ ਲੇਲੇ ਨੂੰ ਹਵਾ ਵਿਚ ਮਿਲੋ, ਤਾਂ ਉਸ ਸਾਮਰਥ ਅਤੇ ਅਧਿਕਾਰ ਨਾਲ ਜੋ ਸਰਵਸ਼ਕਤੀਮਾਨ ਪਰਮੇਸ਼ਵਰ ਦੇ ਦੁਆਰਾ ਮੈਨੂੰ ਦਿੱਤਾ ਗਿਆ ਹੈ ਅਤੇ ਜੋ ਸੇਵਕਾਈ ਅੱਗ ਦੇ ਖੰਭੇ ਰਾਹੀਂ ਮੈਨੂੰ ਬਖਸ਼ੀ ਗਈ ਹੈ, ਉਸ ਆਧਾਰ ਤੇ ਮੈਂ ਤੁਹਾਨੂੰ ਯਸੂ ਮਸੀਹ ਦੇ ਨਾਮ ਵਿਚ ਹੁਕਮ ਦਿੰਦਾ ਹਾਂ। ਇਸ ਧਰਤੀ ਦੇ ਚਰਚ ਦੀ ਮੈਂਬਰਸ਼ਿਪ ਦੇ ਨਾਲ ਉਹਨੂੰ ਮਿਲਣ ਦੀ ਕੋਸ਼ਿਸ਼ ਬਿਲਕੁਲ ਨਾ ਕਰੋ। ਜਿੱਥੇ ਤੱਕ ਮੈਂ ਜਾਣਦਾ ਹਾਂ, ਉਹ ਹਾਲੇ ਵੀ ਪਰਮੇਸ਼ਵਰ ਦੇ ਸਿੰਘਾਸਨ ਤੇ ਬੈਠਾ ਵਿਚੋਲਗੀ ਕਰ ਰਿਹਾ ਹੈ, ਔਰ ਜਦ ਕਿ ਉਹ ਵਿਚੋਲਗੀ ਕਰ ਰਿਹਾ ਹੈ, ਤੁਸੀਂ ਉਸ ਦੇ ਕੋਲ ਆ ਜਾਓ, ਕਿਉਂਕਿ ਇੱਕ ਅਜਿਹਾ ਦਿਨ ਆ ਰਿਹਾ ਹੈ ਜਾਂ ਤੁਸੀਂ ਉਸ ਦੇ ਕੋਲ ਆਉਣਾ ਚਾਹੋਗੇ ਅਤੇ ਉੱਥੇ ਫਿਰ ਕੋਈ ਵੀ ਵਿਚੋਲਗੀ ਕਰਨ ਵਾਲਾ ਨਾ ਹੋਵੇਗਾ, ਕਿਉਂਕਿ ਅਸੀਂ ਵੇਖਦੇ ਹਾਂ ਕਿ ਜਿਸ ਸਮੇਂ ਵਿਚ ਅਸੀਂ ਰਹਿ ਰਹੇ ਹਾਂ ਉਹ ਸਤਮਾ ਕਲੀਸਿਆਈ ਯੁੱਗ ਹੈ ਅਤੇ ਪਰਮੇਸ਼ਵਰ ਦੇ ਭੇਤਾਂ ਦਾ ਪ੍ਰਗਟਾਵਾ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਹੈ ਜਿਸ ਤਰ੍ਹਾਂ ਕਿ ਉਹ ਹੈ, ਅਤੇ ਪਰਮੇਸ਼ਵਰ ਦਾ ਆਤਮਾ ਉਹਨਾਂ ਨੂੰ ਸੱਚਾ ਸਾਬਤ ਕਰ ਰਿਹਾ ਹੈ ਅਤੇ ਸਭਨਾਂ ਨੂੰ ਇਹ ਵਿਖਾ ਰਿਹਾ ਹੈ ਕਿ ਉਸਨੇ ਇਹਨਾਂ ਗੱਲਾਂ ਦਾ ਵਾਅਦਾ ਅੰਤ ਦੇ ਦਿਨਾਂ ਲਈ ਕੀਤਾ ਹੈ, ਤਾਂ ਹੋਰ ਕਿੰਨਾ ਕੁ ਸਮਾਂ ਬਾਕੀ ਹੈ? ਪਾਪੀ ਮਿੱਤਰੋ, ਆ ਜਾਓ। ਪ੍ਰਭੂ ਯੇਸੂ, ਸਮਾਂ ਖਤਮ ਹੁੰਦਾ ਜਾ ਰਿਹਾ ਹੈ, ਹੋ ਸਕਦਾ ਹੈ ਕਿ ਸਾਡੇ ਸੋਚਣ ਤੋਂ ਵੀ ਪਹਿਲਾਂ ਹੋ ਜਾਏ ਅਤੇ ਇਸ ਘੜੀ ਨੂੰ ਆਉਂਦੇ ਵੇਖ ਕੇ ਅਸੀਂ ਖੁਸ਼ ਹਾਂ ਅਤੇ ਵਿਸ਼ਵਾਸੀ ਦੇ ਲਈ ਇਹ ਸਭ ਤੋਂ ਮਹਿਮਾ ਵਾਲਾ ਸਮਾਂ ਹੈ ਜੋ ਕਦੇ ਸੰਸਾਰ ਨੇ ਜਾਣਿਆ ਹੋਵੇ, ਪਰ ਰੱਦ ਕਰਨ ਵਾਲੇ ਦੇ ਲਈ ਇਹ ਸਭ ਤੋਂ ਵਧੀਕ ਮਯੂਸੀ ਦਾ ਸਮਾਂ ਹੈ ਜੋ ਕਦੇ ਹੋ ਸਕਦਾ ਹੈ। ਵਰਣਮਾਲਾ ਵਿਚ ਅਜਿਹੇ ਅੱਖਰ ਹੈ ਹੀ ਨਹੀਂ ਜਿਨ੍ਹਾਂ ਨਾਲ ਉਹਨਾਂ ਸ਼ਬਦਾਂ ਨੂੰ ਕਿਹਾ ਜਾ ਸਕੇ ਜੋ ਕਿ ਆਉਣ ਵਾਲੇ ਸਮੇਂ ਵਿਚ ਮੁਸੀਬਤਾਂ ਅਤੇ ਦੁੱਖਾਂ ਦਾ ਵਰਣਨ ਕਰ ਸਕਣ, ਅਤੇ ਨਾ ਹੀ ਸਾਡੀ ਵਰਣਮਾਲਾ ਵਿਚੋਂ ਸ਼ਬਦ ਲੱਭੇ ਜਾ ਸਕਦੇ ਹਨ ਜੋ ਕਿ ਉਹਨਾਂ ਬਰਕਤਾਂ ਦਾ ਵਰਣਨ ਕਰ ਸਕਣ ਜੋ ਕਿ ਵਿਸ਼ਵਾਸੀ ਦੇ ਲਈ ਆਉਣ ਵਾਲੇ ਸਮੇਂ ਵਿਚ ਹੋਣਗੀਆਂ। ਪਿਤਾ, ਹੋ ਸਕਦਾ ਹੈ ਅੱਜ ਰਾਤ ਇੱਥੇ ਕੁਝ ਅਜਿਹੇ ਲੋਕ ਹੋਣ ਜਿਨ੍ਹਾਂ ਦੇ ਕੋਲ ਕੋਈ ਆਸ ਨਹੀਂ ਹੈ ਅਤੇ ਉਹ ਬੁੱਧੀਮਾਨ ਲੋਕ ਹਨ, ਅਤੇ ਜੇ ਹਾਲੇ ਵੀ ਲਹੂ ਕਿਰਪਾ ਵਾਲੀ ਥਾਂ ਤੇ ਹੈ ਤਾਂ ਹੁਣ ਦੇ ਕਿ ਲੀਲਾ ਸਿੰਘਾਸਨ ਤੋਂ ਉੱਠ ਕੇ ਉਹਨਾਂ ਦੇ ਦਿਲ ਵਿਚ ਚੱਲ ਕੇ ਆਵੇ ਅਤੇ ਉਹਨਾਂ ਉੱਤੇ ਇਹ ਪ੍ਰਗਟ ਕਰੇ ਕਿ ਉਹ ਗੁਆਚੇ ਹੋਏ ਹਨ ਅਤੇ ਉਹ ਆਪਣੇ ਲਹੂ ਲਹਾਨ ਹੱਥਾਂ ਦੇ ਨਾਲ ਉਹਨਾਂ ਨੂੰ ਕਹੇ, ਆ ਜਾਓ, ਜਦ ਕਿ ਆਉਣ ਦਾ ਸਮਾਂ ਹੈ। ਪ੍ਰਭੂ, ਮੈਂ ਸੰਦੇਸ਼ ਨੂੰ ਪ੍ਰਾਰਥਨਾ ਦੇ ਨਾਲ ਤੇਰੇ ਹੱਥਾਂ ਵਿਚ ਸੌਂਪਦਾ ਹਾਂ। ਪਿਤਾ, ਜੋ ਤੂੰ ਇਸ ਦੇ ਨਾਲ ਕਰਨਾ ਚਾਹੇ ਉਹ ਕਰ, ਯਸੂ ਦੇ ਨਾਮ ਵਿਚ। ਜਦ ਕਿ ਸਾਡੇ ਸਿਰ ਚੁੱਕੇ ਹੋਏ ਹਨ, ਜੇ ਤੁਸੀਂ ਇਸ ਬੇਨਤੀ ਅਤੇ ਲੋੜ ਨੂੰ ਪੂਰਿਆ ਨਹੀਂ ਕੀਤਾ ਹੈ, ਜੇਕਰ ਤੁਸੀਂ ਆਪਣੇ ਗਿਰਜੇ ਵਿਚ ਹੀ ਨੇਚਾ ਕੀਤੀ ਹੈ, ਅਜਿਹਾ ਕੋਈ ਵੀ ਨਹੀਂ ਸੀ ਜੋ ਕਿ ਛੁਡਾ ਸਕੇ, ਜੇ ਤੁਸੀਂ ਕਿਸੇ ਸੰਤ ਦੀ ਵਿਚੋਲਗੀ ਵਿਚ ਨੇਚਾ ਕੀਤੀ ਹੈ, ਤੁਸੀਂ ਅਜੇ ਵੀ ਗੁਆਚੇ ਹੋਏ ਹੋ, ਜੇ ਤੁਸੀਂ ਆਪਣੇ ਹੱਥਾਂ ਦੇ ਕੰਮਾਂ ਵਿਚ ਨੇਚਾ ਕੀਤੀ ਹੈ ਕਿ ਤੁਸੀਂ ਕੋਈ ਚੰਗਾ ਕੰਮ ਕੀਤਾ ਹੈ, ਤਾਂ ਤੁਸੀਂ ਗੁਆਚੇ ਹੋਏ ਹੋ, ਜੇ ਤੁਸੀਂ ਆਪਣੀ ਮਾਂ ਦੀ ਪ੍ਰਾਰਥਨਾ ਵਿਚ ਜਾਂ ਫਿਰ ਆਪਣੀ ਮਾਂ ਦੀ ਰਾਸਤਬਾਜੀ ਵਿਚ ਨਿਹਚਾ ਕੀਤੀ ਹੈ ਜਾਂ ਫਿਰ ਆਪਣੇ ਪਿਤਾ ਜੀ ਦੀ ਰਾਸਤਬਾਜੀ ਵਿਚ ਜੇ ਤੁਸੀਂ ਉਸ ਵਿਚ ਨਿਹਚਾ ਕੀਤੀ ਹੈ, ਤਾਂ ਤੁਸੀਂ ਨਾਸ਼ ਹੋ। ਜੇ ਤੁਸੀਂ ਕਿਸੇ ਸੰਵੇਦਨਾ ਉੱਤੇ ਜਾਂ ਕਿਸੇ ਭਾਵਨਾ ਉੱਤੇ, ਜੋਸ਼ ਉੱਤੇ ਜਾਂ ਗੈਰ ਜ਼ਬਾਨਾ ਬੋਲਣ ਤੇ, ਨੱਚਣ ਟੱਪਣ ਤੇ ਨਿਹਚਾ ਕੀਤੀ ਹੈ, ਤਾਂ ਤੁਸੀਂ ਨਾਸ਼ ਹੋ। ਜੇ ਤੁਸੀਂ ਇਹਨਾਂ ਸਭਨਾਂ ਚੀਜ਼ਾਂ ਉੱਤੇ ਨਿਹਚਾ ਕੀਤੀ ਹੈ ਔਰ ਤੁਸੀਂ ਵਿਅਕਤੀਗਤ ਤਰੀਕੇ ਨਾਲ ਲੇਲੇ ਨੂੰ ਨਹੀਂ ਜਾਣਦੇ ਹੋ, ਤਦ ਮੈਂ ਤੁਹਾਨੂੰ ਪਰਮੇਸ਼ਵਰ ਦੇ ਸਨਮੁਖ ਹੁਕਮ ਦਿੰਦਾ ਹਾਂ, ਇਸ ਗੱਲ ਨੂੰ ਹੁਣੇ ਹੀ ਪਰਮੇਸ਼ਵਰ ਦੇ ਨਾਲ ਠੀਕ ਕਰ ਲਓ। ਤੁਸੀਂ ਆਪਣੇ ਦਿਲ ਵਿਚ ਪ੍ਰਾਰਥਨਾ ਕਰੋ ਅਤੇ ਕੇਵਲ ਸਿੱਧੇ ਸਾਦੇ ਬਣੇ ਰਹੋ, ਕਿਉਂਕਿ ਪਰਮੇਸ਼ਵਰ ਸਧਾਰਨਤਾ ਵਿਚ ਛੁਪਿਆ ਹੋਇਆ ਹੈ। ਤੁਸੀਂ ਯਾਦ ਕਰੋ ਕਿ ਬਾਈਬਲ ਦੱਸਦੀ ਹੈ ਕਿ ਜਿਨ੍ਹਾਂ ਨੇ ਨਿਹਚਾ ਕੀਤੀ ਪ੍ਰਭੂ ਉਹਨਾਂ ਨੂੰ ਉਹਨਾਂ ਵਿਚ ਰਲਾਉਂਦਾ ਸੀ। ਹੁਣ ਜਦ ਅਸੀਂ ਤੁਹਾਡੇ ਲਈ ਦੁਆ ਕਰਦੇ ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਆਪਣਾ ਸਦੀਪਕ ਫੈਸਲਾ ਲਓਗੇ। ਪ੍ਰਭੂ, ਮੈਂ ਹਾਂ ਕਹਾਂਗਾ, ਅਤੇ ਫੈਸਲਾ ਇੱਕ ਪੱਥਰ ਹੁੰਦਾ ਹੈ, ਪਰ ਪੱਥਰ ਰਾਜ ਮਿਸਤਰੀ ਤੋਂ ਬਿਨਾਂ ਕਾਦੇ ਕੰਮ ਦਾ ਹੈ? ਜੇ ਉਸ ਨੂੰ ਕੱਟਣ ਤਰਾਸ਼ਣ ਵਾਲਾ ਕੋਈ ਮਿਸਤਰੀ ਨਾ ਹੋਵੇ, ਜੋ ਉਸ ਨੂੰ ਕਿਸੇ ਭਵਨ ਲਈ ਆਕਾਰ ਦਿੰਦਾ ਹੈ ਅਤੇ ਉਸ ਨੂੰ ਭਵਨ ਵਿਚ ਫਿੱਟ ਕਰਦਾ ਹੈ, ਅਜਿਹਾ ਹੋਵੇ ਕਿ ਪਵਿੱਤਰ ਆਤਮਾ ਤੁਹਾਨੂੰ ਤੁਹਾਡੇ ਉਸ ਆਕਾਰ ਤੋਂ ਕੱਟੇ ਜੋ ਕਿ ਤੁਸੀਂ ਹੋ ਅਤੇ ਤੁਹਾਨੂੰ ਉਸ ਰੂਪ ਵਿਚ ਬਦਲੇ ਜਿਹੜਾ ਕਿ ਤੁਹਾਡਾ ਹੋਣਾ ਚਾਹੀਦਾ ਹੈ। ਜੇ ਤੁਸੀਂ ਨਾਮਧਾਰੀ ਕਲੀਸਿਆ ਦੇ ਕੱਟੜ ਮੈਂਬਰ ਹੋ, ਜੇ ਤੁਸੀਂ ਪਾਪੀ ਹੋ, ਜੇ ਤੁਸੀਂ ਮਸੀਹ ਤੋਂ ਬਿਨਾਂ ਹੋ, ਜੇ ਤੁਸੀਂ ਪਵਿੱਤਰ ਆਤਮਾ ਤੋਂ ਬਿਨਾਂ ਹੋ, ਜਾਂ ਤੁਸੀਂ ਜੋ ਕੁਝ ਵੀ ਹੋ, ਤਾਂ ਅਜਿਹਾ ਹੋਵੇ ਕਿ ਅੱਜ ਰਾਤ ਪਰਮੇਸ਼ਵਰ ਤੁਹਾਨੂੰ ਸ਼ਾਂਤੀ ਬਖਸ਼ੇ। ਹੁਣ ਪ੍ਰਭੂ, ਮੈਂ ਜਿੰਨੀ ਬੁੱਧੀ ਨਾਲ ਜਿੰਨਾ ਜਾਣਦਾ ਹਾਂ ਕਿ ਤੇਰੇ ਕੋਲ ਕਿਸ ਤਰ੍ਹਾਂ ਆਉਣਾ ਚਾਹੀਦਾ ਹੈ, ਮੈਂ ਵਚਨ ਦੇ ਦੁਆਰਾ ਜਿੰਨਾ ਜਾਣਦਾ ਹਾਂ ਕਿ ਤੇਰੇ ਕੋਲ ਕਿਵੇਂ ਆਉਣਾ ਚਾਹੀਦਾ ਹੈ, ਉਸੇ ਦੇ ਨਾਲ ਮੈਂ ਤੇਰੇ ਕੋਲ ਇਨ੍ਹਾਂ ਲੋਕਾਂ ਦੇ ਨਾਲ ਤੇਰੇ ਵਚਨ ਨਾਲ ਆਪਣੇ ਆਪ ਨੂੰ ਅਤੇ ਇਨ੍ਹਾਂ ਲੋਕਾਂ ਨੂੰ ਤੇਰੇ ਸਪੁਰ ਕਰਦਾ ਹਾਂ। ਪ੍ਰਭੂ ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਰਾਤ ਵਚਨ ਨੇ ਇਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਲੱਭ ਲਈ ਹੈ। ਜੇ ਇੱਥੇ ਕੋਈ ਇਸ ਤਰ੍ਹਾਂ ਦਾ ਹੈ ਜੋ ਪਵਿੱਤਰ ਆਤਮਾ ਦੀ ਮਿੱਠੀ ਹਜ਼ੂਰੀ ਦੇ ਬਾਰੇ ਵਿੱਚ ਨਹੀਂ ਜਾਣਦਾ ਹੈ, ਜਾਂ ਇੱਥੇ ਕੋਈ ਅਜਿਹਾ ਹੈ ਜਿਸ ਦੇ ਜੀਵਨ ਵਿੱਚ ਪਵਿੱਤਰ ਆਤਮਾ ਦੀ ਮਿੱਠੀ ਹਜ਼ੂਰੀ ਨਹੀਂ ਹੈ ਅਤੇ ਗੁੱਸੇ, ਮਤਭੇਦਾਂ, ਖੁਦਗਰਜੀ ਜਾਂ ਹੋਰ ਕਾਸੇ ਨੇ ਇਸ ਮਹਾਨ ਚੀਜ਼ ਨੂੰ ਉਨ੍ਹਾਂ ਤੋਂ ਕੱਟ ਦਿੱਤਾ ਹੈ ਤੇ ਉਨ੍ਹਾਂ ਤੋਂ ਇਹਨੂੰ ਦੂਰ ਰੱਖਿਆ ਹੈ, ਜਾਂ ਕਿਸੇ ਮਤ ਸਿਧਾਂਤ ਜਾਂ ਕਿਸੇ ਜਲ ਜਲਾਹਟ ਨੇ ਪਰਮੇਸ਼ਵਰ ਦੀ ਮਿੱਠੀ ਸੰਗਤ ਤੋਂ ਉਨ੍ਹਾਂ ਨੂੰ ਦੂਰ ਰੱਖਿਆ ਹੈ, ਤਾਂ ਉਹ ਗੱਲਾਂ ਉਨ੍ਹਾਂ ਕੋਲੋਂ ਇਸੇ ਵੇਲੇ ਦੂਰ ਹੋ ਜਾਣ। ਅਤੇ ਲੇਲਾ, ਉਹ ਲਹੂ ਲਹਾਨ ਲੇਲਾ, ਉਹ ਪਵਿੱਤਰ ਨੇੜੇ ਦਾ ਸਾਕ ਜੋ ਸਿੰਘਾਸਨ ਤੋਂ ਉੱਠ ਕੇ ਆਉਂਦਾ ਹੈ, ਪਰਮੇਸ਼ਵਰ ਦੀਆਂ ਦਹਿਲੀਜ਼ਾਂ ਦੀਆਂ ਗੁਪਤ ਰੋਸ਼ਨੀਆਂ ਵਿੱਚੋਂ ਨਿਕਲ ਕੇ ਉਹ ਆਪਣੀ ਮਿਰਾਸ ਦਾ ਦਾਵਾ ਕਰਨ ਆਇਆ। ਪ੍ਰਭੂ ਇਹ ਬਖਸ਼ ਦੇ ਕਿ ਉਹ ਇਸ ਨੂੰ ਕਬੂਲ ਕਰ ਲੈਣ। ਕਾਸ਼ ਕਿ ਹਰੇਕ ਫੈਸਲਾ ਗੰਭੀਰਤਾ ਨਾਲ ਕੀਤਾ ਜਾਵੇ ਅਤੇ ਕਾਸ਼ ਕਿ ਉਹ ਉਹਨੂੰ ਕੱਲੇ ਨੂੰ ਹੀ ਆਪਣਾ ਆਪ ਸੌਂਪਣ, ਜਿਹੜਾ ਕਿ ਇਹਨਾਂ ਪੱਥਰਾਂ ਨੂੰ ਕੱਟ ਵੱਢ ਕੇ ਉਹਨਾਂ ਨੂੰ ਪੁੱਤਰ ਅਤੇ ਪੁੱਤਰੀਆਂ ਦੀ ਸ਼ਕਲ ਦੇ ਸਕਦਾ ਹੈ। ਹੁਣ ਇਸ ਗੰਭੀਰਤਾਈ ਦੀ ਦੁਆ ਵਿੱਚ ਮੈਂ ਇਸ ਨੂੰ ਉਸ ਤਰੀਕੇ ਨਾਲ ਕਹਿ ਰਿਹਾ ਹਾਂ ਜਿਸ ਤਰੀਕੇ ਨਾਲ ਪਵਿੱਤਰ ਆਤਮਾ ਦੀ ਮੈਨੂੰ ਅਗਵਾਈ ਮਿਲ ਰਹੀ ਹੈ। ਗੰਭੀਰਤਾ ਦੇ ਨਾਲ ਪਰਮੇਸ਼ਵਰ ਦੇ ਸਨਮੁਖ ਆਪਣੇ ਆਪ ਨੂੰ ਪੇਸ਼ ਕਰੋ, ਜਿਵੇਂ ਕਿ ਉਸਨੇ ਆਪਣੇ ਆਪ ਨੂੰ ਤੁਹਾਡੇ ਉੱਤੇ ਸਿੱਧ ਕੀਤਾ ਹੈ, ਅਤੇ ਤੁਸੀਂ ਇੱਕ ਮਸੀਹੀ ਨਹੀਂ ਸੀ, ਜਾਂ ਤੁਸੀਂ ਉਹ ਨਹੀਂ ਸੀ ਜਿਸ ਨੂੰ ਅਸੀਂ ਕਹਿੰਦੇ ਹਾਂ ਇੱਕ ਸੱਚਾ ਮਸੀਹੀ, ਨਾਮਧਾਰੀ ਕਲੀਸਿਆ ਵਿੱਚ ਸ਼ਾਮਲ ਹੋਣ ਵਾਲਾ ਨਹੀਂ, ਪਰੰਤੂ ਮੇਰਾ ਮਤਲਬ ਨਵਾਂ ਜਨਮ ਪਾਏ ਹੋਏ ਮਸੀਹੀ ਤੋਂ ਹੈ। ਤੁਸੀਂ ਪੂਰੀ ਨਿਸ਼ਠਾ ਨਾਲ ਨਿਹਚਾ ਕਰੋ ਕਿ ਸੰਦੇਸ਼ ਸੱਚਾ ਹੈ, ਅਤੇ ਤੁਸੀਂ ਪੂਰੀ ਗੰਭੀਰਤਾ ਨਾਲ ਨਿਹਚਾ ਕਰੋ ਕਿ ਤੁਸੀਂ ਸਿਰਫ ਖੁਦਾ ਦੀ ਕਿਰਪਾ ਨਾਲ ਹੀ ਬਚ ਸਕਦੇ ਹੋ, ਅਤੇ ਤੁਸੀਂ ਵਿਸ਼ਵਾਸ ਕਰੋ ਕਿ ਉਹ ਹੁਣ ਤੁਹਾਡੇ ਦਿਲ ਨਾਲ ਗੱਲਬਾਤ ਕਰ ਰਿਹਾ ਹੈ, ਅਤੇ ਕੀ ਤੁਸੀਂ ਉਸ ਨੂੰ ਕਬੂਲ ਕਰਨਾ ਚਾਹੁੰਦੇ ਹੋ, ਅਤੇ ਕੀ ਤੁਸੀਂ ਤਿਆਰ ਹੋ ਕਿ ਉਸਦਾ ਵਚਨ ਤੁਹਾਨੂੰ ਤੁਹਾਡੇ ਉਸ ਰੂਪ ਤੋਂ ਕੱਟ ਕੇ ਜੋ ਤੁਸੀਂ ਹੁਣ ਹੋ ਅਤੇ ਤੁਹਾਨੂੰ ਉਹ ਬਣਾਵੇ ਜੋ ਤੁਹਾਨੂੰ ਬਣਨਾ ਚਾਹੀਦਾ ਹੈ। ਕੀ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਕੇ ਇਸ ਦੀ ਗਵਾਹੀ ਦਿਓਗੇ? ਜੇ ਇੱਥੇ ਕੋਈ ਇਸ ਤਰ੍ਹਾਂ ਦਾ ਆਦਮੀ ਹੈ ਜੋ ਬਣਾਉਣਾ ਚਾਹੁੰਦਾ ਹੈ, ਪੂਰੀ ਤਰ੍ਹਾਂ ਨਾਲ ਸਿੱਧ ਆਪਣੇ ਪੈਰਾਂ ਤੇ ਖੜਾ ਹੋ ਜਾਵੇ। ਸਵਰਗੀ ਪਿਤਾ, ਮੈਂ ਹੋਰ ਵਧੇਰੇ ਕੁਝ ਨਹੀਂ ਜਾਣਦਾ ਸਿਵਾਏ ਤੇਰੇ ਵਚਨ ਦਾ ਹਵਾਲਾ ਦੇਣ ਦੇ। ਇੱਥੇ ਉਹ ਆਦਮੀ ਹਨ ਜਿਹੜੇ ਆਪਣੇ ਪੈਰਾਂ ਦੇ ਉੱਤੇ ਖੜੇ ਹੋਏ ਹਨ ਤੇ ਮਹਿਸੂਸ ਕਰਦੇ ਹਨ ਕਿ ਉਹ ਉਸ ਜਗ੍ਹਾ ਤੇ ਨਹੀਂ ਹਨ ਜਿੱਥੇ ਕਿ ਉਹਨਾਂ ਨੂੰ ਹੋਣਾ ਚਾਹੀਦਾ ਹੈ, ਅਤੇ ਉਹ ਸਵਰਗ ਤੇ ਉਠਾਏ ਜਾਣ ਲਈ ਤਿਆਰ ਨਹੀਂ ਹਨ। ਜੋ ਹੋ ਸਕਦਾ ਹੈ ਕਿ ਸਾਡੇ ਤੇ ਪਹਿਲੀ ਮੋਹਰ ਖੁੱਲਣ ਤੋਂ ਪਹਿਲਾਂ ਹੋ ਜਾਵੇ। ਪਿਤਾ, ਮੈਂ ਉਹਨਾਂ ਲਈ ਬੇਨਤੀ ਕਰਦਾ ਹਾਂ, ਮੈਂ ਤੇਰਾ ਸੇਵਕ ਹੋਣ ਦੇ ਨਾਤੇ ਇਸ ਦੁਆ ਨੂੰ ਉਸ ਮਹਾਨ ਵਿਚੋਲੇ ਦੇ ਅੱਗੇ ਭੇਂਟ ਕਰਦਾ ਹਾਂ ਜੋ ਕਿ ਮਸੀਹ ਹੈ, ਅਤੇ ਜਦ ਇਹ ਲੋਕ ਦੁਆ ਕਰ ਰਹੇ ਹਨ, ਮੈਂ ਆਪਣੀ ਬੇਨਤੀ ਨੂੰ ਪਰਮੇਸ਼ਵਰ ਦੇ ਆਲੀਸ਼ਾਨ ਸਿੰਘਾਸਨ ਦੇ ਸਨਮੁਖ ਭੇਂਟ ਕਰਦਾ ਹਾਂ, ਜਿੱਥੇ ਕਿ ਅੱਜ ਰਾਤ ਲਹੂ ਲਹਾਨ ਬਲੀਦਾਨ ਪਿਆ ਹੈ, ਅਤੇ ਉਹ ਕਿਸੇ ਵੀ ਸਮੇਂ ਸਿੰਘਾਸਨ ਤੋਂ ਅਗਾਂਹ ਕਦਮ ਪੁੱਟ ਸਕਦਾ ਹੈ ਤਾਂ ਕਿ ਆਪਣੀ ਮਲਕੀਅਤ ਦਾ ਦਾਵਾ ਕਰੇ। ਤਦ ਕੋਈ ਦਇਆ ਬਾਕੀ ਨਹੀਂ ਰਹੇਗੀ, ਤਦ ਇਹ ਨਿਆਂ ਹੋਵੇਗਾ। ਪ੍ਰਭੂ ਬਖਸ਼ ਦੇ ਕਿ ਇਹ ਲੋਕ ਜੋ ਆਪਣੇ ਪੈਰਾਂ ਤੇ ਖੜੇ ਹਨ ਅਤੇ ਆਪਣੇ ਦਿਲਾਂ ਵਿੱਚ ਆਪਣੇ ਪਾਪਾਂ ਦਾ ਇਕਰਾਰ ਕਰ ਰਹੇ ਹਨ ਅਤੇ ਇਹ ਇੱਛਾ ਪ੍ਰਗਟ ਕਰ ਰਹੇ ਹਨ ਕਿ ਖੁਦਾ ਦਾ ਆਤਮਾ ਉਹਨਾਂ ਨੂੰ ਉਸ ਆਕਾਰ ਵਿੱਚ ਢਾਲੇ, ਪਰਮੇਸ਼ਵਰ ਪ੍ਰਭੂ ਦੇ ਭਵਨ ਵਿੱਚ ਜੀਵਤ ਪੱਥਰ ਦੇ ਰੂਪ ਵਿੱਚ ਢਾਲੇ। ਪਿਤਾ, ਇਹ ਬਖਸ਼ ਦੇ, ਮੈਂ ਹੁਣ ਉਹਨਾਂ ਨੂੰ ਤੇਰੇ ਹੀ ਹਵਾਲੇ ਕਰਦਾ ਹਾਂ, ਅਤੇ ਤੂੰ ਕਿਹਾ ਸੀ ਜੋ ਕੋਈ ਮਨੁੱਖਾਂ ਦੇ ਸਾਹਮਣੇ ਮੇਰਾ ਇਕਰਾਰ ਕਰੇਗਾ ਤਾਂ ਮੈਂ ਉਸਦਾ ਇਕਰਾਰ ਪਰਮੇਸ਼ਵਰ ਸਾਹਮਣੇ ਅਤੇ ਉਸਦੇ ਪਵਿੱਤਰ ਫਰਿਸ਼ਤਿਆਂ ਸਾਹਮਣੇ ਕਰਾਂਗਾ। ਅੱਜ ਰਾਤ ਪ੍ਰਭੂ, ਤੂੰ ਇਹਨਾਂ ਸਭਨਾਂ ਦੀ ਹਜ਼ੂਰੀ ਵਿੱਚ ਬੈਠਾ ਹੋਇਆ ਹੈ ਅਤੇ ਉਹ ਇੱਥੇ ਖੜੇ ਤੇਰਾ ਇਕਰਾਰ ਕਰ ਰਹੇ ਹਨ, ਅਤੇ ਪ੍ਰਭੂ, ਜੇ ਉਹਨਾਂ ਦਾ ਇਹ ਇਕਰਾਰ ਦਿਲ ਦੀ ਗਹਿਰਾਈ ਤੋਂ ਹੈ ਅਤੇ ਉਹ ਇਸ ਗੱਲ ਦਾ ਯਕੀਨ ਕਰਦੇ ਹਨ ਕਿ ਵਚਨ ਸੱਚਾ ਹੈ, ਤਾਂ ਤੂੰ ਉਹਨਾਂ ਦੇ ਲਈ ਵਿਚੋਲਗੀ ਕਰ ਰਿਹਾ ਹੈ ਅਤੇ ਉਹਨਾਂ ਨੂੰ ਲੇਲੇ ਦੇ ਬਲੀਦਾਨ ਵਾਲੇ ਲਹੂ ਦੇ ਦੁਆਰਾ ਸ਼ੁੱਧਤਾ ਦੀਆਂ ਹਾਲਤਾਂ ਵਿੱਚ ਕਬੂਲ ਕਰ ਰਿਹਾ ਹੈ, ਅਤੇ ਉਹ ਸਭ ਤੇਰੇ ਹਨ, ਅਤੇ ਯਸੂ ਮਸੀਹ ਦੇ ਨਾਮ ਵਿਚ ਉਹ ਤੇਰੇ ਰਹਿਣਗੇ। ਆਮੇਨ। ਹੁਣ ਤੂੰ ਜੋ ਇਹਨਾਂ ਲੋਕਾਂ ਨੂੰ ਆਪਣੇ ਪੈਰਾਂ ਦੇ ਉੱਤੇ ਖੜੇ ਹੋਏ ਵੇਖਣਾ ਹੈ, ਉਹ ਜਵਾਨ ਆਦਮੀ ਠੀਕ ਜੋ ਉੱਥੇ ਖੜਾ ਹੈ ਅਤੇ ਉੱਪਰ ਖੜੇ ਹਨ, ਤੁਸੀਂ ਜਿਹੜੇ ਇਹ ਮਹਿਸੂਸ ਕਰਦੇ ਹੋ ਕਿ ਸਾਰੇ ਪਾਪ ਅਤੇ ਸਜ਼ਾ ਖਤਮ ਹੋ ਚੁੱਕੀ ਹੈ, ਤੁਹਾਡੇ ਵਿੱਚੋਂ ਕੁਝ ਲੋਕ ਜੋ ਉਹਨਾਂ ਦੇ ਕੋਲ ਖੜੇ ਹਨ, ਮੈਂ ਤੁਹਾਡੇ ਤੋਂ ਚਾਹੁੰਦਾ ਹਾਂ ਕਿ ਤੁਸੀਂ ਖੜੇ ਹੋ ਜਾਓ ਅਤੇ ਉਹਨਾਂ ਨਾਲ ਹੱਥ ਮਿਲਾਓ ਅਤੇ ਕਹੋ, ਭਾਈ ਮੈਂ ਤੁਹਾਡੇ ਲਈ ਦੁਆ ਕਰਾਂਗਾ, ਭੈਣ ਮੈਂ ਤੁਹਾਡੇ ਲਈ ਦੁਆ ਕਰ ਰਹੀ ਹਾਂ। ਉਹਨਾਂ ਨਾਲ ਹੱਥ ਮਿਲਾਓ ਅਤੇ ਕਹੋ, ਪ੍ਰਭੂ ਤੁਹਾਨੂੰ ਬਰਕਤ ਦੇਵੇ ਅਤੇ ਹੁਣ ਤੁਹਾਡੀਆਂ ਬਾਕੀ ਗੱਲਾਂ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਹੱਥ ਵਿਚ ਹਨ। ਤੁਸੀਂ ਬਸ ਕਹੋ, ਮੈਂ ਤੁਹਾਡੇ ਲਈ ਦੁਆ ਕਰਾਂਗਾ ਅਤੇ ਪਰਮੇਸ਼ਵਰ ਦੇ ਰਾਜ ਵਿਚ ਤੁਹਾਨੂੰ ਪਹੁੰਚਾਉਣ ਵਿਚ ਮੈਂ ਤੁਹਾਡੀ ਜਿੰਨੀ ਮਦਦ ਕਰ ਸਕਦਾ ਹਾਂ ਕਰਾਂਗਾ। ਉਹ ਅੱਜ ਬੁਲਾ ਰਿਹਾ ਹੈ, ਉਹ ਯੇਸੂ ਬੁਲਾ ਰਿਹਾ ਹੈ, ਉਹ ਬੜੀ ਨਮਰਤਾ ਨਾਲ ਅੱਜ ਬੁਲਾ ਰਿਹਾ ਹੈ। ਕੀ ਤੁਸੀਂ ਉਸ ਨਾਲ ਪਿਆਰ ਕਰਦੇ ਹੋ? ਕਿ ਉਹ ਅਦਭੁਤ ਨਹੀਂ ਹੈ? ਉਹ ਤੁਸੀਂ ਉਸ ਤੋਂ ਬਿਨਾਂ ਕੀ ਕਰੋਗੇ?
ਮੈਨ ਸ਼ਾਲ ਨਾਟ ਲਿਵ ਬਾਈ ਬ੍ਰੈਡ ਅਲੋਨ ਬਟ ਬਾਈ ਐਵਰੀ ਵਰਡ।
ਮਨੁੱਖ ਨਿਰਾ ਰੋਟੀ ਦੇ ਨਾਲ ਹੀ ਜਿਉਂਦਾ ਨਹੀਂ ਰਹੇਗਾ, ਬਲਕਿ ਪਰਮੇਸ਼ਵਰ ਦੇ ਹਰੇਕ ਵਚਨ ਦੇ ਨਾਲ ਜੋ ਉਸ ਦੇ ਮੂੰਹ ਵਿਚੋਂ ਨਿਕਲਦਾ ਹੈ। ਓ ਪ੍ਰਭੂ, ਮੈਨੂੰ ਵਚਨ ਦਾ ਖਾਣਾ ਖੁਆ ਅਤੇ ਇੱਕ ਦੂਸਰੇ ਦੇ ਨਾਲ ਇਕੱਠਾ ਹੋਣਾ ਨਾ ਛੱਡੋ ਜਿਵੇਂ ਕਿ ਇਹ ਬੇਪ੍ਰਤੀਤੇ ਕਰਦੇ ਹਨ, ਪਰੰਤੂ ਜਿਵੇਂ ਤੁਸੀਂ ਉਸ ਦਿਨ ਨੂੰ ਆਉਂਦਾ ਵੇਖਦੇ ਹੋਰ ਵੀ ਜ਼ਿਆਦਾ ਇਕੱਠਾ ਹੋਇਆ ਕਰੋ। ਕੱਲ ਰਾਤ ਪਰਮੇਸ਼ਵਰ ਨੇ ਚਾਹਿਆ ਤਾਂ ਪਰਮੇਸ਼ਵਰ ਦੀ ਇੱਛਾ ਨਾਲ ਜੋ ਕੁਝ ਵੀ ਮੇਰੇ ਵਿਚ ਹੈ ਉਸ ਦੇ ਰਾਹੀਂ ਮੈਂ ਯਤਨ ਕਰਾਂਗਾ ਕਿ ਉਸ ਤੋਂ ਇਹ ਮੰਗਾਂ ਕਿ ਜਦ ਮੋਹਰਾਂ ਨੂੰ ਤੋੜਿਆ ਜਾਂਦਾ ਹੈ ਤਾਂ ਉਹ ਇਹਨਾਂ ਮੋਹਰਾਂ ਦੇ ਭੇਤਾਂ ਨੂੰ ਪ੍ਰਗਟ ਕਰਨ ਵਿਚ ਵਿਚੋਲਗੀ ਕਰੇ ਅਤੇ ਲੋਕਾਂ ਉੱਤੇ ਪਰਮੇਸ਼ਵਰ ਦੇ ਵਚਨ ਦੀ ਘੋਸ਼ਣਾ ਕਰੇ। ਮੇਰੇ ਫਿਰ ਮਿਲਣ ਤੱਕ ਪਰਮੇਸ਼ਵਰ ਤੁਹਾਡੇ ਨਾਲ ਹੋਵੇ। ਹੁਣ ਮੈਂ ਸੰਗਤ ਆਪਣੇ ਪਿਆਰੇ ਭਾਈ ਪਾਸਟਰ ਭਾਈ ਨੇਵਲ ਨੂੰ ਸੌਂਪਣਾ ਹਾਂ। ਕਿੰਨੇ ਭਾਈ ਨੇਵਲ ਨਾਲ ਪਿਆਰ ਕਰਦੇ ਹਨ? ਹੁਣ ਅਸੀਂ ਸਾਰੇ ਹੀ ਭਾਈ ਨੇਵਲ ਨਾਲ ਪਿਆਰ ਕਰਦੇ ਹਾਂ। ਭਾਈ ਨੇਵਲ ਜੀ ਅਗਾਂਹ ਆਓ। ਭਾਈ ਨੇਵਲ, ਪ੍ਰਭੂ ਤੁਹਾਨੂੰ ਬਰਕਤ
ਦੇਵੇ। Expect great things of the Lord as we have already received from His bountiful hand. Shall we bow our heads together in a word of prayer? Heavenly Father.